ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ। ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਰੇ ਸਰੋਤੇ ਦਰਸ਼ਕ ਜਿਹੜੇ ਫੇਸਬੁੱਕ ਯੂਟਿਊਬ 'ਤੇ ਵੀ ਸਾਨੂੰ ਦੇਖ ਰਹੇ ਨੇ, ਉਹਨਾਂ ਦਾ ਵੀ ਸਵਾਗਤ ਹੈ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ ਹੈ ਪਿਆਰਿਓ, ਠੀਕ ਠਾਕ ਹੋ? ਚੜ੍ਹਦੀ ਕਲਾ 'ਚੋਂ, ਤੰਦਰੁਸਤ ਹੋ, ਖੁਸ਼ੀਆਂ ਕਿਹੜੇ ਮਾਣ ਰਹੇ ਹੋ ਪਰਮਾਤਮਾ ਦੇ ਭਾਣੇ 'ਚੋਂ? ਅਤੇ ਆਓ ਫਿਰ ਅਸੀਂ ਸਰਬੱਤ ਦਾ ਭਲਾ ਮੰਗੀਏ, ਸਾਰੇ ਜਹਾਨ ਦਾ ਭਲਾ ਮੰਗੀਏ, ਬ੍ਰਹਿਮੰਡ ਦਾ ਭਲਾ ਮੰਗੀਏ। ਅਤੇ ਸਾਨੂੰ ਸਾਡੇ ਗੁਰੂਆਂ ਪੀਰਾਂ ਸਾਡੇ ਪੈਗੰਬਰਾਂ ਭਗਤਾਂ ਵੱਲੋਂ ਇੱਕ ਫਿਲੋਸਫੀ ਜਿਹੜੀ ਦਿੱਤੀ ਗਈ ਹੈ ਸਰਬੱਤ ਦੇ ਭਲੇ ਦੇ ਨਾਅਰੇ ਦੀ, ਉਹ ਆਪਾਂ ਬੁਲੰਦ ਕਰੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਕੌਫ ਸਰਵਰ ਸਟੂਡੀਓ ਤੋਂ। ਮੈਂ ਤੁਹਾਡਾ ਹੋਸਟ ਦੋਸਤ ਅਮਨਦੀਪ ਸਿੰਘ ਸਿੱਧੂ। ਅਤੇ ਅੱਜ ਕੌਫ ਸਰਵਰ ਦੇ ਵਿੱਚ ਦਿਨ ਜਿਹੜਾ ਆ ਉਹ ਬੱਦਲਵਾਹੀ ਦੇ ਨਾਲ ਸ਼ੁਰੂ ਹੋਇਆ। ਹਲਕੀ ਹਲਕੀ ਕਿਤੇ ਕਿਤੇ ਧੁੱਪ ਨਿਕਲਦੀ ਆ, ਪਰ ਮੈਨੂੰ ਲੱਗਦਾ ਹੈ ਕਿ ਅੱਜ ਦਿਨ ਠੰਡਾ ਰਹੇਗਾ ਅਤੇ ਬੱਦਲਵਾਈ ਬਣੀ ਰਹੇਗੀ। ਅੱਜ ਤਰੀਕ ਹੈਗੀ ਹੈ 27 ਅਕਤੂਬਰ 2024, ਨਾਨਕਸ਼ਾਹੀ, 13 ਕੱਤਕ, ਸੰਮਤ 556। ਸੋ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਜੁੜਦੇ ਹੋ, ਵੱਖਰੇ ਵੱਖਰੇ ਭੂਖੰਡਾਂ ਦੇ ਵਿੱਚੋਂ, ਵੱਖਰੇ ਵੱਖਰੇ ਟਾਈਮ ਜ਼ੋਨਸ ਦੇ ਵਿੱਚੋਂ, ਉੱਥੋਂ ਸਵਾਗਤ ਹੈ ਜੀ ਤੁਹਾਡਾ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅਮਰੀਕ ਫਲੋਰਾ ਭਾਅ ਜੀ ਜੁੜਨਗੇ ਅਤੇ ਅਸੀਂ ਬਹੁਤ ਸਾਰੀਆਂ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ, ਮਸਲੇ ਹੋਣਗੇ, ਇੱਕ ਗੀਤ ਵੀ ਪੇਸ਼ ਕੀਤਾ ਜਾਏਗਾ, ਵਿਚਾਰ ਵੀ ਹੋਣਗੇ, ਔਰ ਸਾਡੇ ਜਿਹੜੇ ਵਿਚਾਰ ਹੈ ਆਪਸੀ ਦਿਲਾਂ ਦੀਆਂ ਸਾਂਝਾਂ ਪ੍ਰੋਗਰਾਮ ਦੇ ਵਿੱਚ ਪੈਣਗੀਆਂ। ਬਹੁਤ ਸਾਰੇ ਸਾਡੇ ਸਰੋਤੇ ਦਰਸ਼ਕ ਜਿਹੜੇ ਕੰਮ ਕਰਦੇ ਹੋਏ ਸਾਨੂੰ ਦੇਖਦੇ ਸੁਣਦੇ ਹਨ, ਅਤੇ ਮੈਂ ਬੇਨਤੀ ਕਰਦਾ ਕਿ ਮੈਸੇਜ ਜ਼ਰੂਰ ਭੇਜਿਆ ਕਰੋ, ਹੈਲੋ, ਹਾਏ, ਸਤਿ ਸ਼੍ਰੀ ਅਕਾਲ, ਫਤਿਹ। ਪਰ ਕਈ ਵਾਰੀ ਇੱਦਾਂ ਹੁੰਦੀ ਹੈ ਕਿ ਕੰਮ ਦੇ ਰੁਝੇਵਿਆਂ ਦੇ ਵਿੱਚ ਤੁਸੀਂ ਮੈਸੇਜ ਨਹੀਂ ਪਾ ਸਕਦੇ, ਕੋਈ ਗੱਲ ਨਹੀਂ, ਸਾਨੂੰ ਪਤਾ ਹੈ। ਅਗਰ ਤੁਸੀਂ ਪੋਡਕਾਸਟ 'ਤੇ ਸੁਣ ਰਹੇ ਹੋ ਫਿਰ ਤਾਂ ਕੋਈ ਆਪਸ਼ਨ ਨਹੀਂ ਹੈਗੀ, ਪਰ ਫਿਰ ਵੀ ਆਪਣੀ ਸ਼ਮੂਲੀਅਤ ਪ੍ਰੋਗਰਾਮ 'ਚ ਜ਼ਰੂਰ ਕਰਿਆ ਕਰੋ। ਚੱਲਦੀ ਗੱਲਬਾਤ ਦੇ ਵਿੱਚ ਤੁਸੀਂ ਆਪਣੀ ਵਡਮੁੱਲੀ ਟਿੱਪਣੀ ਵੀ ਕਰ ਸਕਦੇ ਹੋ, ਹਾਸਾ ਮਜ਼ਾਕ ਵੀ ਕਰ ਸਕਦੇ ਹੋ, ਕੁਛ ਵੀ, ਐਨੀਥਿੰਗ ਸ਼ੇਅਰ ਕਰਿਆ ਕਰੋ। ਜੀ ਐਸ ਚਾਹਲ ਸਾਹਿਬ ਸਾਡੇ ਨਾਲ ਸਵੇਰ ਦੇ ਜੁੜੇ ਹੋਏ ਨੇ, ਉਹਨਾਂ ਨੇ ਕੁਛ ਅਹਿਮ ਖਬਰਾਂ ਸਾਡੇ ਤੱਕ ਅੱਪੜਦੀਆਂ ਕਰ ਦਿੱਤੀਆਂ ਨੇ, ਅਤੇ ਅਸੀਂ ਉਹ ਖਬਰਾਂ ਦੇ ਰਾਹੀਂ ਤੁਹਾਨੂੰ ਜਾਣਕਾਰੀਆਂ ਪ੍ਰਦਾਨ ਕਰਾਂਗੇ। ਇਸ ਤੋਂ ਇਲਾਵਾ ਦਲਜੀਤ ਸਿੰਘ ਮਹਿਤਾ ਚੌਂਕ ਭਾਅ ਜੀ ਸਵੇਰ ਤੋਂ ਗੁਰਬਾਣੀ ਵਿਚਾਰ ਪ੍ਰੋਗਰਾਮ ਸੰਚਾਲਨ ਕਰਦੇ ਨੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ। ਅਤੇ ਹੋਰ ਵੀ ਡਿਵੈਲਪਮੈਂਟ ਪ੍ਰੋਗਰਾਮ ਦੇ ਵਿੱਚ ਹੋ ਰਹੀ ਹੈ, ਅਤੇ ਜਾਣਕਾਰੀਆਂ ਵੀ, ਅਨਾਊਂਸਮੈਂਟਸ ਵੀ ਆਪਾਂ ਕਰਨੀਆਂ। ਟੂਰਨਾਮੈਂਟ ਆ ਰਹੇ ਨੇ, ਕਈ ਫੰਕਸ਼ਨ ਆ ਰਹੇ ਨੇ, ਉਹਨਾਂ ਦੇ ਬਾਰੇ ਆਪਾਂ ਜ਼ਰੂਰ ਗੱਲਬਾਤ ਕਰਾਂਗੇ। ਅਗਰ ਤੁਸੀਂ ਚਾਹੁੰਦੇ ਹੋ ਕੋਈ ਜਾਣਕਾਰੀ ਸ਼ੇਅਰ ਕਰਨੀ ਤਾਂ ਵੀ ਤੁਸੀਂ ਸਾਡੇ ਟੈਲੀਗ੍ਰਾਮ ਰਾਹੀਂ, ਵਟਸਐਪ ਦੇ ਦੋਨੋਂ ਅਕਾਊਂਟ ਸਾਡੇ ਚੱਲਦੇ ਨੇ, ਰੇਡੀਓ ਦੇ ਮੇਰਾ ਪਰਸਨਲ ਵੀ, ਈਮੇਲ request@harmanradio.com ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, ਨੀਚੇ ਸਕਰੋਲ ਵੀ ਕਰ ਰਹੇ ਨੇ ਨੰਬਰ 'ਤੇ, ਟੈਲੀਗ੍ਰਾਮ 'ਤੇ, ਈਮੇਲਸ। ਸੋ ਕਿਸੇ ਵੀ ਜ਼ਰੀਏ ਫੇਸਬੁੱਕ 'ਤੇ ਮੈਸੇਜ ਛੱਡ ਸਕਦੇ ਹੋ, ਯੂਟਿਊਬ 'ਤੇ ਛੱਡ ਸਕਦੇ ਹੋ, ਕਿੱਧਰੋਂ ਵੀ। ਅੱਜ ਦਾ ਵਿਚਾਰ, ਦਿਵਾਲੀ। ਦਿਵਾਲੀ ਪਿਆਰੇ ਆ ਰਹੀ ਹੈ 31 ਅਕਤੂਬਰ ਨੂੰ, ਅਤੇ 31 ਤੋਂ ਲੈ ਕੇ 1 ਨਵੰਬਰ ਤੱਕ, ਇਹ ਰਾਤ ਨੂੰ ਸ਼ੁਰੂ ਹੋਏਗੀ ਦਿਵਾਲੀ ਵੈਸੇ ਤਾਂ, ਕਿਉਂਕਿ ਇਹਦਾ ਸਮਾਂ ਹੁੰਦਾ ਆ ਚੰਦਰਮਾ ਦਾ, ਦਿਨ ਦਾ, ਅਤੇ ਇਸ ਨੂੰ ਇਸ ਤਰ੍ਹਾਂ ਸਪੈਸੀਫਾਈ ਕੀਤਾ ਜਾਂਦਾ। ਸੋ ਇਸ ਵਾਰੀ ਜਿਹੜੀ ਦਿਵਾਲੀ ਆ ਉਹ 31 ਅਕਤੂਬਰ ਨੂੰ 9:22 'ਤੇ ਸ਼ੁਰੂ ਹੋਏਗੀ ਵੀਰਵਾਰ ਨੂੰ, ਅਤੇ ਸ਼ੁੱਕਰਵਾਰ ਨੂੰ 1 ਨਵੰਬਰ ਨੂੰ 11:46 'ਤੇ ਸਮਾਪਤ ਹੋਏਗੀ। ਹੁਣ ਇਹ ਕੀ ਫੰਡਾ ਆ, ਇਹ ਕਿਤੇ ਡਿਟੇਲ 'ਚ ਫਿਰ ਆਪਾਂ ਦੇਖਾਂਗੇ, ਪਰ ਦਿਵਾਲੀ ਮੱਸਿਆ ਵਾਲੇ ਦਿਨ ਹੁੰਦੀ ਹੈ, ਇਸ ਦਾ ਸੰਬੰਧ ਮੌਸਮ ਦੇ ਨਾਲ ਪਹਿਲਾਂ ਆ, ਔਰ ਉਸ ਤੋਂ ਬਾਅਦ ਇਸ ਦਾ ਸੰਬੰਧ ਅਧਿਆਤਮ ਦੇ ਨਾਲ ਹੈ, ਕਿ ਇਸ ਨੂੰ ਅਧਿਆਤਮ ਦੇ ਨਾਲ ਜੋੜਿਆ ਬੜੇ ਤਰੀਕੇ ਦੇ ਨਾਲ। ਇਹਦੇ ਵਿੱਚ ਇੱਕ ਸਟੋਰੀ ਹੈ ਜਿਹੜੀ ਅਸੀਂ ਅੱਜ ਥੋੜ੍ਹੀ ਬਹੁਤੀ ਆਪਾਂ ਟੱਚ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਂ ਆਪਣੀ ਕਿਤਾਬ ਦੇ ਵਿੱਚ ਪੂਰਾ ਚੈਪਟਰ ਲਿਖਿਆ ਹੋਇਆ ਰਾਮ ਜੀ ਦਾ, ਉਸ ਦੇ ਵਿੱਚ ਇਹ ਸਾਰਾ ਤੁਸੀਂ ਡਿਟੇਲ 'ਚ ਪੜ੍ਹ ਸਕਦੇ ਹੋ। ਅਤੇ ਤੀਸਰਾ ਹੈਗਾ ਕਿ ਇਹ ਮੌਸਮ ਜਿਹੜਾ ਬਦਲਦਾ ਹੈ, ਕਰਵਟ ਲੈਂਦਾ ਆ, ਭਾਰਤ ਦੇ ਵਿੱਚ ਸਰਦੀਆਂ ਵੱਲ ਨੂੰ ਚਲੇ ਜਾਂਦਾ ਆ। ਬਚਪਨ ਤੋਂ ਦੀਵਾਲੀ ਦੀਆਂ ਬੜੀਆਂ ਯਾਦਾਂ ਨੇ ਸਾਡੀਆਂ, ਤੁਹਾਡੀਆਂ, ਸਾਰਿਆਂ ਦੀਆਂ। ਬੜਾ ਚਾਅ ਹੁੰਦਾ ਸੀ ਸਾਰਿਆਂ ਨੂੰ। ਵੱਡਾ ਕਾਰਨ ਜਿਹੜਾ ਦੀਵਾਲੀ ਦਾ ਸੀ ਉਹ ਸੀ ਪਟਾਕੇ, ਪਟਾਕੇ, ਰੋਸ਼ਨੀ, ਦੀਵੇ। ਸੋ ਲਾਟ ਦੇ ਨਾਲ ਖੇਡਣਾ ਬੱਚੇ ਦੀ ਬੜੀ ਤਮੰਨਾ ਹੁੰਦੀ ਹੈ ਕਿ ਉਹ ਮੋਮਬੱਤੀ ਜਗਾ ਲੈਂਦਾ ਆ, ਬੁਝਾ ਲੈਂਦਾ, ਦੀਵਾ ਜਗਾ ਲੈਂਦਾ, ਫਿਰ ਉਸਨੂੰ ਫੂਕ ਮਾਰਦਾ ਆ, ਲਾਟ ਨੂੰ ਹਿਲਾਉਂਦਾ ਆ। ਸੋ ਅੱਜ ਵੀ ਅਸੀਂ ਦੇਖੀਏ ਬੱਚੇ ਜਨਮਦਿਨ ਮਨਾਉਂਦੇ ਨੇ ਤਾਂ ਸਾਰਿਆਂ ਨਾਲੋਂ ਵੱਧ ਚਾਅ ਕਿਸ ਚੀਜ਼ ਦਾ ਹੁੰਦਾ ਆ? ਸਾਰਿਆਂ ਨਾਲੋਂ ਵੱਧ ਚਾਅ ਹੁੰਦਾ ਕਿ ਕੇਕ ਦੇ ਉੱਤੇ ਜਿਹੜੀਆਂ ਮੋਮਬੱਤੀਆਂ ਲੱਗੀਆਂ ਆ ਉਹ ਜਗਾਉਣੀਆਂ ਨੇ ਅਤੇ ਉਹ ਬੁਝਾਉਣੀਆਂ ਨੇ। ਸੋ ਇਹ ਇੱਕ ਚਾਅ ਹੁੰਦਾ ਬੱਚੇ ਦੇ ਅੰਦਰ ਜਿਹੜਾ ਅਸੀਂ ਪਾਲਦੇ ਹਾਂ, ਅਸੀਂ ਉਸ ਨੂੰ ਕੰਟੀਨਿਊ ਰੱਖਦੇ ਹਾਂ। ਅੱਜ ਵੀ ਸਾਡੇ ਅੰਦਰ ਇਹੀ ਹੁੰਦਾ ਹੈ। ਅੱਗ ਸੇਕਣਾ, ਜਿਹੜਾ ਹੀਟ ਹੈ, ਉਹ ਮਨੁੱਖ ਦੀ ਮੁੱਢਲੀਆਂ ਜ਼ਰੂਰਤਾਂ ਦੇ ਵਿੱਚੋਂ ਆਉਂਦੀ ਹੈ ਕਿਉਂਕਿ ਸਰਦੀਆਂ ਨੂੰ ਜਿਹੜੀ ਅਗਨੀ ਹੈ ਉਹ ਰਾਹਤ ਦਿੰਦੀ ਹੈ, ਐਨਰਜੀ ਦਿੰਦੀ ਹੈ। ਸੋ ਇਸ ਕਰਕੇ ਚੰਗੀ ਲੱਗਦੀ ਹੈ। ਅਤੇ ਦੂਸਰਾ, ਦੀਵਾਲੀ ਜਿਹੜੀ ਬਾਲਦੇ ਆ ਇਹਦੇ ਹੋਰ ਕਈ ਸਾਇੰਟਿਫਿਕ ਤੱਥ ਵੀ, ਮੌਸਮੀ ਤੱਥ ਵੀ ਆਉਂਦੇ ਨੇ ਕਿ ਘਿਓ ਦੇ ਦੀਵੇ ਬਾਲੇ ਜਾਂਦੇ ਨੇ। ਉਸਦਾ ਕਾਰਨ ਇਹ ਹੈ ਕਿ ਹੋ ਸਕਦਾ ਰਾਮਚੰਦਰ ਜੀ ਦੇ ਇਵੈਂਟ ਤੋਂ ਪਹਿਲਾਂ, ਕਿਉਂਕਿ ਉਹ ਤਾਂ ਤ੍ਰੇਤੇ ਯੁੱਗ ਦੇ ਵਿੱਚ ਹੋਏ ਨੇ, ਯਾਨੀ ਕਿ ਦੁਆਪਰ ਦੇ ਵਿੱਚ ਕ੍ਰਿਸ਼ਨ ਜੀ ਹੋਏ ਨੇ, ਤ੍ਰੇਤੇ ਯੁੱਗ ਦੇ ਵਿੱਚ ਰਾਮਚੰਦਰ ਜੀ ਹੋਏ ਨੇ, ਉਸ ਤੋਂ ਪਹਿਲਾਂ ਵੀ ਇਹ ਮੌਸਮੀ ਤਿਉਹਾਰ ਮਨਾਇਆ ਜਾਂਦਾ ਹੋਵੇਗਾ। ਕਿਉਂ? ਉਸ ਦੇ ਕਾਰਨ ਹੈ ਕਿ ਉਹਦੇ ਦੀਵੇ ਜਗਾਏ ਜਾਂਦੇ ਹੋਣਗੇ ਇਹਨਾਂ ਦਿਨਾਂ ਦੇ ਵਿੱਚ, ਕਿ ਉਹਦੇ ਦੀਵੇ ਜਗਾਉਣ ਦੇ ਨਾਲ ਜਿਹੜੀ ਫੰਗਸ, ਵਾਇਰਸ ਹੈ ਉਹ ਖਤਮ ਹੁੰਦੀ ਹੈ ਘਿਓ ਦੇ ਨਾਲ, ਧੰਦਿਆਈ ਦੇ ਨਾਲ। ਇਹ ਫੈਕਟ ਹੈ। ਅਸੀਂ ਵੀ ਆਪਣੇ ਫਾਰਮਾਂ ਦੇ ਉੱਤੇ, ਬਨਾਨਾ ਗਰੋਅਰ ਜਿਹੜੇ ਸੁਣਦੇ ਹੋਣਗੇ, ਕੁਈਨਜ਼ਲੈਂਡ ਦੇ ਸੁਣਦੇ ਹੋਣਗੇ, ਨਿਊ ਸਾਊਥ ਵੇਲਸ ਦੇ, ਉਹਨਾਂ ਸਾਰਿਆਂ ਨੂੰ ਪਤਾ ਆ ਕਿ ਅਸੀਂ ਜਹਾਜ਼ਾਂ ਰਾਹੀਂ, ਹੈਲੀਕਾਪਟਰਸ ਰਾਹੀਂ ਜਾਂ ਆਪਣੇ ਸਪਰੇ ਪੰਪਾਂ ਰਾਹੀਂ, ਡੀਸੀ ਟਰੋਨ ਇੱਕ ਆਇਲ ਹੁੰਦਾ ਸੀ, ਆਇਲ ਹੁੰਦਾ ਹੈ ਜਿਹੜਾ ਸਪਰੇ ਪਾਉਂਦਾ ਹੈ, ਜਿਹੜਾ ਜਿਹਦੇ ਨਾਲ ਫੰਗਸ ਵਾਇਰਸ ਮਰਦੀ ਹੈ ਪੱਤਿਆਂ ਦੇ ਉੱਤੇ ਅਤੇ ਹੋਰ ਆਲੇ ਦੁਆਲੇ। ਅਤੇ ਇਹੀ ਜਿਹੜਾ ਕੌਨਸੈਪਟ ਹੈ, ਇਹ ਤੁਸੀਂ ਘਿਓ ਦਾ ਦੀਵਾ ਜਗਾਓ ਤਾਂ ਜਿਹੜੀ ਧੰਦਿਆਈ ਉੱਡਦੀ ਹੈ ਉਹ ਸਾਰੀ ਸੁਰਾਖਾਂ 'ਚ, ਬਿਲਡਾਂ 'ਚ, ਸਾਰਿਆਂ 'ਚ ਚਲੇ ਜਾਂਦੀ ਹੈ ਅਤੇ ਉੱਥੇ ਜਿਹੜੀ ਫੰਗਸ ਵਾਇਰਸ ਪਲ ਰਹੀ ਹੁੰਦੀ ਹੈ ਉਹ ਮਰ ਜਾਂਦੀ ਹੈ। ਉਹ ਕਿਉਂ, ਕਿਸ ਤਰ੍ਹਾਂ ਮਰਦੀ ਹੈ? ਜਦੋਂ ਜਿਹੜਾ ਉਹ ਪਾਰਟੀਕਲ ਹੈ ਘਿਓ ਦਾ, ਧੰਦਿਆਈ ਦਾ, ਉਹ ਉਦੋਂ ਟੱਚ ਕਰਦਾ ਅਤੇ ਉਹਦੇ ਪਰ ਇੱਕ ਫਿਲਮ ਬਣਾ ਲੈਂਦਾ ਆ। ਜਿਸ ਤਰ੍ਹਾਂ ਅਸੀਂ ਪਾਣੀ ਦੇ ਵਿੱਚ ਤੇਲ ਸੁੱਟ ਦਈਏ, ਘਿਓ ਸੁੱਟ ਦਈਏ ਅਤੇ ਉਹ ਸਾਨੂੰ ਸਤਰੰਗਾ ਜਿਹਾ ਰੰਗ ਦਿਸਣ ਲੱਗ ਜਾਂਦਾ, ਉਹ ਇੱਕ ਫਿਲਮ ਹੁੰਦੀ ਹੈ। ਉਹਦੇ ਨਾਲ ਕੀ ਹੁੰਦਾ ਕਿ ਬੈਕਟੀਰੀਆ ਅਤੇ ਜਿਹੜਾ ਫੰਗਸ ਆ ਉਹਦਾ ਸਾਹ ਘੁੱਟ ਹੋ ਜਾਂਦਾ, ਸਫੋਕੇਟ ਹੋ ਜਾਂਦਾ ਅਤੇ ਉਹ ਮਰ ਜਾਂਦਾ। ਕੋਈ ਕੈਮੀਕਲ ਨਹੀਂ ਹੁੰਦਾ, ਉਹਦੇ ਦੁਆਲੇ ਉਹ ਲੇਅਰ ਬਣਾ ਲੈਂਦਾ ਕਿਉਂਕਿ ਉਹ ਬਹੁਤ ਬਰੀਕ ਹੁੰਦੀ ਹੈ ਫੰਗਸ ਵਾਇਰਸ ਵੀ। ਸੋ ਇਹ ਇੱਕ ਤਰੀਕਾ ਆ ਵਾਇਰਸ ਕਲੀਨ ਕਰਨ ਦਾ। ਅਤੇ ਇਹ ਤਰੀਕਾ ਜਿਹੜਾ ਸਾਡੇ ਸਿਆਣਿਆਂ ਨੇ, ਸਾਡੀ ਸੱਭਿਅਤਾ ਨੇ ਬਹੁਤ ਪਹਿਲਾਂ ਇਜਾਦ ਕਰ ਲਿਆ ਸੀ, ਕੱਢ ਲਿਆ ਸੀ। ਹੁਣ ਬਰਸਾਤ ਹੋ ਕੇ ਹਟੀ ਆ ਭਾਰਤ ਦੇ ਵਿੱਚ, ਹਰ ਪਾਸੇ ਮਤਲਬ ਗਿੱਲ, ਗਲਾਉਣ, ਦਲਿੱਦਰ ਪਿਆ ਹੋਇਆ ਅਤੇ ਉਹ ਫੰਗਸ ਵਾਇਰਸ ਪਲ ਰਹੇ ਨੇ, ਸਾਰੀ ਸ੍ਰਿਸ਼ਟੀ ਮੌਲ ਚੁੱਕੀ ਆ। ਮਤਲਬ ਹੁਣ ਉਸ ਨੂੰ, ਪਾਪੂਲੇਸ਼ਨ ਨੂੰ ਕੰਟਰੋਲ ਕਰਨ ਦੇ ਲਈ, ਫੰਗਸ ਵਾਇਰਸ ਦੀ, ਜੀਵਾਣੂਆਂ ਦੀ, ਇਸ ਤਰ੍ਹਾਂ ਦੇ ਜਿਹੜੇ ਘਿਓ ਜੱਗ ਵੀ ਕੀਤੇ ਜਾਂਦੇ ਸੀ ਪੁਰਾਣੇ ਜ਼ਮਾਨੇ 'ਚ। ਘਿਓ ਧੂਣੀਆਂ ਬਾਲ ਬਾਲ ਕੇ ਏਰੀਏ ਨੂੰ ਕਲੀਅਰ ਕੀਤਾ ਜਾਂਦਾ ਸੀ ਵੀ ਹਵਾ ਦੇ ਵਿੱਚੋਂ ਇਹ ਸਾਫ਼ ਹੋ ਜਾਵੇ, ਜਿਸ ਤਰ੍ਹਾਂ ਅੱਜ ਅਸੀਂ ਸਪਰੇ ਪਾਉਂਦੇ ਹਾਂ, ਫਿਊਮੀਗੇਟ ਕਰਦੇ ਹਾਂ। ਸੋ ਘਿਓ ਜਿਹੜਾ ਬੈਸਟ ਏਜੰਟ ਹੈ, ਘਿਓ ਅਤੇ ਤੇਲ, ਤੇਲ ਥੋੜ੍ਹਾ ਘੱਟ ਹੈ ਪਰ ਘਿਓ ਜ਼ਿਆਦਾ ਹੈ। ਸੋ ਘਿਓ ਦੇ ਦੀਵੇ ਬਾਲਣੇ, ਇਹ ਰਾਮਚੰਦਰ ਜੀ ਦੇ ਐਪੀਸੋਡ ਤੋਂ ਬਹੁਤ ਪਹਿਲਾਂ ਦਾ ਚੱਲਿਆ ਆਉਂਦਾ ਹੋਵੇਗਾ। ਅਤੇ ਜਦੋਂ ਰਾਮਚੰਦਰ ਜੀ ਆਏ ਤਾਂ ਹੋ ਸਕਦਾ ਅੱਗੇ ਪਿੱਛੇ ਕਹਿੰਦੇ ਚਲੋ ਅੱਜ ਦੀਵਾਲੀ ਬਹੁਤ ਧੂਮਧਾਮ ਨਾਲ ਮਨਾਉਣੀ ਹੈ, ਅਤੇ ਉਹ ਉਹਦੇ ਨਾਲ ਜੁੜ ਗਿਆ। ਇਹ ਹਿਸਟੋਰੀਕਲ ਪੁਆਇੰਟ ਆਫ ਵਿਊ। ਦੂਜਾ ਹਿਸਟੋਰੀਕਲ ਪੁਆਇੰਟ ਆਫ ਵਿਊ ਜਿਹੜਾ ਸਿੱਖੀ संदर्भ ਦੇ ਵਿੱਚ ਹੈ, ਪਰਸਪੈਕਟਿਵ ਦੇ ਵਿੱਚ ਹੈ, ਉਹ ਹੈ ਬੰਦੀ ਛੋੜ ਦਿਵਸ। ਹੁਣ ਜਦੋਂ ਇਤਿਹਾਸ ਪੜ੍ਹੀਏ ਅਸੀਂ ਦੇਖੀਏ ਤਾਂ ਉਹ ਛੇਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜਿਆਂ ਨੂੰ ਵੀ ਛਡਵਾ ਕੇ ਸੰਧੀ ਕਰਕੇ। ਮੈਂ ਇੱਥੇ ਇੱਕ ਗੱਲ ਦੱਸਣਾ ਚਾਹੁੰਦਾ ਕਿ ਮੈਂ ਇਹ ਮੰਨਦਾ ਨਹੀਂ ਕਿ ਮੈਨੂੰ ਹਜੇ ਤੱਕ ਇੱਕ ਮੈਂ ਕਨਵਿੰਸ ਨਹੀਂ ਹੋ ਪਾਇਆ, ਮੈਨੂੰ ਕਿਸੇ ਨੇ ਇਹ ਨਹੀਂ ਕਨਵਿੰਸ ਕੀਤਾ ਕਿ ਛੇਵੇਂ ਪਾਤਸ਼ਾਹ ਜੀ ਕੈਦ ਸਨ। ਮੇਰੇ ਹਿਸਾਬ ਨਾਲ ਉਹ ਕੈਦ ਨਹੀਂ ਸਨ, ਉਹ ਨੈਗੋਸ਼ੀਏਸ਼ਨ ਕਰ ਰਹੇ ਸਨ ਜਹਾਂਗੀਰ ਦੇ ਨਾਲ। ਅਤੇ ਉਹ ਜਦੋਂ ਪੂਰੀ ਹੋਈ ਅਤੇ ਇੱਕ ਸੰਧੀ ਹੋਈ, ਸੰਧੀ ਦੇ ਵਿੱਚ ਉਹ ਵਾਪਸ ਅਨੰਦਪੁਰ, ਮਾਫ਼ ਕਰਨਾ, ਅੰਮ੍ਰਿਤਸਰ ਸਾਹਿਬ ਆਏ। ਉਹਨਾਂ ਨੇ ਚੰਦੂ ਨੂੰ ਸਜ਼ਾ ਦਿੱਤੀ, ਹੋਰ ਵੀ ਲਾਹੌਰ ਦੇ ਵਿੱਚ ਸਜ਼ਾਵਾਂ ਦਿੱਤੀਆਂ ਜਿਨ੍ਹਾਂ ਜਿਨ੍ਹਾਂ ਨੇ ਗਲਤ ਕੰਮ ਕੀਤੇ ਸੀ। ਤਾਂ ਉਹਦੀ ਬਾਅਦ ਦੇ ਵਿੱਚ ਉਹ ਉਸ ਜਿੱਤ ਦੀ ਖੁਸ਼ੀ ਦੇ ਵਿੱਚ, ਮੋਰਲ ਜਿੱਤ, ਧਾਰ ਮਤਲਬ ਹਰ ਤਰ੍ਹਾਂ ਦੀ ਜਿੱਤ ਦੇ ਵਿੱਚ ਦਿਵਾਲੀ ਬੜੀ ਧੂਮਧਾਮ ਨਾਲ ਮਨਾਈ ਗਈ। ਅਤੇ ਇਹ ਇਹ ਨਹੀਂ ਹੈਗਾ ਵੀ ਉਸੇ ਦਿਨ ਆਏ ਸੀਗੇ, ਰਾਮ ਚੰਦਰ ਵੀ ਉਸੇ ਦਿਨ ਪਹੁੰਚੇ ਸੀਗੇ ਅਯੋਧਿਆ, ਅਤੇ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਵੀ ਉਸੇ ਦਿਨ ਅੰਮ੍ਰਿਤਸਰ ਪਹੁੰਚੇ ਸੀ। ਉਹ ਪਹਿਲਾਂ ਪਹੁੰਚ ਸਕੇ, ਪਰ ਜਿਹੜਾ ਸੈੱਟ ਤਿਉਹਾਰ ਸੀ, ਸੈੱਟ ਉਹ ਫਿਰ ਪੂਰੇ ਜੋਸ਼ ਖਰੋਸ਼ ਨਾਲ ਮਨਾਇਆ ਗਿਆ। ਮੇਰੀ ਇਹ ਆਪਣੀ ਮਨੌਤ ਹੈ, ਮੇਰਾ ਮੰਨਣਾ ਹੈ। ਬਾਕੀ ਇਤਿਹਾਸ ਹੈ, ਇਤਿਹਾਸ ਕਿਸੇ ਵੀ ਤਰ੍ਹਾਂ ਮੰਨਿਆ ਜਾ ਸਕਦਾ, ਉਹਨੂੰ ਦੇਖਿਆ ਜਾ ਸਕਦਾ ਹੈ। ਸੋ ਇਹ ਦੋ ਜਿਹੜੇ ਮੁੱਖ ਇਵੈਂਟ ਹੋਏ ਨੇ, ਇੱਕ ਤਾਂ ਰਾਮਚੰਦਰ ਜੀ ਵਾਲਾ, ਇੱਕ ਸਿੱਖ ਜਗਤ ਦੇ ਵਿੱਚ ਛੇਵੇਂ ਪਾਤਸ਼ਾਹ ਦਾ ਵਾਪਸ ਆਉਣਾ। ਅਤੇ ਇਹਨਾਂ ਦੇ ਵਿੱਚ ਦਿਵਾਲੀ ਫਿਰ ਮਨਾਈ ਗਈ, ਦੀਵੇ ਬਾਲੇ ਗਏ, ਲਾਈਟ ਜਗਾਈ ਗਈ, ਰੋਸ਼ਨੀ ਕੀਤੀ ਗਈ। ਪਟਾਕੇ ਤਾਂ ਸ਼ਾਇਦ ਉਦੋਂ ਨਾ ਵੀ ਹੁੰਦੇ ਹੋਣ, ਪਟਾਕਿਆਂ ਦਾ ਰਿਵਾਜ਼ ਥੋੜ੍ਹਾ ਲੇਟ ਆਇਆ, ਕਿਉਂਕਿ ਜਦੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਟਾਕੇ ਚਲਾਉਣੇ ਸ਼ੁਰੂ ਹੋਏ, ਫਰਾਂਸ ਦੇ ਇੰਜੀਨੀਅਰ ਆਉਂਦੇ ਹੁੰਦੇ ਸੀ, ਫਾਇਰਵਰਕਸ ਜਿਹੜੇ ਕਰਦੇ ਹੁੰਦੇ ਸੀ, ਹੁਣ ਉਹ ਵੀ ਘਟਾ ਦਿੱਤਾ ਗਿਆ ਮੌਸਮ ਨੂੰ, ਪਰਿਆਵਰਣ ਨੂੰ ਮੁੱਖ ਰੱਖਦੇ ਹੋਏ। ਸੋ ਇਹ ਇੱਕ ਮੌਸਮੀ ਤਿਉਹਾਰ ਹੈ, ਪਹਿਲੀ ਗੱਲ ਤਾਂ ਜਿਹੜੀ ਰੋਸ਼ਨੀ, ਰੋਸ਼ਨੀ ਦਾ ਦੂਜਾ ਕਾਰਨ ਇਹ ਵੀ ਹੈ ਕਿ ਉਦੋਂ ਜੰਗਲ ਵੇਲੇ ਕਾਫੀ ਹੁੰਦੇ ਹੁੰਦੇ ਸੀ, ਅਤੇ ਜਿਹੜੇ ਜਾਨਵਰ ਹੈ ਉਹਨਾਂ ਨੂੰ ਪਿੱਛੇ ਧੱਕਣ ਵਾਸਤੇ ਰਾਤ ਨੂੰ ਰੋਸ਼ਨੀ ਕੀਤੀ ਜਾਂਦੀ ਸੀ, ਕਿਉਂਕਿ ਜਾਨਵਰ ਜਿਹੜਾ ਆ ਉਹ ਹਮੇਸ਼ਾ ਹਨੇਰੇ 'ਚ ਆਉਂਦਾ ਆ। ਜਦੋਂ ਉਹਨੂੰ ਪਤਾ ਲੱਗੇ ਕਿ ਰੋਸ਼ਨੀ ਆ ਉੱਥੇ ਰਾਤ ਨੂੰ, ਅਤੇ ਰੋਸ਼ਨੀ ਤੋਂ ਡਰਦਾ ਆ, ਅੱਗ ਤੋਂ ਡਰਦਾ ਆ, ਉਹ ਉਹਨਾਂ ਦੇ ਵਿੱਚ ਬਿਲਟ ਇਨ ਇਹ ਚੀਜ਼ ਹੈ, ਕਿਉਂਕਿ ਉਹਨੇ ਕਿਹੜੇ ਕੋਲ ਖਾਣਾ ਪਕਾਉਣਾ ਹੁੰਦਾ ਆ, ਪਰਮਾਤਮਾ ਇਹਨਾਂ ਨੂੰ ਇਹ ਗੁਣ ਨਹੀਂ ਦਿੱਤੇ। ਸੋ ਇਸ ਕਰਕੇ ਜਦੋਂ ਅੱਗ ਲੱਗਦੀ ਹੈ ਤਾਂ ਉਹ ਭੱਜਦਾ ਆ, ਇਸ ਕਰਕੇ ਸੱਭਿਅਤਾ ਜਿਹੜਾ ਪਿੰਡ ਹੈ ਉਹ ਆਪਣੇ ਆਸ ਪਾਸ ਜਿਹੜੇ ਆ ਉਹ ਰੋਸ਼ਨੀ ਕਰਕੇ ਰੱਖਦਾ, ਤਾਂ ਕਿ ਜੰਗਲ ਜਿਹੜਾ ਜੰਗਲੀ ਜਾਨਵਰ ਹੈ ਉਹ ਬਾਹਰ ਰਹੇ। ਇਸੇ ਕਰਕੇ ਆਦਿ ਮਨੁੱਖ ਜਦੋਂ ਗੁਫਾਵਾਂ ਦੇ ਵਿੱਚ ਰਹਿੰਦਾ ਸੀ, ਕੇਵਸ ਦੇ ਵਿੱਚ ਰਹਿੰਦਾ ਸੀ, ਤਾਂ ਰੋਸ਼ਨੀ ਬਾਹਰ ਬਾਲ ਕੇ ਰੱਖਦਾ ਸੀ ਕਿ ਅੰਦਰ ਜਾਨਵਰ ਨਾ ਆ ਸਕੇ। ਸੋ ਕਈ ਪਰਸਪੈਕਟਿਵ ਨੇ, ਇਹ ਮੌਸਮੀ ਤਿਉਹਾਰ ਨੇ, ਫਿਰ ਇਹ ਇਤਿਹਾਸ ਦੇ ਨਾਲ ਜੁੜੇ ਆ, ਇਤਿਹਾਸ ਦੇ ਨਾਲ ਜੁੜ ਕੇ ਫਿਰ ਇਹ ਧਰਮ ਦੇ ਨਾਲ ਜੁੜ ਗਏ ਨੇ। ਧਰਮ ਦੇ ਵਿੱਚ ਜਦ ਜੁੜੇ ਆ ਤਾਂ ਇਹਦੇ ਵਿੱਚ ਅਧਿਆਤਮ ਭਰਿਆ ਗਿਆ, ਇੱਕ ਸਾਇੰਸ ਭਰੀ ਗਈ, ਜਿਹੜੀ ਕਿ ਅਸੀਂ ਸਾਨੂੰ ਡੀਕੋਡ ਕਰਨੀ ਚਾਹੀਦੀ ਹੈ, ਪੈਂਦੀ ਆ ਉਹਦੇ ਵਿੱਚੋਂ ਅਗਰ ਗਿਆਨ ਕੱਢਣਾ ਆ। ਸੋ ਅੰਨੇ ਵਾਹ ਕੋਈ ਵੀ ਤਿਉਹਾਰ ਮਨਾਉਣਾ, ਉਹਦਾ ਉਹਨੂੰ ਮਿਸਯੂਜ਼ ਕਰਨਾ, ਉਹਦਾ ਜਿਹੜਾ ਮੂਲ ਭਾਵ ਹੈ ਉਸ ਨੂੰ ਪਾਸੇ ਕਰ ਦੇਣਾ, ਇਹ ਮਤਲਬ ਸਾਨੂੰ ਨਹੀਂ ਚਾਹੀਦਾ। ਅਤੇ ਅੱਜ ਕੱਲ੍ਹ ਇਹ ਕਮਰਸ਼ੀਅਲ ਹੋ ਗਿਆ, ਦਿਵਾਲੀਆਂ ਜਿਹੜੀਆਂ, ਦਿਵਾਲੀਆਂ, ਦੁਸਹਿਰੇ, ਅਤੇ ਆਪਣੇ ਗੁਰਪੁਰਬ ਵੀ ਹੁਣ ਇੱਦਾਂ ਹੋਣ ਲੱਗ ਪਿਆ। ਕ੍ਰਿਸਮਿਸ ਤਾਂ ਟੋਟਲੀ ਕਮਰਸ਼ੀਅਲ ਹੋ ਗਿਆ ਆ, ਫਾਦਰਸ ਡੇ, ਮਦਰਸ ਡੇ ਸੌਦਾ ਵੇਚਣ ਦਾ ਸਾਧਨ ਬਣ ਗਿਆ। ਇਹਨਾਂ ਦੇ ਜਿਹੜੇ ਮੂਲ ਭਾਵ ਹੈ ਉਹ ਖਤਮ ਕਰ ਦਿੱਤੇ ਆ ਪੈਸੇ ਨੇ। ਸੋ ਦਿਵਾਲੀ ਮਨਾਉਣੀ ਹੈ, ਚਾਹੀਦੀ ਹੈ, ਕੋਈ ਮਤਲਬ ਇਹਦੇ 'ਚ ਰੋਕ ਟੋਕ ਨਹੀਂ ਹੈਗੀ। ਬੰਦੀ ਛੋੜ ਦਿਵਸ ਮਨਾਓ, ਖੁਸ਼ੀ ਮਨਾਓ, ਔਰ ਖੁਸ਼ੀ ਮਨਾਉਣ ਦੇ ਤਰੀਕੇ ਜਿਹੜੇ ਨੇ ਉਹ ਵੱਖਰੇ ਵੱਖਰੇ ਨੇ। ਸਿੱਖ ਜਗਤ ਦੇ ਵਿੱਚ ਦਿਵਾਲੀ ਜਾਂ ਬੰਦੀ ਛੋੜ ਦਿਵਸ ਮਨਾਉਣਾ ਆ ਤਾਂ ਗੁਰੂ ਘਰ ਦੀਵਾਨ ਲੱਗਦੇ ਨੇ, ਆਸਟ੍ਰੇਲੀਆ ਦੇ ਵਿੱਚ, ਹੋਰ ਵਿਦੇਸ਼ਾਂ 'ਚ ਵੀ ਲੱਗਦੇ ਨੇ, ਸਾਰੇ ਇੱਥੇ ਗੁਰੂ ਘਰ ਜਾ ਕੇ ਦਿਵਾਲੀ ਮਨਾਉਂਦੇ, ਇੱਥੇ ਘਰਾਂ 'ਚ ਨਹੀਂ ਮਨਾਉਂਦੇ ਦਿਵਾਲੀ। ਹਿੰਦੂ ਜਗਤ ਦੇ ਵਿੱਚ ਘਰੇ ਪੂਜਾ ਹੁੰਦੀ ਆ, ਬਹੁਤ ਸਾਰੇ ਜਿਹੜੇ ਸਾਡੇ ਮਿੱਤਰ ਵੀਰ ਹੈ ਉਹ ਗੁਰਦੁਆਰਾ ਸਾਹਿਬ ਵੀ ਜਾਂਦੇ ਨੇ, ਮੱਥਾ ਵੀ ਟੇਕਦੇ ਨੇ, ਅਤੇ ਬਾਅਦ ਦੇ ਵਿੱਚੋਂ ਚਲੋ ਪਟਾਕੇ ਵੀ ਚਲਾਉਂਦੇ ਨੇ, ਘਰੇ ਖੁਸ਼ੀਆਂ ਹੁੰਦੀਆਂ ਨੇ, ਪਕਵਾਨ ਬਣਦੇ ਨੇ। ਅਤੇ ਇਸ ਦੇ ਵਿੱਚ ਕਈ ਧੱਕੇ ਨਾਲ ਵੀ ਮਨੌਤਾਂ ਬਾੜੀਆਂ ਜਾ ਰਹੀਆਂ ਨੇ, ਜਿਸ ਤਰ੍ਹਾਂ ਜੂਆ ਖੇਡਣਾ ਬੜੀ ਮਾੜੀ ਗੱਲ ਹੈ ਨਾ, ਜੂਆ ਖੇਡ, ਫਿਰ ਲੱਛਮੀ ਨੂੰ ਇਸ ਨਾਲ ਜੋੜ ਦਿੱਤਾ ਗਿਆ, ਫਿਰ ਲੱਛਮੀ ਆਉਂਦੀ ਹੈ ਜੀ ਦੀਵਾਲੀ ਵਾਲੇ ਦਿਨ, ਅਤੇ ਲੱਛਮੀ ਤਾਂ ਵੈਸੇ ਰੋਜ਼ ਹੀ ਆਉਂਦੀ ਹੈ, ਠੀਕ ਹੈ, ਜਿਹਦੇ ਆਉਣੀ ਹੈ, ਜਿਹਦੇ ਜਾਣੀ ਹੈ ਉਹਦੇ ਕਿਸੇ ਵੇਲੇ ਵੀ ਜਾ ਸਕਦੀ ਹੈ। ਬੜਾ ਮਤਲਬ ਇੱਧਰ ਉੱਧਰ ਦੀਆਂ, ਫਿਰ ਖਾਣ ਪੀਣ ਦੇ ਸੰਬੰਧ, ਜੂਏ ਦਾ ਕੀ ਸੰਬੰਧ ਹੈ ਦੀਵਾਲੀ ਦੇ ਨਾਲ, ਹੈ ਨਾ, ਇਹ ਰੋਂਗ ਗਲਤ ਗੱਲਾਂ ਨੇ, ਇਹ ਇੱਧਰ ਨੂੰ ਨਹੀਂ ਸਾਨੂੰ ਪੈਣਾ ਚਾਹੀਦਾ। ਖੈਰ ਦੀਵਾਲੀ ਦੇ ਸੰਬੰਧ ਵਿੱਚ ਗੱਲਬਾਤ ਜਿਹੜੀ ਸਾਡੀ ਉਹ ਚੱਲ ਰਹੀ ਹੈ, ਤੁਸੀਂ ਵੀ ਕੋਈ ਵਾਧਾ ਕਰਨਾ ਚਾਹੋ ਤਾਂ ਜ਼ਰੂਰ ਕਰ ਸਕਦੇ ਹੋ। ਅਖੀਰ ਦੇ ਵਿੱਚ ਮੈਂ ਇਹਦਾ ਦੀਵਾਲੀ ਦਾ ਕੋਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜ਼ਿਕਰ ਨਹੀਂ ਹੈ, ਕੋਈ ਤਿਉਹਾਰਾਂ ਦਾ ਜ਼ਿਕਰ ਨਹੀਂ ਹੈਗਾ, ਮੌਸਮਾਂ ਦਾ ਜ਼ਿਕਰ ਹੈ, ਬਸੰਤ ਦਾ ਜ਼ਿਕਰ ਹੈ, ਹੋਰ ਜ਼ਿਕਰ ਹੈ, ਪਰ ਕੋਈ ਵੀ ਇਹ ਰੈਲੇਵੈਂਟ ਨਹੀਂ ਹੈਗੇ, ਅਧਿਆਤਮ ਦੇ ਵਿੱਚ ਇਹਨਾਂ ਦੀ ਕੋਈ ਅਹਿਮੀਅਤ ਨਹੀਂ ਹੈਗੀ, ਇਹ ਆਉਂਦੇ ਜਾਂਦੇ ਰਹਿੰਦੇ ਨੇ, ਇਹ ਕੁਦਰਤ ਦੇ ਕਾਨੂੰਨਾਂ ਦੇ ਅੰਦਰ ਨੇ ਸਾਰਾ ਕੁਝ। ਸੋ ਆਪਾਂ ਦੀਵਾਲੀ ਮਨਾਉਣੀ ਹੈ, ਕਿਸ ਕਰਕੇ ਮਨਾਉਣੀ ਹੈ, ਮਨ ਦੇ ਵਿੱਚ ਉਦੋਂ ਖੁਸ਼ੀ ਹੁੰਦੀ ਹੈ ਜਦੋਂ ਮੇਰੇ ਰਾਮ ਅਕਾਲ ਪੁਰਖ ਪ੍ਰਗਟ ਹੁੰਦੇ ਨੇ, ਉਹ ਦਿਲ 'ਚ ਆਉਂਦੇ ਨੇ, ਆਪਣੀ ਸੁਰਤ ਜਾਣੀ ਕਿ ਸੀਤਾ ਨੂੰ ਲੈ ਕੇ ਆਉਂਦੇ ਨੇ, ਛੁਡਾ ਕੇ ਲੈ ਕੇ ਆਉਂਦੇ ਨੇ, ਸਾਡੀ ਸੁਰਤ ਜਿਹੜੀ ਰਾਵਣ ਨੇ ਫੜ ਲਈ ਆ, ਉਸ ਨੂੰ ਛੁਡਾ ਕੇ ਆਪਣੇ ਘਰ ਹਿਰਦੇ ਦੇ ਵਿੱਚ ਅਯੋਧਿਆ, ਜਿਸ ਨੂੰ ਦਿਲ ਵੀ ਕਹਿੰਦੇ, ਉੱਥੇ ਲੈ ਕੇ ਆਉਂਦੇ ਨੇ, ਤਾਂ ਉਦੋਂ ਖੁਸ਼ੀ ਹੁੰਦੀ ਆ ਸਾਧ ਜਨਾਂ ਕੇ। ਸੋ ਉਦੋਂ ਹੀ ਦੀਵਾਲੀ ਹੈ, ਉਹ ਕਿਸੇ ਕਿਸੇ ਟਾਈਮ ਵੀ ਹੋ ਸਕਦੀ ਆ, ਇਹ ਮਹਾਰਾਜ 'ਤੇ ਖੁਸ਼ੀ ਆ। ਸੋ ਪਿਆਰਿਓ, ਇਹ ਸੀ ਅੱਜ ਦਾ ਵਿਚਾਰ, ਅਤੇ ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ, ਅਤੇ ਸੱਜਣ ਮਿੱਤਰ ਬਹੁਤ ਪਿਆਰੇ ਸਾਡੇ ਨਾਲ ਜੁੜੇ ਹੋਏ ਨੇ ਸਵੇਰ ਦੇ ਹੀ, ਅਤੇ ਆਪ ਸਭ ਦਾ ਸਵਾਗਤ ਹੈ, ਅਤੇ ਸੁਨੇਹੇ ਤੁਸੀਂ ਭੇਜ ਸਕਦੇ ਹੋ, ਅਤੇ ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ ਕੁਝ ਸੱਜਣ ਮਿੱਤਰਾਂ ਨੂੰ ਪ੍ਰੋਗਰਾਮ ਦੇ ਵਿੱਚ ਲਈਏ, ਅਤੇ ਥੋੜ੍ਹੀਆਂ ਜਾਣਕਾਰੀਆਂ 'ਚ ਵਾਧਾ ਰਹੀਏ। ਅਤੇ ਇੰਸਟਾਰਮਿੱਟ ਤੋਂ ਮੈਂ ਗੁਰਮਿੰਦਰ ਭਾਅ ਜੀ ਹੋਣਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ, ਕੱਲ੍ਹ ਕਰਨੀ ਸੀ, ਕੱਲ੍ਹ ਉਹ ਥੋੜ੍ਹੇ ਬਿਮਾਰ ਸੀਗੇ ਤਾਂ ਕਰਕੇ ਉਹ ਗੱਲ ਕਰ ਨਹੀਂ ਸਕੇ, ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਅੱਜ ਉਹਨਾਂ ਨੂੰ ਪ੍ਰੋਗਰਾਮ 'ਚ ਲਵਾਂ, ਅਮਰੀਕ ਭਾਅ ਜੀ ਵੀ ਆਉਂਦੇ ਹੋਣਗੇ। ਸੋ ਕਾਫੀ ਸੱਜਣ ਮਿੱਤਰ ਜੁੜੇ ਹੋਏ ਨੇ ਪ੍ਰੋਗਰਾਮ ਦੇ ਵਿੱਚ, ਸਾਰਿਆਂ ਦੇ ਮੈਂ ਸੁਨੇਹੇ ਲਵਾਂਗਾ। ਪਹਿਲਾਂ ਇੱਕ ਗੀਤ ਨਾ ਸੁਣ ਲਈਏ, ਗੀਤ ਜਿਹੜਾ ਅਸੀਂ ਸੁਣਨਾ ਨਾ, ਉਹਦੀ ਇੱਕ ਰਿਕੁਆਇਰਮੈਂਟ ਇਹ ਹੈ, ਤੁਹਾਨੂੰ ਦੱਸ ਦਿੰਦੇ ਹਾਂ ਕਿ ਅਸੀਂ ਉਹ ਗੀਤ ਫੇਸਬੁੱਕ ਯੂਟਿਊਬ 'ਤੇ ਨਹੀਂ ਚਲਾ ਸਕਦੇ, ਇਸ ਕਰਕੇ ਤੁਹਾਡੇ ਵਾਸਤੇ ਇਹ ਮੈਸੇਜ ਪਲੇ ਹੋਏਗਾ, ਅਤੇ ਸਪੌਂਸਰ ਦੇ ਅਸੀਂ ਮੈਸੇਜ ਤੁਹਾਨੂੰ ਦੇਵਾਂਗੇ, ਤੁਸੀਂ ਲਿੰਕ ਤੋੜਿਓ ਨਾ, ਕਿਉਂਕਿ 2-3 ਮਿੰਟ ਦਾ ਗੀਤ ਹੈ, ਇਸ ਤੋਂ ਬਾਅਦ ਅਸੀਂ ਵਾਪਸ ਗੱਲਾਂ ਬਾਤਾਂ ਫਿਰ ਡਿਟੇਲ 'ਚ ਸ਼ੁਰੂ ਕਰਨੀਆਂ ਨੇ, ਤਾਂ ਇੱਕ ਮਤਲਬ ਆਪਾਂ ਗੱਲਬਾਤ ਜਿਹੜੀ ਆ ਉਹ 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 ਆਪਾਂ ਕਰਨੀ ਆ, ਅਤੇ ਥੋੜ੍ਹਾ ਜਿਹਾ ਨਾ ਸਿਸਟਮ ਚੇਂਜ ਹੋ ਗਿਆ ਲੱਗਦਾ, ਅਤੇ ਆਪਾਂ ਕਰਦੇ ਹਾਂ ਇਹਦੇ ਬਾਰੇ ਕਿ ਕੀ ਕੀ ਕਰਨਾ, ਕਿਉਂਕਿ ਸਿਸਟਮ ਦੇ ਵਿੱਚ ਨਾ ਲਗਾਤਾਰ ਚੇਂਜਸ ਆਉਂਦੀਆਂ ਨੇ, ਅਤੇ ਹਜੇ ਨਵਾਂ ਨਵਾਂ ਕਰਕੇ ਪ੍ਰੋਬਲਮ ਆਉਂਦੀ ਹੈ। ਸੋ ਅਗਰ ਗੀਤ ਨਹੀਂ ਵੀ ਚੱਲਿਆ ਔਨ ਏਅਰ ਤਾਂ ਤੁਸੀਂ ਸਾਡੇ ਨਾਲ ਹੀ ਜੁੜੇ ਰਹੋ, ਅਤੇ ਆਓ ਸੁਣਦੇ ਹਾਂ ਅਮਰਿੰਦਰ ਗਿੱਲ ਨੂੰ।
ਜਦ ਪੈਰ ਟਿਕਾ ਕੇ ਪਾਣੀ ਦੀ ਛਾਤੀ ਤੇ, ਸੋਨੇ ਦੇ ਘੁੰਗਰੂ ਲਾਉਣੇ ਮੁੜ ਕੇ ਅਸੀਂ ਦਾਤੀ ਤੇ, ਤੁਰ ਪੈ ਜਦ ਪੈਰ ਟਿਕਾ ਕੇ ਪਾਣੀ ਦੀ ਛਾਤੀ ਤੇ, ਸੋਨੇ ਦੇ ਘੁੰਗਰੂ ਲਾਉਣੇ ਮੁੜ ਕੇ ਅਸੀਂ ਦਾਤੀ ਤੇ, ਤੂੜੀ ਦੇ ਕੁੱਪਾਂ ਵਰਗੇ ਬੱਦਲਾਂ ਦੇ ਟੋਲੇ ਆ, ਚੁਬਣ ਖਲਿੱਪੜ ਲੈਂਦੇ ਜੋ ਕੰਧਾਂ ਤੋਂ, ਸਤਿਗੁਰ ਦੇ ਓਟ ਆਸਰੇ ਡਰਨਾ ਕੀ ਪੰਧਾਂ ਤੋਂ, ਅੱਖਾਂ ਨੂੰ ਚੁਬਣ ਖਲਿੱਪੜ ਲੈਂਦੇ ਜੋ ਕੰਧਾਂ ਤੋਂ, ਸਤਿਗੁਰ ਦੇ ਕੋਟ ਆਸਰੇ ਡਰਨਾ ਕੀ ਪੰਦਾ ਤੋਂ ਸੁਰਤਾਂ ਨੇ ਠੋਕਰ ਖਾਧੀ ਅੱਖੀਆਂ ਦਰ ਖੋਲਿਆ ਕਹਿੰਦੇ ਕੋਈ ਮੁਲਕ ਸੁਣੀ ਦਾ ਪਾਣੀਆਂ ਦੇ ਓਲੇ ਆ ਕਹਿੰਦੇ ਕੋਈ ਮੁਲਕ ਸੁਣੀ ਦਾ ਦਿਸਦੇ ਅੱਜ ਕੱਲ ਪਰੀਆਂ ਦੇ ਡੋਲੇ ਆ ਕਹਿੰਦੇ ਕੋਈ ਮੁਲਕ ਸੁਣੀ ਦਾ ਪਾਣੀਆਂ ਦੇ ਓਲੇ ਆ ਕਹਿੰਦੇ ਕੋਈ ਮੁਲਕ ਸੁਣੀ ਦਾ ਪਾਣੀਆਂ ਦੇ ਓਲੇ ਆ ਕਹਿੰਦੇ ਕੋਈ ਮੁਲਕ ਸੁਣੀ ਦਾ ਸੀਗਾ ਵਰਤਣਾ ਲੰਗਰ ਦਾ ਛਾਬਾ ਜੀ ਉੱਜੜ ਜਾਓ ਆਖਿਆ ਹੋਣਾ ਤਾਂ ਹੀ ਤਾਂ ਬਾਬਾ ਜੀ ਬੋਲਣ ਜੋ ਪੀਰ ਪੈਗੰਬਰ ਬੋਲਣ ਜੋ ਪੀਰ ਪੈਗੰਬਰ ਹੁੰਦੇ ਬਸ ਸੋਲੇ ਆ ਕਹਿੰਦੇ ਕੋਈ ਮੁਲਕ ਸੁਣੀ ਦਾ ਪਾਣੀਆਂ ਦੇ ਓਲੇ ਆ ਕਹਿੰਦੇ ਕੋਈ ਮੁਲਕ ਸੁਣੀ ਦਾ ਪਾਣੀਆਂ ਦੇ ਕਹਿੰਦੇ ਕੋਈ ਮੁਲਕ ਸੁਣੀ ਦਾ
ਜੀ ਕਹਿੰਦੇ ਕੋਈ ਮੁਲਕ ਸੁਣੀ ਦਾ ਪਾਣੀਆਂ ਦੇ ਓਲੇ ਆ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਸੋ ਬਹੁਤ ਸਾਰੇ ਸਰੋਤੇ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ ਨਰਿੰਦਰ ਰਾਠੌਰ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਨੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਸਾਰਿਆਂ ਨੂੰ ਅਤੇ ਭੁਪਿੰਦਰ ਜੰਡੂ ਵੀ ਪ੍ਰੋਗਰਾਮ ਦੇ ਵਿੱਚ ਬਰਨਾਲੇ ਵਾਲੇ ਸ਼ਾਮਿਲ ਹੋ ਚੁੱਕੇ ਨੇ ਕੁਇਕਰਸ ਹਿੱਲ ਤੋਂ ਗੌਰਵ ਸ਼ਰਮਾ ਜੀ ਵਿਨੀਪੈਗ ਤੋਂ ਸ਼ਾਮਿਲ ਹੋਏ ਨੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਪਿਆਰਿਓ ਅਤੇ ਜਸਵੰਤ ਰਾਏ ਮੈਲਬਨ ਤੋਂ ਗੁੱਡ ਮੋਰਨਿੰਗ ਕੀ ਹਾਲ ਚਾਲ ਹੈ ਠੀਕ ਹੋ ਜੀ ਕੁਲਵੀਰ ਸੰਧੂ ਭਾਅ ਜੀ ਸਾਡੇ ਨਾਲ ਜੁੜੇ ਨੇ ਐਡਮਿੰਟਨ ਤੋਂ ਕੈਨੇਡਾ ਤੋਂ ਜੀ ਆਇਆਂ ਨੂੰ ਜਸਵੰਤ ਸਿੰਘ ਸਾਡੇ ਸਤਿਕਾਰਤ ਬੁਲਗੁਲਗੇ ਤੋਂ ਜੁੜਦੇ ਨੇ ਅਤੇ ਉਹਨਾਂ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅਤੇ ਉਹਨਾਂ ਨੇ ਵਿਚਾਰ ਵੀ ਭੇਜੇ ਨੇ ਗੁੱਡ ਮੋਰਨਿੰਗ ਭੇਜੀ ਹੈ ਮੈਥਮੈਟਿਕਸ ਮੇ ਨੋਟ ਟੀਚ ਅਸ ਹਾਊ ਟੂ ਐਡ ਹੈਪੀਨੈਸ ਔਰ ਹਾਊ ਟੂ ਮਾਈਨਸ ਸੈਡਨੈਸ ਬਟ ਇਟ ਟੀਚਿਸ ਅਸ ਵਨ ਇੰਪੋਰਟੈਂਟ ਥਿੰਗ ਐਵਰੀ ਪ੍ਰੋਬਲਮ ਹੈਜ਼ ਅ ਸਲਿਊਸ਼ਨ ਠੀਕ ਹੈ ਜੀ ਬਹੁਤ ਵਧੀਆ ਅਤੇ ਗੁਰਵਿੰਦਰ ਨਿਊਜ਼ੀਲੈਂਡ ਤੋਂ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਇੱਧਰ ਹਰਪਾਲ ਸਿੰਘ ਸੰਧੂ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਨੇ ਅਤੇ ਟਰੈਕਟਰ ਦਾ ਇੱਕ ਵੀਡੀਓ ਭੇਜ ਰਹੇ ਨੇ ਅਤੇ ਆਉਣ ਵਾਲੇ ਹਫ਼ਤਿਆਂ 'ਚ ਅਸੀਂ ਦਿਖਾ ਲਾਂਗੇ ਹਜੇ ਥੋੜ੍ਹਾ ਜਿਹਾ ਸਾਡੇ ਲਈ ਔਖਾ ਆ ਵੀਡੀਓ ਚਲਾਉਣਾ ਅਤੇ ਗੁੱਡ ਮੋਰਨਿੰਗ ਬੁਲਾ ਰਹੇ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਹਰਮਨ ਰੈਡੀ ਦੇ ਪਰਿਵਾਰ ਨੂੰ ਕੀ ਹਾਲ ਚਾਲ ਹੈ ਵਾਹਿਗੁਰੂ ਜੀ ਕਿਰਪਾ ਕਰਨ ਅਤੇ ਇਹ ਮੇਰਾ ਖਿਆਲ ਡੀ ਸਕਰਿੰਗ ਕਰ ਰਹੇ ਨੇ ਅੰਗੂਰਾਂ ਦੇ ਭੇਜਿਆ ਇਹਨਾਂ ਨੇ ਅਤੇ ਦਰਸ਼ਨ ਸਿੰਘ ਬਿੱਟੂ ਗ੍ਰਿਫਿਥ ਵਾਲੇ ਵੀ ਪ੍ਰੋਗਰਾਮ ਸੁਣਦੇ ਨੇ ਉਹਨਾਂ ਨੇ ਆਡੀਓ ਮੈਸੇਜ ਭੇਜਿਆ ਸੀ ਜਿਹੜਾ ਮੈਂ ਚਲਾ ਨਹੀਂ ਸਕਿਆ ਜਾਂ ਸਕਦਾ ਅਤੇ ਕਹਿ ਰਹੇ ਸੀ ਵੀ ਬੜਾ ਚੰਗਾ ਲੱਗਦਾ ਸਾਰੇ ਪ੍ਰੋਗਰਾਮ ਸੁਣਦੇ ਨੇ ਅਤੇ ਵੀਕਐਂਡ ਦਾ ਸਪੈਸ਼ਲ ਇੰਤਜ਼ਾਰ ਰਹਿੰਦਾ ਅਮਰਦੀਪ ਕੌਰ ਦਾ ਵੀ ਪ੍ਰੋਗਰਾਮ ਉਹ ਚੰਗੀ ਤਰ੍ਹਾਂ ਸੁਣਦੇ ਨੇ ਅਤੇ ਗ੍ਰੇਪਸ ਦਾ ਕੰਮ ਚੱਲ ਰਿਹਾ ਅੰਗੂਰਾਂ ਦੀ ਡੀ ਸਕਰਿੰਗ ਚੱਲ ਰਹੀ ਹੈ ਅਤੇ ਆਨੰਦ ਮਾਣ ਰਹੇ ਨੇ ਪ੍ਰੋਗਰਾਮ ਦਾ ਅਤੇ ਸਾਰੀ ਟੀਮ ਇਹਨਾਂ ਦੀ ਲੱਗੀ ਹੁੰਦੀ ਆ ਅਤੇ ਬਹੁਤ ਵਧੀਆ ਜੀ ਜੀਆਂ ਨੂੰ ਪ੍ਰੋਗਰਾਮ ਦੇ ਵਿੱਚ ਚਾਲ ਸਾਹਿਬ ਹੁਣਾਂ ਨੇ ਖਬਰਾਂ ਭੇਜੀਆਂ ਨੇ ਅਤੇ ਉਹ ਆਪਾਂ ਡਿਸਕਸ਼ਨ ਕਰਾਂਗੇ ਥੋੜ੍ਹੀ ਦੇਰ ਬਾਅਦ ਰਾਜਨਦੀਪ ਸਿੰਘ ਕੈਨਬਰਾ ਤੋਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਅਤੇ ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਅਤੇ ਗੁਰਿੰਦਰ ਭਾਅ ਜੀ ਸਾਡੇ ਵਰਜੀਨੀਆ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਚੁੱਕੇ ਨੇ ਸੋ ਫੇਸਬੁੱਕ 'ਤੇ ਵੀ ਬਹੁਤ ਸਾਰੇ ਸਰੋਤੇ ਸੱਜਣ ਮਿੱਤਰ ਸਵੇਰ ਦੇ ਜੁੜੇ ਹੋਏ ਨੇ ਅਤੇ ਮਨਜੀਤ ਸਿੰਘ ਜੀ ਆਓ ਜੀ ਕੀ ਹਾਲ ਹੈ ਬਰੋ ਠੀਕ ਹੈ ਬਰੋ ਪੈਂਥਰ ਭੰਗੜਾ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਗੁੱਡ ਮੋਰਨਿੰਗ ਬੁਲਾ ਰਹੇ ਨੇ ਕੀ ਹਾਲ ਚਾਲ ਹੈ ਪਿਆਰਿਓ ਅਤੇ ਕੁਲਦੀਪ ਕੌਰ ਜੀ ਮੈਲਬਨ ਤੋਂ ਜਿਹੜੇ ਬ੍ਰਿਸਬਨ ਤੋਂ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕੀ ਹਾਲ ਚਾਲ ਹੈ ਛੋਟੀ ਭੈਣੇ, ਠੀਕ ਹੋ? ਸੁਰਜੀਤ ਬਾਜਾ ਖਾਨ ਆਸਟ੍ਰੇਲੀਆ ਵਾਲੇ, ਬ੍ਰਿਸਬਨ ਵਾਲੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਹਰਦੀਪ ਸਿੰਘ ਵੀ ਪ੍ਰੋਗਰਾਮ 'ਚ ਜੁੜੇ ਨੇ ਅਤੇ ਕਹਿੰਦੇ ਭਾਅ ਜੀ ਆਈ ਥਿੰਕ ਸਦਾ ਦਿਵਾਲੀ ਸਾਧ ਦੀ ਅੱਠ ਪਹਿਰ ਬਸੰਤ। ਹਾਂਜੀ, ਮੈਂ ਪਹਿਲਾਂ ਵੀ ਕਿਹਾ ਕਿ ਦਿਵਾਲੀ ਉਦੋਂ ਹੀ ਹੁੰਦੀ ਆ ਜਦੋਂ ਰਾਮ ਜੀ ਦਿਲ ਦੇ ਵਿੱਚ ਪ੍ਰਗਟ ਹੋ ਜਾਣ। ਅਤੇ ਚਲੋ ਮੈਂ ਕੋਸ਼ਿਸ਼ ਕਰਦਾ ਕਿ ਆਪਣੇ, ਹਾਂਜੀ ਮੈਂ ਕੋਸ਼ਿਸ਼ ਕਰਦਾ ਕਿ ਗੁਰਮਿੰਦਰ ਸਿੰਘ ਹੁਣਾਂ ਨੂੰ ਵੀ ਪ੍ਰੋਗਰਾਮ 'ਚ ਲਵਾਂ, ਪਰ ਥੋੜ੍ਹਾ ਜਿਹਾ ਪਹਿਲਾਂ ਮੈਸੇਜ ਪੜ੍ਹ ਦਈਏ। ਗੁਰਜੀਤ ਸੰਧੂ ਪ੍ਰੋਗਰਾਮ 'ਚ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਮਰਜੀਤ ਸਹੋਤਾ ਪ੍ਰੋਗਰਾਮ 'ਚ ਸ਼ਾਮਲ ਹੋਏ ਨੇ ਬਲਗੁਲਗੇ ਤੋਂ, ਕੀ ਹਾਲ ਹੈ ਪਿਆਰਿਓ? ਅਤੇ ਬਿੱਲਾ ਔਲਖ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ, ਜੀ ਆਇਆਂ ਨੂੰ ਜੀ। ਗੁਰਸ਼ਰਨ ਚਾਲ ਬ੍ਰਿਸਬਨ ਵਾਲੇ, ਕਰਨਵੀਰ ਸ਼ੈਪਟਨ ਵਾਲੇ, ਕਿਆ ਬਾਤ ਹੈ ਜੀ, ਅੱਜ ਤਾਂ ਲਹਿਰਾਂ ਪਹਿਰਾਂ ਲੱਗੀਆਂ ਹੋਈਆਂ ਨੇ। ਅਤੇ ਮੈਂ ਨਾ ਕੋਸ਼ਿਸ਼ ਕਰਦਾ ਕਿ ਅੱਜ ਗੁਰਮਿੰਦਰ ਸਿੰਘ ਹੁਣਾਂ ਨਾਲ ਗੱਲਬਾਤ ਕੀਤੀ ਜਾਵੇ, ਅਤੇ ਗੱਲਬਾਤ ਦੇ ਵਿੱਚ ਉਹ ਸ਼ਾਮਲ ਹੋ ਗਏ ਨੇ। ਸੋ ਪਿਆਰਿਓ, ਸਤਿ ਸ਼੍ਰੀ ਅਕਾਲ ਗੁਰਮਿੰਦਰ ਸਿੰਘ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਸਵਾਗਤ ਹੈ ਤੁਹਾਡਾ। ਠੀਕ ਠਾਕ ਹੋ? ਚੜ੍ਹਦੀ ਕਲਾ 'ਚੋਂ?
ਸਤਿ ਸ਼੍ਰੀ ਅਕਾਲ ਅਮਨਦੀਪ ਸਿੰਘ ਜੀ, ਬਿਲਕੁਲ ਠੀਕ ਠਾਕ ਹੈ ਜੀ। ਜੀ ਆਇਆਂ ਨੂੰ ਤੁਹਾਡਾ ਧੰਨਵਾਦ ਸਾਡਾ ਤੁਹਾਡਾ ਜੀ।
ਹਾਂਜੀ ਹਾਂਜੀ, ਅਤੇ ਸਿਹਤ ਪਹਿਲਾਂ ਸੁਣਾਓ, ਕਿੱਦਾਂ? ਠੀਕ ਹੈ?
ਥੋੜੀ ਜਿਹੀ ਖਰਾਬ ਹੋਈ ਹੈ।
ਅੱਛਾ,
ਇੱਥੇ ਹੇ ਫੀਵਰ ਕਰਕੇ ਅੱਖਾਂ ਉੱਖਾਂ ਬੜੀਆਂ ਸੁੱਜੀਆਂ ਹੋਈਆਂ,
ਅੱਛਾ
ਤਾਂ ਕਰਕੇ ਮਾਫ਼ੀ ਚਾਹੁੰਦੇ ਹਾਂ, ਥੋੜ੍ਹਾ ਜਿਹਾ ਗਲਾ ਵਗੈਰਾ ਖਰਾਬ ਹੋਇਆ ਆ।
ਕੋਈ ਨਹੀਂ, ਇੱਦਾਂ ਆ ਵੀ ਮੌਸਮੀ ਜਿਹੜੇ ਨੇ ਅਲਾਮਤਾਂ, ਇਹ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ। ਚਲੋ ਠੀਕ ਹੈ
ਜੀ, ਬਿਲਕੁਲ।
ਅਤੇ ਹੋਰ, ਅਸੀਂ ਨਾ ਕਈ ਦਿਨਾਂ ਤੋਂ ਤੁਹਾਡੇ ਨਾਲ ਸੋਚਦੇ ਸੀ, ਲੋਚਦੇ ਸੀ ਵੀ ਗੱਲਬਾਤ ਕਰੀਏ ਰਿਮਿਟੈਂਸ ਬਾਰੇ, ਪੈਸੇ ਭੇਜਣ ਵਾਸਤੇ ਬੜੀ ਸਮੱਸਿਆ ਆਉਂਦੀ ਆ। ਅਤੇ ਕੱਲ੍ਹ ਹੀ ਮੈਨੂੰ ਗੁਰਪ੍ਰੀਤ ਗਿੱਲ ਉਹਨਾਂ ਦਾ ਫੋਨ ਆਇਆ, ਕਹਿੰਦੇ ਮੈਨੂੰ ਦਿਓ ਇੰਸਟਾਲ ਕਰਾ ਕੇ, ਮੇਰਾ ਨੰਬਰ ਨਹੀਂ, ਉਹ ਚੁੱਕਦੇ ਨਹੀਂ ਫੋਨ। ਮੈਂ ਕਿਹਾ ਬਿਮਾਰ ਹੈ, ਕੋਈ ਨਹੀਂ ਜ਼ਰੂਰ ਚੁੱਕਣਗੇ। ਅਤੇ
ਹਾਂਜੀ
ਪਿਆਰੇ, ਰੇਟ 'ਚ ਕਾਫ਼ੀ ਫਰਕ ਹੈ ਤੁਹਾਡਾ, ਮਤਲਬ ਵਧੀਆ ਰੇਟ ਦੇ ਰਹੇ ਹੋ। ਅਤੇ ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਯਾਰ ਮੈਂ ਰੇਟ ਦੇਖਿਆ ਅਤੇ ਕਾਫ਼ੀ ਵਧੀਆ ਆ, ਗੂਗਲ ਨਾਲੋਂ ਤਾਂ 50 ਪੈਸੇ, ਰੁਪਈਆ 2 ਰੁਪਈਏ ਵੱਧ ਹੀ ਹੁੰਦਾ ਆ। ਅਤੇ
ਬਿਲਕੁਲ ਜੀ,
ਹਾਂਜੀ। ਸੋ ਅੱਜ ਦਾ ਰੇਟ ਕੀ ਹੈ, ਪਹਿਲਾਂ ਆਪਾਂ ਇਹਦੇ ਬਾਰੇ ਡਿਸਕਸ ਕਰ ਲੈਂਦੇ ਹਾਂ।
ਹਾਂਜੀ ਅਮਨਦੀਪ ਸਿੰਘ ਜੀ, ਰੇਟ ਜਿਹੜਾ ਆਪਣਾ ਹੁੰਦਾ ਉਹ ਤਾਂ ਹਮੇਸ਼ਾ ਗੂਗਲ ਦੇ ਨਾਲੋਂ ਤਾਂ ਉੱਪਰ ਹੁੰਦਾ ਹੀ ਹੁੰਦਾ ਆ।
ਹਾਂਜੀ,
50 ਪੈਸੇ ਤੋਂ ਲੈ ਕੇ 60 ਪੈਸੇ 70 ਪੈਸੇ ਇੱਦਾਂ ਦਾ ਉੱਪਰ ਜਿਹੜਾ ਆ ਉਹ ਹਰ ਟਾਈਮ ਹੁੰਦਾ ਆ। ਤੇ ਜਿਹੜਾ ਅੱਜ ਦਾ ਰੇਟ ਹੈ ਉਹ ਹੈਗਾ 56, ਮਤਲਬ ਪੂਰਾ 56
ਪੂਰਾ 56
ਰੇਟ ਤਾਂ ਪਹਿਲਾਂ, ਹਾਂਜੀ ਹਾਂ, ਵਧੀਆ ਸੀਗੇ, ਹਾਂ ਹੁਣ ਡ੍ਰੌਪ ਹੋ ਗਏ 2-3 ਦਿਨ।
ਮੈਂ ਕਹਿੰਦਾ 57 ਤੋਂ ਮੁੜ ਕੇ ਆਇਆ ਡਾਲਰ, ਹੈਨਾ?
ਹਾਂਜੀ, 58 58 58 25 ਤੋਂ।
ਅੱਛਾ, 58 25 ਤੋਂ।
ਹਾਂਜੀ ਹਾਂਜੀ ਹਾਂ, ਬਹੁਤ ਹੁਣ ਤਾਂ ਜ਼ਿਆਦਾ ਥੱਲੇ ਨੂੰ ਜਾਣ ਲੱਗ ਪਿਆ।
ਠੀਕ ਹੈ,
ਹਾਂਜੀ, ਬਹੁਤ ਸੋਹਣਾ ਰੇਟ ਹੋਇਆ ਸੀਗਾ।
ਅੱਛਾ ਚਲੋ, ਹੁਣ ਇਹਦਾ ਜਿਹੜਾ ਪ੍ਰੋਸੀਜਰ ਹੈ, ਮੈਨੂੰ ਕਈ ਸਾਡੇ ਸਰੋਤੇ ਉਹਨਾਂ ਨੇ ਇੰਸਟਾਲ ਵੀ ਕਰਾਈ ਮੇਰੇ ਤੋਂ ਐਪ, ਅਤੇ ਇਹ ਮਾੜਾ ਇੱਕ ਪ੍ਰੋਸੀਜਰ ਦੱਸ ਦਿਓ ਕਿ ਜਿਹੜੀ ਇੰਸਟਾ ਰਮਿਟ ਦੀ ਐਪ ਕਿਸ ਤਰ੍ਹਾਂ ਇੰਸਟਾਲ ਕਰਨੀ ਹੈ, ਉਹਦੇ ਵਿੱਚ ਕੀ ਕੀ ਰਿਕੁਆਇਰਮੈਂਟ ਹੁੰਦੀਆਂ ਨੇ।
ਹਾਂਜੀ, ਪਹਿਲਾਂ ਤਾਂ ਤੁਸੀਂ ਜੇ ਤੁਹਾਡੇ ਕੋਲ ਐਪਲ ਦਾ ਫੋਨ ਹੈ ਤੇ ਐਪ ਸਟੋਰ, ਤੇ ਜੇ ਐਂਡਰੋਇਡ ਦਾ ਫੋਨ ਹੈ ਤਾਂ ਉਹਦੇ ਪਲੇ ਸਟੋਰ ਤੇ ਜਾ ਕੇ ਐਪ ਡਾਊਨਲੋਡ ਕਰਨੀ ਹੈ। ਬੜਾ ਸਿੰਪਲ ਹੈ, ਬਸ ਉਹਦੇ ਐਪ ਡਾਊਨਲੋਡ ਕਰਕੇ ਉਹਦੇ ਵਿੱਚ ਸਾਈਨ ਅਪ ਕਰਨਾ ਆ, ਜਿਵੇਂ ਤੁਹਾਡੀ ਈਮੇਲ ਚਾਹੀਦੀ ਹੋਊਗੀ ਤੇ ਪਾਸਵਰਡ ਚਾਹੀਦਾ ਹੋਊਗਾ। ਉਹ ਜਦੋਂ ਤੁਸੀਂ ਸਿਲੈਕਟ ਕਰ ਲਿਆ, ਉਹਦੇ ਵਿੱਚ ਬਾਅਦ ਵਿੱਚ ਫਿਰ ਜਾਣਾ ਆ ਨੈਕਸਟ ਸਟੈਪ ਤੇ, ਜਿਹਦੇ ਵਿੱਚ ਡਿਟੇਲਸ ਚਾਹੀਦੀਆਂ ਹੋਣਗੀਆਂ। ਤੁਸੀਂ ਆਪਣੀ ਆਈਡੀ ਯੂਜ਼ ਕਰ ਸਕਦੇ ਹੋ, ਆਸਟ੍ਰੇਲੀਅਨ ਪਾਸਪੋਰਟ ਜਾਂ ਸੋਰੀ ਆਸਟ੍ਰੇਲੀਅਨ ਪਾਸਪੋਰਟ ਹੋ ਸਕਦਾ ਜਾਂ ਇੰਡੀਅਨ ਪਾਸਪੋਰਟ,
ਓਕੇ,
ਜਾਂ ਈਦਰ ਤੁਸੀਂ ਆਸਟ੍ਰੇਲੀਅਨ ਲਾਇਸੈਂਸ ਯੂਜ਼ ਕਰ ਸਕਦੇ ਹੋ।
ਠੀਕ
ਹੈ, ਸਟੈਪਸ ਫੋਲੋ ਕਰਨੇ।
ਇਹ ਤਾਂ ਗੁਰਮਿੰਦਰ ਸਿੰਘ ਜੀ ਜ਼ਰੂਰੀ ਹੈ, ਮਤਲਬ ਤੁਹਾਡੀ ਆਈਡੀ ਵੈਰੀਫਿਕੇਸ਼ਨ, ਹੈ ਨਾ? ਇਹਦੇ 'ਚ ਤਾਂ ਕੋਈ ਇੱਦਾਂ ਨਹੀਂ ਹੈਗਾ ਵੀ ਤੁਸੀਂ ਉੱਥੇ ਬਟਨ ਦੱਬੋ ਪੈਸੇ ਉੱਧਰ ਇੱਧਰ ਚਲੇ ਗਏ,
ਨਹੀਂ,
ਕਿਉਂਕਿ ਬੜਾ ਸਟ੍ਰਿਕਟ ਹੈ। ਮੈਨੂੰ ਤਾਂ ਹੁਣ ਪਿੱਛੇ ਆ ਬੈਂਕਾਂ ਦਾ ਵੀ, ਈਵਨ ਗੁਰੂ ਘਰ ਦੇ ਅਕਾਊਂਟਾਂ ਦੇ ਵੀ, ਉਹਨਾਂ ਦੀ ਆਉਂਦੀ ਹੈ ਵੀ ਤੁਸੀਂ ਦੱਸੋ ਤੁਹਾਡੇ ਪੈਸੇ ਕਿੱਥੋਂ ਆਉਂਦੇ ਆ, ਕਿੱਥੇ ਜਾਂਦੇ ਆ, ਇੰਨਾ ਸਟ੍ਰਿਕਟ ਹੋਏ ਪਏ ਆ।
ਬਿਲਕੁਲ ਬਿਲਕੁਲ, ਹਾਂਜੀ।
ਸੋ ਇਹ ਤਾਂ ਰਿਗਾਰਡਲੈਸ ਕੋਈ ਵੀ ਤੁਸੀਂ ਪਲੇਟਫਾਰਮ ਯੂਜ਼ ਕਰਦੇ ਹੋ, ਤੁਹਾਨੂੰ ਆਈਡੀਜ਼ ਤਾਂ ਉਹ ਕਰਨੀ ਹੀ ਪੈਣੀ ਹੈ। ਤੇ
ਬਿਲਕੁਲ, ਹਾਂਜੀ ਹਾਂਜੀ,
ਅਗਰ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤੁਹਾਨੂੰ ਕਾਲ ਕਰਕੇ ਹੈਲਪ ਲੈ ਸਕਦਾ।
ਬਿਲਕੁਲ ਬਿਲਕੁਲ ਹਾਂਜੀ ਹਾਂ ਬਿਲਕੁਲ ਕਾਲ ਕਰਕੇ ਸਾਨੂੰ ਸਾਡੇ ਉੱਥੇ ਦੋ ਨੰਬਰ ਮਤਲਬ ਅਵੇਲੇਬਲ ਆ।
ਅੱਛਾ
ਜਦੋਂ ਜਦੋਂ ਵੀ ਜੇ ਕਿਸੇ ਦੀ KYC ਜਾਂ ਦਿੱਕਤ ਆਉਂਦੀ ਹੈ ਕੁਛ ਵੀ ਆਉਂਦੀ ਹੈ ਉੱਤੇ ਮੈਸੇਜ ਆ ਜਾਂਦਾ ਹੈ ਕਿ
ਜੀ
ਤੁਸੀਂ
ਜੀ
ਆਹ ਨੰਬਰ 'ਤੇ ਕਾਲ ਕਰੋ।
ਜੀ
ਜੇ ਅਸੀਂ ਕਾਲ ਨਹੀਂ ਵੀ ਚੱਕੀ ਤਾਂ ਅਸੀਂ ਬੈਕ ਕਾਲ ਟਰਾਈ ਕਰਾਂਗੇ ਐਜ਼ ਸੂਨ ਐਜ਼ ਪੋਸੀਬਲ ਅਸੀਂ ਕਰਨ ਦੀ,
ਠੀਕ
ਮਤਲਬ
ਹੈ ਜੀ,
ਸੇਮ ਡੇ ਐਜ਼ ਸੂਨ ਐਜ਼ ਪੋਸੀਬਲ ਵਿਦਇਨ
ਠੀਕ।
ਲਾਈਕ 15-20 ਮਿੰਟਸ ਦੇ ਵਿੱਚ।
ਇੱਕ
ਹਾਂਜੀ
ਕੁਐਸਚਨ ਮੈਨੂੰ ਪੁੱਛਿਆ ਸੀਗਾ ਕਿ ਤੁਸੀਂ ਬੈਂਕ ਅਕਾਊਂਟ 'ਚ ਟ੍ਰਾਂਸਫਰ ਕਰਵਾ ਸਕਦੇ ਆ ਥਰੂ ਐਪ?
ਬਿਲਕੁਲ ਹਾਂਜੀ ਹਾਂ, ਉਹ ਬੈਂਕ ਅਕਾਊਂਟ ਵਿੱਚ ਹੀ ਜਾਣਗੇ ਉੱਥੇ।
ਅੱਛਾ, ਜਿਹੜਾ ਜਾਣੀ ਕਿ ਆਪਣਾ ਉੱਥੇ ਦਾ
ਹਾਂਜੀ
ਅਸੀਂ ਇੰਡੀਆ ਦਾ ਬੈਂਕ ਅਕਾਊਂਟ ਦੇਵਾਂਗੇ ਉਹਦੇ ਉਹਦੇ 'ਚ ਹੀ
ਹਾਂਜੀ
ਜਾਣਗੇ।
ਉਹਦੇ 'ਚ ਹੀ ਜਾਣਗੇ, ਇੰਡੀਆ ਦਾ ਬੈਂਕ ਅਕਾਊਂਟ, ਸੇਵਿੰਗਸ ਅਕਾਊਂਟ ਹੋਵੇ ਉੱਥੇ ਦਾ, ਚੈੱਕ ਅਕਾਊਂਟ ਹੋਵੇ
ਠੀਕ ਹੈ
ਤੇ ਉਹਨਾਂ ਵਿੱਚ ਚਲ ਜਾਣਗੇ।
ਠੀਕ ਹੈ, ਬਹੁਤ ਵਧੀਆ। ਅਤੇ ਕਿੰਨਾ ਕੁ ਟਾਈਮ ਲੱਗਦਾ ਪੈਸੇ ਪਹੁੰਚਣ ਨੂੰ?
ਅਮਨਦੀਪ ਸਿੰਘ ਜੀ, ਟਾਈਮ ਨੋਰਮਲੀ ਤਾਂ ਉਹ ਸੇਮ ਡੇ ਡਨ ਡਨ ਹੋ ਜਾਂਦੇ ਆ ਉੱਥੇ,
ਅੱਛਾ ਜੀ,
ਕ੍ਰੈਡਿਟ ਜਿਹੜਾ ਆ,
ਠੀਕ
ਪਰ
ਹੈ ਜੀ। ਆਵਾਜ਼
ਸਕਦੇ ਆ ਫਸਟ ਟਾਈਮ, ਓਨਲੀ ਫਸਟ ਟਾਈਮ।
ਫਸਟ ਟਾਈਮ, ਕਿਉਂਕਿ ਇੱਧਰੋਂ ਇੱਥੇ ਵੀ 24 ਘੰਟੇ ਲੱਗਦੇ ਆ ਫਸਟ ਟ੍ਰਾਂਜੈਕਸ਼ਨ 'ਤੇ ਅਕਾਊਂਟ 'ਚ
ਹਾਂਜੀ
ਜਾਣ ਵਾਸਤੇ ਨਾ।
ਹਾਂਜੀ ਹਾਂ, ਉਹ ਉਸ ਕਰਕੇ ਜਦੋਂ ਐਪ ਯੂਜ਼ ਕਰਦੇ ਆ ਉਦੋਂ ਫਸਟ ਟਾਈਮ ਲੱਗ ਜਾਂਦੇ ਆ, 24 ਘੰਟੇ ਲੱਗ ਸਕਦੇ ਆ,
ਠੀਕ
ਤੇ
ਠੀਕ
ਉਸ ਤੋਂ ਬਾਅਦ ਵਿੱਚ ਤਾਂ ਤੁਸੀਂ ਸੇਮ ਡੇ ਹੀ ਤੁਹਾਡਾ ਉੱਥੇ ਜਿਹੜਾ
ਹਾਂ
ਹੋ ਜਾਏਗਾ,
ਇੰਸਟੈਂਟ।
ਹਲੇ ਇੰਸਟੈਂਟ ਨਹੀਂ ਹੈਗਾ, ਸਟ੍ਰੇਟ
ਓਕੇ,
ਵੇ
ਥੋੜ੍ਹਾ
ਇੰਡੀਆ
ਟਾਈਮ।
ਦਾ। ਹਾਂਜੀ ਹਾਂ, ਜਨਵਰੀ ਜਾਂ ਫਰਵਰੀ ਤੋਂ ਉਹ ਵੀ ਸ਼ੁਰੂ ਹੋ ਜਾਣਾ, ਉਹ ਤਾਂ ਫਿਰ ਇੱਥੋਂ ਪਾਏ ਆ ਮਤਲਬ ਕਿ ਪੈਸੇ ਜਦੋਂ, ਤੇ ਉੱਥੇ 2 ਮਿੰਟ 'ਚ ਪਹੁੰਚ ਜਾਏ ਕੰਨ ਗਿਆ।
ਕਿਆ ਬਾਤ। ਅੱਛਾ,
ਹਾਂਜੀ
ਇੰਡੀਆ ਤੋਂ ਇਲਾਵਾ ਹੋਰ ਦੇਸ਼ਾਂ ਦੀ ਵੀ ਫੈਸਿਲਿਟੀ ਆ, ਜਿਸ ਤਰ੍ਹਾਂ ਮਤਲਬ ਕੋਈ ਬੰਗਲਾਦੇਸ਼
ਹਾਂਜੀ
ਭੇਜਣੇ
ਹਾਂਜੀ
ਹੋਣ ਜਾਂ ਹੋਰ ਸਰੋਤੇ ਪਾਕਿਸਤਾਨ ਵਾਲੇ ਹੋਣ
ਹਾਂਜੀ
ਜਾਂ?
ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਆਪਾਂ 20+ ਕੰਟਰੀਜ਼ ਨਾਲ ਡੀਲ ਕਰਦੇ ਹਾਂ,
ਓਕੇ
ਜਿਹਦੇ ਵਿੱਚ ਏਸ਼ੀਅਨ ਕੰਟਰੀਜ਼ ਹੈ ਨੋਰਮਲੀ,
ਠੀਕ।
ਤੇ ਉਹਦੇ ਨਾਲ ਨਾਲ ਆਪਣਾ ਜਿੱਦਾਂ ਹੁਣ ਆਪਣਾ ਭਾਈਚਾਰਾ ਕੈਨੇਡਾ ਵਿੱਚ ਵੀ ਬਹੁਤ ਹੈ, ਕੈਨੇਡਾ ਵਿੱਚ ਵੀ ਆਪਾਂ ਸੈਂਡ ਕਰਦੇ ਹਾਂ, ਇੰਗਲੈਂਡ ਹੋ ਗਿਆ, ਅਮਰੀਕਾ ਹੋ ਗਿਆ,
ਠੀਕ ਹੈ,
ਯੂਰਪ ਹੋ ਗਿਆ। ਹਾਂਜੀ, ਤੇ ਯੂਰਪ ਦੀਆਂ ਤਾਂ ਜਿੱਥੇ ਜਿੱਥੇ ਯੂਰੋ ਯੂਜ਼ ਹੁੰਦਾ ਹੈ ਉਹ
ਉੱਥੇ,
ਹਰੇਕ ਕੰਟਰੀ 'ਚ ਮਤਲਬ ਤੁਸੀਂ
ਠੀਕ।
ਭੇਜ ਸਕਦੇ ਹੋ।
ਸੋ ਇਸ ਐਪ ਦੇ ਰਾਹੀਂ ਫਿਲਹਾਲ ਆਸਟ੍ਰੇਲੀਆ ਤੋਂ ਹੀ ਇਹਨਾਂ ਦੇਸ਼ਾਂ ਨੂੰ ਭੇਜਿਆ ਜਾਂਦਾ, ਇੱਦਾਂ ਨਹੀਂ ਵੀ ਕੈਨੇਡਾ ਤੋਂ ਨਹੀਂ ਹਜੇ?
ਹਾਂਜੀ ਨਹੀਂ, ਕੈਨੇਡਾ ਤੋਂ ਨਹੀਂ, ਕੱਲਾ ਫਿਲਹਾਲ ਆਸਟ੍ਰੇਲੀਆ
ਇਹ
ਤੋਂ,
ਆਸਟ੍ਰੇਲੀਆ ਦੀ
ਕਿਉਂਕਿ
ਫੈਸਿਲਿਟੀ।
ਆਸਟ੍ਰੇਲੀਆ ਵਿੱਚ ਹੀ ਹਾਲੇ ਹਾਂਜੀ ਹਾਂਜੀ ਲਾਂਚ ਕੀਤੇ ਜਾਣੇ ਅਸੀਂ।
ਠੀਕ ਹੈ, ਬਹੁਤ ਬਹੁਤ ਵਧੀਆ ਆ। ਤੇ ਚਲੋ ਤੁਸੀਂ
ਨਹੀਂ
ਹੈਲਪ ਵੀ
ਧੰਨਵਾਦ
ਕਰਦੇ
ਜੀ।
ਹੋ, ਫੋਨ ਵੀ ਅਟੈਂਡ ਕਰਦੇ ਹੋ ਤੇ ਹੈਲਪ ਕਰਦੇ ਹੋ,
ਹਾਂਜੀ
ਪਰ ਇਹ ਮੈਂ ਇਹ ਦੇਖਿਆ ਹੈ ਕਿ ਹੋਰ ਜ਼ਰੀਏ ਨਾਲੋਂ ਇੱਧਰ ਉੱਧਰੋਂ ਨਾਲੋਂ ਤਾਂ ਇਹ ਪ੍ਰੋਪਰ ਤਰੀਕਾ ਹੈ, ਇਸ ਤਰ੍ਹਾਂ ਹੀ ਭੇਜ ਦਿਓ। ਤੇ ਬਾਕੀ ਜੇ ਕੋਈ ਸਪੈਸ਼ਲ ਰਿਕੁਆਇਰਮੈਂਟ ਹੋਵੇ, ਮਤਲਬ ਕੋਈ ਹੋਰ ਰਿਕੁਆਇਰਮੈਂਟ ਹੋਵੇ ਤਾਂ ਤੁਹਾਨੂੰ ਕਾਲ ਕਰਕੇ ਤੁਸੀਂ ਉਹ ਵੀ ਅਰੇਂਜ ਕਰ ਸਕਦੇ ਹੋ ਨਾ?
ਹਾਂਜੀ ਬਿਲਕੁਲ ਬਿਲਕੁਲ, ਸਾਨੂੰ ਕਾਲ ਕਰ ਸਕਦੇ ਆ, ਕੋਈ ਵੀ
ਜੀ
ਸਪੈਸ਼ਲ ਰਿਕੁਆਇਰਮੈਂਟ, ਕੋਈ ਕੁਐਸਚਨ ਹੈ ਰਿਗਾਰਡਿੰਗ
ਠੀਕ ਹੈ
ਫਾਈਨੈਂਸ ਦਾ,
ਠੀਕ ਠੀਕ
ਨਾ, ਮਨੀ ਸੈਂਡ ਕਰਨ ਦੀ, ਰਿਸੀਵ ਕਰਨ ਦੇ, ਉਹਦੇ
ਠੀਕ
ਬਾਰੇ ਸਾਨੂੰ ਫੋਨ ਕਰ ਸਕਦੇ ਆ,
ਠੀਕ ਹੈ, ਕਿਆ ਬਾਤ
ਤੇ
ਹੈ।
ਫੋਨ ਸਾਡੇ ਅਵੇਲੇਬਲ ਆ, ਅਸੀਂ ਮੰਡੇ ਟੂ ਫਰਾਈਡੇ ਜਿਹੜਾ ਆ ਉਹਦਾ ਸਵੇਰੇ ਅਸੀਂ 8 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਅਵੇਲੇਬਲ ਆ
ਠੀਕ ਹੈ,
ਕੈਨਬਰਾ ਟਾਈਮ ਦੇ ਹਿਸਾਬ ਨਾਲ, ਤੇ ਸੈਟਰਡੇ ਸੰਡੇ ਅਸੀਂ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਅਵੇਲੇਬਲ ਆ।
ਠੀਕ ਹੈ, ਸੋ ਬਹੁਤ
ਕੋਈ
ਵਧੀਆ।
ਐਮਰਜੈਂਸੀ ਆ ਸਾਨੂੰ ਮੈਸੇਜ ਕਰ ਸਕਦੇ ਹੋ, ਵਟਸਐਪ ਤੇ ਜਾਂ ਟੈਕਸਟ ਕਰ ਸਕਦੇ ਹੋ, ਤੇ ਅਸੀਂ
ਠੀਕ ਠੀਕ
ਅਵੇਲੇਬਲ ਐਨੀ
ਹਾਂ।
ਟਾਈਮ।
ਨਹੀਂ, ਮੈਂ ਤਾਂ ਆਪ ਤੁਹਾਡੀ ਐਪ ਵਰਤਣੀ ਸ਼ੁਰੂ ਕੀਤੀ ਹੈ ਤੇ ਗੁਰਪ੍ਰੀਤ ਗਿੱਲ
ਥੈਂਕ
ਹੋਣੀ
ਯੂ
ਵੀ
ਅਮਨਦੀਪ
ਇੰਸਟਾਲ ਕਰ
ਸਿੰਘ।
ਰਹੇ ਸੀ
ਹਾਂਜੀ
ਰਾਤੀ, ਤੇ ਮੈਨੂੰ ਬਹੁਤ
ਹਾਂਜੀ
ਵਧੀਆ ਲੱਗਿਆ ਕਿਉਂਕਿ ਦੇਖੋ ਹੁਣ ਪਿੱਛੇ ਥੋੜੇ ਥੋੜੇ ਪੈਸੇ ਭੇਜਣੇ ਹੁੰਦੇ, ਕਈ ਵਾਰੀ ਜ਼ਿਆਦਾ ਵੀ ਭੇਜਣੇ ਹੁੰਦੇ
ਹਾਂਜੀ
ਆ, ਹੈ ਨਾ, ਤੇ ਫਿਰ ਉਹ
ਹਾਂਜੀ
ਜਿਹੜਾ 2 ਨੰਬਰ ਹੀ ਕੰਮ ਹੈ ਉਹ ਸੇਫ ਵੀ ਨਹੀਂ ਹੈਗਾ ਅੱਜ ਕੱਲ੍ਹ, ਹੈ ਨਾ।
ਬਿਲਕੁਲ 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 ਅਮਨਦੀਪ ਸਿੰਘ ਜੀ, ਇੱਕ ਤਾਂ ਸਭ ਤੋਂ ਵਧੀਆ ਗੱਲ ਹੈ ਕਿ ਆਪਣਾ ਰੇਟ ਸਭ ਤੋਂ ਜ਼ਿਆਦਾ
ਹਾਂ
ਆਸਟ੍ਰੇਲੀਆ ਵਿੱਚ ਆਪਾਂ ਬੀਟ ਕਰਦੇ ਹਾਂ,
ਠੀਕ,
ਕੋਈ ਵੀ ਐਪ ਐਪ ਦੇ ਨਾਲ ਆਪਾਂ ਰੇਟ ਬੀਟ ਕਰਦੇ ਹਾਂ, ਤੇ ਉੱਤੋਂ ਆਪਣੀ ਫੀਸ ਜਿਹੜੀ ਉਹ 0 ਫੀਸ ਆ,
ਠੀਕ ਹੈ,
ਕੋਈ ਫੀਸ ਵੀ ਨਹੀਂ ਹੈਗੀ ਮਤਲਬ
ਓਕੇ,
ਇੰਡੀਆ, ਮਤਲਬ
ਦੈਟਸ
ਇਹ ਨਹੀਂ
ਗੁੱਡ।
ਹੈਗਾ ਕਿ ਸਿਰਫ ਆਪਾਂ ਮਤਲਬ ਕਿ ਜੇ ਕੋਈ ਲਾਰਜ ਅਮਾਊਂਟ ਭੇਜਣੀ ਹੈ, ਆਪਾਂ ਕੋਈ ਵੀ ਅਮਾਊਂਟ ਭੇਜਣੀ ਹੈ, ਆਪਾਂ $50 ਚਾਹੇ ਭੇਜਣੇ, 100 ਭੇਜਣੇ
ਠੀਕ
ਆ,
ਠੀਕ
ਤੇ ਫੀਸ 0 ਆ ਆਪਣੀ।
ਨਹੀਂ, ਬਹੁਤ ਵਧੀਆ। ਤੇ
ਹਾਂਜੀ
ਵੈਸੇ ਅਸੀਂ ਪਤਾ ਕੀ ਕਰੇ, ਅਸੀਂ ਪੰਜਾਬੀਆਂ ਨੂੰ ਕੀ ਸਾਰਿਆਂ ਨੂੰ ਆਦਤ ਹੈ ਕਿ ਅਸੀਂ 50 ਸੈਂਟ ਵੱਧ ਲੈਣ ਦੀ ਕਰਕੇ ਕਈ ਵਾਰੀ 2 ਨੰਬਰ ਦਾ ਕੰਮ ਕਰ ਲਈਦਾ, ਹੈ ਨਾ।
ਹਾਂਜੀ
ਹੁਣ ਜਦੋਂ
ਹਾਂ
50-70 ਸੈਂਟ ਪਹਿਲਾਂ ਹੀ ਵੱਧ ਮਿਲ ਰਹੇ ਆ ਔਰ ਕੰਮ ਵੀ 1 ਨੰਬਰ 'ਚ ਹੋ ਰਿਹਾ, ਫਿਰ ਆਪਾਂ ਨੂੰ ਕੀ ਲੋੜ ਪਈ ਹੈ,
ਬਿਲਕੁਲ
ਹੈ ਨਾ, ਐਵੇਂ
ਬਿਲਕੁਲ ਬਿਲਕੁਲ ਹਾਂਜੀ ਹਾਂਜੀ
ਕੱਲ ਨੂੰ
ਹਾਂਜੀ
ਇੱਥੇ ਸਰਕਾਰ ਤੁਹਾਡੇ ਕੁੰਡੇ ਖੜਕਾਂ ਦੀ ਫਿਰੇ, ਹੈ ਨਾ ਵੀ।
ਹਾਂ ਸਹੀ ਗੱਲ ਹੈ, ਮੈਂ ਤਾਂ ਸਮਾਂ ਕਿ ਅੱਜ ਕੱਲ ਜਿੱਦਾਂ ਹੁਣ ਆਪਣੇ ਤਿਉਹਾਰਾਂ ਦਾ ਟਾਈਮ ਚੱਲਦਾ ਆ,
ਹਾਂਜੀ
ਤੇ ਆਪਣੇ ਹੁਣ ਜਿੱਦਾਂ ਵੀਰ ਭੈਣਾਂ ਸਾਰੇ ਟਰੈਵਲ ਕਰਦੇ ਆ,
ਜੀ
ਹੁਣ ਤਾਂ ਸਮਾਂ ਕਿ ਇੰਡੀਆ ਨੂੰ ਸਾਰੇ ਟਰੈਵਲ ਕਰਦੇ ਨਾਲ ਕੈਸ਼ ਕੈਰੀ ਕਰਦੇ ਆ ਕਿ ਆਪਾਂ ਨੂੰ ਉੱਥੇ ਸ਼ਾਇਦ ਵਧੀਆ ਰੇਟ ਮਿਲ ਜੂਗਾ, ਮੈਂ ਤਾਂ ਸਮਾਂ ਕਿ ਕਹਿੰਦਾ ਕਿ ਵੀ ਉੱਥੇ ਰੇਟ ਦੇ ਨਾਲ ਆਪਾਂ ਨੂੰ ਇੱਥੇ ਬੈਸਟ ਰੇਟ ਆਪਾਂ ਦਿੰਦੇ ਆ ਐਪ ਚੋਂ ਆਪਣੇ,
ਹਾਂ ਇੱਥੇ,
ਤੇ ਨਾਲ ਉਹ ਸੇਫ ਆ, ਤੁਹਾਨੂੰ ਕੈਸ਼ ਵੀ ਕੈਰੀ ਕਰਨ ਦੀ ਲੋੜ ਨਹੀਂ ਪੈਂਦੀ
ਹਾਂ
ਹੈਗੀ।
ਉੱਥੇ ਐਵੇਂ ਦਿੱਲੀ ਸਾਂਭੀ ਇੱਥੇ ਆਰਾਮ ਨਾਲ ਆਪਣੇ ਅਕਾਊਂਟ 'ਚ ਪਾਓ ਅਤੇ ਟ੍ਰਾਂਜੈਕਸ਼ਨਾਂ ਸ਼ੁਰੂ ਕਰ ਦਿਓ।
ਹਾਂਜੀ ਟ੍ਰਾਂਜੈਕਸ਼ਨ, ਹਾਂਜੀ ਬਿਲਕੁਲ ਬਿਲਕੁਲ, ਉਹ ਸਭ ਤੋਂ ਬੈਸਟ ਆ, ਨਾਲੇ ਈਜ਼ੀ ਆ, ਕਿਉਂਕਿ ਆਪਾਂ ਦਿੱਲੀ ਉਤਰੇ ਆਪਾਂ ਨੂੰ ਟਰੈਵਲ ਕਰਕੇ ਜਾਣਾ ਹੁੰਦਾ ਆ, ਫਿਰ ਆਪਣੇ ਆਪਣੇ ਘਰ ਨੂੰ ਉੱਥੋਂ, ਤੇ ਉਹ ਕੈਸ਼ ਸਾਂਭੀ ਜਾਂਦਾ ਰਹਿੰਦਾ ਬੰਦਾ,
ਠੀਕ
ਤੇ ਉਹਦੇ ਨਾਲ ਤਾਂ ਬੈਸਟ ਹੈ ਕਿ ਇੱਥੋਂ ਹੀ 50 ਪੈਸੇ ਪਹਿਲਾਂ ਹੀ ਆਪਾਂ ਉੱਪਰ ਲੈ ਕੇ ਜਾਂਦੇ ਹਾਂ।
ਠੀਕ ਹੈ ਪਿਆਰੇ।
ਤੇ ਉਹ ਇੱਕ ਹੋਰ ਫੈਸਿਲਿਟੀ ਹੈਗੀ ਹੈ ਕਿ ਜੇ ਆਪਾਂ ਐਪ ਡਾਊਨਲੋਡ ਕਰ ਲੈਂਦੇ ਹਾਂ,
ਹਾਂਜੀ
ਉਹਦੇ 'ਚ ਸਾਈਨ ਅਪ ਕਰ ਲੈਂਦੇ ਹਾਂ, ਤਾਂ ਐਵਰੀ ਮਾਰਨਿੰਗ ਵੀ ਆਪਾਂ ਰੇਟ ਪਹੁੰਚ ਜਾ ਕਰੂਗਾ
ਅੱਛਾ
ਐਪ 'ਤੇ।
ਓਕੇ ਓਕੇ ਦੈਟਸ
ਹਾਂਜੀ,
ਨੋਟੀਫਿਕੇਸ਼ਨ ਆ ਜਾਇਆ
ਹਾਂਜੀ
ਕਰੇਗੀ।
ਨੋਟੀਫਿਕੇਸ਼ਨ ਆ ਜਾ ਕਰੂਗੀ ਕੀ ਰੇਟ ਚੱਲਦਾ ਹੈ ਉੱਥੋਂ,
ਠੀਕ
ਮਤਲਬ ਬੰਦਾ ਆਪਣਾ ਟਰੈਕ ਕਰ ਸਕਦਾ ਕਿ ਅੱਜ ਘੱਟ ਆ ਜ਼ਿਆਦਾ ਆ,
ਠੀਕ ਹੈ,
ਆਪਾਂ ਲਿਖ ਵੀ ਦਿੰਦੇ ਹਾਂ ਉਹਦੇ ਵਿੱਚ ਕਈ ਵੇਲੇ ਕਿ ਵੀ ਵੱਧ ਰਿਹਾ
ਵੱਧ
ਰੇਟ
ਰਿਹਾ
ਜਾਂ
ਪਿਆ।
ਡ੍ਰੌਪ ਹੋ ਰਿਹਾ ਵੱਧ ਰਿਹਾ,
ਠੀਕ
ਹਾਂਜੀ
ਠੀਕ
ਘੱਟ ਰਿਹਾ ਆ,
ਹਾਂ
ਤੇ ਉਹ ਵੀ ਥੋੜ੍ਹੀ ਜਿਹੀ ਆਪਾਂ ਆਪਣੇ ਵੱਲੋਂ ਟਰਾਈ ਕਰੀ ਦੀ ਕਿ ਆਪਣੀ ਕਮਿਊਨਿਟੀ ਜਿੰਨੀ ਹੈਲਪ ਕਰ ਸਕੀਏ।
ਨਹੀਂ ਬਹੁਤ ਵਧੀਆ, ਵੈਸੇ ਤੁਸੀਂ ਰੇਡੀਓ 'ਤੇ ਵੀ ਮੈਸੇਜ ਭੇਜ ਦਿਓ, ਅਸੀਂ ਪੜ੍ਹਦੇ ਵੀ ਹਾਂ, ਅਸੀਂ ਸ਼ੋਅ ਵੀ ਕਰਦੇ ਹਾਂ ਅਤੇ
ਹਾਂਜੀ
ਐਵਰੀਡੇ,
ਅਸੀਂ
ਅਤੇ
ਬਹੁਤ
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 ਤੁਹਾਡਾ
ਧੰਨਵਾਦ
ਧੰਨਵਾਦ,
ਇਹਦੇ
ਤੇ
ਕਰਕੇ।
ਬਹੁਤ ਵਧੀਆ
ਹਾਂਜੀ
ਫੈਸਿਲਿਟੀ ਦੇ ਰਹੇ ਹੋ, ਅਤੇ ਅਸੀਂ
ਧੰਨਵਾਦ
ਤੁਹਾਡੀ
ਤੁਹਾਡੀ ਸਿਹਤ
ਸਿਹਤ
ਜੀ,
ਇਜਾਜ਼ਤ ਹੋਣ ਦੀ ਅਰਦਾਸ ਕਰਦੇ ਹਾਂ, ਅਤੇ ਬਹੁਤ ਬਹੁਤ ਥੈਂਕ
ਹਾਂਜੀ
ਯੂ ਤੁਹਾਡਾ।
ਧੰਨਵਾਦ ਜੀ ਤੁਹਾਡਾ, ਧੰਨਵਾਦ ਬਹੁਤ ਬਹੁਤ ਜੀ, ਸਾਰਿਆਂ ਦਾ ਧੰਨਵਾਦ, ਧੰਨਵਾਦ ਜੀ।
ਸ਼ੁਕਰੀਆ। ਸੋ
ਥੈਂਕ
ਪਿਆਰਿਓ,
ਯੂ।
ਇਹ ਸਨ ਗੁਰਮਿੰਦਰ ਸਿੰਘ ਇੰਸਟਾਰਮਿਟ ਤੋਂ ਜੋ ਸਾਡੇ ਨਾਲ ਜੁੜੇ ਹੋਏ ਸਨ, ਅਤੇ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ ਤਾਂ ਇਹਨਾਂ ਨੂੰ ਕਰ ਸਕਦੇ। ਗੱਜਣਵਾਲਾ ਬਾਈ ਜੀ ਨੇ ਵੀ ਮੈਸੇਜ ਭੇਜਿਆ, ਕਹਿੰਦੇ ਕੋਈ ਲਿਮਿਟ RBI ਦੇ ਹਿਸਾਬ ਦੇ ਨਾਲ। ਮੈਂ ਤੁਹਾਨੂੰ ਨੰਬਰ ਇਹਨਾਂ ਦਾ ਭੇਜ ਦਿੰਦਾ ਗੱਜਣਵਾਲਾ ਬਾਈ ਜੀ, ਤੁਸੀਂ ਡਾਇਰੈਕਟਲੀ ਇਹਨਾਂ ਨੂੰ, ਮਾਫੀ ਚਾਹੁੰਦੇ ਕੱਟ ਹੋ ਗਿਆ, ਨਹੀਂ ਤਾਂ ਮੈਂ ਇਹਨਾਂ ਨੂੰ ਕੁਐਸਚਨ ਔਨ ਏਅਰ ਪੁੱਛ ਲੈਣਾ ਸੀਗਾ। ਅਤੇ ਪ੍ਰੋਗਰਾਮ ਦੇ ਵਿੱਚ ਨਵਦੀਪ ਕੁਮਾਰ ਸਾਡੇ ਨਾਲ ਜੁੜੇ ਨੇ, ਕੀ ਹਾਲ ਚਾਲ ਹੈ ਨਵਦੀਪ? ਕਹਿੰਦੇ ਆਓ ਜੀ ਪੰਜਾਬ ਲੈ ਚੱਲੀਏ। ਆਉਣਾ ਹੈ ਜੀ, ਪਰ ਜਨਵਰੀ 'ਚ ਆਵਾਂਗੇ, ਪਰ ਤੁਸੀਂ ਮਾਣੋ ਆਨੰਦ ਅਤੇ ਹੈਵ ਅ ਸੇਫ ਜਰਨੀ, ਅਤੇ ਜੀ ਆਇਆਂ ਨੂੰ ਸਭ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਅਤੇ ਮੈਸੇਜ ਭੇਜ ਰਹੇ ਨੇ। ਮਹਿੰਦਰ ਸਿੰਘ ਹੰਸ, ਕਾਫੀ ਦੇਰ ਬਾਅਦ ਭਾਅ ਜੀ ਤੁਸੀਂ ਆਏ ਹੋ, ਜੀ ਆਇਆਂ ਨੂੰ ਜੀ ਸਵਾਗਤ ਹੈ। ਅਤੇ ਹਰਪ੍ਰੀਤ ਸਿੰਘ ਸਾਡੇ ਨਾਲ ਐਡਲੇਡ ਤੋਂ ਜੁੜੇ ਨੇ, ਅਤੇ ਕਹਿੰਦੇ ਐਪ ਦੀ ਡੀਟੇਲ ਭੇਜ ਦਿਓ। ਹਾਂਜੀ ਮੈਂ ਉਹਦਾ ਲਿੰਕ ਭੇਜਦਾ ਹਾਂ, ਇੰਸਟਾਰਮਿਟ ਤੁਸੀਂ ਅਗਰ ਦੇਖ ਰਹੇ ਹੋ ਤਾਂ ਸਕਰੀਨ 'ਤੇ ਆਉਂਦੀ ਹੁੰਦੀ ਉਹਨਾਂ ਦੀ ਐਡ, ਉਹ ਜੁਆਇਨ ਕਰ ਸਕਦੇ ਹੋ। ਖੈਰ 9:36 ਹੋ ਗਏ ਨੇ ਘੜੀ ਦੇ ਉੱਤੇ, ਅਤੇ ਅਮਰੀਕ ਭਾਅ ਜੀ ਤਿਆਰ ਬੈਠੇ ਨੇ, ਅਤੇ ਅੱਜ ਆਪਾਂ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਕਰ ਲਈਏ। ਅਤੇ ਅਮਰੀਕ ਭਾਅ ਜੀ, ਜੀਆਂ ਨੂੰ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਭਾਅ ਜੀ?
ਜਲਾਉਂਦੇ ਆ ਤਾਂ ਉਹਦੇ ਨਾਲ ਤੁਹਾਡਾ ਜਿਹੜਾ ਵਾਤਾਵਰਣ ਸ਼ੁੱਧ ਹੋ ਜਾਂਦਾ ਆ, ਤੇ ਦੀਵਾਲੀ ਦਾ ਬਹੁਤ ਵੱਡਾ ਮਕਸਦ ਇਹ ਵੀ ਹੁੰਦਾ ਹੈ ਕਿ ਘਰਾਂ ਨੂੰ ਸ਼ੁੱਧ ਕਰਨਾ, ਆਪਣੇ ਮਨਾਂ ਨੂੰ ਸ਼ੁੱਧ ਕਰਨਾ, ਵਾਤਾਵਰਣ ਨੂੰ ਸ਼ੁੱਧ ਕਰਨਾ, ਅਜਿਹੀਆਂ ਗੱਲਾਂ ਚੱਲਦੀਆਂ ਰਹਿਣੀਆਂ। ਦੀਵਾਲੀ ਬਾਰੇ ਤੁਸੀਂ ਬਹੁਤ
ਭਾਜੀ ਇੱਕ ਵਾਰੀ ਉਹ ਇੱਕ ਵਾਰੀ ਫੇਰ ਸੁਣਾ ਦਿਓ, ਉਹ ਬਹੁਤ ਮੈਨੂੰ ਚੰਗਾ ਲੱਗਾ ਤੇ ਫਰਮਾਇਸ਼ ਵੀ ਆਈ ਹੈ, ਕਹਿੰਦੇ ਅਸੀਂ ਮਿਸ ਕਰ ਗਏ ਭਾਜੀ ਦਾ ਪਹਿਲਾਂ ਜਿਹੜਾ।
ਜਦੋਂ ਦੇ ਮੈਨੂੰ ਮੇਰੇ ਰਾਮ ਮਿਲੇ ਨੇ, ਦਰਦਾਂ ਤੋਂ ਆਰਾਮ ਮਿਲੇ ਨੇ, ਜਦੋਂ ਦੇ ਮੈਨੂੰ ਮੇਰੇ ਰਾਮ ਮਿਲੇ ਨੇ, ਸਾਹਮਣੇ ਤੱਕ ਕੇ ਰੋਈਆਂ ਅੱਖੀਆਂ, ਸਾਹਮਣੇ ਤੱਕ ਕੇ ਰੋਈਆਂ ਅੱਖੀਆਂ, ਰਾਧਾ ਨੂੰ ਜਦੋਂ ਸ਼ਾਮ ਮਿਲੇ ਨੇ, ਦਰਦਾਂ ਤੋਂ ਆਰਾਮ ਮਿਲੇ ਨੇ, ਜਦੋਂ ਦੇ ਮੈਨੂੰ ਮੇਰੇ ਰਾਮ ਮਿਲੇ ਨੇ।
ਕਿਆ ਬਾਤ ਹੈ ਭਾਜੀ, ਨਜ਼ਾਰੇ ਆ ਗਏ। ਵੈਸੇ ਅਸਰ ਹੋ ਰਿਹਾ ਤੁਹਾਡੇ ਤੇ ਭਾਜੀ?
ਨਹੀਂ ਅਸਰ ਤਾਂ ਹੋ ਰਿਹਾ, ਪਰ ਜਿਹੜੀ ਤੁਸੀਂ ਕਲਾਕਾਰੀ ਪਿੱਛੋਂ ਕਰਦੇ ਆ ਵੀਡੀਓ ਦੇ ਦੁਆਰਾ ਮੈਨੂੰ ਆਪਣੇ ਸਿਸਟਮ ਦੇ ਦੁਆਰਾ ਤਾਂ ਗਵਾਈ ਜਾਂਦੇ ਆ, ਇਹ ਇਹ ਜਿਹੜੀ ਜਨਾਨੀ ਹੈ ਨਾ ਇਹ ਬੰਦ ਕਰੋ,
ਇਹ ਭਰਮ ਤੋੜ ਦਿੱਤਾ, ਇਹ ਭਰਮ ਤੁਸੀਂ ਤੋੜ ਦਿੱਤਾ। ਤੇ ਦੇਖੋ ਪਲਵਿੰਦਰ ਕੌਰ ਭੈਣ ਜੀ ਨੇ ਮੈਸੇਜ ਦੇਖੋ ਕਿਆ ਵਧੀਆ ਪਾਇਆ, ਕਹਿੰਦੇ ਭਾਜੀ ਜੰਗਲ ਚੋਂ ਹਿਰਨ ਨਿਕਲ ਆਏ ਆਵਾਜ਼ ਤੇ ਸੁਰ ਸੁਣ ਕੇ ਭਾਜੀ ਦੇ।
ਅਮਨਦੀਪ ਤੁਸੀਂ ਗੱਲਾਂ ਸਵੇਰ ਤੋਂ ਬਹੁਤ ਵਧੀਆ ਵਧੀਆ ਸੁਣਾ ਰਹੇ ਆ, ਤੇ ਸਾਡੇ ਤੋਂ ਕੀ ਕਹਿੰਦੇ ਮੁਰਗੀਆਂ ਵੀ ਮੁਰਗੀਆਂ ਕਿ ਮੁਰਗੀਆਂ
ਮੁਰਗੀਆਂ ਮੁਰਗੀਆਂ
ਵੀ ਲਵਾ ਰਹੇ ਆ। ਹਾਂਜੀ ਤੇ ਦੀਵਾਲੀ ਦਾ ਵੈਸੇ ਅਮਨਦੀਪ ਇਸ ਵੇਲੇ ਪਾਰਟੀਆਂ ਹੋ ਰਹੀਆਂ ਆ, ਤੇ ਦੀਵਾਲੀ ਖੈਰ ਇੱਕ ਇੱਕ ਹਲੇ ਹਫਤਾ ਪਿਆ ਆ ਦੀਵਾਲੀ ਦੇ ਵਿੱਚ, ਤੇ ਉਹ ਉਹ ਤੋਂ ਪਹਿਲਾਂ ਹੀ ਆਗਮਨ ਦੀਵਾਲੀ ਦਾ ਹੋ ਚੁੱਕਿਆ, ਸੋਹਣਾ ਲੱਗਾ ਸਾਨੂੰ। ਕੱਲ ਵੀ ਕਾਫੀ ਬੰਦੇ ਇੱਥੇ ਆਏ ਤੇ ਦੀਵਾਲੀ ਦੀਆਂ ਗੱਲਾਂ ਵੀ ਹੋਈਆਂ। ਲੇਕਿਨ ਕੁਛ ਲੋਕ ਅਮਨਦੀਪ ਦੀਵਾਲੀ ਬਾਰੇ ਜਿੱਦਾਂ ਕਹਿ ਰਹੇ ਵੀ ਇਹਨੂੰ ਮਨਾਉਣਾ ਨੀ ਚਾਹੀਦਾ, ਸਾਡਾ ਤਿਉਹਾਰ ਨੀ ਹੈ। ਸਾਡਾ ਹੋਵੇ ਜਾਂ ਨਾ ਹੋਵੇ, ਦੀਵਾਲੀ ਤਾਂ ਦੀਵਾਲੀ ਆ ਨਾ, ਇਹਨੂੰ ਮਨਾਉਣਾ ਜ਼ਰੂਰ ਚਾਹੀਦਾ। ਇਹਦੇ ਬਾਰੇ ਤੁਸੀਂ ਇੱਕ ਵਾਰੀ ਗੱਲ ਵੀ ਕੀਤੀ ਸੀ,
ਮੈਂ ਪਹਿਲੇ
ਤਿਉਹਾਰ ਕੋਈ ਵੀ ਹੋਵੇ, ਕਿਸੇ ਵੀ ਕਮਿਊਨਿਟੀ ਦਾ ਹੋਵੇ, ਉਹਦੇ ਵਿੱਚ ਪਾਰਟਿਸਿਪੇਸ਼ਨ ਕਰਨੀ, ਉਹਦੇ ਵਿੱਚ ਸ਼ਮੂਲੀਅਤ ਕਰਨੀ, ਉਹਨੂੰ ਰਲ ਮਿਲ ਕੇ ਮਨਾਉਣਾ, ਖੁਸ਼ੀਆਂ ਦਾ ਖੇੜਾ, ਇੱਕ ਇੱਕ ਤਰ੍ਹਾਂ ਦਾ ਖੁਸ਼ੀਆਂ ਦਾ ਸੰਘਰਸ਼ ਸੰਗ੍ਰਹਿ ਹੁੰਦਾ ਹੈ।
ਜੀ ਜੀ, ਨਹੀਂ
ਅਜਿਹਾ ਹੋਣਾ ਵੀ ਚਾਹੀਦਾ।
ਨਹੀਂ, ਆਪਾਂ ਪਹਿਲਾਂ ਵੀ ਇਹ ਗੱਲਾਂ ਕਈ ਵਾਰੀ ਕਰ ਚੁੱਕੇ ਹਾਂ ਕਿ ਦੇਖੋ ਰੱਖੜੀ ਹੈ ਭੈਣ ਭਰਾ ਦਾ, ਕੋਈ ਮਾੜੀ ਗੱਲ ਥੋੜ੍ਹੋ ਹੈ। ਦੀਵਾਲੀ ਹੈ, ਦੁਸਹਿਰਾ ਆ, ਕ੍ਰਿਸਮਿਸ ਹੈ, ਅਤੇ ਦੇਖੋ ਜਿਹੜੇ ਵੀ ਧਰਮ ਦੇ ਹੈਗੇ ਨੇ ਉਹਨੂੰ ਮਨਾਉਂਦੇ ਨੇ, ਜੇ ਉਹਨਾਂ ਨੂੰ ਉਹ ਮਨਾ ਕੇ ਸਕੂਨ ਮਿਲਦਾ ਆ, ਹੈ ਨਾ, ਅਤੇ ਅਸੀਂ ਉਹਨਾਂ ਦੇ ਰੰਗ 'ਚ ਭੰਗ ਪਾਈ ਜਾਂਦੇ ਹਾਂ, ਹੈ ਨਾ। ਹਾਂ, ਸਾਨੂੰ ਇਹ ਜ਼ਰੂਰ ਰੱਖਣਾ ਚਾਹੀਦਾ ਕਿ ਜੇ ਸਾਨੂੰ ਲੱਗਦਾ ਹੈ ਕਿ ਉਹ ਪਾਖੰਡ ਹੈ, ਵੀ ਉਹ ਮਤਲਬ ਹੁਣ ਸਾਡੇ ਧਰਮ ਦੇ ਵਿੱਚ ਵੀ ਕਈ ਵਾਰੀ ਇੱਦਾਂ ਹੁੰਦੀ ਆ। ਹੁਣ ਦੇਖੋ ਆਪਾਂ ਲੰਗਰਾਂ ਦੀ ਗੱਲ ਕਰੀਏ, ਅਸੀਂ ਸੜਕਾਂ 'ਤੇ ਲੰਗਰ ਲੈ ਆਏ ਹਾਂ, ਹੈ ਨਾ, ਉੱਥੇ ਲੋਕਾਂ ਨੂੰ ਧੱਕੇ ਨਾਲ ਖਿਲਾਈ ਜਾਂਦੇ ਹਾਂ, ਉਹ ਮਤਲਬ ਲੋਕ ਬੇਅਦਬੀ ਕਰੀ ਜਾਂਦੇ ਉਹ ਚੀਜ਼ ਦੀ, ਅਸੀਂ ਉਹਦੇ ਵੀ ਅਗੇਂਸਟ ਵੀ ਬੋਲਦੇ ਹਾਂ। ਗੁਰੂ ਘਰਾਂ 'ਚੋਂ ਲੋਕ ਲੰਗਰ ਚੱਕੀ ਜਾਂਦੇ ਆ, ਹੈ ਨਾ, ਅਤੇ ਚੱਕ ਚੱਕ ਕੇ ਘਰਾਂ ਨੂੰ ਲਈ ਜਾਂਦੇ ਆ, ਉੱਥੇ ਪਤਾ ਨਹੀਂ ਕਿਹਦੇ ਨਾਲ ਖਾਂਦੇ, ਅਸੀਂ ਉਹਦੇ ਬਾਰੇ ਵੀ, ਉਹਦੇ ਅਗੇਂਸਟ ਵੀ ਬੋਲਦੇ ਹਾਂ। ਅਸੀਂ ਵਿਆਹਾਂ ਦੇ ਵਿੱਚ ਵਾਧੂ ਖਰਚਿਆਂ ਦੇ ਅਗੇਂਸਟ ਵੀ ਬੋਲਦੇ ਹਾਂ, ਅਸੀਂ ਗੁਰੂ ਘਰ ਦੇ ਵਿੱਚ ਜਦੋਂ ਵੱਧ ਓਵਰ ਕੋਈ ਕਰਦਾ ਅਸੀਂ ਉਹਦੇ ਬਾਰੇ। ਸੋ ਰਾਦਰ ਦੈਨ ਸਾਰੇ ਕੋਨਸੈਪਟ ਨੂੰ ਭੰਡੀਏ, ਆਪਾਂ ਉਹਦੇ ਵਿੱਚ ਜਿਹੜੀਆਂ ਊਣਤਾਈਆਂ ਨੇ ਉਹਨੂੰ ਉਜਾਗਰ ਕਰਕੇ ਉਹਨੂੰ ਮਿਨੀਮਾਈਜ਼ ਕਰਨ ਦੀ ਕੋਸ਼ਿਸ਼ ਕਰੀ। ਇਹ ਤਾਂ ਆਪਾਂ ਕਰ ਸਕਦੇ ਹਾਂ, ਪਰ ਇੱਦਾਂ ਨਹੀਂ ਕਰ ਸਕਦੇ। ਹੁਣ ਪਟਾਕੇ ਆ ਦੀਵਾਲੀ ਨੂੰ, ਠੀਕ ਹੈ, ਉਹਦੇ ਬਾਰੇ ਵੀ ਤੁਹਾਨੂੰ ਮੈਂ ਇੱਕ ਐਪੀਸੋਡ ਸੁਣਾਊਂਗਾ, ਅਤੇ ਉਹ ਮੇਰੇ ਨਾਲ ਖੁਦ ਹੋਇਆ ਆ, ਅਤੇ ਉਹ ਪਟਾਕੇ ਜਿਹੜੇ ਮਿਨੀਮਾਈਜ਼ ਕਰਨ ਦੀ ਸਰਕਾਰ ਵੀ ਕੋਸ਼ਿਸ਼ ਕਰੇ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਪਟਾਕਿਆਂ ਦੀ ਇੰਨੀ ਪੋਲਿਊਸ਼ਨ ਨਹੀਂ ਹੈਗੀ ਜਿੰਨੀ ਇੰਡਸਟਰੀ ਦੀ ਆ, ਕਾਰਾਂ ਦੀ ਆ। ਅਸੀਂ ਹਰ ਰੋਜ਼ ਕਰ ਰਹੇ ਹਾਂ ਉਹ। ਹੁਣ ਦਿੱਲੀ ਦੇ ਵਿੱਚ ਆਵਾਗੁਣ ਧੂੰਆਂ ਹੁਣ ਬੈਠਾ, ਉਹ ਕਿਤੇ ਪਰਾਲੀ ਨਾਲ ਥੋੜ੍ਹਾ ਆ, ਸਾਰਾ ਸਾਲ ਹੀ ਇੰਨਾ ਰਹਿੰਦਾ ਆ। ਭਾਅ ਜੀ, ਇੱਕ ਨਾ ਇੰਟਰਸਟਿੰਗ ਗੱਲ ਸੁਣਾਉਣੀ ਤੁਹਾਨੂੰ ਦੀਵਾਲੀ ਦੀ, ਅਤੇ ਉਹ ਪਰ ਪਹਿਲਾਂ ਮੈਂ ਮੈਸੇਜ ਪੜ੍ਹ ਦੇਵਾਂ ਸਾਡੇ
ਅਮਨਦੀਪ। ਇੱਕ ਮਿੰਟ, ਇਹ ਤੋਂ ਪਹਿਲਾਂ ਜਿੱਦਾਂ ਤੁਸੀਂ ਲੰਗਰ ਦੀ ਗੱਲ ਕੀਤੀ ਹੈ ਨਾ, ਲੰਗਰ ਲਾਉਣਾ ਹੈ ਸਾਡੇ ਸਿੱਖ ਧਰਮ ਦੇ ਵਿੱਚ ਜਾਂ ਸਿੱਖ ਪਰੰਪਰਾਵਾਂ ਦੇ ਵਿੱਚ ਜਿਹੜੀ ਲੰਗਰ ਦੀ ਵਿਵਸਥਾ ਆ, ਲੰਗਰ ਛਕਾਉਣਾ ਬਹੁਤ ਵਧੀਆ ਮੰਨਿਆ ਜਾਂਦਾ ਆ, ਤੇ ਇਹਦੇ ਨਾਲ ਇੱਕ ਸਾਰਤਾ ਵੀ ਹੁੰਦੀ ਆ, ਯੂਨਿਟੀ ਵੀ ਹੁੰਦੀ ਆ, ਤੇ ਸਧਾਰਨਤਾ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਆਉਂਦੀ ਆ ਸਾਡੀ ਕਮਿਊਨਿਟੀ ਦੇ ਲੋਕਾਂ ਦੇ ਵਿੱਚ, ਸਾਰਿਆਂ ਲੋਕਾਂ ਦੇ ਵਿੱਚ। ਲੇਕਿਨ ਅਮਰੀ ਵੀ ਇੱਕ ਹੋਰ ਕੋਨਸੈਪਟ ਅੱਜ ਕੱਲ੍ਹ ਚੱਲ ਰਹੀ ਆ, ਕੋਈ ਵੀ ਚੀਜ਼ ਤੁਸੀਂ ਡਿਲੀਵਰ ਕਰਦੇ ਆ, ਜੇ ਤੁਸੀਂ ਮੈਡੀਸਨ ਡਿਲੀਵਰ ਕਰਦੇ ਆ ਫ੍ਰੀ, ਜਾਂ ਤੁਸੀਂ ਕਿਤਾਬਾਂ ਫ੍ਰੀ ਡਿਲੀਵਰ ਕਰਦੇ ਆ ਕਿਸੇ, ਤੇ ਉਹਨੂੰ ਵੀ ਲੰਗਰ ਦੀ ਹੀ ਸੰਗਿਆ ਦਿੱਤੀ ਗਈ ਆ, ਇਹ ਕੀ ਹੈ, ਠੀਕ ਹੈ? ਜਿੱਦਾਂ ਤੁਹਾਡੇ ਕੀ ਵਿਆ, ਠੀਕ ਜਾਂ ਠੀਕ ਨਹੀਂ, ਇਹ ਤਾਂ
ਖੈਰ
ਕਹਿ ਨਹੀਂ ਸਕਦੇ।
ਉਹ ਇੱਦਾਂ ਹੈ ਵੀ ਲੰਗਰ ਮਤਲਬ ਕਿਤਾਬਾਂ ਦਾ ਲੰਗਰ ਲਾ ਦਿੱਤਾ ਜੀ, ਠੀਕ ਹੈ, ਤੇ ਦਵਾਈਆਂ ਦਾ ਲੰਗਰ ਲਾ ਦਿੱਤਾ। ਇਹ ਵੈਸੇ ਗਲਤ ਗੱਲ ਹੈ, ਮੈਂ ਨਹੀਂ ਇਹਦੇ ਨਾਲ ਸਹਿਮਤ, ਕਿਉਂਕਿ ਉਹ ਅੱਖਰ ਫਿਰ ਹੌਲੀ ਹੌਲੀ ਹੋਰ ਤਰ੍ਹਾਂ ਨੂੰ ਉੱਧਰ ਨੂੰ ਚਲੇ ਜਾਂਦਾ ਆ। ਲੰਗਰ ਇਹ ਹੁੰਦਾ, ਲੰਗਰ ਮੈਂ ਆਰਟੀਕਲ ਬਹੁਤ ਵੱਡਾ ਲਿਖਿਆ ਸੀਗਾ, ਅਤੇ ਉਹ ਕਾਫੀ ਸਲਾਹਿਆ ਗਿਆ, ਅਜੀਤ ਵਾਲਿਆਂ ਨੇ ਵੀ ਛਾਪਿਆ ਉਹ। ਲੰਗਰ ਹੁੰਦਾ ਹੈ ਕਿ ਉਹ ਭੋਜਨ ਛੱਕ ਕੇ ਜਿਹੜਾ ਅਸੀਂ ਪਰਮਾਤਮਾ ਨੂੰ ਯਾਦ ਕਰਨਾ, ਇਹ ਜਾਂ ਦੋਨੋਂ ਕੰਬਾਈਨ ਹੁੰਦੇ ਆ ਨਾ, ਵੀ ਆਪਾਂ ਪਹਿਲਾਂ ਰਵਾਇਤ ਇਹ ਬਣਦੀ ਹੈ ਕਿ ਗੁਰੂ ਘਰ ਜਾਓ, ਉੱਥੇ ਲੰਗਰ ਛਕੋ, ਹੱਥ ਪੈਰ ਧੋਵੋ, ਲੰਗਰ ਛਕੋ, ਫਿਰ ਉੱਪਰ ਜਾ ਕੇ ਮਤਲਬ ਗੁਰੂ ਘਰ ਦੇ ਵਿੱਚ ਇੱਕ ਘੰਟਾ ਅੱਧਾ ਘੰਟਾ ਬੈਠ ਕੇ ਗੁਰਬਾਣੀ ਸੁਣੋ, ਗੁਰੂ ਦੀਆਂ ਗੱਲਾਂ ਸੁਣੋ, ਉਹ ਲੰਗਰ ਫਿਰ ਕੰਪਲੀਟ ਹੁੰਦਾ ਆ, ਠੀਕ ਹੈ ਨਾ। ਜੇ ਸਿਰਫ ਜਾ ਕੇ ਉੱਥੇ ਲੰਗਰ ਛੱਕ ਕੇ ਆ ਜਾਣਾ, ਮੱਥਾ ਵੀ ਨਹੀਂ ਟੇਕਣਾ, ਜਾਂ ਮੱਥਾ ਅਸੀਂ ਟੇਕ ਕੇ ਬਸ 2 ਮਿੰਟ ਬਹਿ ਕੇ ਆ ਜਾਣਾ, ਸੁਣਨਾ ਕੁਛ ਨਹੀਂ, ਉਹ ਲੰਗਰ ਨਹੀਂ ਹੁੰਦਾ ਜਾ ਉੱਥੋਂ ਚੱਕ ਲਿਆਉਣਾ, ਘਰੇ ਜਾ ਕੇ ਖਾ ਲੈਣਾ।
ਮੈਨੂੰ ਇੱਕ ਵਾਰੀ ਦੀ ਗੱਲ ਯਾਦ ਹੈ, ਤੁਸੀਂ ਜਦੋਂ ਇੱਕ ਵਾਰੀ ਗੱਲ ਕੀਤੀ ਸੀ ਕਾਫੀ ਦੇਰ ਪਹਿਲਾਂ, ਕਿ ਅਸੀਂ ਜਿਸ ਵੇਲੇ ਦਰਬਾਰ ਸਾਹਿਬ ਅੰਮ੍ਰਿਤਸਰ ਜਾਂਦੇ ਹਾਂ, ਤੇ ਪਹਿਲਾਂ ਅਸੀਂ ਇਸ਼ਨਾਨ ਕਰਦੇ ਹਾਂ ਜਿਹੜੇ ਐਂਟਰ ਕਰਦੇ ਹਾਂ, ਉਹ ਤੋਂ ਬਾਅਦ ਅਸੀਂ ਲੰਗਰ ਬਿਲਡਿੰਗ ਵਿੱਚ ਜਾ ਕੇ ਲੰਗਰ ਛਕਦੇ ਹਾਂ, ਆਪਣੀ ਜਿਹੜੀ ਮਨ ਦੀ ਭੁੱਖ ਆ, ਯਾਨੀ ਫਿਜ਼ੀਕਲੀ ਜਿਹੜੀ ਭੁੱਖ ਆ,
ਪੇਟ ਦੀ ਭੁੱਖ,
ਉਹਨੂੰ ਸੈਟੀਸਫਾਈ ਕਰਦੇ ਹਾਂ। ਉਹ ਤੋਂ ਬਾਅਦ ਫਿਰ ਅਸੀਂ ਮੱਥਾ ਟੇਕਣ ਜਾਂਦੇ, ਫਿਰ ਅਸੀਂ ਕੀਰਤਨ ਸੁਣਦੇ ਹਾਂ, ਫਿਰ ਤੁਸੀਂ ਸੁਣ ਸਕਦੇ ਹਾਂ ਆਰਾਮ ਦੇ ਨਾਲ, ਜਿਸ ਤੁਹਾਡੇ ਨਹਾ ਕੇ ਤੁਹਾਡੇ ਤਨ
ਦੇਖੋ
ਵੀ ਸ਼ੁੱਧ ਹੋ ਗਿਆ, ਫਿਰ ਤੁਹਾਡੀ ਭੁੱਖ ਦੀ ਤ੍ਰਿਪਤੀ ਵੀ ਖਤਮ ਹੋ ਗਈ, ਉਸ ਤੋਂ ਬਾਅਦ ਤੁਹਾਡੀ ਜਿਹੜੀ ਪ੍ਰਵਿਰਤੀ ਉਹ ਪਰਮਾਤਮਾ ਦੇ ਵਿੱਚ ਲੱਗ ਸਕਦੀ, ਤੁਸੀਂ ਕੀਰਤਨ
ਸੁਣ
ਆਰਾਮ ਦੇ
ਸਕਦੇ ਹੋ,
ਨਾਲ ਜਾਂ ਉੱਥੇ ਵੀ ਜਿਹੜੀ ਕਥਾ
ਦੋ
ਹੋਈ ਉਹ
ਤਿੰਨ
ਸੁਣ ਸਕਦੇ ਹੋ
ਆਰਾਮ ਨਾਲ, 2-3 ਘੰਟੇ ਤੁਸੀਂ ਬੈਠ ਸਕਦੇ ਹੋ, ਆਪਣੀ ਸੁਰਤ ਸੁਰਤ ਟਿਕਾ ਸਕਦੇ ਹੋ। ਨਹੀਂ ਤਾਂ ਦੇਖੋ ਭੁੱਖੇ ਭਗਤ ਨਾ ਹੋਏ, ਇਹ ਗੁਰਬਾਣੀ ਦੇ ਵਿੱਚ ਹੈ ਨਾ ਵੀ ਵੀ ਭੁੱਖਿਆਂ 'ਤੇ ਭਗਤੀ ਨਹੀਂ ਹੁੰਦੀ। ਸੋ ਗੁਰੂ ਅਰਜਨ ਪਾਤਸ਼ਾਹ ਜੀ ਨੇ ਵੀ ਜਦੋਂ ਭਾਈ ਮੰਝ ਹੁਣੀ ਜਾਂਦੇ ਨੇ ਉੱਥੇ, ਤਾਂ ਉਹ ਉਹਨਾਂ ਨੂੰ ਉਹ ਕਹਿੰਦੇ ਨੇ ਪਹਿਲਾਂ ਇਸ਼ਨਾਨ ਕਰੋ, ਉਹ ਇਸ਼ਨਾਨ ਕਰਕੇ ਪਹਿਲਾਂ ਥਕੇਵਾਂ ਲਾਓ, ਫਿਰ ਕਹਿੰਦੇ ਆਓ ਪਹਿਲਾਂ ਲੰਗਰ ਛਕੋ, ਫਿਰ ਆਪਣੇ ਜਿਹੜੀ ਮਨ ਦੀ ਭੁੱਖ ਆਪਣੇ ਪੇਟ ਦੀ ਭੁੱਖ ਲਾਓ, ਅਤੇ ਫਿਰ ਕਹਿੰਦੇ ਸ਼ਾਮ ਨੂੰ ਤੁਸੀਂ ਰਹਿ ਰਸ 'ਚ ਆਇਓ, ਗੁਰੂ ਸਾਹਿਬ ਤੁਹਾਨੂੰ ਦਰਸ਼ਨ ਦੇਣਗੇ ਉੱਥੇ, ਉਹ ਪੰਜਵੇਂ ਪਾਤਸ਼ਾਹ ਆਪ ਹੀ ਸੇਵਾ ਕਰ ਰਹੇ ਹੁੰਦੇ ਆ। ਸੋ ਇਹ ਜਿਹੜਾ ਲੰਗਰ, ਤਾਂ ਉਹ ਲੰਗਰ ਕਹਾਉਂਦਾ ਆ ਅਗਰ ਅਸੀਂ ਗੁਰੂ ਦੀ ਗੱਲ ਵੀ ਸੁਣਨੀ ਆ, ਹੈ ਨਾ, ਉਹਨਾਂ ਦੇ ਨਾਲ ਜੁੜਨਾ। ਜੇ ਅਸੀਂ ਸਿਰਫ ਛੱਕ ਕੇ ਆ ਜਾਣਾ ਆ ਅਤੇ ਮੁੜ ਕੇ ਮਹਾਰਾਜ ਦੇ ਉੱਥੇ ਫਾਰਮੈਲਿਟੀ 1-2 ਮਿੰਟ 10 ਮਿੰਟ ਬਹਿ ਕੇ ਆ ਜਾਣਾ, ਗੱਲ ਕੋਈ ਸੁਣਨੀ ਨਹੀਂ, ਉੱਥੇ ਵੀ ਫੋਨ ਦੇਖੀ ਜਾਣਾ ਬੈਠਿਆਂ ਨੇ, ਜਾਂ ਇੱਕ ਦੂਜੇ ਦੇ ਸੂਟ ਦੇਖੀ ਜਾਣੇ, ਜਾਂ ਇੱਕ ਦੂਜੇ ਦੇ ਕੋਟ ਪੈਂਟ ਦੇਖੀ ਜਾਣੇ, ਉਹ ਵੀ ਠੀਕ ਨਹੀਂ ਹੈਗਾ। ਸੋ ਦਵਾਈਆਂ ਨੂੰ ਲੰਗਰ ਕਹਿਣਾ, ਕਿਤਾਬਾਂ ਨੂੰ ਲੰਗਰ ਕਹਿਣਾ, ਮਤਲਬ ਇਹ ਕਿਸੇ ਵੀ ਕਸਵੱਟੀ 'ਤੇ ਠੀਕ ਨਹੀਂ ਉਤਰਦਾ। ਆਪਾਂ ਇਹਨਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਖੈਰ ਭਾਜੀ, ਤੁਹਾਡੇ ਬੱਲੇ ਬੱਲੇ ਹੋਈ ਪਈ ਆ। ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਕਹਿੰਦੇ ਕਿ ਫਲੋਰਾ ਸਾਹਿਬ ਤਾਂ ਅੱਗੇ ਨਾਲੋਂ ਵੀ ਬਹੁਤ ਸੋਹਣੇ ਲੱਗ ਰਹੇ ਨੇ ਅੱਜ। ਆਹ ਨਵਾਂ ਕੈਮਰਾ ਲਿਆਂਦਾ ਭਾਈ ਨੇ, ਐਵੇਂ ਥੋੜੋ ਆ ਕਹਿ।
ਲਾਈਟ ਵੀ ਲਈ ਆ ਮਨਦੀਪ, ਲਾਈਟ ਵੀ ਨਵੀਂ ਲਈ ਆ, ਕੈਮਰਾ ਵੀ ਨਵਾਂ ਲਿਆ, ਸਪੀਕਰ ਆ ਜਿਹੜਾ ਮਾਈਕ ਮਾਈਕਰੋਫੋਨ ਇਹ ਵੀ ਨਵਾਂ ਲਿਆ,
ਸਭ ਕੁਝ
ਸ਼ਰਟ ਵੀ ਨਵੀਂ ਪਾਈ ਆ ਮਨਦੀਪ।
ਆਪਾਂ ਹੀ ਪੁਰਾਣੇ ਆ, ਬਾਕੀ ਸਭ ਕੁਝ ਨਵਾਂ ਹੀ ਆ,
ਪੁਰਾਣੇ ਸਭ ਕੁਝ ਨਵਾਂ ਹੀ ਆ। ਮੁਰੇ ਦੀਵੇ ਵੀ ਜਗਾਏ ਹੋਏ ਆ, ਪਰ ਹੈਗੇ ਇਲੈਕਟ੍ਰੋਨਿਕ,
ਇਲੈਕਟ੍ਰੋਨਿਕ ਦੀਵੇ। ਤੇ ਹਰਦੀਪ ਸਿੰਘ ਸੰਧੂ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ। ਤੇ ਆਪਣੇ ਯੋਗਿੰਦਰ ਸ਼ਰਮਾ ਜੀ ਸਾਡੇ ਨਾਲ ਜੁੜੇ ਨੇ ਐਡਲੇਟ ਤੋਂ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ। ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿੱਚ, ਸਾਰੇ ਸਰੋਤਿਆਂ ਦਾ, ਦੇਸ਼ ਵਿਦੇਸ਼ ਤੋਂ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਆਪਣੀਆਂ ਸਾਂਝਾਂ ਪਾ ਰਹੇ ਨੇ। ਜਗਵੀਰ ਸੇਖੋਂ ਸਾਡੇ ਨਾਲ ਜੁੜਦੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਸੋਹਣਾ ਚੱਲ ਰਿਹਾ, ਧੰਨਵਾਦ ਜੀ, ਅਤੇ ਫਤਿਹ ਪ੍ਰਵਾਨ ਕਰੋ ਜੀ। ਐਂ ਸਭ ਸਰੋਤਿਆਂ ਦਾ ਭਾਜੀ, ਜਿਹੜੀ ਦੀਵਾਲੀ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਅਸੀਂ 2-2.5 ਸਾਲ 3-2 ਸਾਲ ਹੋ ਗਏ ਇੰਡੀਆ ਗਏ, ਅਤੇ ਅਸਲ 'ਚ ਮੈਂ ਦੀਵਾਲੀ ਨਾ ਉਦੋਂ ਘਰ ਸ਼ੁਰੂ ਕਰਨਾ ਸੀ, ਅਤੇ ਤਕਰੀਬਨ 25-26 ਸਾਲ ਬਾਅਦ ਦੀਵਾਲੀ ਨੂੰ ਗਿਆ ਇਹਨਾਂ ਟਾਈਮ ਦੇ ਵਿੱਚ, ਅਤੇ ਮੇਰੇ ਬੇਟਿਆਂ ਨੇ ਦੇਖੀ ਨਹੀਂ ਸੀ ਦੀਵਾਲੀ, ਤਾਂ ਮੈਂ ਹਾਂ ਇਹਨੂੰ ਬੁਲਾ ਲਿਆ ਹੈ ਨਾ ਵੱਡੇ ਨੂੰ, ਮੈਂ ਕਿਹਾ ਤੂੰ ਵੀ ਆ ਜਾ, ਅਤੇ ਮੇਰੇ ਫਾਦਰ ਸਾਹਿਬ ਵੀ ਨਾਲ ਚਲੇ ਗਏ, ਅਤੇ ਉੱਧਰੋਂ ਮੇਰੇ ਤਾਇਆ ਜੀ ਵੀ ਆਏ ਹੋਏ ਸੀ, ਅਤੇ ਉਹ ਸਾਰੇ ਆਲੇ ਦੁਆਲੇ ਨਿਆਣੇ ਸਕੂਲ ਦੇ ਇੱਧਰ ਉੱਧਰ ਦੋਸਤ ਕਹਿੰਦੇ ਵੀ ਪਟਾਕੇ ਚਲਾਉਣੇ, ਮੈਂ ਕਿਹਾ ਯਾਰ ਉੱਦਾਂ ਮੈਂ ਬਹੁਤਾ ਹੱਕ 'ਚ ਨਹੀਂ ਚੱਲ ਚਲਾਏ ਨੇ, ਅਸੀਂ ਨਾ ਅਸੀਂ ਲੈ ਆਉਂਦੇ ਪਟਿਆਲੇ ਤੋਂ ਗੱਡੀ ਭਰ ਕੇ ਪਟਾਕਿਆਂ ਦੀ, ਤਾਂ
ਨਵਸ਼ਹਿਰ ਨਹੀਂ ਮਿਲਦੇ ਸੀ,
ਨਹੀਂ ਉੱਥੋਂ ਸਾਨੂੰ ਹੋਲਸੇਲਰ ਆਪਣਾ ਇੱਕ ਦੋਸਤ ਸੀਗਾ, ਅਤੇ ਉਹ ਕਹਿੰਦੇ ਮੈਂ ਜਾਣਾ ਹੀ ਸੀਗਾ, ਅਸੀਂ ਉੱਥੋਂ ਪਟਾਕੇ ਲੈ ਆਉਂਦੇ, ਅਤੇ ਸਾਨੂੰ ਬੱਚੇ ਕਹਿੰਦੇ ਸਾਡੇ ਲਈ ਕੀ ਆ, ਮੈਂ ਕਿਹਾ ਹੁਣ ਚਲੋ ਉਹਨਾਂ ਲਈ ਨਾ ਮੈਂ ਪਿਸਤੌਲ ਲਿਆਂਦੇ, ਜਿਹੜੇ ਉਹਦੇ ਉਹ 'ਚ ਪਟਾਕੇ ਪੈਂਦੇ ਆ, ਇੱਕ ਉਹ ਲਿਆਂਦੇ, ਇੱਕ ਛੋਟੇ ਛੋਟੇ ਗੱਠੇ ਪਟਾਕੇ ਜਿਹੇ ਆ, ਉਹ ਡੱਬੀਆਂ ਲਿਆਉਂਦੀਆਂ, ਅਤੇ ਮੈਡਮ ਸੀਗੀਆਂ ਉੱਥੇ ਭੈਣ ਜੀਆਂ, ਕਹਿੰਦੀਆਂ ਬੱਚਿਆਂ ਨੂੰ ਵੀ ਚਲੋ ਦੇ ਦਿਓ, ਅਸੀਂ ਉਹ ਸਕੂਲੇ ਨਾ ਦੇ ਦਿੱਤੇ, ਸਾਡੇ ਕੋਲ ਬਚ ਬਹੁਤ ਗਏ ਪਟਾਕੇ, ਫਿਰ ਅਸੀਂ ਆਪਣੇ ਉਹ ਪਿਸਤੌਲ ਦੇ ਜਿਹੜੇ, ਫਿਰ ਅਸੀਂ ਇੱਕ ਦੁਰਗਾਪੁਰ ਸਕੂਲ ਸੀਗਾ ਮੇਰੇ ਸਾਡੇ ਭਾਬੀ ਜੀ ਉੱਥੇ ਪੜ੍ਹਾਉਂਦੇ, ਉਹ ਕਹਿੰਦੇ ਉੱਥੇ ਦੇ ਦਿਓ, ਉੱਥੇ ਅਸੀਂ ਦੇ ਆਉਂਦੇ 40-50 ਨਿਆਣਿਆਂ ਨੂੰ, ਉਹ ਸਾਡੇ ਕੋਲ ਫਿਰ ਬਚ ਗਏ, ਮੈਂ ਅਤੇ ਮੇਰੇ ਦੋਸਤ ਦਾ ਬੇਟਾ ਮਿੱਕੀ, ਹੈ ਨਾ, ਅਸੀਂ ਦੋਵੇਂ ਵੰਡ ਰਹੇ ਸੀ, ਅਸੀਂ ਨਾ ਸਾਡੇ ਨਾਲ ਦੇ ਪਿੰਡ ਮੇਰੇ ਸਹੁਰੇ ਕਰੀਮਪੁਰ ਗਏ ਸਕੂਲ ਦੇ ਵਿੱਚ, ਅਤੇ ਜਦ ਅਸੀਂ ਗੱਡੀ ਲਾਈ ਨਾ ਉੱਥੇ ਇਨੋਵਾ ਜਾ ਕੇ, ਤਾਂ ਉੱਥੇ ਸੁੰਨ ਮਸਾਨ, ਉੱਥੇ ਕੋਈ ਵੀ ਨਾ, ਅਤੇ ਉੱਥੇ ਮੂਹਰੇ ਆਂਗਨਵਾੜੀ ਆਪਣੇ ਉਹ ਜਿਹੜੀਆਂ ਮਿਡ ਡੇ ਮੀਲ ਵਾਲੀਆਂ ਬੀਬੀਆਂ ਬਣਾਉਂਦੀਆਂ ਉਹ ਬੈਠੀਆਂ, ਮੈਂ ਕਿਹਾ ਇੱਥੇ ਕੋਈ ਹੈ ਨਹੀਂ, ਕਹਿੰਦੇ ਨਹੀਂ ਉਹ ਬੱਚੇ ਤਾਂ ਗਏ ਹੋ ਆ ਪਿੰਡ 'ਚ ਨੂੰ, ਬਾਕੀ ਇੱਥੇ ਹੀ ਆ, ਤੁਸੀਂ ਆ ਜਾਓ, ਹੈ ਨਾ, ਅਤੇ ਕਹਿੰਦੇ ਮੈਂ ਕਿਹਾ ਮੈਡਮ ਹੈਗੇ ਆ, ਕਹਿੰਦੇ ਹਾਂਜੀ ਹੈਗੇ ਆ, ਅਤੇ ਜਾਨੂੰ ਨਾ ਮੈਡਮ ਆਏ ਅੰਦਰੋਂ, ਉਹ ਜਾਣਦੇ ਨਿਕਲੇ, ਉਹ ਸਾਡੇ ਇੱਕ ਦੋਸਤ ਉਹਨਾਂ ਦੀ ਵਾਈਫ ਸੀਗੇ, ਹੈ ਨਾ, ਕਹਿੰਦੇ ਭਾਅ ਜੀ ਤੁਸੀਂ, ਮੈਂ ਕਿਹਾ ਹਾਂਜੀ ਹਾਂਜੀ ਅਸੀਂ ਨਾ ਆਏ ਸੀਗੇ, ਮੈਂ ਕਿਹਾ ਬੱਚੇ ਕਿੱਥੇ ਆ, ਆ ਛੁੱਟੀ ਆ, ਕਹਿੰਦੇ ਨਹੀਂ ਬੱਚੇ ਨਾ ਮਾਰਚ ਕਰਨ ਗਏ ਹੋਏ ਆ ਪਿੰਡ ਦੇ ਵਿੱਚ ਰੈਲੀ ਕਰਨ, ਮੈਂ ਕਿਹਾ ਹੈਂ ਕਾਹਦੀ, ਕਹਿੰਦੇ ਦੀਵਾਲੀ ਆ ਰਹੀ ਹੈ ਨਾ, ਅਤੇ ਤਾਂ ਕਰਕੇ ਨਾ ਉਹ ਪਿੰਡ ਦੇ ਵਿੱਚ ਨਾ ਜਲੂਸ ਕੱਢ ਰਹੇ ਨੇ, ਸਾਰੀਆਂ ਗਲੀਆਂ 'ਚ ਆ ਗਏ, ਉਹ ਗ੍ਰੀਨ ਦੀਵਾਲੀ ਮਨਾਉਣੀ ਚਾਹੁੰਦੇ ਨੇ, ਵੀ ਗ੍ਰੀਨ ਦੀਵਾਲੀ ਮਨਾਓ, ਪਟਾਕੇ ਬੰਦ ਕਰੋ। ਅਤੇ ਮੈਂ ਕਿਹਾ, ਅਸੀਂ ਦੋਨੇ ਇੱਕ ਦੂਜੇ ਵੱਲ ਨੂੰ ਦੇਖਣ ਲੱਗ ਗਏ ਵੀ ਅਸੀਂ ਤਾਂ ਇਹਨਾਂ ਨੂੰ ਪਟਾਕੇ ਦੇਣ ਆਏ ਹਾਂ, ਹੈ ਨਾ, ਅਤੇ ਇਹ ਮੂਹਰੇ ਰੈਲੀ 'ਤੇ ਗਏ ਹੋ ਗ੍ਰੀਨ ਦੀਵਾਲੀ। ਤੁਹਾਡੀ ਆਵਾਜ਼ ਬੰਦ ਹੋ ਗਈ ਭਾਅ ਜੀ, ਆਵਾਜ਼ ਆਵਾਜ਼। ਹਾਂਜੀ,
ਪਟਾਕਿਆਂ ਦਾ ਟਰੱਕ ਭਰ ਕੇ ਪਟਿਆਲੇ ਤੋਂ ਲੈ ਕੇ ਆਏ, ਤੇ
ਤੁਸੀਂ ਹਾਸੇ ਵਾਲੀ ਗੱਲ ਸੁਣੋ। ਤੇ ਅਸੀਂ ਕਿਹਾ, ਮੈਡਮ ਅਸੀਂ ਦੋਨੋਂ ਹੱਸਣਾ, ਕਹਿੰਦੇ ਤੁਸੀਂ ਕਾਹਲੇ ਹੱਸਦੇ ਹਾਂ। ਅਸੀਂ ਕਿਹਾ, ਅਸੀਂ ਤਾਂ ਹੱਸਦੇ ਹਾਂ ਕਿ ਅਸੀਂ ਤਾਂ ਨਿਆਣਿਆਂ ਨੂੰ ਹਲਕੇ ਫੁਲਕੇ ਪਟਾਕੇ ਦੇਣ ਆਏ ਹਾਂ, ਵੀ ਤੁਸੀਂ ਇਹ ਤਾਂ ਵਧੀਆ ਗੱਲ ਹੈ ਤੁਸੀਂ ਕਰ ਰਹੇ ਹੋ, ਅਸੀਂ ਚੱਲੇ। ਨਹੀਂ ਨਹੀਂ ਕਹਿੰਦੇ ਨਹੀਂ ਨਹੀਂ ਉਹ ਕੋਈ ਇਟਸ ਓਕੇ, ਕਹਿੰਦੇ ਇਟਸ ਓਕੇ ਐਜ ਲੌਂਗ ਐਜ, ਕਹਿੰਦੇ ਵੱਡੇ ਪਟਾਕੇ ਨਹੀਂ ਹੈਗੇ, ਵੀ ਇਹ ਤਾਂ ਚਲੋ ਛੋਟੇ ਹੀ ਹੈ ਨਾ ਪਿਸਤੌਲ ਵਾਲੇ। ਤਾਂ ਉਹ ਜਦੋਂ ਨਾ ਅਸੀਂ ਬਾਹਰ ਨਿਕਲੇ ਤਾਂ ਬੱਚੇ ਉੱਧਰੋਂ ਆਉਣ, ਪਟਾਕੇ ਚਲਾਉਣੇ ਬੰਦ ਕਰੋ, ਪਟਾਕੇ ਚਲਾਉਣੇ ਬੰਦ ਕਰੋ,
ਪਟਾਕੇ ਚਲਾਉਣੇ ਬੰਦ ਕਰੋ,
ਗ੍ਰੀਨ ਦੀਵਾਲੀ ਉਹ ਏਦਾਂ ਨਾ ਮਾਰਚ ਕਰਦੇ ਕਰਦੇ ਗੇਟ ਤੇ ਆ ਗਏ। ਤਾਂ ਉੱਥੇ ਉਹਨਾਂ ਨੂੰ ਆਉਂਦਿਆਂ ਨੂੰ ਉਹ ਮਿਡ ਡੇ ਮੀਲ ਵਾਲੀਆਂ ਦੱਸਦਾ ਵੀ ਉਹ ਸਿੱਧੂ ਸਾਹਿਬ ਤੁਹਾਡੇ ਲਈ ਨਾ ਪਟਾਕੇ ਲੈ ਕੇ ਆਇਆ। ਉਹਨੇ ਬੈਨਰ ਏਦਾਂ ਚੱਕ ਕੇ ਮਾਰੇ ਨੱਟੇ ਅੰਦਰ ਨੂੰ ਪਟਾਕੇ ਲੈਣ ਵਾਸਤੇ। ਫਿਰ ਨਾ ਅਸੀਂ ਉਹ ਪਿਸਤੌਲ ਵੰਡੇ, ਹੈ ਨਾ, ਅਤੇ ਪਿਸਤੌਲ ਵੰਡ ਕੇ ਉਹਨੇ ਉੱਥੇ ਹੀ ਚਲਾਉਣੇ ਸ਼ੁਰੂ ਕਰਤੇ, ਅਤੇ ਸਾਡੇ ਨਾ ਹੱਸ ਹੱਸ ਕੇ ਅਸੀਂ ਦੂਰੇ ਹੋ ਗਏ। ਅਤੇ ਮੈਨੂੰ ਉਹ ਕਹਿੰਦਾ, ਮਿੱਕੀ ਕਹਿੰਦਾ, ਅੰਕਲ ਜੀ ਕਹਿੰਦਾ, ਤੁਸੀਂ ਕੀ ਕਰਨ ਦੀ ਟਰਾਈ ਕਰ ਰਹੇ ਹੋ? ਮੈਂ ਕਿਹਾ, ਮੈਂ ਨਾ ਗੈਂਗਸਟਰ ਬਣਾਉਣ ਦੀ ਟਰਾਈ ਕਰ ਰਿਹਾ। ਮੈਂ ਕਿਹਾ, ਮੈਂ ਇਹਨਾਂ ਨੂੰ ਫਿਊਚਰ ਗੈਂਗਸਟਰ ਬਣਾਉਣ ਦੀ ਟਰਾਈ ਕਰ ਰਿਹਾ, ਮੈਂ ਇਹਨਾਂ ਨੂੰ ਪਟਾਕੇ ਵੰਡ ਰਿਹਾ। ਅਤੇ ਉਹ ਉਹਨੀ ਚਲਾਏ ਫਿਰ, ਮਤਲਬ ਗੱਲ ਇਹ ਹੈ ਵੀ ਉਹ ਅਸੀਂ ਤਾਂ ਚਲੋ ਛੋਟੇ ਸੀ, ਉਹਨਾਂ ਨੂੰ ਖੁਸ਼ੀ ਮਿਲੀ ਹੈ ਨਾ, ਪਟਾ ਨਿਆਣਿਆਂ ਦੀ ਖੁਸ਼ੀ ਇਹ ਹੁੰਦੀ ਹੈ। ਪਰ ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਨਾ ਫਿਰ ਜਿਹੜੇ ਵੱਡੇ, ਬਹੁਤ ਜ਼ਿਆਦਾ ਵੱਡੇ, ਉਹ ਫਿਰ ਮੁਕਾਬਲਾ ਚੱਲਦਾ ਆ। ਪਰ ਮੈਂ ਕੋਈ ਐਡੀ ਪਟਾਕੇ ਅੱਗੇ ਨਾਲੋਂ ਬਹੁਤ ਘੱਟੇ ਨੇ, ਮਤਲਬ ਇੱਕ ਤਾਂ ਮਹਿੰਗੇ ਬਹੁਤ ਹੋ ਗਏ ਆ, ਇਹ ਵੀ ਪ੍ਰੋਬਲਮ ਹੈ। ਅਤੇ ਦੂਜਾ ਅਵੇਅਰਨੈਸ ਵੀ ਹੁੰਦੀ ਜਾ ਰਹੀ ਹੈ ਅੱਗੇ ਨਾਲੋਂ ਭਾਅ ਜੀ, ਬਹੁਤ ਬਹੁਤ ਘੱਟ ਪਟਾਕੇ ਨੇ ਪਿੰਡਾਂ ਦੇ ਵਿੱਚ, ਬਹੁਤ ਘੱਟ ਚੱਲਦੇ ਨੇ।
ਅਮਨਦੀਪ ਜਦੋਂ ਪਟਾਕੇ ਚਲਾਉਣ ਦਾ ਜਿਹੜਾ ਮੇਰੇ ਖਿਆਲ ਇਤਿਹਾਸ ਹੈ ਨਾ, ਇਹਦਾ ਪਿਛੋਕੜ ਇਹ ਵੀ ਹੋ ਸਕਦਾ, ਜਦੋਂ ਪਹਿਲਿਆਂ ਦੇ ਵਿੱਚ ਸ਼ੋਰ ਬਿਲਕੁਲ ਨਹੀਂ ਹੁੰਦਾ ਸੀ, ਆਵਾਜ਼ਾਂ ਬਹੁਤ ਘੱਟ ਹੁੰਦੀਆਂ ਸੀ, ਟ੍ਰੈਫਿਕ ਹੁੰਦਾ ਹੀ ਨਹੀਂ ਸੀ, ਜਾਂ ਇੱਦਾਂ ਦੀ ਚੀਜ਼ਾਂ ਵਾਤਾਵਰਨ ਸੀਆਂ ਹੀ ਨਹੀਂ ਜਿਹਦੇ ਨਾਲ ਤੁਹਾਨੂੰ ਜਿੱਦਾਂ ਨੋਇਸ ਪੋਲਿਊਸ਼ਨ ਹੈ ਜਾਂ ਸਾਊਂਡ ਪੋਲਿਊਸ਼ਨ ਹੁੰਦਾ ਹੀ ਨਹੀਂ ਸੀ। ਇਹ ਕਦੇ ਕਦੇ ਇੱਕ ਸਾਲ ਦੇ ਵਿੱਚ ਜਸ਼ਨ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ, ਥੋੜ੍ਹੇ ਪਟਾਕੇ ਚਲਾ ਕੇ ਵਾਤਾਵਰਨ ਵਿੱਚ ਵੀ ਗੂੰਜ ਪੈਦਾ ਕੀਤੀ ਜਾਂਦੀ ਸੀ। ਉਹਨਾਂ ਦਿਨਾਂ 'ਚ ਇਹ ਠੀਕ ਸੀਗੇ, ਉਦੋਂ ਇੰਨਾ ਧੂੰਆਂ ਵੀ ਨਹੀਂ ਸੀਗਾ, ਜੇ ਪਟਾਕੇ ਚੱਲ ਕੇ ਧੂੰਆਂ ਥੋੜ੍ਹਾ ਬਹੁਤ ਹੋ ਵੀ ਗਿਆ ਤਾਂ ਉਹਦਾ ਕੋਈ ਫਰਕ ਨਹੀਂ ਹੁੰਦਾ ਸੀ। ਲੇਕਿਨ ਜਿੱਦਾਂ ਜਿੱਦਾਂ ਦੁਨੀਆਂ ਨੇ ਤਰੱਕੀ ਕੀਤੀ ਆ, ਇੰਡਸਟਰੀਅਲ ਰੈਵੋਲਿਊਸ਼ਨ ਆਇਆ, ਉਸ ਤੋਂ ਬਾਅਦ ਫੈਕਟਰੀਆਂ ਦੇ ਚਿਮਨੀਆਂ ਦੇ ਦੁਆਰਾ, ਹੁਣ ਮੋਟਰਸਾਈਕਲਾਂ ਮੋਟਰਾਂ ਦੇ ਦੁਆਰਾ, ਬੱਸਾਂ ਦੇ ਦੁਆਰਾ, ਇੰਨਾ ਪੋਲਿਊਸ਼ਨ ਪਹਿਲਾਂ ਹੀ ਹੋ ਗਿਆ ਆ, ਅਤੇ ਪਟਾਫੇ ਪਰਾਲੀ ਦਾ ਵੀ ਵਿੱਚ ਨਾ, ਚਲੋ ਪਰਾਲੀ ਦੀ ਤਾਂ ਕੀ ਗੱਲ ਕਰਨੀ ਆ, ਅਤੇ ਇਹਦਾ ਵੀ ਪੋਲਿਊਸ਼ਨ ਹੈਗਾ ਆ, ਅਤੇ ਇਹਦੇ ਕਰਕੇ ਮੇਰੇ ਖਿਆਲ ਦੇ ਵਿੱਚ ਉਹ ਜਿਹੜੀਆਂ ਪ੍ਰਸਤਾਵ ਕਈ ਵਾਰੀ ਜਿਹੜੀਆਂ ਪਰੰਪਰਾਵਾਂ ਹੁੰਦੀਆਂ ਨਾ, ਉਹਨਾਂ ਨੂੰ ਸਾਨੂੰ ਚੇਂਜ ਕਰ ਲੈਣਾ ਚਾਹੀਦਾ ਹੈ। ਇਸ ਲਈ ਨਹੀਂ ਪਟਾਕੇ ਮਨਾਉਣੇ ਚਾਹੀਦੇ ਕਿ ਉਹਦੇ ਨਾਲ ਕਿ ਤੁਹਾਨੂੰ ਖੁਸ਼ੀ ਮਿਲਦੀ ਆ ਜਾਂ ਇੱਥੋਂ ਇੱਕ ਰਿਵਾਜ ਬਣ ਗਿਆ ਆ, ਇਹਨੂੰ ਥੋੜਾ ਜਿਹਾ ਚੇਂਜ ਮਾਈਂਡ ਕਰ ਲੈਣਾ ਚਾਹੀਦਾ, ਹੌਲੀ ਹੌਲੀ ਪ੍ਰੋਸੈਸ ਚੇਂਜ ਹੁੰਦੀ ਹੈ, ਇੱਕਦਮ ਨਹੀਂ ਹੋ ਸਕਦੀ।
ਭਾਜੀ ਦੇਖੋ, ਇਹਦਾ ਤਾਂ ਸਿੱਧਾ ਸਿੱਧਾ ਤਰੀਕਾ ਆ, ਜੇ ਸਰਕਾਰ ਚਾਹੇ ਤਾਂ ਲਾਇਸੈਂਸ ਕੈਂਸਲ ਕਰਕੇ ਫੈਕਟਰੀਆਂ ਬੰਦ ਕਰਾ ਕੇ, ਦੈਟਸ ਇਟ, ਕੰਮ ਖਤਮ। ਠੀਕ ਹੈ, ਤੁਸੀਂ ਪਟਾਕੇ ਬੈਨ ਹੈ, ਪਟਾਕੇ ਬੈਨ ਹੈ, ਤੁਸੀਂ ਜਾ ਕੇ ਨਾ ਕਿਤੇ ਕੁਰਾਲੀ ਦੇ ਕੋਲ ਦੇਖੋ, ਤੁਹਾਨੂੰ ਪਤਾ ਕੁਰਾਲੀ ਦੇ ਵਿੱਚ ਪਟਾਕਿਆਂ ਦੀ ਫੈਕਟਰੀ ਹੈ ਬਹੁਤ ਵੱਡੀ, ਅਤੇ ਉੱਥੇ ਤੁਸੀਂ ਦੋ ਤਿੰਨ ਦਿਨ ਚਾਰ ਦਿਨ ਪਹਿਲਾਂ ਦੇਖਿਓ ਵੀ ਉੱਥੇ ਗੱਡੀ ਖੜੀ ਕਰਨ ਨੂੰ ਥਾਂ ਨਹੀਂ ਹੁੰਦਾ, ਗੱਡੀ ਖੜੀ ਕਰਨ ਨੂੰ ਕੁਰਾਲੀ ਦੇ ਵਿੱਚ ਜਿੱਥੇ ਉਹ ਫੈਕਟਰੀ ਆ। ਫਿਰ ਉਹ ਕੀ ਕਰਦੇ ਨੇ, ਜਿੱਦਾਂ ਹੀ ਜਿਹੜਾ ਕੁਰਾਲੀ ਦਾ ਬਾਈਪਾਸ ਹੈ, ਤਕਰੀਬਨ 2 ਕਿਲੋਮੀਟਰ ਲੰਬੀ ਲਾਈਨ, ਮਤਲਬ ਖੱਬੇ ਹੱਥ ਅਤੇ ਸੱਜੇ ਹੱਥ ਪਟਾਕਿਆਂ ਦੇ ਸਟਾਲ ਲੱਗੇ ਹੁੰਦੇ ਆ, ਸਟਾਲ, ਗੱਡੀ ਉੱਥੋਂ ਲੰਘਦੀ ਨਹੀਂ ਹੈਗੀ, ਅਤੇ ਉੱਥੇ ਪੁਲਿਸ ਵਾਲੇ ਵੀ ਖੜ੍ਹੇ ਹੁੰਦੇ ਆ, ਸਾਰਾ ਕੁਛ ਖੜ੍ਹਾ ਹੁੰਦਾ, ਹਾਲਾਂਕਿ ਪਟਾਕੇ ਬੈਨ ਹੈ, ਸਾਰਾ ਕੁਛ ਬੈਨ ਹੈ, ਪਰ ਉਹ ਖੁਦ ਸੇਲ ਕਰਵਾ ਰਹੇ ਹੁੰਦੇ ਆ ਉੱਥੇ ਖੜ੍ਹ ਕੇ। ਮਤਲਬ 2 ਕਿਲੋਮੀਟਰ ਲੰਬਾ ਸਟਾਲ ਇੱਕ ਪਾਸੇ ਨੂੰ ਲੱਗਦਾ ਚਲੇ ਜਾਂਦਾ, ਦੂਜੇ ਪਾਸੇ ਉੱਧਰ, ਵੀ ਤੁਸੀਂ ਇਮੈਜਿਨ ਕਰੋ ਵੀ ਉਹ ਸਾਰਾ ਕੁਝ ਪੁਲਿਸ ਵਾਲੇ ਉੱਥੇ ਹੀ ਹੁੰਦੇ, ਐਵਰੀਬਡੀ ਇਜ਼ ਦੇਅਰ।
ਇਹ ਤਾਂ ਚਲੋ ਅਮਨਦੀਪ ਪਟਾਕਿਆਂ ਦੀ ਗੱਲ ਹੈ, ਤੇ ਰਵਿੰਦਰ ਸਿੰਘ ਧਨੀ ਤੁਹਾਡੇ ਸਕਰੀਨ ਤੇ ਆਇਓ ਆ, ਉਹ ਸਤਿ ਸ੍ਰੀ ਅਕਾਲ ਭਾਜੀ ਅਤੇ ਸਤਿ ਸ੍ਰੀ ਅਕਾਲ ਮਾਸਟਰ ਜੀ, ਇਹ ਨਾਲ ਪੈਰੀ ਪੈਣਾ ਵੀ ਕਹਿ ਰਹੇ ਆ, ਚਲੋ ਮੰਨ ਲੈਣੇ ਇਹਨਾਂ ਦੀ ਗੱਲ ਤਾਂ, ਪੈਰੀ ਪੈਣਾ ਤਾਂ ਨਾ ਵੀ ਤੁਸੀਂ ਕਿਹਾ ਕਰੋ, ਸਤਿ ਸ੍ਰੀ ਅਕਾਲ ਇਹ ਬਹੁਤ ਵੱਡੀ ਚੀਜ਼ ਹੁੰਦੀ ਹੈ ਸਾਡੇ ਲਈ। ਅਮਨਦੀਪ ਚਲੋ ਪਟਾਕਿਆਂ ਤੋਂ ਥੋੜਾ ਜਿਹਾ ਹਟ ਕੇ, ਵੈਸੇ ਲੋਹੜੀ ਤਾਂ ਹਲੇ ਕਾਫੀ ਦੂਰ ਆ, ਲੋਹੜੀ ਦੀ ਗੱਲ ਕਰਦੇ, ਆਸਟ੍ਰੇਲੀਆ ਦੇ ਵਿੱਚ ਕਈ ਨਾ ਜਿਹਦਾ ਲੋਹੜੀ ਮਨਾਉਂਦੇ ਆ, ਉਹ ਜਨਵਰੀ ਦੇ ਵਿੱਚ ਲੋਹੜੀ ਹੁੰਦੀ 13 ਤਰੀਕ ਨੂੰ ਜਨਵਰੀ ਨੂੰ, ਉਦੋਂ ਟੈਂਪਰੇਚਰ ਕੋਈ 45 ਡਿਗਰੀ, ਕਦੇ 46, ਕਦੇ 47 ਤੱਕ ਵੀ ਚਲੇ ਜਾਂਦਾ। ਤੇ ਅਸੀਂ 4-5 ਸਾਲ ਪਹਿਲਾਂ ਕਿਤੇ ਕਿਸੇ ਦੇ ਘਰ ਗਏ, ਉਹਨਾਂ ਦੇ ਲੜਕਾ ਹੋਇਆ ਸੀ, ਉਹਨਾਂ ਨੇ ਦੀਵਾਲੀ ਮਨਾਉਣੀ ਸੀ ਆਪਣੀ, 46 ਡਿਗਰੀ ਟੈਂਪਰੇਚਰ ਉੱਪਰੋਂ ਫਾਇਰ ਬੈਨ ਲਗਾਇਆ, ਤੇ ਜਿਲੇ 8 ਕੁ ਵਜੇ ਸ਼ਾਮ ਦੇ, ਉਸ ਵੇਲੇ ਵੀ ਕੋਈ 40 ਡਿਗਰੀ ਤਾਂ ਹੋਣਾ ਹੀ ਆ ਟੈਂਪਰੇਚਰ, ਅੱਗ ਲੱਗੀ ਉਹ ਬਾਹਰ, ਉਹਨੇ ਧੂਣੀ ਲਾ ਲਈ, ਚਲੋ ਵੀ ਚਲੋ ਧੂਣੀ ਸਿੱਕੀਏ, ਚਲੋ ਵੀ ਚਲੋ ਧੂਣੀ ਸਿੱਕੀਏ, 40 ਡਿਗਰੀ ਟੈਂਪਰੇਚਰ ਉੱਪਰੋਂ ਫਾਇਰ ਬੈਨ ਲਗਾਇਆ, ਤੇ ਦੇਖ ਲਓ ਵੀ ਕਿੱਦਾਂ ਦਾ ਮਾਹੌਲ ਤੇ ਹੋਊਗਾ।
ਨਹੀਂ ਦੇਖੋ
ਉੱਥੇ ਮੈਂ ਉਮੀਦ ਹੈ ਵੀ ਬਰਫ਼ ਰੱਖਣੀ ਚਾਹੀਦੀ ਸੀ,
ਹਾਂ ਆਲੇ ਦੁਆਲੇ
ਬਰਫ਼ ਦੀ ਧੂਣੀ ਕਹਿ ਸਕਦੇ ਤੁਸੀਂ
ਭਾਜੀ। ਇਹ ਕਈ ਵਾਰੀ ਆਪਾਂ ਨੂੰ ਮਨੌਤਾਂ ਹੁੰਦੀਆਂ, ਫਾਰਮੈਲਿਟੀਆਂ ਕਰਨੀਆਂ ਪੈਣੀਆਂ। ਖੈਰ ਸਾਡੇ ਨਾਲ ਕੁਲਵਿੰਦਰ ਧਾਲੀਵਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਕਹਿੰਦੇ। ਚਲੋ ਮੋਦੀ ਗੱਲ ਕਰ ਲਓ, ਪਰਾਲੀ ਤਾਂ ਘਰ ਹੀ ਰੱਖ ਲਈ ਦੀ ਮੋਦੀ ਦੀ ਗੱਲ।
ਮੋਦੀ ਕਹਿੰਦੇ ਕੱਲ ਹਾਰ ਗਿਆ ਮਨਦੀਪ,
ਕਿੱਥੇ
ਕਹਿੰਦੇ ਮੋਦੀ ਦੀ ਕ੍ਰਿਕਟ ਟੀਮ ਹਾਰ ਗਈ। ਉਹ ਜਿਸ ਵੇਲੇ ਕੋਈ ਕ੍ਰਿਕਟ ਟੀਮ ਹਾਰਦੀ ਆ ਜਾਂ ਹਾਕੀ ਟੀਮ ਹਾਰਦੀ ਆ ਜਾਂ ਕੋਈ ਹੋਰ ਟੀਮ ਹਾਰਦੀ ਆ, ਉਹ ਖਿਡਾਰੀਆਂ ਦੀ ਹਾਰ ਨਾਲੋਂ ਮੋਦੀ ਦੀ ਹਾਰ ਜ਼ਿਆਦਾ ਸਮਝਦੇ ਲੋਕ। ਜਿੱਦਾਂ ਕੱਲ ਇੱਥੇ ਬੈਠੇ ਸੀ ਤੇ ਕਹਿੰਦੇ ਵਧੀਆ ਹੋਇਆ ਇਹ ਹਾਰ ਗਏ ਆ, ਮੋਦੀ ਇਹਦੇ ਨਾਲ ਆ ਰਿਹਾ
ਭਾਜੀ। ਇਹ ਵੀ ਕੋਈ ਨਵੀਂ, ਆਹ ਵੀ ਨਵੀਂ ਗੱਲ ਹੋਈ, ਨਿਊਜ਼ੀਲੈਂਡ ਦੀ ਟੀਮ ਕਹਿੰਦੇ ਪਹਿਲੀ ਵਾਰੀ ਮਤਲਬ ਸੀਰੀਜ਼ ਜਿੱਤੀ ਹੈ, ਔਰ 18 ਸੀਰੀਜ਼ ਤੋਂ ਬਾਅਦ ਭਾਰਤ ਹਾਰਿਆ ਆਪਣੇ ਹੀ ਦੇਸ਼ ਦੇ ਵਿੱਚ।
26 ਸਾਲ ਤੋਂ ਬਾਅਦ, 46 ਸਾਲ ਤੋਂ ਬਾਅਦ ਜਿਹੜਾ ਭਾਰਤ ਨਿਊਜ਼ੀਲੈਂਡ ਦੇ ਖਿਲਾਫ਼ ਆਪਣੇ ਦੇਸ਼ ਹਾਰਿਆ ਆ। ਚਲੋ ਇਹ ਤਾਂ ਅਮਦੀਪ ਗੇਮਾਂ ਹੁੰਦੀਆਂ, ਖੇਡਾਂ ਹੁੰਦੀਆਂ, ਇਹ ਹਾਰ ਜਿੱਤ ਤਾਂ ਬਣੀਆਂ ਹੋਈਆਂ ਇੱਦਾਂ। ਵੈਸੇ ਮੈਂ ਇਹਨੂੰ ਫੋਲੋ ਨਹੀਂ ਕੀਤਾ ਕ੍ਰਿਕਟ ਨੂੰ, ਜਿਹੜੀ ਨਿਊਜ਼ੀਲੈਂਡ ਵਾਲੀ ਕੱਲ ਦੇਖਿਆ ਮੈਚ, ਇੱਥੇ
ਭਾਜੀ ਗੇਮਾਂ ਦੀ
ਬਹੁਤ ਲੋਕ ਇਹਨੂੰ ਫੋਲੋ ਕਰ ਰਹੇ ਸੀ।
ਗੇਮਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਤੁਸੀਂ ਲੋਟੋ ਪਾਉਂਦੇ ਹੋ, ਹੈ ਨਾ?
ਲੋਟੋ ਤਾਂ ਹੁੰਦੀ ਰੋਜ਼ ਹੀ ਪਾਈ ਦੀ ਹੈ, 26 ਸਾਲ ਤੋਂ 28 ਸਾਲ ਤੋਂ ਉਡੀਕ ਕਰ ਰਹੇ ਪਏ, ਹਾਲੇ ਤੱਕ ਉਡੀਕ ਜਿਹੜੀ ਖਤਮ ਨਹੀਂ ਹੋਈ।
ਹਾਂ
ਤੇ
ਉਹ
ਇਹਨੇ ਵੀ ਇੱਕ ਸਾਲ
ਆ ਨਾ, ਤੁਸੀਂ ਕਿਤੇ ਪਾਈ ਹੋ ਤਾਂ ਨਹੀਂ ਸੀ ਜਿਹੜੀ ਤੁਹਾਡੀ ਨਿਕਲੀ ਨਹੀਂ ਹਜੇ?
ਮੈਂ ਉਹਦਾ ਪੜ੍ਹੀ ਹੈ ਇਹ ਖਬਰ, ਲੋਟੋ ਮੈਲਬੋਰਨ ਦੇ ਵਿੱਚ ਕਿਸੇ ਨੇ ਉਹ ਬੰਦਾ ਲੱਭੇ ਨਹੀਂ ਰਿਹਾ, ਤੇ ਕਿੰਨੇ ਮੈਲਬੋਰਨ ਚ $80 ਲੱਖ ਦੀ ਲਾਟਰੀ,
8 ਮਿਲੀਅਨ
ਤੱਕ, 8 ਮਿਲੀਅਨ ਦੀ ਲਾਟਰੀ ਜਿਹੜੀ ਆ ਕਿਸੇ ਨੂੰ ਨਿਕਲੀ ਆ, ਤੇ ਉਹ ਬੰਦਾ ਲੱਭ ਨਹੀਂ ਰਿਹਾ। ਉਹ ਉੱਥੇ ਮੈਲਬੋਰਨ ਦੇ ਵਿੱਚ ਸਰਕਾਰ ਉਹਨੂੰ ਟੋਲ ਰਹੀ ਆ, ਤੇ ਮਤਲਬ ਜੇ ਤੁਸੀਂ ਕਿਤੇ ਗਏ ਉੱਧਰ ਜਾਂ ਸਾਡੇ ਕੋਈ ਹੋਰ ਸਰੋਤੇ ਗਏ ਹੋ ਆ, ਜੇ ਉਹਨਾਂ ਨੇ 8 ਮਿਲੀਅਨ ਦੀ ਲਾਟਰੀ ਹਲੇ ਤੱਕ ਕਲੇਮ ਨਹੀਂ ਕੀਤੀ, ਤਾਂ ਇਹ ਕਲੇਮ ਕਰ ਸਕਦੇ ਆ ਬੜੀ ਸ਼ਿੱਦਤ ਦੇ ਨਾਲ, ਜਿਹੜੀ ਲਾਟਰੀ ਵਾਲੇ ਆ ਨਾ ਉਹ ਇਸ ਵਿਅਕਤੀ ਨੂੰ ਲੱਭ ਰਹੇ ਆ। ਮੇਰੇ ਖਿਆਲ ਦੇ ਵਿੱਚ ਕਈ ਵਾਰੀ ਏਦਾਂ ਹੁੰਦੀ, ਕਿਹੜੇ ਵਿਜ਼ਟਰ ਆਉਂਦੇ ਨਾ ਦੂਜੇ ਦੇਸ਼ਾਂ ਤੋਂ, ਵਿਜ਼ਟਰ ਆਉਂਦੇ ਆ ਉਹ ਲੋਟਰੀ ਲਾ ਲੈਂਦੇ ਤੇ ਉਹਨਾਂ ਨੂੰ ਚੇਤਾ ਭੁੱਲ ਜਾਂਦਾ ਜਾਂ ਦੇਖਦੇ ਨਹੀਂ, ਜਾਂ ਫਿਰ ਕਈ ਵਾਰੀ ਮਚਲੇ ਵੀ ਹੁੰਦੇ ਲੋਕ ਅਮਨਦੀਪ।
ਅੱਛਾ,
ਉਹ ਜਾਣ ਬੁੱਝ ਕੇ ਨੀ ਕਈ ਦਿਨ ਕਲੇਮ ਕਰਦੇ ਵੀ ਛੱਡੋ ਪਰੇ ਜਾਂ ਟੋਲ ਲੈਣ ਦਿਓ ਸਾਨੂੰ, ਕਲੇਮ ਕਰ ਲਵਾਂਗੇ। ਕਿਹੜੇ ਦੌੜੇ ਹੋ ਆ, 6 ਸਾਲ ਵਿੱਚ ਜਿਸ ਵੇਲੇ ਮਰਜ਼ੀ ਤੁਸੀਂ ਕਲੇਮ ਕਰ ਸਕਦੇ ਹੋ।
6 ਸਾਲ
ਵਿਕਟੋਰੀਆ ਦੇ, ਮੇਰੇ ਖਿਆਲ ਵਿਕਟੋਰੀਆ ਦੇ ਵਿੱਚ ਸ਼ਾਇਦ 1 ਸਾਲ ਆ,
ਆਈ ਤੁਹਾਨੂੰ ਪੁੱਛਣਾ ਸੀ। ਦੂਜੀ ਗੱਲ ਇਹ ਹੈ ਭਾਜੀ, ਜਦੋਂ ਤੁਸੀਂ ਪਾਉਣੇ ਹੋ ਤੁਹਾਡਾ ਨੰਬਰ ਨਹੀਂ ਲੈਂਦੇ, ਫੋਨ ਨੰਬਰ ਨਾਮ?
ਜੇ ਤਾਂ ਤੁਸੀਂ ਰਜਿਸਟਰ ਕਰਾਏ ਆ, ਇਹ ਦੋ ਤਰ੍ਹਾਂ ਹੁੰਦੀ ਆ ਲੋਟਰੀ, ਜੇ ਤੁਸੀਂ ਰਜਿਸਟਰ ਕਰਾਏ ਆ ਨਾ ਆਪਣੇ ਆਪ ਨੂੰ, ਤੁਹਾਨੂੰ ਕਾਰਡ ਮਿਲ ਜਾਂਦਾ, ਉਹ ਕਾਰਡ ਦਿਓ ਫਿਰ ਤੁਸੀਂ ਲੋਟਰੀ ਪਾਓ, ਤਾਂ ਰਜਿਸਟਰ ਫਿਰ ਤਾਂ ਸਾਨੂੰ ਟੋਲੇ ਲੈਣਾ, ਫਿਰ ਤੁਹਾਡਾ ਉਹਨਾਂ ਕੋਲ ਸਾਰੀ ਡਿਟੇਲ ਹੁੰਦੀ ਆ, ਉਹਨੇ ਸਾਨੂੰ ਘਰੋਂ ਆ ਕੇ ਚੱਕ ਲੈਣਾ, ਟਰੱਕ ਭਰ ਕੇ
ਚੱਕ ਨਹੀਂ ਲੈਣਾ, ਤੁਹਾਡੇ ਟਰੱਕ ਸਿੱਟ ਜਾਣਾ, ਨੋਟਾਂ ਦਾ ਟਰੱਕ।
ਕਈ ਵਾਰੀ ਛੋਟੇ ਛੋਟੇ ਨਿਆਣੇ ਹੁੰਦੇ ਸੀ ਨਾ ਪਹਿਲਾਂ, ਉਹਨਾਂ ਨੂੰ ਇੱਦਾਂ ਪਤਾ ਨਹੀਂ ਹੁੰਦਾ ਸੀ, ਉਹ ਇੱਦਾਂ ਸਮਝਦੇ ਵੀ ਜੇ ਲੋਟਰੀ ਇੰਨੀ ਨਿਕਲੀ, ਟਰੱਕ ਜਿੱਦਾਂ ਆਉਣਾ ਆ ਭਰ ਕੇ ਸਾਡੇ ਘਰ, ਤੇ ਉਹ ਫਿਰ ਅਸੀਂ ਰੱਖਾਂਗੇ ਕਿੱਥੇ। ਇੱਕ ਵਾਰ ਹੋਇਆ ਮੇਰੇ ਨਾਲ ਵੀ ਇੱਦਾਂ, ਮੇਰਾ ਲੜਕਾ ਮੈਨੂੰ ਪੁੱਛਦਾ ਸੀ, ਕਹਿੰਦਾ ਡੈਡ ਜੀ ਲਾਟਰੀ ਲਾਟਰੀ ਨਿਕਲਿਆ ਸੀ, ਸਾਡੇ ਕੋਲ ਤਾਂ ਕਿਰਾਏ ਦਾ ਘਰ ਆ, ਫਿਰ ਟਰੱਕ ਜਿੱਦਾਂ ਭਰ ਕੇ ਆਉਣਾ ਪੈਸਿਆਂ ਦਾ, ਅਸੀਂ ਰੱਖਾਂਗੇ ਕਿੱਥੇ, ਸਾਡੇ ਕੋਲ ਤਾਂ ਗਰਾਜ ਵੀ ਹੈ ਨੀ, ਤੇ ਇੱਦਾਂ ਵੀ ਭੁਲੇਖੇ ਪੈ ਜਾਂਦੇ ਆ।
ਉਹ ਅੱਗੇ ਲੋਟੋ ਦੀ ਐਡ ਇੱਦਾਂ ਆਉਂਦੀ ਹੁੰਦੀ ਸੀ, ਉਹ ਚ ਤਾਂ ਟਰੱਕ ਚ ਲੋਟ ਲੱਗ
ਟਰੱਕ ਭਰ ਕੇ ਆਉਂਦਾ ਹੁੰਦਾ ਸੀ,
ਭਰ ਕੇ ਆਉਂਦਾ ਹੁੰਦਾ ਸੀ, ਉਹਦੀ ਐਡ ਵੀ ਦਿੰਦੇ ਤੁਹਾਡੇ ਘਰ ਦੇ ਮੂਹਰੇ ਡੰਪ ਕਰ ਦਿੰਦੇ ਹੁੰਦੇ ਸੀ ਪੈਸੇ, ਹੈ ਨਾ,
ਡੰਪ ਕਰ ਦਿੰਦੇ। ਹਾਂਜੀ, ਪਰ ਸਾਡੇ ਘਰ ਉਹ ਡੰਪ ਤਾਂ ਨੀ ਕਰ ਗਿਆ, ਅਸੀਂ ਜ਼ਿਆਦਾ ਬੀਜੇਪੀ ਦੀ ਪ੍ਰਸ਼ੰਸਾ ਕਰਤੀ, ਉਹ ਕੋਈ ਗੋਹਾ ਹੀ ਸੱਟ ਗਿਆ ਸਾਡੇ ਘਰ ਦੇ ਮੂਹਰੇ,
ਇੱਕ ਵੀ ਹੋਈ ਸੀ। ਟਰਾਲੀਆਂ ਵੀ ਭਾਅ ਜੀ, ਇੱਕ ਹੋਰ ਖਬਰ ਸਾਂਝੀ ਕਰਨੀ ਆ। ਕੁਈਨਜ਼ਲੈਂਡ ਦੇ ਵਿੱਚ ਇਲੈਕਸ਼ਨ ਹੋ ਕੇ ਹਟੀਆਂ ਨੇ ਰਾਤੀ, ਕੱਲ੍ਹ ਅਤੇ ਕੱਲ੍ਹ ਹੀ ਰਿਜ਼ਲਟ ਆ ਗਏ ਆ, ਅਤੇ ਉੱਥੇ ਨਾ ਜਿਹੜੀ ਲਿਬਰਲ ਨੈਸ਼ਨਲ ਪਾਰਟੀ ਆ ਉਹਨਾਂ ਨੇ ਜਿੱਤ ਹਾਸਲ ਕੀਤੀ ਆ। 47 ਸੀਟਾਂ ਚਾਹੀਦੀਆਂ ਸੀਗੀਆਂ ਅਤੇ ਉਹਨਾਂ ਨੇ 48, ਇੱਕੋ ਹੀ ਵੱਧ ਕੀਤੀ ਆ, ਵੱਧ ਨਹੀਂ ਕੀਤੀ। ਪਰ ਜਿਹੜਾ ਅੰਦਾਜ਼ੇ ਇਹ ਲਾਏ ਜਾ ਰਹੇ ਸੀਗੇ ਵੀ ਲੇਬਰ ਬਹੁਤ ਬੁਰੀ ਤਰ੍ਹਾਂ ਹਾਰੇਗੀ, ਕਿਉਂਕਿ ਉਹ ਪਿਛਲੇ 10-12 ਸਾਲ ਤੋਂ ਪਾਵਰ 'ਚ ਹੈ। ਇੱਥੋਂ ਤੱਕ ਕਿ ਦੇਖ ਲਓ ਵੀ 35 ਸਾਲਾਂ 'ਚੋਂ, ਪਿਛਲੇ 35 ਸਾਲਾਂ 'ਚ 30 ਸਾਲ ਲੇਬਰ ਨੇ ਰਾਜ ਕੀਤਾ ਆ, ਠੀਕ ਹੈ। ਅਤੇ ਹੁਣ ਕੰਮ ਇੰਨਾ ਕੁ ਖਰਾਬ ਸੀਗਾ, ਵੈਸੇ ਤਾਂ ਕੁਈਨਜ਼ਲੈਂਡ ਜਿਹੜਾ ਮੁੱਦੇ ਮੂੰਹ ਪਿਆ ਆ, ਮਤਲਬ ਬਹੁਤ ਬੈਡ ਮੈਨੇਜਮੈਂਟ ਹੋਏ, ਕਿਉਂਕਿ ਜੇ ਲੰਬਾ ਸਮਾਂ ਕੋਈ ਸਰਕਾਰ ਰਹਿ ਜਾਂਦੀ ਹੈ ਨਾ, ਉਹ ਨੁਕਸਾਨ ਫਿਰ ਹੁੰਦਾ ਆ। ਪਰ ਸਿਰਫ 1-2 ਸੀਟਾਂ ਨਾਲ ਹੀ ਜਿਹੜੀ LNP ਜਿੱਤੀ ਆ, ਅਤੇ ਬੌਬ ਕੈਟਰ ਦੀ ਜਿਹੜੀ ਪਾਰਟੀ ਆ ਉਹਨੇ 3 ਸੀਟਾਂ ਲਈਆਂ ਨੇ, ਅਤੇ ਇਹ ਹੈਰਾਨੀ ਦੀ ਗੱਲ ਹੈ ਭਾਜੀ ਵੀ ਗ੍ਰੀਨ ਪਾਰਟੀ ਨੂੰ ਉੱਥੇ ਕੋਈ ਵੀ ਸੀਟ ਨਹੀਂ ਮਿਲੀ, ਹਾਲਾਂਕਿ ਉਹ ਹਾਂ 10.5% ਉਹ ਵੋਟ ਲੈ ਗਈ ਆ। ਪਰ ਜਿਹੜੀ ਉਹਦੀ ਜਿਹੜੀ ਸੀਟਾਂ ਆ, ਮੈਨੂੰ ਇਉਂ ਲੱਗਦਾ ਹੈ ਉਹਦੀ ਜਿਹੜੀ ਪ੍ਰੈਫਰੈਂਸ ਆ ਉਹ ਲੇਬਰ ਨੂੰ ਥੋੜ੍ਹੀ ਜਿਹਾ ਫਾਇਦਾ ਦੇ ਗਈ ਹੈ, ਅਤੇ ਪਰ ਗ੍ਰੀਨ ਪਾਰਟੀ ਨੂੰ ਕੋਈ ਸੀਟ ਵੀ ਨਹੀਂ ਮਿਲੀ ਉੱਥੇ, ਇਹ ਵੀ ਮਤਲਬ ਪਰੇਸ਼ਾਨੀ ਹੈ। ਮੇਰਾ ਖਿਆਲ ਇੰਡੀਪੈਂਡੈਂਟ ਨੂੰ 1 ਮਿਲੀ ਆ, ਬੌਬ ਕੈਟਰ ਨੂੰ 3 ਮਿਲੀਆਂ ਨੇ ਉਸ ਪਾਰਟੀ ਨੂੰ, ਅਤੇ ਇਹਨਾਂ ਨੂੰ 30 ਮਿਲੀਆਂ ਨੇ ਲੇਬਰ ਪਾਰਟੀ ਨੂੰ, ਅਤੇ 48 ਸੀਟਾਂ ਜਿਹੜੀਆਂ ਨੇ ਉਹ ਲਿਬਰਲ ਨੈਸ਼ਨਲ ਪਾਰਟੀ ਦੀ ਜਿਹੜੀ ਆ ਉਹ ਐਬਸੋਲੂਟ ਜਿਹੜੀ ਮੈਜੋਰਿਟੀ ਹੋ ਗਈ ਹੈ। ਸੋ ਕੁਈਨਜ਼ਲੈਂਡ ਦੇ ਇਹ ਹਾਲਾਤ ਨੇ, ਅਤੇ ਚਲੋ ਸਰਕਾਰਾਂ ਚੇਂਜ ਹੁੰਦੀਆਂ ਰਹਿੰਦੀਆਂ, ਪਰ ਮੈਨੂੰ ਇਉਂ ਲੱਗਦਾ ਭਾਅ ਜੀ ਕਿ ਆਸਟ੍ਰੇਲੀਆ ਦੇ ਵਿੱਚ ਕੱਲ੍ਹ ਤੋਂ ਪਹਿਲਾਂ ਤਕਰੀਬਨ ਸਾਰੇ ਸੂਬਿਆਂ 'ਚ ਲੇਬਰ ਪਾਰਟੀ ਸੀ, ਅਤੇ ਸੈਂਟਰ 'ਚ ਵੀ ਇੱਦਾਂ ਹੀ ਸੀ ਨਾ।
ਮੈਨੂੰ ਲੇਬਰ ਦੀ ਕਾਫੀ ਚੜ੍ਹਤ ਰਹੀ ਹੈ ਪਿੱਛੇ, ਮੈਨੂੰ ਵੈਸੇ ਇਹਦੇ ਮੈਂ ਫੋਲੋ ਨਹੀਂ ਕਰਦਾ ਜ਼ਿਆਦਾ ਪੋਲੀਟਿਕਸ ਨੂੰ, ਆਸਟ੍ਰੇਲੀਅਨ ਪੋਲੀਟਿਕਸ ਨੂੰ ਇੰਨਾ ਥੋੜ੍ਹਾ ਪਤਾ ਹੁੰਦਾ ਕਿ ਸੈਂਟਰ ਦੇ ਵਿੱਚ ਕਿਹੜੀ ਸਰਕਾਰ ਆ, ਜਾਂ ਕੁਛ ਸਟੇਟਾਂ ਦੇ ਵਿੱਚ ਨਿਊ ਸਾਊਥ ਵੇਲ ਦੇ ਵਿੱਚ ਕਿਹੜੀ ਸਰਕਾਰ ਆ, ਕਿਉਂਕਿ ਅਸੀਂ ਜ਼ਿਆਦਾ ਤਰਜੀਹ ਉਹ ਆਪਣੇ ਪੰਜਾਬ ਨੂੰ ਦਿੰਦੇ, ਉੱਥੇ ਪਤਾ ਹੁੰਦਾ ਕਿ ਕਿਹੜਾ ਕੈਂਡੀਡੇਟ ਕਿੱਥੋਂ ਖੜਾ, ਕਿਹੜਾ ਕੈਂਡੀਡੇਟ ਨਹੀਂ ਖੜਾ, ਕਿਹਦੀ ਵਾਈਫ ਖੜੀ ਆ, ਕਿਹਦੀ ਨੂੰਹ ਖੜੀ ਆ, ਇੱਦਾਂ ਹੀ ਪੰਚਾਇਤਾਂ ਦੇ ਵਿੱਚ ਹੁੰਦਾ, ਹੁਣ 4 ਜ਼ਿਮਨੀ ਚੋਣਾਂ ਆ ਰਹੀਆਂ ਉਹਨਾਂ ਦੇ ਵਿੱਚ ਵੀ ਹੁੰਦਾ, ਲੇਕਿਨ ਜਿੱਥੇ ਤੁਸੀਂ ਰਹਿੰਦੇ ਆ ਉਹਦੇ ਵਾਤਾਵਰਣ ਬਾਰੇ, ਉਹਦੀ ਸਿਚੁਏਸ਼ਨ ਬਾਰੇ, ਉਹਦੀ ਇਕੋਨਮੀ ਬਾਰੇ, ਜਾਂ ਉਹਦੇ ਪੋਲੀਟਿਕਸ ਪੋਲੀਟੀਕਲ ਸਿਨਾਰੀਓ ਬਾਰੇ ਤੁਹਾਨੂੰ ਜ਼ਿਆਦਾ ਪਤਾ ਨਹੀਂ ਹੁੰਦਾ, ਲੇਕਿਨ ਪਤਾ ਹੋਣਾ ਚਾਹੀਦਾ ਅਮਨ ਦੀ, ਲੋਕਲ ਜਿਹੜੇ ਕੰਟੈਂਟ ਆ ਨਾ ਇਹਦੇ ਬਾਰੇ, ਚਾਹੇ ਤੁਸੀਂ ਕੈਨੇਡਾ 'ਚ ਰਹਿੰਦੇ ਆ, ਚਾਹੇ ਅਮਰੀਕਾ 'ਚ ਰਹਿੰਦੇ ਆ, ਚਾਹੇ ਦੁਬਈ 'ਚ ਰਹਿੰਦੇ ਆ, ਚਾਹੇ ਹੋਰ ਕਿਸੇ ਕੰਟਰੀ ਦੇ ਵਿੱਚ ਰਹਿੰਦੇ ਆ, ਆਪਣੇ ਲੋਕਲ ਜਿਹੜੇ ਮੁੱਦੇ ਆ ਉਹਨਾਂ ਬਾਰੇ ਤੁਹਾਨੂੰ ਬਹੁਤ ਜ਼ਿਆਦਾ ਪਤਾ ਹੋਣਾ ਚਾਹੀਦਾ, ਅਤੇ ਉਹਨਾਂ ਵਿੱਚ ਥੋੜ੍ਹੀ ਬਹੁਤੀ ਸ਼ਮੂਲੀਅਤ ਵੀ ਤੁਸੀਂ ਸਾਨੂੰ ਕਰਨੀ ਚਾਹੀਦੀ ਆ, ਕਿ ਉਹਨਾਂ ਨੂੰ ਤੁਸੀਂ ਫਿਕਸ ਕਿੱਦਾਂ ਕਰਨਾ, ਜੇ ਉਹਨਾਂ ਵਿੱਚ ਥੋੜ੍ਹੀਆਂ ਬਹੁਤੀਆਂ ਕਮੀਆਂ ਤੁਸੀਂ ਇੰਪਰੂਵ ਤਾਂ ਉਹਨਾਂ ਨੂੰ ਕਰ ਸਕਦੇ ਆ, ਪਰ ਕਮੀਆਂ ਨੂੰ ਪੂਰੀ ਤਰ੍ਹਾਂ ਦੂਰ ਨਹੀਂ ਕਰ ਸਕਦੇ, ਇਹ ਇੰਪਰੂਵਮੈਂਟ ਲਈ ਵੀ ਤੁਹਾਨੂੰ ਥੋੜ੍ਹੇ ਬਹੁਤੇ ਕੰਮ ਜਿਹੜੇ ਕਰਨੇ ਚਾਹੀਦੇ ਆ।
ਭਾਅ ਜੀ ਅੱਗੇ ਚੱਲਦੇ ਹਾਂ, ਅਤੇ ਜੋਗਿੰਦਰ ਸ਼ਰਮਾ ਕਹਿ ਰਹੇ ਨੇ, ਕਹਿੰਦੇ ਜੋਗੀ ਜੀ ਕਹਿੰਦੇ ਵੀ ਐਜ਼ ਓਜ਼ੀ ਸੇਜ਼ ਕ੍ਰਿਸਮਸ ਇਨ ਜੁਲਾਈ, ਇੰਡੀਅਨ ਸੈਲੀਬ੍ਰੇਟ ਲੋਹੜੀ ਇਨ ਜੁਲਾਈ, ਅਤੇ
ਬਿਲਕੁਲ ਬਿਲਕੁਲ ਹਾਂਜੀ, ਇਹ ਕੋਨਸੈਪਟ ਆ ਹੀ ਆ ਮਨਦੀਪ, ਜਿੱਦਾਂ ਲੋਹੜੀ ਜਿਹੜੀ ਆ ਮੌਸਮ ਦੇ ਅਨੁਸਾਰ ਹੀ ਮਨਾਉਣੀ ਚਾਹੀਦੀ ਆ, 6 ਮਹੀਨੇ ਬਾਅਦ ਜਿਹੜੀ ਲੋਹੜੀ ਆ, ਜੁਲਾਈ ਜੂਨ ਜੁਲਾਈ ਵਿੱਚ ਮੈਂ ਦੇਖਿਆ ਕਈ ਵਿਅਕਤੀ ਜਾਂ ਕਈ ਸਮੂਹ ਜਿਹੜੇ ਬਣੇ ਹੋ ਉਹ ਇਹਨੂੰ ਮਨਾ ਰਹੇ ਆ। ਹਰੀਸ਼ ਅਰੋੜਾ ਜੀ ਨੇ ਮੈਨੂੰ ਮੈਸੇਜ ਪਿੱਛੇ ਭੇਜਿਆ ਸੀ 4-5 ਮਹੀਨੇ ਪਹਿਲਾਂ ਕਿ ਗੁਰਦੁਆਰਾ ਸਾਹਿਬ ਵਿਖੇ ਲੋਹੜੀ ਮਨਾਈ ਜਾ ਰਹੀ ਆ ਜੂਨ ਜੁਲਾਈ ਦੇ ਵਿੱਚ, ਇੱਕ ਚੰਗੀ ਕੋਨਸੈਪਟ ਆ ਅਮਨਦੀਪ। ਉਹਦੇ ਨਾਲ ਕੀ ਹੁੰਦਾ ਕਿ ਤੁਸੀਂ ਤਿਉਹਾਰ ਜਿਹੜਾ ਆ ਨਾ ਉਹਨੂੰ ਮੌਸਮ ਦੇ ਹੀ ਅਨੁਸਾਰ ਮਨਾ ਰਹੇ ਆ, ਜਿੱਦਾਂ ਇੱਕ ਗਾਣਾ ਵੀ ਅੱਜ ਤੁਸੀਂ ਅਮਰਿੰਦਰ ਦਾ ਗਿੱਲ ਦਾ ਸੁਣਾਇਆ ਸੀ ਕਿ ਪਾਣੀਆਂ ਦੇ ਪਿੱਛੇ ਇੱਕ ਦੇਸ਼ ਰਹਿੰਦਾ ਆ, ਮੇਰੇ ਖਿਆਲ 'ਚ ਆਸਟ੍ਰੇਲੀਆ ਦੀ ਗੱਲ ਕਰ ਰਹੇ ਸੀ, ਪਾਣੀਆਂ ਦੇ ਓਹਲੇ ਕੋਈ ਦੇਸ਼ ਰਹਿੰਦਾ ਆ, ਅਸੀਂ ਪਾਣੀਆਂ ਦੇ ਓਹਲੇ ਹੀ ਰਹਿ ਰਹੇ ਹਾਂ ਮਨਦੀਪ, ਦੇਖਿਆ ਜਾਵੇ ਤਾਂ ਜਿਹੜਾ ਆਸਟ੍ਰੇਲੀਆ ਹੈ ਨਾ ਸਾਰਿਆਂ ਦੇਸ਼ਾਂ ਤੋਂ ਅਲੱਗ ਥਲੱਗ ਹੋਇਆ ਆ, ਲੇਕਿਨ ਇੱਥੇ ਦੀ ਜਿਹੜੀ ਇਕੋਨਮੀ ਆ, ਇੱਥੇ ਦੇ ਜਿਹੜੇ ਲੋਕ ਆ, ਇੱਥੇ ਦੇ ਜਿਹੜੇ ਕੰਮ ਆ, ਇੱਥੇ ਦੇ ਜਿਹੜੇ ਮੈਨੂਫੈਕਚਰ ਇੰਡਸਟਰੀ ਆ, ਕੋਈ ਵੀ ਇੰਡਸਟਰੀ ਆ, ਈਵਨ ਐਗਰੋਬੇਸ ਇੰਡਸਟਰੀ ਵੀ ਆ ਜਿਹੜੀ ਕਿ ਉਹ ਕਾਫੀ ਫਲੋਰਿਸ਼ ਹੋ ਰਹੀ ਆ, ਤੇ ਦੁਨੀਆਂ ਦਾ ਇੱਕ ਸਿਰ ਕੱਢ ਦੇਸ਼ ਆ ਆਸਟ੍ਰੇਲੀਆ, ਪਾਣੀਆਂ ਦੇ ਓਹਲੇ ਰਹਿੰਦਾ ਆ, ਤੇ ਉਹਦੇ ਬਾਰੇ ਜਾਣਨਾ, ਉਹਦੀ ਇਕੋਨਮੀ ਬਾਰੇ ਜਾਣਨਾ, ਉਹਦੇ ਲੋਕਾਂ ਬਾਰੇ ਜਾਣਨਾ, ਉਹਦੇ ਸਟੇਟ ਬਾਰੇ ਜਾਣਨਾ, ਸਟੇਟਸ ਜਿਹੜੀਆਂ ਡਿਫਰੈਂਟ ਅਲੱਗ ਅਲੱਗ ਸਟੇਟਸ ਆ ਉਹਦੇ ਬਾਰੇ ਜਾਣਨਾ, ਇਹ ਬਹੁਤ ਜ਼ਰੂਰੀ ਹੁੰਦਾ ਹੈ ਸਾਡੇ ਲਈ ਤੇ ਸਾਰਿਆਂ ਦੇ ਲਈ।
ਹੁਣ ਕੱਲ ਜ਼ਿਕਰ ਹੋਇਆ ਸੀਗਾ ਗੁਰਪ੍ਰੀਤ ਗਿੱਲ ਦੇ ਨਾਲ ਗੱਲਬਾਤ ਦੇ ਵਿੱਚ, ਕਿ ਮੈਂ ਮਾੜਾ ਜ਼ਿਕਰ ਕੀਤਾ ਸੀਗਾ ਕਿ ਭਾਅ ਜੀ ਕੰਮ ਕਰ ਰਹੇ ਨੇ ਹਿਸਟਰੀ ਦੇ ਉੱਤੇ, 100 ਸਾਲ ਦੀ ਹਿਸਟਰੀ ਜਿਹੜੀ ਆ, ਤੇ ਕਿੱਥੇ ਕੁ ਤੱਕ ਪਹੁੰਚਿਆ ਪ੍ਰੋਜੈਕਟ ਉਹ?
ਅਮਨਦੀਪ, ਮੈਂ ਤਾਂ ਕੰਮ ਕਰ ਰਿਹਾ ਤੁਹਾਡੇ ਸਹਿਯੋਗ ਦੇ ਨਾਲ, ਕੰਮ ਤੁਸੀਂ ਉਹਦੇ ਤੇ ਕਰ ਰਹੇ ਆ, ਆਪਾਂ ਤਾਂ ਥੋੜੀ ਬਹੁਤੀ ਤੁਹਾਡੀ ਸਹਾਇਤਾ ਕਰ ਸਕਦੇ, ਸਹਾਇਤਾ ਕੀ ਤੁਹਾਡੀ ਕਰਨੀ ਆ, ਤੁਹਾਡੇ ਨਾਲ ਮਿਲ ਕੇ ਥੋੜਾ ਕੰਮ ਕਰ ਸਕਦੇ ਆ। ਜਿੱਦਾਂ ਤੁਸੀਂ ਇੱਕ ਬੁੱਕ ਲਿਖ ਰਹੇ ਆ, ਮੈਂ ਹੀ ਦੱਸ ਦਿੰਦਾ ਕਿ ਆਸਟ੍ਰੇਲੀਆ ਦੇ ਵਿੱਚ 1900 ਤੋਂ ਬਾਅਦ, ਸੰਨ 1900 ਤੋਂ ਬਾਅਦ 2022 ਤੱਕ ਕੀ ਵਾਪਰਿਆ ਆ, ਇਹਦੇ ਬਾਰੇ ਤੁਸੀਂ ਖੋਜ ਕਰ ਰਹੇ ਆ, ਇਹਦੇ ਬਾਰੇ ਤੁਸੀਂ ਲਿਖ ਰਹੇ ਆ, ਸਾਨੂੰ ਕਈ ਚੈਪਟਰ ਭੇਜ ਰਹੇ ਆ ਲਿਖ ਲਿਖ ਕੇ, ਉਹਦੇ ਵਿੱਚ ਉਹਨੂੰ ਅਸੀਂ ਪੜ੍ਹ ਰਹੇ ਹਾਂ, ਤੇ ਛੇਤੀ ਤੁਸੀਂ ਇਹਨੂੰ ਕਿਤਾਬ ਦਾ ਰੂਪ ਵੀ ਦਿਓਗੇ, ਨਾ ਕੇਵਲ ਇੱਕ ਫਿਜ਼ੀਕਲ ਬੁੱਕ ਲਿਖੂਗਾ ਲੇਕਿਨ ਡਿਜੀਟਲ ਏਰੀਏ ਦੇ ਵਿੱਚ ਜਿਹੜੇ ਤੁਸੀਂ ਕੰਮ ਕਰ ਰਹੇ ਹੋ, ਜਿੱਦਾਂ ਤੁਸੀਂ ਬੋਲਦੇ ਆ, ਬੋਲ ਕੇ ਕਿਤਾਬ ਲੋਕ ਸੁਣਦੇ ਆ, ਜਿੱਦਾਂ ਤੁਸੀਂ ਬੋਲੀ ਹੁੰਦੀ ਆ, ਉਹ ਕਿਤਾਬ ਤੁਸੀਂ ਲਿਖ ਰਹੇ ਆ, ਤੇ ਉਹਦੇ ਬਾਰੇ ਥੋੜੀ ਬਹੁਤੀ ਤੁਸੀਂ ਜਾਣਕਾਰੀ ਦਿਓ, ਮੈਨੂੰ ਤਾਂ ਇਹਦੇ ਬਾਰੇ ਕੋਈ ਜ਼ਿਆਦਾ ਪਤਾ ਨਹੀਂ ਆ, ਅਸੀਂ ਤਾਂ ਅਸਿਸਟੈਂਟ ਹਾਂ ਤੁਹਾਡੇ, ਤੁਹਾਨੂੰ ਅਸਿਸਟ ਕਰ ਰਹੇ ਹਾਂ ਇਸ ਪ੍ਰੋਸੈਸ ਦੇ ਵਿੱਚ, ਕਿਤਾਬ ਤਾਂ ਤੁਹਾਡੀ ਹੀ ਆ ਉਹਦੀ, ਦੱਸਿਓ ਜਰਾ ਕਦੋਂ ਰਿਲੀਜ਼ ਕਰੂਗੇ?
ਨਾ ਨਾ, ਉਹ ਤਾਂ ਦੇਖੋ ਮੈਂ ਦੱਸਦਾ ਕਿ ਭਾਅ ਜੀ ਨੇ ਕਿਤਾਬ ਇੰਟਰੋਡਿਊਸ ਕੀਤੀ, ਕਹਿੰਦੇ ਵੀ ਆਹ ਪ੍ਰੋਜੈਕਟ ਜਿਹੜਾ ਆ ਇਹ ਕਰਨ ਵਾਲਾ ਆ, ਕਿਉਂਕਿ ਸਾਡੇ ਜਿਹੜੇ ਪੰਜਾਬੀ ਨੇ, ਭਾਰਤੀ ਨੇ, ਉਹ ਇੱਥੇ ਬਾਰੇ ਬਹੁਤ ਘੱਟ ਜਾਣਦੇ। ਸਹੀ ਗੱਲ ਹੈ ਭਾਅ ਜੀ, ਮੈਂ ਜਦੋਂ ਤੁਸੀਂ ਕਿਤਾਬ ਭੇਜੀ ਮੈਂ ਪੜ੍ਹੀ, ਅਤੇ ਵਾਕਈ ਮੈਨੂੰ ਬਹੁਤ ਗੱਲਾਂ ਜਿਹੜੀਆਂ ਨਵੀਆਂ ਪਤਾ ਲੱਗੀਆਂ। ਕੱਲ੍ਹ ਮੈਂ ਗੁਰਪ੍ਰੀਤ ਨਾਲ ਵੀ ਸਾਂਝੀਆਂ ਕੀਤੀਆਂ ਕਿ ਜਿਹੜਾ ਆਪਾਂ ਕੱਲ੍ਹ ਰੇਸ਼ਿਜ਼ਮ ਦੀ ਗੱਲ ਕਰ ਰਹੇ ਸੀ, ਧੱਕੇ ਦੀ ਗੱਲ ਕਰ ਰਹੇ ਸੀ, ਵੀ ਇੱਥੇ ਵੀ ਧੱਕਾ ਹੁੰਦਾ ਆ, ਹੈ ਨਾ, ਹਰੇਕ ਕੌਮ ਨਾਲ ਧੱਕਾ ਹੁੰਦਾ ਆ, ਕਿਸ ਤਰ੍ਹਾਂ ਉਹ ਕਿਤਾਬਾਂ ਪੜ੍ਹ ਕੇ ਪਤਾ ਲੱਗਦਾ ਔਰਤ ਜਾਤ ਦੇ ਨਾਲ ਕਿੰਨਾ ਧੱਕਾ ਹੁੰਦਾ ਸੀਗਾ ਆਸਟ੍ਰੇਲੀਆ ਦੇ ਵਿੱਚ, ਕਿ ਵੋਟ ਪਾਉਣ ਦਾ ਅਖਤਿਆਰ ਨਹੀਂ ਸੀ, ਕਦੇ ਕੁਛ ਨਹੀਂ ਸੀਗਾ, ਕੱਪੜੇ ਨਹੀਂ ਸੀ ਚੱਜ ਨਾਲ ਪਹਿਨ ਸਕਦੇ, ਮਤਲਬ ਆਪਣੀ ਇੰਡੀਪੈਂਡੈਂਸ ਦੇ ਨਾਲ, ਹੈ ਨਾ, ਰੂਲਸ ਸੀਗੇ, ਜਾਂ ਚਲੋ ਆਪਾਂ ਇਹਨੂੰ ਧੱਕਾ ਤਾਂ ਨਹੀਂ ਕਹਿ ਸਕਦੇ, ਪਰ ਜੋਬਾਂ ਨਹੀਂ ਸੀ ਕਰ ਸਕਦੀਆਂ ਔਰਤਾਂ, ਸੋ ਵੋਟ ਦਾ ਅਧਿਕਾਰ ਵੀ ਨਹੀਂ ਸੀ, ਸੋ ਇਹਦੇ ਬਾਰੇ ਅਸੀਂ, ਮਤਲਬ ਮੈਂ ਇਹ ਕਿਤਾਬ ਪੜ੍ਹੀ, ਡਿਟੇਲ ਦੇ ਵਿੱਚ ਪਤਾ ਲੱਗਾ ਇੱਥੋਂ ਤੱਕ ਕਿ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਆ ਜਾਂ ਪ੍ਰੀਮੀਅਰ ਆ ਸਟੇਟਾਂ ਦੇ, ਉਹਨਾਂ ਦੇ ਬੜੇ ਇਹੋ ਜਿਹੇ ਕੰਟਰੋਵਰਸ਼ਲ ਬਿਆਨ ਪੜ੍ਹਨ ਨੂੰ ਮਿਲੇ, ਜੇ ਉਹ ਅੱਜ ਦੀ ਡੇਟ 'ਚ, ਉਹ ਪਹਿਲੀ ਗੱਲ ਤਾਂ ਦੇ ਹੀ ਨਹੀਂ ਸੀ ਸਕਦੇ, ਜੇ ਦਿੰਦੇ ਤਾਂ ਉਹਨਾਂ ਨੂੰ ਦੂਜੇ ਦਿਨ ਹੀ ਉਸੇ ਵੇਲੇ ਹੀ ਰਿਜ਼ਾਈਨ ਕਰਨਾ ਪੈਣਾ ਸੀ ਜੇ ਉਹ ਬਿਆਨ ਅੱਜ ਦੇ ਦਿੰਦੇ ਹੁੰਦੇ। ਸੋ ਇਹ ਜਿਹੜੀਆਂ ਮਤਲਬ ਗੱਲਾਂ ਜਿਹੜੀਆਂ ਪੜ੍ਹ ਕੇ ਪਤਾ ਲੱਗਦਾ ਕਿ ਪਿੱਛੇ ਕੀ ਹੋਇਆ, ਅਤੇ ਇਹਦੇ ਬਾਰੇ ਸਾਨੂੰ ਥੋੜ੍ਹਾ ਬਹੁਤਾ ਪਤਾ ਹੋਣਾ ਚਾਹੀਦਾ ਹੈ, ਸਾਨੂੰ ਵੀ ਆਪਣੇ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ,
ਆਸਟ੍ਰੇਲੀਅਨ ਹਿਸਟਰੀ ਪੜ੍ਹਨੀ ਚਾਹੀਦੀ ਹੈ, ਆਸਟ੍ਰੇਲੀਆ ਦੇ ਵਿੱਚ ਕੀ ਹੋਇਆ, ਈਵਨ ਬਾਈਟ ਆਸਟ੍ਰੇਲੀਆ ਪਾਲਿਸੀ
ਅਮਰੀਕਾ ਵਾਲਿਆਂ ਨੂੰ ਅਮਰੀਕਾ ਦੀ ਪੜ੍ਹਨੀ ਚਾਹੀਦੀ ਹੈ,
ਹਾਂਜੀ ਅਮਰੀਕਾ ਵਾਲਿਆਂ ਨੂੰ ਅਮਰੀਕਾ ਦੀ ਹਿਸਟਰੀ ਜ਼ਰੂਰ ਪੜ੍ਹਨੀ ਚਾਹੀਦੀ ਆ, ਕਨੇਡਾ ਵਾਲਿਆਂ ਨੂੰ ਕਨੇਡਾ ਦੀ ਹਿਸਟਰੀ ਜ਼ਰੂਰ ਪੜ੍ਹਨੀ ਚਾਹੀਦੀ ਆ, ਜਿੱਥੇ ਵੀ ਤੁਸੀਂ ਰਹਿੰਦੇ ਆ ਨਾ ਉਹਦੀ ਹਿਸਟਰੀ ਜ਼ਰੂਰ ਪੜ੍ਹੋ, ਫਿਰ ਤੁਹਾਨੂੰ ਪਤਾ ਲੱਗਦਾ ਕਿ ਜਿੱਥੇ ਅਸੀਂ ਰਹਿੰਦੇ ਹਾਂ, ਜਿਸ ਵਾਤਾਵਰਣ ਵਿੱਚ ਅਸੀਂ ਰਹਿੰਦੇ ਹਾਂ, ਜਿਸ ਇਕੋਨਮੀ ਵਿੱਚ ਅਸੀਂ ਰਹਿੰਦੇ ਹਾਂ, ਉਹਨੇ ਕੀ ਮੁਸੀਬਤਾਂ ਝੱਲੀਆਂ, ਕੀ ਮੁਸ਼ਕਲਾਂ ਦਾ ਸਾਹਮਣਾ ਕਰਕੇ ਉਹ ਇਸ ਸਥਾਨ ਦੇ ਵਿੱਚ ਆਏ, ਇਸ ਪੁਜੀਸ਼ਨ ਦੇ ਵਿੱਚ ਆਏ ਜਿਸ ਵਿੱਚ ਅਸੀਂ ਬੜੇ ਸਾਜ਼ਗਾਰ ਤਰੀਕੇ ਦੇ ਨਾਲ ਰਹਿ ਰਹੇ ਹਾਂ, ਉਹ ਪੜ੍ਹਨੀ ਜ਼ਰੂਰ ਚਾਹੀਦੀ ਆ। ਕਿਤੇ ਵੀ ਤੁਸੀਂ ਇੰਟਰਨੈਟ ਤੋਂ ਪੜ੍ਹੋ, ਕਿਤਾਬਾਂ ਲੈ ਕੇ ਪੜ੍ਹੋ ਜਾਂ ਕੁਛ ਵੀ ਆ, ਅਮਨਦੀਪ ਵੀ ਤੁਹਾਨੂੰ ਐਕਸਪਲੇਨ ਕਰਨਗੇ ਆਪਣੀ ਆਪਣੇ ਆਵਾਜ਼ ਦੇ ਵਿੱਚ ਵੀ, ਉਹ ਇੱਧਰ ਕਿਤਾਬ ਲਿਖ ਰਿਹਾ ਉਹਨੂੰ, ਅਤੇ ਉਹ ਫਿਰ ਸੁਣਾਵਾਂਗੇ ਤੁਹਾਨੂੰ ਅਮਨਦੀਪ, ਤੁਸੀਂ ਸੁਣਾਓਗੇ, ਮੈਂ
ਸੁਣਾਉਣਾ ਨਹੀਂ, ਤੁਸੀਂ ਵੀ ਸੁਣਾਓਗੇ। ਖੈਰ ਅੱਗੇ ਚੱਲਦੇ ਹਾਂ, ਅਤੇ ਸਾਡੇ ਨਾਲ ਹਰਦੀਪ ਸਿੰਘ ਸੰਧੂ ਕਹਿੰਦੇ ਫਲੋਰਾ ਸਾਹਿਬ ਇੰਗਲੈਂਡ ਦਾ ਗੇੜਾ ਲਾ ਕੇ ਆਏ ਆ, ਸਾਰਾ ਕੁਛ ਨਵਾਂ ਨਵਾਂ ਹੀ ਆ ਕਿਤੇ ਭਾਅ ਜੀ, ਕਹਿੰਦੇ ਹੁਣ ਕਿੰਗ ਵੀ ਆ ਗਿਆ ਮਗਰ ਹੀ ਤੁਹਾਡੇ ਰਾਜਾ, ਠੀਕ ਹੈ, ਕਿਤੇ ਕਿਤੇ ਉਹ ਤਾਂ ਨਹੀਂ ਤੁਹਾਨੂੰ ਗਿਫਟ ਦੇ ਗਿਆ ਸਾਰਾ ਕੁਛ?
ਮਾਈਕ ਰਾਜਾ ਜੀ, ਅੱਛਾ ਅੱਛਾ, ਕਿੰਗ ਜਿਹੜਾ ਉਹ ਨਹੀਂ ਮੈਂ ਤਾਂ ਅਮਦੀਪ ਤੁਸੀਂ ਲਿਖ ਕੇ ਭੇਜਿਆ ਵੀ ਏਦਾਂ ਏਦਾਂ ਮਾਈਕ ਲੈ ਕੇ ਆਓ, ਮਾਈਕ ਤੁਹਾਡਾ ਹੋ ਗਿਆ ਪੁਰਾਣਾ, ਉਹਦੇ ਚ ਜਿਹੜੀ ਧੂੜ ਬਹੁਤ ਸੀ ਪਹਿਲੇ ਮਾਈਕ ਦੇ ਵਿੱਚ, ਉਹ ਆਵਾਜ਼ ਠੀਕ ਨਹੀਂ ਆ ਰਹੀ ਸੀ। ਕੱਲ ਫਿਰ ਤੁਸੀਂ ਮੈਨੂੰ ਦੱਸਿਆ ਵੀ ਮਾਈਕ ਇੱਥੋਂ ਖਰੀਦ ਕੇ ਲੈ ਕੇ ਆਓ, ਚਲੋ ਮੈਂ ਕਿਹਾ ਮਾਈਕ ਮੈਂ ਲੈ ਆਉਣਾ, ਫਿਰ ਮੈਂ ਫਿਰ ਤੁਸੀਂ ਮੈਨੂੰ ਫਿੱਟ ਕਰਾ ਦਿਓ ਵੀ ਮਾਈਕ। ਹੁਣ ਤੁਸੀਂ ਕੱਲ ਕਾਫੀ ਮਿਹਨਤ ਕੀ ਕਰਕੇ ਉਹ ਮਾਈਕ ਵੀ ਆ, ਇੱਕ ਦੀਵਾ ਵੀ ਤੁਸੀਂ ਮੈਨੂੰ ਲੈ ਕੇ ਦਿੱਤਾ, ਉਹਦੀ ਲਾਈਟ ਪੈ ਰਹੀ ਆ, ਤੇ ਉਹ ਵੀ ਲਾਇਆ ਤੇ ਸਟੈਂਡ ਲਾਇਆ। ਹੁਣ ਤੁਸੀਂ ਕਹਿੰਦੇ ਸਕਰੀਨ ਵੀ ਲੈ ਕੇ ਆਣੀ ਹੈ, ਗ੍ਰੀਨ ਗ੍ਰੀਨ ਸ਼ੇਡਡ ਸਕਰੀਨ ਪਿੱਛੇ ਲਾਇਆ ਕਰਨੀ ਆ, ਉਹ ਅੱਜ ਖਰੀਦ ਕੇ ਲੈ ਕੇ ਆਣੀ, ਅਗਲੇ ਹਫ਼ਤੇ ਸ਼ਾਇਦ ਅਸੀਂ ਲਾਏ ਦੇਵਾਂਗੇ। ਇਹ ਕੰਮ ਨਹੀਂ, ਤੁਸੀਂ ਪਿੱਛੇ ਨਾ ਬੈਕਗਰਾਉਂਡ ਬੜੀ ਛੇਤੀ ਬਦਲ ਦਿੰਦੇ ਹੁੰਦੇ, ਕਈ ਵਾਰੀ ਕੰਧ ਬਣਾਉਂਦੇ, ਕਈ ਵਾਰੀ ਕੀ ਬਣਾਉਂਦੇ, ਹੁਣ ਜਿਹੜਾ ਬਣਾ ਕੇ ਦੱਸਿਓ।
ਨਹੀਂ ਨਹੀਂ ਉਹ ਲਾਈਵ 'ਚ ਨਹੀਂ ਆਪਾਂ ਬਣਾਉਣੀ, ਉਹ ਅਗਲੀ ਵਾਰੀ ਫਿਰ ਲਾਵਾਂਗੇ।
ਠੀਕ ਹੈ,
ਅਗਲੀ ਵਾਰੀ ਏਦਾਂ ਨਾ ਕਰੀਏ ਜਿੱਦਾਂ ਕਈਆਂ ਨੇ ਲਾਈ ਹੁੰਦੀ ਹੈ ਪਿੱਛੇ ਸਿਡਨੀ ਦੀ ਜਾਂ ਕੈਨਵਰਨ, ਤੁਹਾਡੇ ਪਿੱਛੇ ਏਦਾਂ ਸੱਪ ਖੜਾ ਨਾ ਲਾ ਦਈਏ ਦੋ ਤਿੰਨ।
ਨਹੀਂ ਨਹੀਂ ਮੇਰੇ ਨਾਲ ਡੰਗ ਬਣਾਓ, ਹਲੇ ਮੈਨੂੰ ਰਹਿਣ ਦਿਓ, ਜਲੇਬੀਆਂ ਛੇਤੀ ਨਾ ਖੜਾਓ, ਤੇ ਜਿੱਦਾਂ ਤੁਸੀਂ ਕਰਦੇ ਆ, ਕਦੇ ਸੱਪ ਖੜਾ ਕਰ ਦਿੰਦੇ, ਕਦੇ ਲੂੰਬੜੀ ਖੜੀ ਕਰ ਦਿੰਦੇ ਪਿੱਛੇ, ਕਦੇ ਕੁਛ ਕਰਦੇ, ਕਦੇ ਕੁਛ ਕਰਦੇ, ਰਹਿਣ ਦਿਓ ਹਲੇ। ਤੇ
ਅੱਛਾ
ਹੋਰ ਕੋਈ ਗੱਲ?
ਹਾਂਜੀ, ਸਾਡੇ ਨਾਲ ਨਾ ਕਰਨੈਲ ਸਿੰਘ ਜੀ ਜੁੜੇ ਨੇ ਅੰਮ੍ਰਿਤਸਰ ਵਾਲੇ, ਅਤੇ ਉਹਨਾਂ ਨੇ ਸੁਨੇਹਾ ਭੇਜਿਆ, ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਮੇਰੇ ਸਾਹਮਣੇ ਤੁਸੀਂ ਧਾਰਮਿਕ ਸੰਕਟ ਪੈਦਾ ਕਰ ਦਿੱਤਾ। ਪਹਿਲਾ ਤਾਂ ਕਹਿੰਦੇ,
ਕਿੱਦਾਂ ਜੀ?
ਹਾਂ ਕਹਿੰਦੇ ਪਹਿਲਾ ਹੈਗਾ ਜੀ ਮਾਧਿਆ ਮਾਰਗ, ਕਹਿੰਦੇ ਮਾਧਿਆ ਮਾਰਗ ਹੀ ਜ਼ਿੰਦਗੀ ਦਾ ਅਸਲ ਮਾਰਗ ਹੈ, ਇਹ ਬੁੱਧ ਨੇ ਕਿਹਾ ਹੈ। ਥੋੜ੍ਹੇ ਬਹੁਤੇ ਪਟਾਕੇ ਚਲਾ ਲਵੋ, ਠੀਕ ਹੈ। ਦੂਜਾ ਹੈਗਾ ਕਹਿੰਦੇ ਵੀ ਰੱਬੀ ਹੁਕਮ ਅਨੁਸਾਰ ਚੱਲੋ, ਕੁਦਰਤ ਦਾ ਵਿਗਾੜ ਨਾ ਕਰੋ, ਬਾਬਾ ਨਾਨਕ, ਠੀਕ ਹੈ। ਅਤੇ ਇਹ ਦੋ ਮਤਲਬ ਦੋ ਚਿੱਤੀ ਕਹਿੰਦੇ ਹੋ ਗਏ, ਦੁਹਾਗਣ, ਦੋ ਚਿੱਤੇ ਨਾ ਬਣਨਾ, ਕੋਈ ਵੀ ਕਰਮ ਜਿਸ ਨਾਲ ਕੁਦਰਤ ਦਾ ਵਿਗਾੜ ਹੁੰਦਾ ਹੈ ਨਾ ਕੀਤਾ ਜਾਵੇ, ਕਿਸ ਦੀ ਮੰਨਾ? ਆਦਰ ਸਹਿਤ ਕਰਨੈਲ ਸਿੰਘ, ਮੈਲਬੋਰਨ। ਕਰਨੈਲ ਸਿੰਘ ਜੀ, ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਜਿਹੜੀ ਤੁਸੀਂ ਮਨੌਤ ਕਰਨਾ ਚਾਹੁੰਦੇ ਹੋ ਤੁਸੀਂ ਉਹਦੀ ਮੰਨੋ ਜਿਹੜੀ ਤੁਹਾਡੇ ਦਿਲ ਨੂੰ ਚੰਗੀ ਲੱਗਦੀ ਹੈ, ਤੁਹਾਡੀ ਐਜੂਕੇਸ਼ਨ ਦੇ ਮੁਤਾਬਕ, ਤੁਹਾਡੀ ਗੁਰਪੀਰਾਂ ਨੇ ਜਿੱਦਾਂ ਦੱਸੀ ਹੈ, ਜਿਹੜੀ ਜਿਹੜੀ ਥੋਟ ਪ੍ਰੋਸੈਸ ਨੂੰ ਤੁਸੀਂ ਫੋਲੋ ਕਰਦੇ ਆ, ਉਸ ਨੂੰ ਤੁਸੀਂ ਫੋਲੋ ਕਰੋ। ਵੈਸੇ ਜਿਹੜਾ ਦੂਜਾ ਪਾਰਟ ਹੈ, ਜੇ ਤਾਂ ਅਸੀਂ ਟੋਟਲੀ ਅਧਿਆਤਮਕ ਹੈ, ਹੈ ਨਾ, ਫਿਰ ਤਾਂ ਸਾਨੂੰ ਕੁਦਰਤ ਦਾ ਵਿਗਾੜ ਨਹੀਂ ਕਰਨਾ ਚਾਹੀਦਾ। ਪਰ ਉਹਦੇ ਨਾਲ ਕੀ ਹੈ, ਜੇ ਬੁੱਧ ਨੂੰ ਹੀ ਫੋਲੋ ਕਰਨਾ ਹੈ ਫਿਰ ਤਾਂ ਭਿਖਾਰੀ ਬਣਨ ਵਾਲਾ ਕੰਮ ਹੈ, ਭਿਕਸ਼ੂ ਬਣਾਉਂਦਾ ਆ, ਬੁੱਧ ਭਿਕਸ਼ੂ ਬਣਾਉਂਦਾ ਆ ਅਤੇ ਗੁਰੂ ਨਾਨਕ ਸਿਕਸ਼ੂ ਬਣਾਉਂਦਾ ਆ, ਠੀਕ ਹੈ। ਮਾਧਿਆ ਮਾਰਗ ਜਿਹੜਾ ਆ ਉਹ ਵੀ ਤੁਸੀਂ ਚੁਣ ਸਕਦੇ ਹੋ। ਪਰ ਦੂਜੇ ਪਾਸੇ ਇਹ ਹੈ ਕਿ ਜਦੋਂ ਸਿੱਖ ਨੇ ਕਿਰਤ ਕਰਨੀ ਹੈ, ਮੰਨ ਲਓ ਖੇਤੀ, ਅਸੀਂ ਖੇਤੀ ਕਰਦੇ ਹਾਂ, ਤਾਂ ਕੀ ਸਾਨੂੰ ਸਪਰੇਅ ਨਹੀਂ ਪਾਉਣੇ ਚਾਹੀਦੇ? ਕੀ ਸਾਨੂੰ, ਅਸੀਂ ਜਾਨਵਰਾਂ ਨੂੰ ਭਜਾਉਂਦੇ ਨਹੀਂ, ਅਸੀਂ ਬਾੜ ਨਹੀਂ ਲਾਉਂਦੇ? ਉਹ ਵੀ ਅਸੀਂ ਗੈਰ ਕੁਦਰਤੀ ਕੰਮ ਕਰਦੇ ਹਾਂ ਜੇ ਦੇਖਿਆ ਜਾਵੇ। ਪਰ ਜਿਹੜਾ ਫਿਰ ਦਾਨ ਪੁੰਨ ਕਿਸਾਨ ਕਰਦਾ ਆ, ਚਿੜੀਆਂ ਨੂੰ ਵੀ ਦਾਣੇ ਪਾਉਂਦਾ ਆ, ਲੰਗਰ ਵੀ ਚਲਾਉਂਦੇ ਨੇ, ਉਹ ਬੈਲੈਂਸ ਕਰਨ ਨੂੰ ਹੀ ਕਹਿੰਦਾ ਕਿ ਜਿੰਨਾ ਕੁ ਗਲਤ ਕਰਮ ਕੀਤਾ ਇਹ ਦਾਣੇ ਉਗਾਉਣ ਦੇ ਲਈ ਉਹ ਕਵਰ ਹੋ ਜਾਵੇ। ਸੋ ਇੱਕ ਬੜੀ ਫਾਈਨ ਲਾਈਨ ਹੈ ਇਹਦੇ ਵਿੱਚ। ਮਾਧਿਆ ਮਾਰਗ ਸਿੱਖੀ 'ਚ ਵੀ ਹੈਗਾ ਆ, ਮਾਧਿਆ ਮਾਰਗ ਸਿੱਖੀ 'ਚ ਪ੍ਰਤੱਖ ਖੇਤੀ 'ਚ ਹੈ। ਹੁਣ ਬਾਬੇ ਨਾਨਕ ਨੇ ਹਲ ਚਲਾਏ, ਕੀ ਉਹਨਾਂ ਨੇ ਪੈਰਾਂ ਨਾਲ ਕੀੜੀਆਂ ਨਹੀਂ ਮਿੱਧੀਆਂ? ਕੀ ਉਹਨਾਂ ਨੇ ਗਡੋਏ ਨਹੀਂ ਮਾਰੇ ਹਲ ਦੇ ਨਾਲ? ਕੀ ਉਹਨਾਂ ਨੇ ਫਸਲਾਂ ਨੂੰ ਪ੍ਰੋਟੈਕਟ ਨਹੀਂ ਕੀਤਾ, ਚਿੜੀਆਂ ਨੂੰ ਖਾਣ ਨਹੀਂ ਦਿੱਤਾ? ਸੋ ਜੇ ਆਪਾਂ ਸਾਰਾ ਕੁਛ ਇੱਦਾਂ ਹੀ ਛੱਡ ਦਈਏ ਤਾਂ ਇਹ ਸਾਰਾ ਕੁਛ ਜੰਗਲ ਬਣ ਜਾਏਗਾ। ਅਤੇ
ਗੱਲ ਹੋ ਰਹੀ ਸੀ, ਅਸੀਂ ਕਿਤੇ ਪਾਰਟੀ ਵਿੱਚ ਗਏ ਤਾਂ ਪਾਰਟੀ 'ਚ ਕੀ ਬੰਦੇ ਬੈਠੇ ਸੀ, ਜਾਣੀ ਕਈ ਕਈ ਬੰਦੇ ਬੈਠੇ ਸੀ, ਗੱਲ ਹੋ ਰਹੀ ਸੀ ਕਿ ਸਾਨੂੰ ਨਾ ਦੂਜਾ ਜਿਹੜੇ ਮੁਰਗੇ ਆ ਇਹ ਮਾਰਨੇ ਨਹੀਂ ਚਾਹੀਦੇ, ਖਾਣੇ ਨਹੀਂ ਚਾਹੀਦੇ, ਇਹਨਾਂ ਵਿੱਚ ਜਾਨ ਹੁੰਦੀ ਆ, ਵੀ ਇਹ ਤਾਂ ਅਸੀਂ ਬਹੁਤ ਪਾਪ ਕਰ ਰਹੇ ਹਾਂ। ਅਤੇ ਇੱਕ ਭਾਈ ਸਾਹਿਬ ਬੈਠੇ ਸੀ, ਜਿਹੜੇ ਸਿਆਣੇ ਬੰਦੇ ਸੀ, ਉਹ ਕਹਿੰਦੇ ਜੇ ਇਹ ਤਾਂ ਇੱਕ ਪ੍ਰਕਿਰਿਆ ਆ ਪਰਮਾਤਮਾ ਦੀ ਕਿ ਜਿਹੜਾ ਜੀਵ ਇੱਥੇ ਆਉਂਦਾ ਕਈ ਵਾਰੀ ਉਹਨੂੰ ਅਸੀਂ ਉਹਨੂੰ ਮਾਰਨਾ ਪੈਂਦਾ ਆ। ਕਹਿੰਦਾ ਜੇ ਅਸੀਂ ਮੁਰਗੇ ਨਾ ਮਾਰੀਏ ਵੀ ਇਹਨਾਂ ਤੋਂ ਝੋਨਾ ਲਵਾਉਣਾ ਆ, ਇਹਨਾਂ ਦੀ ਆਬਾਦੀ ਇੰਨੀ ਹੋ ਜਾਣੀ ਆ, ਇਹਨਾਂ ਨੂੰ ਕਰਨਾ ਕੀ ਆ?
ਇਹ ਥੋੜੇ ਕੁਦਰਤੀ ਨਿਯਮ ਹੁੰਦੇ ਨੇ, ਹਾਂ ਕੁਦਰਤੀ ਨਿਯਮ ਹੁੰਦੇ ਆ। ਪਰ ਇਹਦੇ ਵਿੱਚ ਜਿਹੜੀ ਖੁਸ਼ੀ ਵਾਲਾ ਕੰਮ, ਕਈ ਵਾਰੀ ਖੁਸ਼ੀ ਮਨਾਉਣੀ ਪੈਂਦੀ ਆ, ਦੀਵਾ ਜਗਾਉਣਾ ਪੈਂਦਾ ਆ, ਕਈ ਵਾਰੀ ਘਰ ਦੇ ਵਿੱਚ ਗਮੀ ਹੁੰਦੀ ਆ, ਗਮੀ ਨੂੰ ਵੀ ਆਪਾਂ ਨੂੰ ਪੇਸ਼ਕਾਰੀ ਉਹਦੀ ਕਰਨੀ ਪੈਂਦੀ। ਖੈਰ ਆਪਣੇ ਆਪਣੇ ਵਿਚਾਰ, ਪਰ ਬਹੁਤ ਸੋਹਣਾ ਤੁਸੀਂ ਚਲੋ ਗੱਲਬਾਤ ਕੀਤੀ, ਮੈਸੇਜ ਭੇਜਿਆ, ਚੰਗਾ ਲੱਗਿਆ। ਅਤੇ ਸਾਡੇ ਨਾਲ ਕਿਰਪਾਲ ਸਿੰਘ ਚੀਮਾ ਜੀ ਨਿਊਯਾਰਕ ਤੋਂ ਜੁੜਦੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਚੀਮਾ ਸਾਹਿਬ ਤੁਹਾਡਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ ਆਇਆਂ ਨੂੰ। ਤੇ ਪ੍ਰਭਜੀਤ ਸਿੰਘ ਆਨੰਦ ਸਾਡੇ ਜੁੜੇ ਨੇ ਸਿਡਨੀ ਤੋਂ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੋ ਸਭ ਸਰੋਤਿਆਂ ਦਾ ਸਵਾਗਤ ਜਿਹੜੇ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜਦੇ ਨੇ। ਅਤੇ ਗੱਜਣਵਾਲਾ ਬਾਈ ਜੀ ਨੇ ਮੈਸੇਜ ਆਡੀਓ ਭੇਜਿਆ ਜਿਹੜੇ ਅਸੀਂ ਚਲਾ ਨਹੀਂ ਸਕਦੇ, ਮਾਫੀ ਚਾਹੁੰਦੇ ਹਾਂ ਜੀ, ਪਰ ਇਹਨਾਂ ਦਾ ਐਪੀਸੋਡ ਇਸ ਪ੍ਰੋਗਰਾਮ ਤੋਂ ਨਾਲ ਹੀ ਸ਼ੁਰੂ ਹੋ ਜਾਣਾ ਹੈ। ਬਹੁਤ ਵਧੀਆ ਪੇਸ਼ਕਾਰੀ ਕਰਦੇ ਨੇ ਅਮਰੀਕ ਭਾਜੀ। ਇੱਕ ਹੁਣ ਆਪਾਂ ਗੱਲ ਕਰਨੀ ਹੈ ਪਾਪੂਲੇਸ਼ਨਸ ਦੀ ਆਸਟ੍ਰੇਲੀਆ ਦੇ ਵਿੱਚ, ਅਤੇ ਇਹਦੇ ਬਾਰੇ ਤੁਸੀਂ ਜਾਣਕਾਰੀਆਂ ਕੱਢੀਆਂ ਸੀ ਕਿ 27 million $27 ਨਹੀਂ 27 million ਬੰਦੇ ਹੋ ਗਏ ਨੇ ਆਸਟ੍ਰੇਲੀਆ ਵਿੱਚ, ਪਾਪੂਲੇਸ਼ਨ ਹੋ ਗਈ ਆ। ਅਤੇ ਕਿਹੜੀ ਸਟੇਟ ਦੀ ਕਿੰਨੀ ਕੁ ਪਰਫਾਰਮੈਂਸ ਹੈ?
ਅਮਦੀਪ ਇੱਕ ਮਿੰਟ, ਮੈਂ ਡਾਕੂਮੈਂਟ ਮੈਂ ਇੱਥੋਂ ਖੋਲ ਨਹੀਂ ਰਿਹਾ, ਮੇਰੇ ਕੋਲ ਮੇਰੇ ਸੀਗਾ।
ਹਾਂਜੀ ਹਾਂਜੀ,
ਕੋਈ ਨਹੀਂ, ਵੈਸਟਰਨ ਆਸਟ੍ਰੇਲੀਆ ਬਾਰੇ ਵੈਸੇ ਗੱਲ ਹੋ ਰਹੀ ਆ।
ਹਾਂਜੀ
ਤੇ ਤੁਸੀਂ?
ਹਾਂਜੀ, ਮੈਂ ਥੋੜੇ ਅੰਕੜੇ ਸ਼ੇਅਰ ਕਰ ਦਿੰਦਾ ਕਿ
ਮੈਂ ਪੜ੍ਹਿਆ ਡਾਕੂਮੈਂਟ, ਕਾਫੀ ਪੜ੍ਹਿਆ ਆ ਕਿ ਵੈਸਟਰਨ ਆਸਟ੍ਰੇਲੀਆ ਜਿਹੜਾ ਆ ਉਹ ਉਹਦੇ ਵਿੱਚ ਆਬਾਦੀ ਵੱਧ ਰਹੀ ਆ। ਪਿਛਲੇ ਸਾਲ 90,000 ਇਹਦੀ ਆਬਾਦੀ ਹੋਈ ਆ। ਉਹ ਜਿਹੜੇ ਅੰਕੜੇ ਮੇਰੇ ਸਕਰੀਨ ਤੇ ਇਸ ਵੇਲੇ ਨਹੀਂ ਆ ਰਹੇ, ਉਹਨਾਂ ਦੇ ਹਿਸਾਬ ਦੇ ਨਾਲ ਵੈਸਟਰਨ ਆਸਟ੍ਰੇਲੀਆ ਦੀ ਜਿਹੜੀ ਆਬਾਦੀ ਕਾਫੀ ਤੇਜ਼ੀ ਦੇ ਨਾਲ ਵੱਧ ਰਹੀ ਆ, ਤੇ ਜਿੰਨੇ ਵੀ ਦੂਜੇ ਆਸਟ੍ਰੇਲੀਆ ਦੇ ਸਟੇਟਸ ਆ ਉਹਨਾਂ ਤੋਂ ਜ਼ਿਆਦਾ ਵੱਧ ਰਹੀ ਆ। ਇਹਦੇ ਵਿੱਚ ਜਿਹੜੀ ਆਬਾਦੀ ਵਧਣ ਦਾ ਕਾਰਨ ਸਭ ਤੋਂ ਵੱਡਾ ਹੈ ਉਹ ਹੈ ਮਾਈਗ੍ਰੇਸ਼ਨ ਦਾ, ਜਿਹੜੀ ਐਕਸਟਰਨਲ ਮਾਈਗ੍ਰੇਸ਼ਨ ਹੋ ਰਹੀ ਆ ਆਸਟ੍ਰੇਲੀਆ ਦੇ ਵਿੱਚ। ਜ਼ਿਆਦਾ ਲੋਕ ਜਿਹੜੇ ਵੈਸਟਰਨ ਆਸਟ੍ਰੇਲੀਆ ਜਾ ਰਹੇ ਆ, ਤੇ ਉਹਦੇ ਨਾਲ ਆਬਾਦੀ ਵੱਧ ਰਹੀ ਆ। ਅੰਕੜੇ ਮੇਰੇ ਸਕਰੀਨ ਤੇ ਨਹੀਂ ਇਸ ਵੇਲੇ ਮੇਰੇ ਕੋਲ ਹੈਗੇ, ਲੇਕਿਨ ਤੁਸੀਂ ਉਹ ਬਾਅਦ ਵਿੱਚ ਦੱਸ ਦਿਓ। ਲੇਕਿਨ ਇਹਦਾ ਇਹ ਵੀ ਕ੍ਰਿਟਿਸਿਜ਼ਮ ਹੋ ਰਿਹਾ ਹੈ ਕਿ ਆਸਟ੍ਰੇਲੀਆ ਦੀ ਵੈਸਟਰਨ ਆਸਟ੍ਰੇਲੀਆ ਦੀ ਜਿਹੜੀ ਜਿਹੜਾ ਉਹਨਾਂ ਦਾ ਇੰਫਰਾਸਟ੍ਰਕਚਰ ਆ, ਜਿੱਦਾਂ ਰੋਡਸ ਆ, ਘਰ ਆ, ਘਰਾਂ ਦੀ ਗਿਣਤੀ ਆ, ਜਾਂ ਹੋਰ ਸ਼ਾਪਿੰਗ ਸੈਂਟਰ ਆ, ਉਹ ਕੋਪ ਅਪ ਨਹੀਂ ਕਰੂਗੇ ਇਹਦੇ ਨਾਲ ਕਿ ਜਿੰਨੀ ਆਬਾਦੀ ਉੱਥੇ ਵੱਧ ਰਹੀ ਆ। ਤੇ ਦੂਜੇ ਨੰਬਰ ਤੇ ਨਿਊ ਸਾਊਥ ਵੇਲਸ ਆ, ਤੇ ਉਹਦੀ ਉਹਦੀ ਆਬਾਦੀ ਵੀ ਵੱਧ ਰਹੀ ਆ। ਤੁਸੀਂ ਦੱਸਿਆ ਹੀ ਆ ਕਿ ਆਸਟ੍ਰੇਲੀਆ ਦੀ ਆਬਾਦੀ ਇਸ ਵੇਲੇ 27 million ਦੇ ਲਗਭਗ ਹੋ ਰਹੀ ਆ, ਹੋ ਗਈ ਆ, ਜਿਹੜੀ ਕਿ 3 crore ਤੋਂ ਘੱਟ ਆ, 2.7 crore ਆ। ਮਤਲਬ ਇੱਥੇ ਮੈਂ ਥੋੜੇ ਜਿਹੇ ਹੋਰ ਅੰਕੜੇ ਸ਼ੇਅਰ ਤੁਹਾਡੇ ਨਾਲ ਕਰਨਾ ਚਾਹਾਂਗਾ ਕਿ ਪੰਜਾਬ ਦੀ ਆਬਾਦੀ 3 crore ਆ ਇਸ ਵੇਲੇ, 3 crore ਤੋਂ ਵੀ ਉੱਪਰ ਆ। ਉੱਧਰ ਜਿਹੜਾ ਪੰਜਾਬ ਪਾਕਿਸਤਾਨ ਦਾ ਆ ਉਹਦੀ ਆਬਾਦੀ 11 crore ਆ ਇਸ ਵੇਲੇ, ਤੇ ਜਿਹੜੀ ਇੰਗਲੈਂਡ ਦੀ ਆਬਾਦੀ ਆ ਉਹ 8 crore ਦੇ ਕਰੀਬ ਆ, ਕੈਨੇਡਾ ਦੀ ਆਬਾਦੀ 3.2 crore ਆ। ਤੇ ਦੇਖਿਆ ਜਾਵੇ ਤਾਂ ਆਸਟ੍ਰੇਲੀਆ ਦੀ ਕੁੱਲ ਮਿਲਾ ਕੇ ਆਬਾਦੀ ਕਈਆਂ ਦੇਸ਼ਾਂ ਦੀ ਆਬਾਦੀ ਨਾਲੋਂ ਤਾਂ ਬਹੁਤ ਜ਼ਿਆਦਾ ਘੱਟ ਆ, ਕਈਆਂ ਸਟੇਟਸ ਦੀ ਆਬਾਦੀ ਨਾਲੋਂ ਵੀ ਬਹੁਤ ਜ਼ਿਆਦਾ ਘੱਟ ਆ। ਈਵਨ ਪੰਜਾਬ ਇੱਕ ਸਟੇਟ ਆ ਜਿਹਦੀ ਆਬਾਦੀ 3 crore ਤੋਂ ਵੱਧ ਆ, ਉਹ ਵਿੱਚੋਂ ਉਹਦੇ ਵਿੱਚੋਂ ਮਾਈਗ੍ਰੇਸ਼ਨ ਅਸੀਂ ਬੇਸ਼ੱਕ ਕੱਢ ਦਈਏ ਜਿਹੜੀ ਬਾਹਰ ਨੂੰ ਲੋਕ ਚਲੇ ਗਏ ਆ, ਉਸ ਤੋਂ ਬਾਅਦ ਵੀ 3 crore ਆਬਾਦੀ ਜਿਹੜੀ ਪੰਜਾਬ ਦੇ ਵਿੱਚ ਆ। ਹੁਣ ਪਾਕਿਸਤਾਨ ਦੀ ਪੰਜਾਬ ਦੇ ਇਕੱਲੇ ਦੀ ਆਬਾਦੀ ਲੈ ਲਓ ਉਹ 11 crore ਆ, ਤੇ ਆਸਟ੍ਰੇਲੀਆ ਦੀ ਆਬਾਦੀ 2.7 crore ਆ। ਆਸਟ੍ਰੇਲੀਆ ਦੀ ਆਬਾਦੀ ਕਿੰਨੀ ਘੱਟ ਆ ਕਿ ਤੁਸੀਂ ਆਪਣੀ ਬੁੱਕ ਦੇ ਵਿੱਚ ਜਿਹੜੀ ਤੁਸੀਂ ਬੁੱਕ ਲਿਖ ਰਹੇ ਆ ਉਹਦੇ ਵਿੱਚ ਇੱਕ ਲਾਈਨ ਆਉਂਦੀ ਆ ਕਿ ਆਪਣੀ ਆਬਾਦੀ ਵਧਾਓ ਨਹੀਂ ਤਾਂ ਤੁਸੀਂ
ਖਤਮ ਹੋ ਜਾਓ। ਹਾਂਜੀ,
ਖਤਮ ਹੋ ਜਾਓਗੇ, ਇਹ ਵੀ ਹੈ ਨਾ ਇੱਕ ਸਟੇਟਮੈਂਟ ਹੈਗੀ ਆ, ਮੈਂ ਵੀ ਪੜ੍ਹੀ ਆ।
ਨਹੀਂ ਇੱਕ ਇੱਕ ਸਮਾਂ
ਆਬਾਦੀ ਵਧਾਓ,
ਇੱਕ ਸਮਾਂ ਇਹ ਆ ਗਿਆ ਸੀ ਆਸਟ੍ਰੇਲੀਆ ਦੇ ਵਿੱਚ, ਕਹਿੰਦੇ ਕਿ ਜੇ ਆਬਾਦੀ ਨਹੀਂ ਵਧਾਉਣੀ ਤਾਂ ਤੁਸੀਂ ਪਾਪੂਲੇਟ ਔਰ ਪੈਰਿਸ਼, ਹੈ ਨਾ,
ਪੈਰਿਸ਼
ਪੈਰਿਸ਼ ਖਤਮ ਹੋ ਜਾਣਾ ਤੁਸੀਂ। ਕਿਉਂਕਿ ਦੇਖੋ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੇ ਕਾਰਨ ਹੈ ਕਿ ਪਾਪੂਲੇਸ਼ਨ ਨਹੀਂ ਵੱਧ ਰਹੀ, ਹਜੇ ਉਸ ਲੈਵਲ ਤੱਕ ਪਹੁੰਚਿਆ ਨਹੀਂ ਕੰਮ। ਇੱਕ ਤਾਂ ਆਸਟ੍ਰੇਲੀਆ ਜਿਹੜਾ ਆਪਣਾ ਸਟੈਂਡਰਡ ਹੈ ਉਹ ਬਹੁਤ ਉੱਚਾ ਰੱਖਣਾ ਚਾਹੁੰਦਾ ਆ, ਠੀਕ ਹੈ, ਕੰਟਰੋਲ ਚਾਹੁੰਦਾ ਆ ਪਰਿਵਾਰਾਂ ਦੇ ਉੱਤੇ, ਵੀ ਸਾਰਾ ਕੰਟਰੋਲ ਹੋਵੇ, ਸਾਰੀ ਸੁਸਾਇਟੀ 'ਤੇ ਕੰਟਰੋਲ ਹੋਵੇ। ਜਿਹੜੇ ਭਾਰਤ ਜਾਂ ਏਸ਼ੀਅਨ ਕੰਟਰੀ ਬਹੁਤ ਪੁਰਾਣੇ ਮਤਲਬ ਸੱਭਿਅਤਾਵਾਂ ਨੇ, ਇੱਥੇ ਜ਼ਿਆਦਾ ਆਜ਼ਾਦੀ ਹੈ ਸੁਸਾਇਟੀਆਂ ਨੂੰ ਵੀ ਅਸੀਂ ਕਿੱਦਾਂ ਜੀਣਾ ਚਾਹੁੰਦੇ ਹਾਂ, ਕਿੱਦਾਂ ਰਹਿਣਾ ਚਾਹੁੰਦੇ ਹਾਂ, ਕਿਹੜਾ ਧਰਮ ਅਪਣਾਉਣਾ ਚਾਹੁੰਦੇ ਹਾਂ। ਕੰਪੈਰੇਟਿਵਲੀ ਵਿਦੇਸ਼ਾਂ ਦੇ ਵਿੱਚ ਸਾਨੂੰ ਲੱਗਦਾ ਹੈ ਕਿ ਇੰਡੀਪੈਂਡੈਂਸ ਹੈ, ਪਰ ਇਟਸ ਵੈਰੀ ਵੈਰੀ ਮੱਚ ਕੰਟਰੋਲਡ ਕਿ ਘਰ ਕਿੱਦਾਂ ਦੇ ਹੋਣੇ ਚਾਹੀਦੇ ਆ, ਸਾਰਾ ਕੁਛ ਕੰਟਰੋਲ 'ਚ ਆ, ਤੁਸੀਂ ਕਿੰਨੇ ਦਰੱਖਤ ਲਾਉਣੇ ਆ, ਕਿੰਨੇ ਕੱਟ, ਮਤਲਬ ਇੰਡੀਪੈਂਡੈਂਸ ਘੱਟ ਹੈ ਮੁਕਾਬਲਾ ਤੁਨ। ਹੁਣ ਆਸਟ੍ਰੇਲੀਆ ਦੀ ਆਪਾਂ ਤੁਸੀਂ ਗੱਲ ਕੀਤੀ ਕਿ ਪਿਛਲੇ 12 ਮਹੀਨਿਆਂ 'ਚ ਵੈਸਟਰਨ ਆਸਟ੍ਰੇਲੀਆ ਦੀ ਜਿਹੜੀ ਆਬਾਦੀ ਆ ਉਹ 90,000 ਵਧੀ ਆ, ਠੀਕ ਹੈ, ਵਿਕਟੋਰੀਆ ਦੀ ਮਤਲਬ 2.7% ਵਧੀ ਆ, ਠੀਕ ਹੈ, ਜਿਸ ਦੇ ਵਿੱਚ ਮਤਲਬ ਤਕਰੀਬਨ 1,84,000 ਬੰਦਾ ਵੱਧ ਆਇਆ, ਹੈ ਨਾ। ਅਤੇ ਆਸਟ੍ਰੇਲੀਆ ਦੇ ਵਿੱਚ 2.3% ਵਾਧਾ ਹੋਇਆ, ਜਿਹੜੀ ਕਿ ਹੁਣ 27 million ਪਾਪੂਲੇਸ਼ਨ ਹੋ ਗਈ ਆ। ਹੁਣ ਪ੍ਰੋਬਲਮ ਇਹ ਹੈ ਕਿ ਮਾਰਚ ਤੱਕ ਵਿਦੇਸ਼ਾਂ 'ਚ ਕੁੱਲ ਪ੍ਰਵਾਸ ਕਰਨ ਵਾਲੇ 64,902 ਲੋਕਾਂ ਨੇ ਸੂਬੇ ਨੂੰ ਬਣਾਇਆ, ਮਤਲਬ ਇੱਥੇ ਇੰਨੇ ਲੋਕ ਆਏ, ਪਰ ਲੋਕ ਜਾ ਵੀ ਰਹੇ ਨੇ, ਲੋਕ ਜਿਹੜੇ ਨੇ ਉਹ ਜਾ ਵੀ ਰਹੇ ਨੇ। ਪਿਛਲੇ ਸਾਲ 25,000 ਤੋਂ ਵੱਧ ਬੱਚਿਆਂ ਦਾ ਜਨਮ ਹੋਇਆ ਸੀ, ਜੋ 4 ਸਾਲ ਪਹਿਲਾਂ 6% ਜੋ ਜਿਹੜਾ ਬਰਥ ਰੇਟ ਆ ਉਹ ਘਟਿਆ ਆ ਅਸਲ ਦੇ ਵਿੱਚ, ਜਿਹੜਾ ਮਾਈਗ੍ਰੇਸ਼ਨ ਤਾਂ ਜ਼ਿਆਦਾ ਹੋ ਰਹੀ ਆ। ਅਤੇ ਜੇ ਹਿਸਾਬ ਨਾਲ ਮਤਲਬ ਮੌਤਾਂ ਹੁੰਦੀਆਂ ਨੇ, 29 ਮਿੰਟ 43 ਸੈਕਿੰਟ ਬਾਅਦ ਆਸਟ੍ਰੇਲੀਆ ਦੇ ਵਿੱਚ ਇੱਕ ਮੌਤ ਹੁੰਦੀ ਆ ਵੈਸਟਰਨ ਆਸਟ੍ਰੇਲੀਆ 'ਚ, ਅਤੇ
ਹਾਂਜੀ
14 ਮਿੰਟ ਬਾ ਮਤਲਬ 14 ਮਿੰਟ 'ਚ ਇੱਕ ਬੰਦਾ ਛੱਡ ਕੇ ਚਲੇ ਜਾਂਦਾ ਵੈਸਟਰਨ ਆਸਟ੍ਰੇਲੀਆ। ਸੋ ਇੱਕ ਬਹੁਤ ਵੱਡੀ ਸਮੱਸਿਆ ਜਿਹੜੀ, ਜਿਹੜਾ ਮੌਤ ਦਾ ਦਰ ਹੈ 16 ਮਿੰਟ ਹੈ ਆਸਟ੍ਰੇਲੀਆ ਨੂੰ ਛੱਡਣ ਦਾ, ਵੈਸਟਰਨ ਆਸਟ੍ਰੇਲੀਆ ਨੂੰ ਛੱਡਣ ਦਾ ਦਰ ਹੈਗਾ 14 ਮਿੰਟਾਂ ਦੇ ਬਾਅਦ ਇੱਕ ਬੰਦਾ ਮਾਈਗ੍ਰੇਟ ਹੋ ਜਾਂਦਾ ਆਸਟ੍ਰੇਲੀਆ ਤੋਂ ਬਾਹਰ ਚਲੇ ਜਾਂਦਾ ਗੋਰੇ। ਪਰ ਹੁਣ ਉਹਨੂੰ ਕਵਰ ਕਰਨ ਦੇ ਲਈ ਬੱਚੇ ਜਨਮ ਨਹੀਂ ਰਹੇ ਅਤੇ ਉਹਨਾਂ ਨੂੰ ਮਾਈਗ੍ਰੇਸ਼ਨ ਕਰਾਉਣੀ ਪੈਂਦੀ, ਆਸਟ੍ਰੇਲੀਆ ਦੇ ਵਿੱਚ ਵੀ ਮਾਈਗ੍ਰੇਸ਼ਨ ਬੰਦੇ ਲੈਣੇ ਪੈਂਦੇ ਆ ਪਾਪੂਲੇਸ਼ਨ ਨੂੰ ਸਸਟੇਨ ਕਰ ਲਏ, ਨਹੀਂ ਤਾਂ ਇਕੋਨਮੀ ਜਿਹੜੀ ਹੈ ਸ਼ਰਿੰਕ ਹੋ ਜਾਏਗੀ। ਠੀਕ ਹੈ ਨਾ ਭਾਅ ਜੀ, ਇੱਦਾਂ ਹੀ
ਜਦੋਂ ਜੇ ਆਬਾਦੀ ਬਹੁਤ ਘੱਟ ਹੋਊਗੀ, ਜੇ ਆਬਾਦੀ ਬਹੁਤ ਘੱਟ ਹੋਊਗੀ ਉਹਦੇ ਨਾਲ ਇਫੈਕਟਿਵ ਡਿਮਾਂਡ ਨਹੀਂ ਕ੍ਰੀਏਟ ਹੁੰਦੀ।
ਹਾਂਜੀ
ਜਦੋਂ ਸਾਡੇ ਦੇਸ਼ ਵਿੱਚ ਡਿਮਾਂਡ ਹੀ ਹੈ ਨਹੀਂ ਪ੍ਰੋਡਕਟਸ ਦੀ ਜਾਂ ਸਰਵਿਸਿਸ ਦੀ, ਤੁਸੀਂ ਕਿੱਦਾਂ ਦੂਜਿਆਂ ਦਾ ਮੁਕਾਬਲਾ ਕਰੋਗੇ? ਜਿਹੜਾ ਪ੍ਰੋਡਕਸ਼ਨ ਤੁਹਾਡੇ ਦੇਸ਼ ਵਿੱਚ ਹੋ ਰਿਹਾ ਆ ਉਹ ਐਕਸਪੋਰਟ ਹੋ ਨਹੀਂ ਰਿਹਾ, ਤੁਹਾਡੇ ਦੇਸ਼ ਵਿੱਚ ਉਹਦੀ ਕੰਜਮਪਸ਼ਨ ਨਹੀਂ ਹੈ, ਤੁਹਾਡੀ ਇਕਨੋਮੀ ਕਿੱਦਾਂ ਵਾਇਬਲ ਹੋਊਗੀ, ਇਕਨੋਮੀ ਕਿੱਦਾਂ ਚਲਾਉਣੀ ਆ? ਇਕਨੋਮੀ ਚਲਾਉਣ ਦੇ ਲਈ ਪਾਪੂਲੇਸ਼ਨ ਦਾ ਹੋਣਾ, ਇੱਕ ਵੱਡੇ ਸਾਈਜ਼ ਪਾਪੂਲੇਸ਼ਨ ਦਾ ਹੋਣਾ ਬਹੁਤ ਜ਼ਰੂਰੀ ਆ। ਉਹਦੇ ਨਾਲ ਇਫੈਕਟਿਵ ਡਿਮਾਂਡ ਕ੍ਰੀਏਟ ਹੁੰਦੀ ਆ, ਤੁਹਾਡੀਆਂ ਚੀਜ਼ਾਂ ਵਿਕਦੀਆਂ ਆ, ਅਤੇ ਇਸ ਸਮੱਸਿਆ ਨੂੰ ਅਮਨਦੀਪ ਦੂਰ ਕਰਨ ਦੇ ਲਈ ਕਈ ਵਾਰੀ ਕੰਟਰੀ ਜਿਹੜੇ ਆ ਇਨਸੈਂਟਿਵ ਵੀ ਦਿੰਦੇ ਆ। ਹੁਣ ਜਪਾਨ ਦੇ ਵਿੱਚ ਉੱਥੇ ਦੀ ਪਾਪੂਲੇਸ਼ਨ ਸ਼੍ਰਿੰਕ ਹੋ ਰਹੀ ਆ ਅਤੇ ਉਹਨਾਂ ਨੇ ਆਪਣੇ ਸਟੇਟਸ ਦੇ ਵਿੱਚ ਦੂਜਿਆਂ ਨੂੰ ਆਕਰਸ਼ਕ ਕਰਨ ਦੇ ਲਈ, ਵਿਦੇਸ਼ੀਆਂ ਨੂੰ ਆਕਰਸ਼ਕ ਕਰਨ ਦੇ ਲਈ ਡੋਮੈਸਟਿਕ ਫਲਾਈਟਾਂ ਉਹਨਾਂ ਦੇ ਲਈ ਫ੍ਰੀ ਕਰ ਦਿੱਤੀਆਂ। ਹੁਣ ਕੋਰੀਆ ਤੁਸੀਂ ਦੱਸਿਆ ਸੀ ਕਿ ਉੱਤਰੀ ਕੋਰੀਆ ਵਿੱਚ ਜੇ ਤੁਸੀਂ ਜਾ ਕੇ ਵਿਆਹ ਕਰਾਓ, ਤੁਸੀਂ ਵਿਆਹ ਕਰਾ ਸਕਦੇ ਆ, ਤੁਹਾਨੂੰ ਕਿੰਨੇ $30,000 ਮਿਲਦਾ ਹੈ?
$58,000
ਮਿਲਦਾ ਵਿਆਹ ਕਰਾਉਣ ਦਾ। ਇਸੇ ਤਰ੍ਹਾਂ ਜਿਹੜਾ ਆਸਟ੍ਰੇਲੀਆ ਵੀ ਕਈ ਤਰ੍ਹਾਂ ਦੇ ਜਿਹੜੇ ਜਿਹੜੇ ਇਨਸੈਂਟਿਵ ਦੇ ਰਿਹਾ ਹੈ ਆਪਣੇ ਆਪਣੇ ਜਿਹੜੇ ਓਵਰਸੀਜ਼ ਲੋਕ ਇੱਥੇ ਆ ਰਹੇ ਆ ਕਿ ਇੱਥੇ ਆਉਣ, ਇੱਥੇ ਆ ਕੇ ਚੀਜ਼ਾਂ ਲੈਣ, ਸਸਤੀਆਂ ਚੀਜ਼ਾਂ ਲੈਣ। ਹੁਣ ਤੁਸੀਂ ਗੱਲ ਕਰ ਰਹੇ ਸੀ ਅੱਜ ਕੱਲ੍ਹ ਐਕਸਚੇਂਜ ਰੇਟ ਦੀ ਕਿ ਡਾਲਰ ਉੱਪਰ ਨੂੰ ਵੱਧ ਰਿਹਾ, ਉਹ ਚੰਗੀ ਗੱਲ ਨਹੀਂ ਹੁੰਦੀ। ਡਾਲਰ ਜੇ ਡਿੱਗੇ ਉਹ ਚੰਗੀ ਗੱਲ ਹੁੰਦੀ ਆ। ਡਾਲਰ ਡਿੱਗਣ ਦੇ ਨਾਲ ਤੁਹਾਡੇ ਜਿਹੜਾ ਆਸਟ੍ਰੇਲੀਆ ਦੇਸ਼ ਹੈ ਇਹਨੂੰ ਬਹੁਤ ਫਾਇਦੇ ਹੁੰਦੇ ਆ, ਇਹਦਾ ਇੱਕ ਤਾਂ ਐਕਸਪੋਰਟ ਵਧੂਗਾ ਅਤੇ ਇੱਕ ਇੱਥੇ ਜਿਹੜੇ ਲੋਕ ਸੈਰ ਕਰਨ ਦੇ ਲਈ ਬਹੁਤ ਜ਼ਿਆਦਾ ਆਉਣਗੇ, ਜਿਹੜੇ ਸੈਰ ਕਰਨ ਦੇ ਲਈ ਬਹੁਤ ਜ਼ਿਆਦਾ ਲੋਕ ਆਉਣਗੇ ਤਾਂ ਉਹ ਪੈਸੇ ਵੀ ਲੈ ਕੇ ਆਊਗੇ ਨਾਲ ਆਪਣੇ, ਉਹ ਹੋਟਲਾਂ 'ਚ ਵੀ ਰਹੂਗੇ, ਉਹ ਕੈਫੇ 'ਚ ਵੀ ਜਾਊਗੇ, ਉਹ ਇੰਟਰਟੇਨਮੈਂਟ ਸੈਂਟਰ ਦੇ ਵੀ ਵਿੱਚ ਜਾਊਗੇ, ਉਹ ਰੇਲਵੇ 'ਚ ਵੀ ਸਫ਼ਰ ਕਰੂਗੇ, ਉਹ ਬੱਸਾਂ ਵਿੱਚ ਵੀ ਸਫ਼ਰ ਕਰੂਗੇ, ਉਹ ਖਾਣੇ ਵੀ ਖਾਊਗੇ, ਹੈ ਨਾ, ਅਤੇ ਇੰਜੋਇਮੈਂਟ ਚੀਜ਼ ਸੈਮੀਨਾਰ ਵੀ ਖਰੀਦੂਗੇ, ਹੋਰ ਚੀਜ਼ਾਂ ਇੱਥੋਂ ਖਰੀਦ ਕੇ ਲੈ ਕੇ ਜਾਊਗੇ। ਜਿਸ ਵੇਲੇ ਡਾਲਰ ਡਿੱਗਦਾ ਹੈ ਉਹਦਾ ਬਹੁਤ ਫਾਇਦਾ ਹੁੰਦਾ। ਹੁਣ ਮਨਮੋਹਨ ਸਿੰਘ ਦੇਖੋ ਕਿੱਡੇ ਵੱਡੇ ਇਕੋਨਮਿਸਟ ਆ, ਉਹਨਾਂ ਨੇ ਜਦੋਂ 1993-94 ਵਿੱਚ ਆਏ ਸੀਗੇ ਤੇ ਇਕੋਨਮੀ ਬੜੀ ਡਾਵਾਂ ਡੋਲ ਸੀ ਉਸ ਵੇਲੇ, ਉਹਨਾਂ ਨੇ ਸਭ ਤੋਂ ਪਹਿਲਾਂ ਕੀ ਕੰਮ ਕੀਤਾ? ਡੀਵੈਲੂਏਸ਼ਨ ਕੀਤੀ ਸੀ, ਪੈਸੇ ਦੀ ਕੀਮਤ ਕਢਾਈ ਸੀ, ਉਹਦੇ ਨਾਲ ਐਕਸਪੋਰਟ ਕਿੰਨੇ ਗੁਣਾ ਵਧਿਆ ਸੀ। ਐਕਸਪੋਰਟ ਜਿਲੇ ਵਾਧਾ ਆ ਇਕੋਨਮੀ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਆ। ਇੱਕ ਗੱਲ ਹੋਰ ਵੀ ਆ ਅਮਨਦੀਪ, ਅਸੀਂ ਤਾਂ ਕਹਿੰਦੇ ਹਾਂ ਨਾ ਕਿ ਸਾਨੂੰ ਆਸਟ੍ਰੇਲੀਆ ਦੇ ਬਹੁਤ ਜ਼ਿਆਦਾ ਫਰੀਡਮ ਹੈ, ਫਰੀ ਕੰਟਰੀ ਆ, ਪਰ ਇੱਥੇ ਇੱਥੇ ਤੁਸੀਂ ਇੱਕ ਦਰਖਤ ਵੱਢ ਕੇ ਦੱਸੋ ਜਾਂ ਓਵਰ ਸਪੀਡ ਕਰਕੇ ਦੱਸੋ ਜਾਂ ਹੋਰ ਇੱਦਾਂ ਦਾ ਕੋਈ ਕੰਮ ਕਰਕੇ ਦੱਸੋ ਜਿਸ 'ਚ ਤੁਹਾਨੂੰ ਸ਼ਰਾਬ ਪੀ ਕੇ ਗੱਡੀ ਚਲਾ ਕੇ ਦੱਸੋ, ਫਸ ਗਏ ਨਾ। ਹੁਣ ਆਜ਼ਾਦੀ ਇੰਡੀਆ 'ਚ ਕਿੰਨੀ ਆ? ਸ਼ਰਾਬ ਪੀ ਕੇ ਜਿੱਦਾਂ ਮਰਜ਼ੀ ਗੱਡੀ ਚਲਾਓ, ਜਿੰਨੇ ਮਰਜ਼ੀ ਦਰਖਤ ਦੋ, ਟਰੈਕਟਰ 'ਤੇ ਚਾਹੇ 6 ਬੰਦੇ ਬਿਠਾ ਲਓ ਤਾਂ 10 ਬੰਦੇ ਮਡਗਾਟ 'ਤੇ ਬਿਠਾ ਕੇ ਇੱਧਰ ਉੱਧਰ ਘੁੰਮੀ ਜਾਓ, ਟਰਾਲੀਆਂ ਭਰ ਕੇ ਇੱਥੇ ਮਰਜ਼ੀ ਜਾਈ ਜਾਓ, ਆਜ਼ਾਦੀ ਤਾਂ ਐਕਚੁਅਲੀ ਉੱਥੇ ਆ।
ਨਹੀਂ ਮੈਂ ਕਈ ਵਾਰੀ ਨਾ ਇਹਦੇ ਬਾਰੇ ਗੱਲ ਕਰਦਾ ਨਾ, ਆਪਣਾ ਆਪਣਾ ਪਰਸਪੈਕਟਿਵ ਹੈ ਸੋਚਣ ਦਾ ਕਿ ਸਾਨੂੰ ਆਜ਼ਾਦੀ ਚਾਹੀਦੀ ਆ, ਸਾਨੂੰ ਆਜ਼ਾਦੀ ਚਾਹੀਦੀ ਆ। ਆਜ਼ਾਦੀ ਮਤਲਬ ਕਿਹੜੀ ਗੱਲ ਦੀ ਚਾਹੀਦੀ ਆ? ਹੁਣ ਜਿੰਨੀ ਆਜ਼ਾਦੀ ਇੰਡੀਆ 'ਚ ਹੈ ਉਨੀ ਆਜ਼ਾਦੀ ਕਿਤੇ ਵੀ ਨਹੀਂ ਹੈਗੀ। ਠੀਕ ਹੈ, ਟੈਕਸ ਉੱਥੇ ਨਹੀਂ ਦੇਣਾ ਤੁਸੀਂ, ਠੀਕ ਹੈ, ਮਰਜ਼ੀ ਨਾਲ ਜੋ ਮਰਜ਼ੀ ਕਰੋ, ਲਾਇਸੈਂਸ ਦੀ ਬਹੁਤੀ ਲੋੜ ਹੀ ਨਹੀਂ, ਜਿਹੜਾ ਮਰਜ਼ੀ ਮੋਟਰਸਾਈਕਲ ਚਲਾਈ ਫਿਰਦਾ, ਜਿਹੜਾ ਮਰਜ਼ੀ ਗੱਡੀਆਂ ਚਲਾਈ ਫਿਰਦਾ, ਹੈ ਨਾ, ਅਤੇ ਦਰਖਤ ਹੈ ਤੁਸੀਂ ਦੱਸਿਆ, ਬੋਰ ਜਿੱਥੇ ਮਰਜ਼ੀ ਕਰ ਲਓ, ਇੱਥੇ ਬੋਰ ਨਹੀਂ ਕਰ ਸਕਦੇ, ਤੁਸੀਂ ਪਾਣੀ ਨਹੀਂ ਕੱਢ ਸਕਦੇ, ਲਾਈਸੈਂਸ ਹੈ ਤੁਹਾਡੇ ਕੋਲ, ਹੈ ਨਾ, ਅਤੇ ਮਤਲਬ ਲੈਣਾ ਪੈਣਾ ਪਾਣੀ ਦਾ ਵੀ ਲਾਈਸੈਂਸ ਲੈਣਾ ਪੈਣਾ, ਤੁਹਾਡੇ ਆਪਣੇ ਫਾਰਮ 'ਤੇ ਪਾਣੀ ਹੈ ਅਤੇ ਤੁਸੀਂ ਉਹ ਨਹੀਂ ਵਰਤ ਸਕਦੇ, ਹੈ ਨਾ। ਸੋ ਆਜ਼ਾਦੀ ਤਾਂ ਇੱਥੇ ਨਹੀਂ ਹੈਗੀ ਜੇ ਦੇਖਿਆ ਜਾਵੇ। ਹਾਂ ਇਹ ਹੈ ਵੀ ਇੱਕ ਫਰਕ ਪਤਾ ਕੀ ਹੈ, ਫੰਡਾਮੈਂਟਲ ਫਰਕ ਇਹ ਆ ਕਿ ਇੱਥੇ ਤੁਹਾਨੂੰ ਆਮ ਲੋਕਾਂ ਨੂੰ ਅਫਸਰ ਤੰਗ ਨਹੀਂ ਕਰਦੇ, ਜਿਹੜੀ ਅਫਸਰਸ਼ਾਹੀ ਹੈ ਨਾ ਉਹ ਕੰਟਰੋਲ 'ਚ ਹੈ, ਜਿਹੜੀ ਪੋਲੀਟੀਕਲ ਲਾਈਫ ਹੈ ਉਹ ਕੰਟਰੋਲ 'ਚ ਹੈ, ਉਹ ਇੰਟਰਫੀਅਰ ਨਹੀਂ ਕਰਦੇ। ਪਰ ਜਿਹੜੇ ਇੰਡੀਆ ਦੇ ਵਿੱਚ ਹੈ, ਇੰਡੀਆ ਦੇ ਵਿੱਚ ਲਾਅ ਇਹ ਹੈਗੇ ਆ, ਪਰ ਉਹ ਅਫਸਰ ਉਹਨੂੰ ਇੰਪਲੀਮੈਂਟ ਨਹੀਂ ਕਰਦੇ, ਅਫਸਰ ਤੰਗ ਕਰਦੇ ਆ, ਉਹਨੀ ਵੱਡੀਆਂ ਲੈਣ ਦਾ ਪ੍ਰਬੰਧ ਬਣਾਇਆ ਹੋਇਆ। ਉਹ ਜਿਹੜੀ ਅਸਲ ਦੇ ਵਿੱਚ ਇੰਡੀਆ ਤੋਂ ਦੁਖੀ ਹੈ, ਸਾਨੂੰ ਇਹ ਹੈ ਵੀ ਕਰਪਸ਼ਨ ਤੋਂ ਦੁਖੀ ਹੈ, ਅਸੀਂ ਕਰਪਟ ਸਿਸਟਮ ਤੋਂ ਦੁਖੀ
ਬਿਲਕੁਲ। ਉਹਦਾ ਅਮਨਦੀਪ, ਜਿੱਦਾਂ ਤੁਸੀਂ ਗੱਲ ਕੀਤੀ ਆਸਟ੍ਰੇਲੀਆ ਦੇ ਵਿੱਚ, ਈਵਨ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ, ਜਿਹੜੀ ਬਿਊਰੋਕਰੇਸੀ ਹੈ ਨਾ ਉਹ ਪੂਰੀ ਤਰ੍ਹਾਂ ਪੋਲੀਟੀਕਲ ਸਿਸਟਮ ਤੋਂ ਅਲੱਗ ਆ। ਬਿਊਰੋਕਰੇਸੀ ਨੇ ਆਪਣਾ ਕੰਮ ਕਰਨਾ ਹੈ, ਪੋਲੀਟੀਕਲ ਲੀਡਰ ਜਿਹੜੇ ਉਹਨਾਂ ਨੇ ਲਾਜ਼ ਬਣਾਉਣੇ ਆ, ਤੇ ਜਿਹੜੀ ਬਿਊਰੋਕਰੇਸੀ ਨੇ ਉਹਨਾਂ ਨੂੰ ਇੰਪਲੀਮੈਂਟ ਕਰਨਾ ਹੈ। ਉਹਦੇ ਵਿੱਚ ਉਹਨਾਂ ਦਾ ਕਨੈਕਸ਼ਨ ਤਾਂ ਹੁੰਦਾ ਆ, ਲੇਕਿਨ ਇੰਟਰਫੀਰੈਂਸ ਨਹੀਂ ਹੁੰਦੀ। ਹੁਣ ਸਾਡੇ ਵਿੱਚ, ਸਾਡੇ ਦੇਸ਼ ਦੇ ਵਿੱਚ, ਹਿੰਦੁਸਤਾਨ ਦੇ ਵਿੱਚ, ਪੰਜਾਬ ਦੇ ਵਿੱਚ, ਕਿ ਬਿਊਰੋਕਰੇਟਿਕ ਜਿਹੜਾ ਸੈਟਅਪ ਆ ਉਹ ਸਿਰਫ ਜਿਹੜੇ ਪੋਲੀਟੀਕਲ ਬੰਦੇ ਉਹਨਾਂ ਦਾ ਗੁਲਾਮ ਆ, ਬਹੁਤ ਜ਼ਿਆਦਾ ਗੁਲਾਮ ਆ, ਤੇ ਉਹਨਾਂ ਨੂੰ ਉਹਨਾਂ ਦਾ ਕਹਿਣਾ ਮੰਨਣਾ ਪੈਂਦਾ। MLA ਕਹਿੰਦਾ ਜੀ ਮੇਰਾ ਮੇਰਾ DC ਕਹਿਣਾ ਨਹੀਂ ਮੰਨਦਾ, ਜਾਂ ਮੇਰਾ SDM ਕਹਿਣਾ ਨਹੀਂ ਮੰਨਦਾ, ਮੇਰੇ ਕਹੇ ਤੇ ਕੰਮ ਨਹੀਂ ਕਰਦਾ। ਉਹ SDM ਤੁਹਾਡਾ ਕਿਉਂ ਕਹਿਣਾ ਮੰਨੇ? ਉਹਨੇ ਆਪਣਾ ਕੰਮ ਕਰਨਾ, ਤੁਸੀਂ ਆਪਣਾ ਕੰਮ ਕਰੋ, ਉਹਨੂੰ ਇੰਡੀਪੈਂਡੈਂਟਲੀ ਕੰਮ ਕਰਨ ਦੇ ਦਿਓ, ਮੈਰਿਟ ਤੇ ਜਿਹੜੇ ਕੰਮ ਹੁੰਦੇ ਉਹ ਹੋ ਜਾਣ ਦਿਓ। ਲੇਕਿਨ ਉੱਥੇ ਪੋਲੀਟੀਕਲ ਜਿਹੜੀ ਇੰਟਰਫੀਰੈਂਸ ਬਹੁਤ ਜ਼ਿਆਦਾ ਆ। ਜੇ ਇੱਕ ਹੋਰ ਪੈਰਲਲ ਇਕਨੋਮੀ ਵੀ ਉੱਥੇ ਚੱਲ ਰਹੀ ਆ ਪੋਲੀਟੀਕਲ ਸਿਸਟਮ ਦੇ ਵਿੱਚ, ਜਿਹਨੂੰ ਤੁਸੀਂ ਕਹਿੰਦੇ ਆ ਬਲੈਕ 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 ਮਨੀ ਨਹੀਂ, ਬਲੈਕ ਇਕਨੋਮੀ ਵੀ ਚੱਲ ਰਹੀ ਆ, ਜਿਹੜੀ ਕਿ ਬਾਹਰਲੇ ਬਲੈਕ ਇਕਨੋਮੀ ਵੀ ਚੱਲ ਰਹੀ ਆ, ਕਿ ਤੁਹਾਨੂੰ ਬਾਹਰਲੇ ਬੰਦੇ ਚਲਾ ਰਹੇ ਆ ਜਿਹੜੇ ਕਿ ਇਲੀਗਲ ਹੁੰਦੇ, ਲੈਜੀਟੀਮੇਟ ਨਹੀਂ ਹੁੰਦੇ।
ਮੈਂ ਤੁਹਾਨੂੰ ਇਕਨੋਮੀ ਚਲਾ ਰਹੇ ਆ, ਉਹਦੀ ਐਗਜ਼ਾਮਪਲ ਦੱਸ ਦਿੰਦਾ। ਉਹ ਤਾਂ ਅਸੀਂ ਖੁਦ ਦੇਖਿਆ ਆ, ਖੁਦ ਹੰਡਾਇਆ ਇਸ ਚੀਜ਼ ਨੂੰ, ਜਿਹੜੀ ਤੁਸੀਂ ਪੈਰਲਲ ਕਹਿੰਦੇ ਨਾ ਕਿ ਸਮਾਨਾਂਤਰ ਕਾਲਾ ਧਨ ਜਿਹੜਾ ਫਲੋ ਹੋ ਰਿਹਾ ਆ, ਉਹ ਇੱਦਾਂ ਹੋ ਰਿਹਾ ਕਿ ਮੰਨ ਲਓ ਤੁਹਾਡੀ ਜ਼ਮੀਨ ਹੈ, ਸਾਰਿਆਂ ਦੀਆਂ ਜ਼ਮੀਨਾਂ ਉੱਤੇ ਆ, ਪ੍ਰੋਪਰਟੀਆਂ ਆ, ਉਹਦੇ ਤੁਸੀਂ ਰਜਿਸਟਰੀ ਕਰਾਉਣੀ ਆ, ਚਾਹੇ ਖਰੀਦਣਾ ਆ ਚਾਹੇ ਵੇਚਣਾ ਆ, ਠੀਕ ਹੈ। ਜਿਹੜਾ ਲੈਜੀਟਿਮੇਟ ਬਿਜ਼ਨਸ ਆ, ਜਾਣੀ ਕਿ ਪ੍ਰੋਪਰ ਜੈਨੂਅਨ, ਉਹ ਇਹ ਕਹਿੰਦਾ ਹੈ ਕਿ ਤੁਸੀਂ ਉੱਥੇ ਜਾਓ ਕਚਹਿਰੀਆਂ 'ਚ, ਰਜਿਸਟਰੀ ਕਰਾਓ, ਸਟੈਂਪ ਡਿਊਟੀ ਦਿਓ, ਅਸਟਾਮ ਦਿਓ, ਉਹਦੀ ਫੀਸ ਹੈ, ਚਲੋ ਜੀ ਤੁਹਾਡੇ ਹੋ ਗਈ,
ਖਾਤੇ 'ਚ ਪੈਸੇ ਆਉਣੇ ਚਾਹੀਦੇ ਆ।
ਨਹੀਂ
ਖਾਤੇ 'ਚ ਨਹੀਂ,
ਉਹ ਹੋ ਗਈ, ਉਹ ਜਿਹੜਾ ਪੈਸਾ ਤੁਸੀਂ ਰਜਿਸਟਰੀ ਲਈ ਦਿੱਤਾ, 2-3 ਹਜ਼ਾਰ ਰੁਪਈਆ ਅਸਟਾਮ ਪੇਪਰ ਲਏ ਆ, ਉਹ ਜਿਹੜਾ ਆ ਉਹ ਗਵਰਨਮੈਂਟ ਨੂੰ ਜਾਣਾ ਆ, ਚਲੇ ਗਿਆ ਨਾ ਗਵਰਨਮੈਂਟ ਨੂੰ, ਗਵਰਨਮੈਂਟ ਨੂੰ ਚਲੇ ਗਿਆ, ਮਤਲਬ 3-4 ਹਜ਼ਾਰ ਰੁਪਈਆ, 5 ਹਜ਼ਾਰ ਰੁਪਈਆ, 10 ਹਜ਼ਾਰ ਰੁਪਈਆ ਉਹ ਐਜ਼ ਏ ਫੀਸਾਂ 'ਚ ਚਲੇ ਗਿਆ। ਇਹ ਹੈਗਾ ਨੰਬਰ 1 ਇਕੋਨਮੀ, ਜਿਹੜਾ ਸਰਕਾਰ ਦੇ ਖਾਤੇ 'ਚ ਗਿਆ, ਉਸ ਖਾਤੇ 'ਚੋਂ ਫਿਰ ਪੈਸੇ ਨਿਕਲ ਕੇ ਸੜਕਾਂ ਬਣਨੀਆਂ, ਸਕੂਲ ਬਣਨੇ, ਸਾਰਾ ਕੁਛ ਬਣਨਾ, ਸਰਕਾਰੀ ਤਨਖਾਹਾਂ ਦੇਣੀਆਂ, ਐਵਰੀਥਿੰਗ। ਹੁਣ ਇੱਕ ਹੈਗੀ ਆ ਬਲੈਕ ਇਕੋਨਮੀ ਨਾਲ ਇਹਦੇ ਪੈਰਲਲ ਚੱਲਦੀ, ਕਿ ਤੁਹਾਡੀ ਰਜਿਸਟਰੀ ਦੇ ਨਾਲ ਉਹ ਸਿਸਟਮ ਨੇ 10 ਹਜ਼ਾਰ ਵੱਢੀ ਲੈਣੀ ਆ ਤਾਂ ਰਜਿਸਟਰੀ ਹੋਣੀ ਆ, ਠੀਕ ਹੈ, ਫੀਸ ਵੀ ਲੈਣੀ ਆ ਸਰਕਾਰੀ, ਪਲੱਸ 10 ਹਜ਼ਾਰ 12 ਹਜ਼ਾਰ 15 ਹਜ਼ਾਰ 18 ਹਜ਼ਾਰ ਹੋਰ ਵੀ ਲੈਣਾ ਆ। ਉਹਦੇ ਵਿੱਚ ਮਤਲਬ ਅਰਜੀ ਨਵੀਜ਼ ਨੂੰ ਵੀ ਪੈਸੇ ਜਾਣੇ ਆ, SDM ਨੂੰ ਵੀ ਜਾਣੇ ਆ, ਤਹਿਸੀਲਦਾਰ ਨੂੰ ਵੀ ਜਾਣੇ ਆ, DC ਨੂੰ ਵੀ ਜਾਣੇ ਆ, ਮੋਹਰੇ MLA ਨੂੰ ਵੀ ਜਾਣੇ ਆ, ਉਹ ਇੱਕ ਚੇਨ ਬਣੀ ਹੋਈ ਆ ਉਹਨਾਂ ਦੀ, ਉਹ ਇੱਕ ਉਹਨੀ ਬੰਦੇ ਰੱਖੇ ਹੋਏ ਨੇ। ਨਵਾਂਸ਼ਹਿਰ ਦੀ ਐਗਜ਼ਾਮਪਲਾਂ ਤੁਹਾਨੂੰ ਦੇ ਰਹੇ ਹਾਂ, ਅਸੀਂ ਖੁਦ ਇਹ ਦੇਖਿਆ ਕਿ ਉਹ ਡਬਲ ਤੋਂ ਵੀ ਟ੍ਰਿਪਲ ਤੁਹਾਨੂੰ ਪੈਣੀ ਆ, ਜਿਹੜੇ ਕਿ ਤੁਸੀਂ 30-40% ਜਿਹੜਾ ਸਰਕਾਰ ਨੂੰ ਦੇ ਰਹੇ, 60% ਤੁਸੀਂ, ਇੱਕ ਉਹ ਜਿਹੜਾ ਮਾਫੀਆ ਬਣਿਆ ਹੋਇਆ ਸਰਕਾਰੀ ਅਫਸਰਾਂ ਦਾ, ਸਰਕਾਰੀ ਸਾਰਾ ਕੁਛ, MLA ਵੀ ਇਨਵੋਲਵ ਵਿੱਚ ਸਾਰੇ, ਉਹ ਬਣਿਆ ਹੋਇਆ ਤੁਸੀਂ ਉਹ ਉਹਨੀ ਤੁਹਾਤੋਂ ਲੈਣਾ ਹੀ ਲੈਣਾ, ਨਹੀਂ ਉਹ ਤੁਹਾਡਾ ਕੰਮ ਹੀ ਨਹੀਂ ਉਹਨੇ ਕਰਨਾ। ਹੁਣ ਉਹ ਜਿਹੜਾ 60% ਪੈਸਾ ਆ, 60% ਤੁਹਾਡੀ ਪ੍ਰੋਪਰਟੀ, ਤੁਹਾਡੀ ਜ਼ਮੀਨ, ਉਹਨਾਂ ਦਾ ਕੋਈ ਲੈਣ ਦੇਣ ਹੀ ਹੈ ਨਹੀਂ ਇਹਦੇ ਵਿੱਚ, ਹੈ ਨਾ, ਅਤੇ ਉਹ ਸਿਰਫ ਇਹ ਆ ਵੀ ਉਹ ਫੜ ਕੇ ਬੈਠੇ ਆ ਜੁੰਗਲ ਨੂੰ, ਅਤੇ ਉਹ ਤੁਹਾਨੂੰ 3 ਗੁਣਾ ਮਹਿੰਗਾ ਕਰੀ ਜਾਂਦੇ, ਤੁਹਾਡਾ ਹੀ ਸਮਾਨ ਤੁਹਾਨੂੰ ਹੀ ਲੁੱਟੀ ਜਾਂਦੇ ਆ, ਅਤੇ ਫਿਰ ਉਹ ਪੈਸਾ ਜਾਣਾ ਕਿੱਥੇ ਆ? ਉਹ ਪੈਸਾ ਨਾ ਤਾਂ ਸੜਕ ਬਣਨੀ ਤੁਹਾਡੇ ਲਈ, ਨਾ ਤੁਹਾਡੇ ਲਈ ਹਸਪਤਾਲ ਬਣਨਾ, ਨਾ ਤੁਹਾਡੇ ਲਈ ਤਨਖਾਹ, ਉਹ ਉਹਨਾਂ ਦੀਆਂ ਕੋਠੀਆਂ ਬਣਨੀਆਂ ਨੇ, ਉਹਨਾਂ ਦੇ ਨਿਆਣੇ ਬਾਹਰ ਪੜ੍ਹਨੇ ਨੇ, ਉਹਨਾਂ ਨੇ ਬਾਹਰ ਇਨਵੈਸਟਮੈਂਟਾਂ ਕਰਨੀਆਂ ਨੇ, ਧੋਤੋਂ ਪੈਸੇ ਖੋ ਕੇ। ਇਸ ਦੁੱਖੋਂ ਪੰਜਾਬ ਦੇ ਵਿੱਚੋਂ ਲੋਕ ਭੱਜਦੇ ਨੇ ਵੀ ਯਾਰ ਆਹ ਕੀ, ਜੇ ਦੇਖਿਆ ਜਾਵੇ ਪੰਜਾਬ ਦੇ ਅਣਖੀ ਲੋਕ ਨੇ ਉਹ ਇਸ ਚੀਜ਼ ਤੋਂ ਬਿਲਕੁਲ ਦੁਖੇ ਪਏ ਨੇ, ਇਸ ਕਰਕੇ ਉਹ ਛੱਡ ਕੇ ਚਲੇ ਜਾਂਦੇ ਨੇ, ਯਾਰ ਇਹ ਕਰਪਟ ਸਿਸਟਮ, ਅਸੀਂ ਇੱਥੇ ਰਹਿਣੇ ਸੀ।
ਜਿੱਦਾਂ ਅਸੀਂ ਆਏ ਆ, ਤੁਸੀਂ ਆਏ ਆ, ਤੁਹਾਡੇ ਡੈਡ ਆਏ ਆ, ਉੱਥੇ ਬੜੇ ਸੋਹਣੇ ਟੀਚਰ ਲੱਗੇ ਹੋਏ ਸੀ, ਅਸੀਂ ਵੀ ਟੀਚਰ ਲੱਗੇ ਸੀ, ਤਨਖਾਹਾਂ ਮਿਲਦੀਆਂ ਸੀ, ਲਾਈਫ ਤੁਹਾਡੀ ਸਿਕਿਓਰ ਸੀ, ਪਰ ਇਹ ਜਿਹੜੀਆਂ ਸਹੂਲਤਾਂ ਨੀ ਉੱਥੇ ਹੁੰਦੀਆਂ ਸੀ, ਵੱਡੀ ਬਹੁਤ ਦੇਣੀ ਪੈਂਦੀ ਸੀ। ਜਿੱਦਾਂ ਸਮਾਜ ਦੇ ਵਿੱਚ ਇੱਦਾਂ ਦੀਆਂ ਕੋਈ ਜਿੱਦਾਂ ਪੈਰਲਲ ਇਕਨੋਮੀ ਚੱਲ ਰਹੀ ਹੁੰਦੀ ਸੀ, ਉਹ ਚੰਗਾ ਨੀ ਲੱਗਦਾ ਕਈ ਵਾਰੀ, ਤੁਸੀਂ ਕਿਹਾ ਅਣਖੀ ਅਣਖੀ ਵਿਅਕਤੀ ਜਿਹੜੇ ਹੁੰਦੇ, ਫਿਰ ਉਹ ਸਹਿਣ ਨੀ ਕਰਦੇ, ਚਲੋ ਛੱਡ ਛੱਡੋ ਯਾਰ, ਹੋਰ ਕਿਤੇ ਜਾ ਕੇ ਰਹਿੰਦੇ ਆ। ਅਮਰੀਕ ਹੋਰ ਗੱਲ ਵੀ ਆ ਜਿਹੜੀ ਤੁਸੀਂ ਨੋਟਿਸ ਕੀਤੀ ਹੋਊਗੀ, ਜੇ ਤੁਹਾਡਾ ਮੋਹਾਲੀ ਦੇ ਵਿੱਚ ਪਲਾਟ ਆ, ਉਹਦੀ ਕੀਮਤ ਤਾਂ ਹੁੰਦੀ 10 ਕਰੋੜ ਰੁਪਈਆ ਪਲਾਟ, ਚਲੋ 10 ਕਰੋੜ ਰੁਪਈਆ ਪਲਾਟ ਆ ਤੁਹਾਡਾ, ਤੇ ਤੁਸੀਂ ਉਹਨੂੰ ਵੇਚਣਾ, ਤੁਹਾਨੂੰ ਉਹਦਾ 10 ਕਰੋੜ ਮਿਲਣਾ ਆ, ਜਿਹੜੇ ਤੇ ਰਜਿਸਟਰੀ ਕਰਾਉਣ ਜਾਣੀ ਆ ਉਹਦੀ 75,000 ਦੀ ਸਿਰਫ ਰਜਿਸਟਰੀ ਕਰਨੀ ਆ, ਤਾਂ ਗੌਰਮੈਂਟ ਨੂੰ ਟੈਕਸ ਜਾਣਾ 75,000 ਦਾ ਹੀ ਜਾਣਾ, 75,000 ਦੀ ਤੁਸੀਂ ਲੀਗਲ ਲੈਜਿਸਟਰੀ ਰਜਿਸਟਰੀ ਕਰ,
ਉਹ ਵੀ
ਜਿਹੜਾ ਬਾਕੀ ਦਾ 9,25,00,000 ਰੁਪਈਆ ਆ ਉਹ ਬਲੈਕ ਚ ਆ, ਉਹ ਨਾ ਬੈਂਕ ਚ ਜਮਾ ਹੋਣਾ ਨਾ ਕਿਤੇ ਜਮਾ ਹੋਣਾ, ਉਹ ਪਤਾ ਨੀ ਕਿੱਥੇ ਰੱਖਣਾ ਆ, ਉਹਨੇ ਦੱਬ ਕੇ ਰੱਖਣਾ ਜਾਂ ਇੱਧਰ ਉੱਧਰ ਕਰਨਾ ਆ ਜਾਂ ਕੀ ਕਰਨਾ ਆ, ਜਾਂ ਵਿਦੇਸ਼ ਨੂੰ ਭੇਜਣਾ, ਉਹ ਵੀ 2 ਨੰਬਰ ਚ ਜਾਂਦਾ ਹੋਣਾ, ਤੇ ਇਹ ਨੀ ਠੀਕ ਫਿਕਸ ਕਰ ਰਹੇ ਅਸੀਂ, ਵੀ ਜਿੰਨੇ ਦੀ ਚੀਜ਼ ਆ, ਜੇ 10 ਕਰੋੜ ਦੀ ਉਹ ਚੀਜ਼ ਆ, 10 ਕਰੋੜ ਲੀਗਲੀ ਉਹ ਵਿਕੇ, ਤਾਂ ਗੌਰਮੈਂਟ ਵੀ ਬਹੁਤ ਸਾਰਾ ਪੈਸਾ ਜਾਊਗਾ ਉਹਦੇ ਵਿੱਚੋਂ,
ਇਹਦੇ ਵਿੱਚ
ਟੈਕਸ ਜਾਊ।
ਇਹਦੇ ਵਿੱਚ ਭਾਜੀ ਹੁਣ ਬੜੀਆਂ ਇੰਪਰੂਵਮੈਂਟਸ ਹੋਈਆਂ, ਮੈਂ ਦੇਖੀਆਂ ਕਾਫੀ ਸੇਲਸ ਵਗੈਰਾ ਹੋਈਆਂ ਹੁਣ, ਅਸਲ 'ਚ ਗੌਰਮੈਂਟ ਨੇ ਵੀ ਰਾਇਤਾਂ ਦਿੱਤੀਆਂ ਥੋੜ੍ਹੀ ਜਿਹੀਆਂ, ਉੱਥੇ ਲਾਅ ਦਾ ਪਤਾ ਨਹੀਂ ਹੈਗਾ ਲੋਕਾਂ ਨੂੰ, ਅਤੇ ਹੁਣ ਗੌਰਮੈਂਟ ਨੇ ਰਾਇਤਾਂ ਵੀ ਦਿੱਤੀਆਂ, ਥਰੈਸ਼ਹੋਲਡ ਵੀ ਵਧਾਏ ਨੇ, ਪਰ ਹੁਣ ਫੜਫੜਾਈ ਵੀ ਹੋਈ ਆ। ਅਸਲ ਦੇ ਵਿੱਚ ਇੰਡੀਆ 'ਚ GST ਬਹੁਤ ਹੁਣ ਜਨਰੇਟ ਹੋ ਰਹੀ ਆ, ਉਹਦਾ ਕਾਰਨ ਇਹ ਹੈ ਕਿ ਰਿਕਵਰੀ ਜਿਹੜੀ ਆ, ਜਿਹੜੀ ਲੀਕੇਜ ਕਹਿੰਦੇ ਨੂੰ ਟੈਕਸ ਸਿਸਟਮ ਦੇ ਵਿੱਚ ਜਿਹੜੇ ਲੀਕ ਹੋ ਰਹੇ ਨੇ, ਹਾਂ ਲੀਕੇਜਿਸ ਉਹ ਬੰਦ ਕਰ ਰਹੇ ਨੇ ਹੌਲੀ ਹੌਲੀ, ਪਰ ਫਿਰ ਵੀ ਮਤਲਬ ਉਸ ਲੈਵਲ ਤੱਕ ਤਾਂ ਵੱਡੇ ਲੈਵਲ 'ਤੇ ਤਾਂ ਕਰ ਰਹੇ ਨੇ, ਪਰ ਜਿਹੜਾ ਆਮ ਲੋਕ ਕਚਹਿਰੀਆਂ ਲੈਵਲ ਤੱਕ ਹੈ ਜਾਂ ਕੋਈ ਵੀ ਇਹ ਉਹ ਜਿਹੜੀ ਲੀਕੇਜ ਬੰਦ ਕਰਨੀ ਬਹੁਤ ਔਖੀ ਹੈ, ਕਿਉਂਕਿ ਜਿਹੜਾ ਇੱਕ ਮੈਂ ਤੁਹਾਨੂੰ ਹੋਰ ਐਗਜ਼ਾਮਪਲ ਦਿੰਦਾ, ਮੈਂ 1-2 ਨੌਜਵਾਨਾਂ ਨੂੰ ਜਾਣਦਾ ਜਿਹੜੇ ਬਹੁਤ ਓਨੈਸਟ ਹੈ, ਬਾਏ ਦਾ ਬੁੱਕ ਚੱਲਦੇ ਨੇ, ਉਹ ਕੰਮ ਵੀ ਕਰਦੇ ਨੇ, ਔਰ ਜਿੰਨੇ ਦੁਖੀ ਉਹ ਬੰਦੇ ਨੇ ਉਨਾ ਹੋਰ ਕੋਈ ਦੁਖੀ ਹੈ ਨਹੀਂ। ਉਹ ਦੁਖੀ ਕਿੱਥੋਂ ਨੇ? ਉਹ ਲੋਕਾਂ ਤੋਂ ਦੁਖੀ ਨਹੀਂ ਹੈਗੇ, ਉਹ ਤੁਹਾਡਾ ਕੰਮ ਵੀ ਕਰਾਉਂਦੇ ਨੇ, ਮੇਰਾ ਵੀ ਕਰਾਉਂਦੇ ਨੇ, ਜੈਨੂਅਨ ਕਰਾਉਂਦੇ ਨੇ, ਬਿਨਾਂ ਵੱਡੀ ਤੋਂ ਕਰਾਉਂਦੇ ਨੇ। ਉਹ ਦੁਖੀ ਆਪਣੇ ਕੋਲੀਗਸ ਤੋਂ, ਉਹ ਆਪਣੇ ਨਾਲਦਿਆਂ ਤੋਂ ਦੁਖੀ ਹੈ, ਉਹ ਕਿਉਂਕਿ ਨਾਲ ਦੇ ਕਹਿੰਦੇ ਯਾਰ ਤੂੰ ਨਾ ਆਪ ਕਰਦਾ ਅਤੇ ਨਾ ਤੂੰ ਸਾਨੂੰ ਕਰਨ ਦਿੰਦਾ ਆ, ਅਤੇ ਉਹ ਜਿਹੜਾ ਪੀਅਰ ਪ੍ਰੈਸ਼ਰ ਹੈ ਉਹ ਨਾਲ ਦੇ, ਉਹ ਹੁਣ 100 ਕਰਮਚਾਰੀ ਹੈ, 100 ਦੇ ਵਿੱਚ 2-4 ਜਿਹੜੇ ਨੇ ਉਹ ਆਟੇ 'ਚ ਲੂਣ ਹੋ ਜਾਂਦੇ ਨੇ, ਉਹਨਾਂ ਨੂੰ ਚੁੱਪ ਕਰਨਾ ਪੈਂਦਾ, ਅਖੀਰ ਨੂੰ ਕੀ ਹੈ ਨਾ ਉਹ ਬੰਦੇ ਡਿਪਰੈਸ਼ਨ 'ਚ ਚਲ ਜਾਂਦੇ। ਮੈਂ ਖੁਦ ਇਹਦੀ ਮਤਲਬ ਮੇਰੇ ਸਾਹਮਣੇ ਹੀ ਇਹ ਗੱਲਾਂ ਹੋਈਆਂ, ਔਰ ਦੇ ਵਾਂਟ ਟੂ, ਉਹਨਾਂ ਦੀ 1,00,000 ਰੁਪਏ ਤਨਖਾਹ ਆ, ਬਹੁਤ ਵਧੀਆ ਕੰਮ ਕਰਦੇ ਨੇ, ਪਰ ਦੇ ਵਾਂਟ ਟੂ ਲੀਵ ਦੇਅਰ ਜੋਬ ਐਂਡ ਮੂਵ ਓਵਰਸੀਜ਼। ਉਹ ਕਹਿੰਦੇ ਅਸੀਂ ਇਹ ਕੰਮ ਨਹੀਂ ਕਰਨਾ ਚਾਹੁੰਦੇ, ਅਸੀਂ 2 ਨੰਬਰ ਦੇ ਕੰਮ ਨਹੀਂ, ਸਾਡੇ ਕੋਲ ਇਨਫ ਤਨਖਾਹ ਹੈਗੀ ਆ, ਸਾਰਾ ਕੁਛ ਹੈਗਾ। ਫਾਰਮੂਲਾ ਇਹ ਬਣਿਆ ਹੋਇਆ ਵੀ ਜਿਹੜੀ ਤਨਖਾਹ ਆ ਕਰਮਚਾਰੀ ਦੀ, ਚਾਹੇ ਉਹ ਸਰਕਾਰੀ ਹੈ ਚਾਹੇ ਪ੍ਰਾਈਵੇਟ ਆ, ਉਹ ਸਾਰੀ ਤਨਖਾਹ ਜਿਹੜੀ ਸੇਵਿੰਗ ਹੋਣੀ ਚਾਹੀਦੀ ਆ। ਉਹ ਕਹਿੰਦੇ ਵੀ ਜਿਹੜਾ ਸਾਰਾ ਜਿਹੜਾ ਘਰ ਦਾ ਖਰਚਾ, ਗੱਡੀਆਂ, ਫੀਸਾਂ ਨਿਆਣਿਆਂ ਦੀਆਂ, ਉਹ ਉੱਪਰੋਂ ਕਵਰ ਕਰਨਾ ਹੈ ਸਾਰਾ,
ਕਵਰ ਅਪ ਕਰਨੀਆਂ ਚਾਹੀਦੀਆਂ। ਸਮਾਜ ਵਿੱਚ ਸਟਿਗਮਾ ਵੀ ਬਣਿਆ ਆ, ਮੁੰਡੇ ਦੀ ਤਨਖਾਹ ਕਿੰਨੀ ਆ, ਜਿਸਮੇ ਮੁੰਡਾ ਮੰਗਣ ਜਾਂਦੇ ਆ ਨਾ
ਉੱਪਰੋਂ ਕਮਾਈ,
ਉਹ ਪੁੱਛਦੇ ਮੁੰਡੇ ਦੀ ਤਨਖਾਹ ਕਿੰਨੀ ਆ, ਉਹ ਕਹਿੰਦੇ ਇਹਦੀ ਤਨਖਾਹ 75,000, ਇਹ ਤਾਂ ਬਹੁਤ ਘੱਟ, ਉੱਪਰੋਂ ਕਿੰਨਾ ਕਮਾਣੀ।
ਨਹੀਂ ਇਹ ਮੈਂ ਉਹਨਾਂ ਨੂੰ ਸਾਰੀਆਂ ਗੱਲਾਂ ਵਿੱਚ ਰਹਿ ਕੇ ਆਇਆ, ਪੁੱਛ ਕੇ ਆਇਆ,
ਜੇ ਉੱਪਰੋਂ 4,00,000 ਬਣਦਾ ਫੇਰ ਠੀਕ ਆ ਮੁੰਡਾ।
ਹਾਂ ਵੱਡੀ ਕਲਚਰ ਦੇ ਵਿੱਚ ਮਤਲਬ ਜਿਹੜਾ ਕਿ ਉੱਥੇ 80-90% ਘਰ ਕਰ ਚੁੱਕਾ ਆ, ਨੋਰਮਲ ਹੋ ਚੁੱਕਾ ਆ, ਉਹਨਾਂ ਨੇ ਇਹ ਫਾਰਮੂਲੇ ਕੱਢੇ ਆ ਕਿ ਤਨਖਾਹ ਸਾਰੀ ਅਕਾਊਂਟ 'ਚ ਸੇਵਿੰਗ ਹੋਣੀ ਚਾਹੀਦੀ ਆ, ਅਤੇ ਜਿਹੜੇ ਉੱਪਰਲੇ ਸਾਰੇ ਖਰਚੇ ਗੱਡੀਆਂ ਲਗਜ਼ਰੀ ਉਹ ਸਾਰੀ 2 ਨੰਬਰ ਦੇ ਪੈਸੇ 'ਚੋਂ ਆਪਾਂ ਕਰਨੀ ਆ, ਠੀਕ ਆ। ਉਹ ਫਿਰ ਜਦੋਂ ਟੈਕਸ ਵਾਲੇ ਪੁੱਛਦੇ ਨੇ ਭਾਈ ਤੁਸੀਂ ਖਰਚਾ ਕਿੱਦਾਂ ਕਰਦੇ ਆ, ਉਹ ਸਾਡੇ ਕੋਲ ਤਾਂ ਜੀ ਜੱਦੀ ਘਰ ਹੈ, ਅਸੀਂ ਤਾਂ ਜੀ ਕੋਈ ਕਿਰਾਇਆ ਨਹੀਂ ਦੇਣਾ, ਅਸੀਂ ਤਾਂ ਆਹ ਨਹੀਂ ਕਰਨਾ। ਫਿਰ ਉਹ ਹੋਰ ਕਰਦੇ ਨੇ, ਉਹ ਸਰਕਾਰੀ ਇੰਪਲੋਈਜ਼ ਨੂੰ ਜਾਂ ਇੰਪਲੋਈਜ਼ ਨੂੰ ਜਿਹੜੇ ਕੰਮ ਕਰਦੇ ਉਹਨਾਂ ਨੂੰ ਨਾ ਹੁਣ ਗੌਰਮੈਂਟ ਦੀ ਸਕੀਮ ਹੈ ਲੋ ਇੰਟਰਸਟ ਲੋਨ, ਉਹ ਲੋਨ ਲੈ ਰੱਖਦੇ ਨੇ ਵੀ ਆ ਜੀ ਸਾਡਾ ਤਾਂ ਜੀ ਇਹ ਲੋਨ ਚੱਲ ਰਿਹਾ ਹੈ, ਠੀਕ ਹੈ ਚੱਲ ਰਿਹਾ, ਅਤੇ ਕਵਰ ਅਪ ਕਰਨ ਵਾਸਤੇ। ਸੋ ਇਹ 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 ਸਾਰੀਆਂ ਜਿਹੜੀਆਂ ਚੀਜ਼ਾਂ ਨੇ ਨਾ, ਇਹਦੇ ਕਰਕੇ ਜਿਹੜੀ ਮਾਈਗ੍ਰੇਸ਼ਨ ਪੰਜਾਬ 'ਚੋਂ ਬਾਹਰ ਹੁੰਦੀ ਆ। ਮੈਂ ਫਿਰ ਕਹਿੰਦਾ ਕਿ ਪੰਜਾਬ ਦੇ ਲੋਕ ਅਣਖੀ ਆ, ਕਿ ਉਹ ਇਸ ਸਿਸਟਮ ਤੋਂ ਦੁਖੀ ਹੋ ਕੇ ਬਾਹਰ ਜਾਂਦੇ ਨੇ, ਉਹ ਇੱਕ ਸਿਸਟਮ 'ਚ ਰਹਿਣਾ ਚਾਹੁੰਦੇ ਨੇ, ਪਰ ਸਿਸਟਮ ਕਰਪਟ ਕਰਨ ਵਾਲੇ ਕੌਣ ਨੇ? ਜਿੰਨਾ ਕਹਿੰਦੇ ਬੰਦਾ ਪੜ੍ਹਿਆ ਲਿਖਿਆ ਆ, ਉਨਾ ਹੀ ਸਿਸਟਮ ਨੂੰ ਉਹ ਕਰਪਟ ਕਰਦਾ ਆ। ਮਤਲਬ ਪੜ੍ਹਾਈ ਲਿਖਾਈ ਦੇ ਨਾਲ ਉਹ ਸੋਝੀ ਨਹੀਂ ਪਾਉਂਦਾ।
ਇੱਕ ਗੱਲ ਹੋਰ ਵੀ ਤੁਸੀਂ ਆਪਣੀ ਗੱਲ ਜਾਰੀ ਰੱਖਿਓ, ਮੈਂ ਵਿੱਚ ਇੰਟਰਫੇਅਰ ਕਰਦਾ ਆ ਕਿ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਕਿੰਨੇ ਸਟੇਟ ਆ? ਜਿੱਦਾਂ ਯੂਪੀ ਲੈ ਲਓ, ਬਿਹਾਰ ਲੈ ਲਓ, ਉੜੀਸਾ ਲੈ ਲਓ, ਅਸਾਮ ਲੈ ਲਓ, ਬੰਗਾਲ ਲੈ ਲਓ, ਜਾਂ ਮਹਾਰਾਸ਼ਟਰ ਲੈ ਲਓ। ਇੱਥੇ ਦੇ ਜਿਹੜੇ ਨੌਜਵਾਨ ਆ ਉਸੇ ਸਟੇਟ ਦੇ ਵਿੱਚ ਹੀ ਕੰਮ ਕਰਦੇ ਆ, ਉਹ ਬਹੁਤੇ ਬਾਹਰ ਜਾਂਦੇ ਹੀ ਨਹੀਂ ਹੈ। ਉੱਥੇ ਵੀ ਜੋਬਾਂ ਹੈਗੀਆਂ, ਖੇਤੀਬਾੜੀ ਕਰਦੇ ਆ, ਬਿਜ਼ਨਸ ਕਰਦੇ ਆ, ਉਹ ਆਪਣੇ ਆਪਣੇ ਸਟੇਟਾਂ ਦੇ ਵਿੱਚ ਹੀ ਰਹਿਣਾ ਚਾਹੁੰਦੇ। ਅਸਾਮ ਦੇ ਵਿੱਚ ਅਸੀਂ ਗਏ ਹਾਂ, ਦੇਖਿਆ ਆ ਕਿ ਉੱਥੇ ਦੇ ਲੋਕ ਹੈ ਨਾ ਜਿਹੜੇ, ਉਹ ਦੇਸ਼ ਭਗਤ ਬਹੁਤ ਹੈ, ਆਪਣੇ ਸਟੇਟ ਭਗਤ ਬਹੁਤ ਆ। ਉਹ ਕਹਿੰਦੇ ਨੇ ਅਸੀਂ ਤਾਂ ਅਸਾਮ 'ਚ ਹੀ ਰਹਿਣਾ, ਸਾਨੂੰ ਇੱਥੇ ਬਹੁਤ ਜ਼ਿਆਦਾ ਖੁਸ਼ੀ ਪ੍ਰਾਪਤ ਹੁੰਦੀ ਆ। ਇੱਕ ਤਰ੍ਹਾਂ ਦੇ ਨਾਲ ਇੱਕ ਸਾਦਗੀ, ਇੱਕ ਸਬਰ ਸੰਤੋਖ ਵਾਲੀ ਜ਼ਿੰਦਗੀ ਜੀਣ ਦੀ ਕੋਸ਼ਿਸ਼ ਕਰਦੇ ਆ, ਉੱਥੇ ਕਰ ਵੀ ਰਹੇ ਆ। ਲੇਕਿਨ ਪੰਜਾਬ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਵੀ ਇਹ ਜਿਹੜੀ ਕੌਮ ਮਾਰਸ਼ਲ ਕੌਮ ਆ, ਅਣਖੀ ਕੌਮ ਆ, ਇੱਥੇ ਜੇ ਸਿਸਟਮ ਪੈਰਲਲ ਠੀਕ ਨਹੀਂ ਚੱਲ ਰਿਹਾ ਉਹਨਾਂ ਦੇ ਲਈ, ਉਹਨਾਂ ਨੂੰ ਸੂਟ ਨਹੀਂ ਕਰਦਾ ਉਹ, ਅਤੇ ਉਹ ਕੁਛ ਚੇਂਜ ਕਰਨੀਆਂ ਚਾਹੁੰਦੇ, ਉਹ ਚੇਂਜ ਨਹੀਂ ਕਰ ਸਕਦੇ, ਤਾਂ ਫਿਰ ਉਹ ਜਾਂਦੇ ਆ ਬਾਹਰ। ਅਤੇ ਇਹ ਇੱਕ ਅਣਖੀ ਕੌਮ ਦੀ ਨਿਸ਼ਾਨੀ ਵੀ
ਹੈ, ਇਹ ਨਿਸ਼ਾਨੀ ਵੀ ਆ, ਇਹ ਐਂਟਰਪ੍ਰਨੋਰਸ਼ਿਪ ਵੀ ਆ, ਅੰਤਰ ਪ੍ਰੇਰਨਾ ਵਾਲਾ ਵੀ ਆ, ਵੀ ਤੁਸੀਂ ਕੁਛ ਕਰਨਾ ਚਾਹੁੰਦੇ ਆ, ਤੁਹਾਨੂੰ ਉਹ ਮਾਹੌਲ ਮਿਲ ਨਹੀਂ ਰਿਹਾ ਕਰਨ ਨੂੰ, ਠੀਕ ਹੈ, ਤਾਂ ਕਰਕੇ ਤੁਸੀਂ ਹੋਰ ਥਾਂ ਜਾ ਕੇ ਆਪਣਾ ਉਹ ਸ਼ੌਂਕ ਪੂਰਾ ਕਰਦੇ ਆ, ਆਪਣਾ ਉਹ ਕੰਮ ਪੂਰਾ ਕਰਦੇ ਆ, ਤੁਸੀਂ ਕੁਛ ਬਣਨਾ ਚਾਹੁੰਦੇ ਹੋ, ਕੁਛ ਕ੍ਰੀਏਟ ਕਰਨਾ ਚਾਹੁੰਦੇ ਹੋ, ਠੀਕ ਹੈ, ਅਤੇ ਇੱਕ ਇੱਕ ਵਧੀਆ ਗੱਲ ਹੈ, ਇਹਦੇ ਨਾਲ ਹੀ ਤਰੱਕੀ ਹੁੰਦੀ ਹੈ। ਪਰ ਦੇਖੋ ਹਰ ਬੰਦਾ, ਹਰ ਕੌਮ ਜਿਹੜੀ ਆ ਉਹ, ਕੋਈ ਕੌਮ ਜਿਹੜੀ ਆ ਸਹਿਜ ਵਾਲੀ ਹੁੰਦੀ ਆ, ਕੋਈ ਨਿਕੰਮੀ ਕੌਮ ਹੁੰਦੀ ਆ, ਉਹਨੇ ਕਰਨਾ ਹੀ ਕੱਖ ਨਹੀਂ ਹੈਗਾ, ਠੀਕ ਹੈ, ਕੋਈ ਲੜਾਈ ਵਾਲੀ ਹੁੰਦੀ ਆ, ਮਾਰਸ਼ਲ ਹੁੰਦੀ ਆ, ਕੋਈ ਕੰਮ ਵਾਲੀ ਹੁੰਦੀ ਆ। ਸੋ ਇਸ ਕਰਕੇ ਇਹ ਵੱਖਰੇ ਵੱਖਰੇ ਜਿਹੜੇ ਜੀਨ ਸੈੱਟ ਹੈ ਇਹ ਪਰਮਾਤਮਾ ਨੇ ਬਣਾਏ ਆ, ਰੰਗੀ ਰੰਗੀ ਭਾਤੀ ਕਰ ਕਰ, ਹੈ ਨਾ, ਜਿਣਸੀ ਉਪਾਈ, ਹੈ ਨਾ, ਬਹੁਤ ਬਹੁਤ ਜਿਹੜੇ ਜੀਵ ਨੇ ਉਪਾਏ ਆ, ਆਪਾਂ ਨੂੰ ਇਹ ਰੈਕੋਗਨਾਈਜ਼ ਕਰਨਾ ਚਾਹੀਦਾ।
ਇੱਥੇ ਮਤਲਬ ਅਮਦੀਪ, ਇੱਥੇ ਮੁਟਿਆਰਾਂ ਆਉਣੀਆਂ ਕੰਮ ਕਰਨ, ਨੌਜਵਾਨਾਂ ਦੇ ਜਿਹੜੇ ਸਾਡੇ ਕਾਫੀ ਯੰਗ ਹੁੰਦੇ ਆ, 20-25 ਸਾਲ ਦੇ, ਇੱਥੇ ਇੱਕ ਬਹੁਤ ਜ਼ਿਆਦਾ ਮਿਹਨਤ ਕਰਦੇ। ਮੈਂ ਦੇਖਿਆ ਕਿ ਤਿੰਨ ਤਿੰਨ ਵੀ ਨੌਕਰੀਆਂ ਕਰਦੇ ਆ ਉਹ, ਸਵੇਰ ਦੀ ਨੌਕਰੀ ਕੀਤੀ, ਦੁਪਹਿਰ ਦੀ ਕੀਤੀ, ਥੋੜ੍ਹਾ ਆਰਾਮ ਕਰ ਲਿਆ, ਫਿਰ ਨੌਕਰੀ ਕੀਤੀ। ਉਹ ਫਿਰ ਇੱਕ ਉਹਨਾਂ ਦੇ ਵਿੱਚ ਬਹੁਤ ਚੰਗੀ ਗੱਲ ਇਹ ਹੁੰਦੀ ਹੈ ਕਿ ਉਹ ਅੱਗੇ ਬਹੁਤ ਵੱਧਦੇ ਆ, ਕਿ ਜਿਸ ਵੇਲੇ ਤੁਸੀਂ ਮਿਹਨਤ ਕਰਦੇ ਆ ਨਾ, ਮਿਹਨਤ ਕਰਕੇ ਜਿਹੜਾ ਪੈਸਾ ਤੁਸੀਂ ਕਮਾਇਆ ਹੁੰਦਾ ਉਹਦੇ ਵਿੱਚ ਜਿਹੜੀ ਇੱਕ ਖੁਸ਼ੀ ਪ੍ਰਾਪਤ ਹੁੰਦੀ ਹੈ, ਉਹ ਏਦਾਂ ਹੀ ਪੈਸਾ ਜਿੱਦਾਂ ਹੁਣ ਮੈਲਬੋਰਨ ਦੇ ਵਿੱਚ ਕਿਸੇ ਨੂੰ $8 million ਨਿਕਲ ਜੇ ਮਿਲ ਗਿਆ ਨਾ ਉਹ ਬੰਦਾ, ਮੈਨੂੰ ਮੈਂ ਛੇਤੀ ਡਿਸਟਰੋਏ ਹੋ ਜਾਊਗਾ ਉਹ ਪੈਸਾ, ਜਿਹੜਾ ਸਾਂਭਣਾ ਬੜਾ ਮੁਸ਼ਕਿਲ ਹੈ ਜੇ ਕਮਾਇਆ ਆਪ ਹੋਵੇ, ਮਿਹਨਤ ਕੀਤੀ ਹੋਵੇ। ਜਿੱਦਾਂ ਤੁਸੀਂ ਤੁਹਾਡੇ ਫਾਰਮਾਂ 'ਤੇ ਅਸੀਂ ਦੇਖਿਆ ਕਿ ਤੁਸੀਂ ਕਿੱਡੇ ਕਿੱਡੇ ਵੱਡੇ ਵੱਡੇ ਫਾਰਮ ਬਣਾਏ, ਤੁਸੀਂ ਨਾਲ ਥੋੜ੍ਹੇ ਲੈ ਕੇ ਆਏ ਸੀ, ਇੱਥੇ ਆ ਕੇ ਬਣਾਏ, ਟੈਕਸੀਆਂ ਵੀ ਚਲਾਈਆਂ, ਲੇਬਰ ਵੀ ਕੀਤੀ ਆਪਣੇ ਮੋਢਿਆਂ 'ਤੇ। ਤੁਸੀਂ ਕਹਿੰਦੇ ਅਸੀਂ ਕੇਲੇ ਵੀ ਚੱਕੇ, ਕੇਲਿਆਂ ਦੇ ਜਿਹੜੇ ਬੜੇ ਬੜੇ ਗੰਨ ਹੁੰਦੇ ਸੀ, ਕੀ ਕਹਿੰਦੇ ਤੁਸੀਂ ਉਹਨੂੰ, ਉਹ ਚੱਕ ਕੇ ਚੱਕਦੇ ਸੀ, ਜਵਾਨੀ ਤਲਵਾਰ ਉਹਨੂੰ ਵੱਢਣਾ, ਅਤੇ ਇੱਦਾਂ ਦੇ ਪ੍ਰੋਸੈਸ ਜਿਹੜੇ ਜਿਸ ਵੇਲੇ ਕਰਕੇ ਤੁਸੀਂ ਅੱਗੇ ਵੱਧਦੇ ਆ, ਉਸ ਵੇਲੇ ਫਿਰ ਬਹੁਤ ਚੰਗਾ ਲੱਗਦਾ। ਮੈਨੂੰ ਤਾਂ ਜਿਹੜੇ ਨੌਜਵਾਨ ਇੱਥੇ ਆਉਂਦੇ ਆ ਨਾ, ਉਹਨਾਂ ਦਾ ਮੈਨੂੰ ਉਹਨਾਂ ਦਾ ਸਤਿਕਾਰ ਕਰਨਾ ਬਣਦਾ ਆ, ਉਹਨਾਂ ਦੇ ਉਹ ਜਿੱਦਾਂ ਮਿਹਨਤ ਆ ਕੇ ਕਰਦੇ ਆ ਇੱਥੇ ਆ ਕੇ, ਫਿਰ ਅੱਗੇ ਵੱਧਦੇ ਆ, ਉਹ ਬਹੁਤ ਚੰਗਾ ਲੱਗਦਾ। ਮੈਂ ਕਈ ਵਾਰੀ ਜਾਂਦਾ ਹੁੰਦਾ ਆਪਣੇ ਕੰਮ 'ਤੇ, ਵੀ ਨੌਜਵਾਨ ਜਿਹੜੇ ਟਰੱਕਾਂ ਵਾਲੇ ਹੁੰਦੇ ਨਾ, ਉਹ ਦੁਕਾਨ 'ਤੇ ਖੜ੍ਹੇ ਹੁੰਦੇ ਆ, ਜਿਹੜੀ ਅੱਜ ਕੱਲ੍ਹ ਫੂਡਰੀ ਦੁਕਾਨ ਹੈ ਨਾ, ਫੂਡਰੀ ਦੁਕਾਨ ਬਣੀ ਆ, ਉੱਥੇ ਹੁੰਦੇ ਆ, ਅਤੇ ਉਹਨਾਂ ਨੂੰ ਦੇਖ ਕੇ ਚੰਗਾ ਵੀ ਲੱਗਦਾ। ਉਹਨਾਂ ਦੇ ਵਿੱਚ ਖਾਲਸੇ ਬਹੁਤ ਹੁੰਦੇ ਆਪਣੇ, ਜਿਹੜੇ ਪ੍ਰਕਾਸ਼ ਕੀਤਾ ਹੁੰਦਾ, ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਦੀ ਬੜੇ ਖੁਸ਼ੀ ਪ੍ਰਾਪਤ ਹੁੰਦੀ ਆ, ਅਤੇ ਚੰਗਾ ਲੱਗਦਾ ਜਿਹੜੇ ਨੌਜਵਾਨ ਇੱਥੇ।
ਜਦੋਂ ਤੁਸੀਂ ਸਤਿ ਸ਼੍ਰੀ ਅਕਾਲ ਬੁਲਾਉਂਦੇ ਆ, ਹੈ ਨਾ, ਅਤੇ ਉਹ ਬੜੇ ਖੁਸ਼ ਹੁੰਦੇ ਹੋਣੇ, ਕਹਿੰਦੇ ਦੇਖੋ ਕਿੱਦਾਂ ਗੋਰਾ, ਕਹਿੰਦਾ ਫਰਾਟੇਦਾਰ ਪੰਜਾਬੀ ਬੋਲਦਾ ਆ, ਤੁਹਾਨੂੰ ਤਾਂ ਗੋਰਾ ਹੀ ਸਮਝ ਲੈਂਦੇ ਹੋਣੇ, ਤੁਹਾਨੂੰ ਤਾਂ ਰੰਗ ਦੇਖੋ ਤੁਹਾਡਾ ਕਿਤੇ ਚੋ ਪੈਂਦਾ ਭਾਜੀ ਕੈਮਰੇ ਦੇ ਵਿੱਚ,
ਉਦੀ ਕਹੀ ਜਾਂਦੇ ਆ ਰੰਗ ਦਾ ਚਮਕਾਈ ਜਾਂਦੇ ਸਿਸਟਮ ਤੋਂ, ਸ਼ਤਾਨੀਆਂ ਤੁਸੀਂ ਕਰੀ ਜਾਂਦੇ, ਆਵਾਜ਼ ਮੇਰੀ ਬਣਾ ਕੇ ਗਾਣੇ ਗਵਾਈ ਜਾਂਦੇ ਆ, ਕਈ ਕੁਛ ਕਰੀ ਜਾਂਦੇ, ਚਲੋ ਮਰਜ਼ੀ ਆ ਤੁਹਾਡੀ, ਕਰੀ ਜਾਓ, ਮੈਨੂੰ ਵੀ ਤਾਂ ਚੰਗਾ ਹੀ ਲੱਗਦਾ, ਮੈਨੂੰ ਕਿਹੜਾ ਮਾੜਾ ਲੱਗਦਾ ਹੈ। ਤੇ ਇੱਦਾਂ ਦੀਆਂ ਗੱਲਾਂ ਮਨਦੀਪ, ਜਦੋਂ ਤੁਸੀਂ ਮਿਹਨਤ ਕਰਦੇ ਆ ਤੇ ਫਿਰ ਜਿਹੜੀ ਤੁਹਾਨੂੰ ਖੁਸ਼ੀ ਪ੍ਰਾਪਤ ਹੁੰਦੀ ਆ। ਜਿੱਦਾਂ ਤੁਸੀਂ ਆਪਣੀ ਸਟੋਰੀ ਸੁਣਾਈ, ਤੁਹਾਡੇ ਡੈਡੀ ਨੇ ਸਟੋਰੀ ਸੁਣਾਈ, ਸਾਡੀ ਵੀ ਸਟੋਰੀ ਇਹੀ ਆ ਵੀ ਇੱਥੇ ਆ ਕੇ ਕਾਫੀ ਮੁਸ਼ਕਿਲ ਕਰਨੀ ਪਈ ਹੈ, ਟੈਕਸ
ਪਾਉਣੀਆਂ ਪਈਆਂ। ਉਹ ਮੇਰੇ ਡੈਡੀ ਦੀ ਸਟੋਰੀ, ਮੇਰੇ ਡੈਡੀ ਦੀ ਸਟੋਰੀ ਤੋਂ ਚੇਤਾ ਆਇਆ ਵੀ ਜਿਹੜੇ ਵਿਦੇਸ਼ਾਂ ਦੇ ਵਿੱਚ ਕਾਮਯਾਬੀ ਦਾ ਕਾਰਨ ਮਾਸਟਰ ਵੀ ਰਹੇ ਨੇ ਬਹੁਤ।
ਮੈਂ ਤੁਹਾਡੇ ਡੈਡੀ ਦੀ ਸਟੋਰੀ ਕੱਲ ਵੀ ਸੁਣਾਈ ਹੈ ਇੱਥੇ ਪਾਰਟੀ ਦੇ ਵਿੱਚ, ਸਾਡੀ ਦੀਵਾਲੀ ਦੀ ਪਾਰਟੀ ਸੀ,
ਮਾਸਟਰਾਂ ਦਾ ਹੱਥ ਬਹੁਤ ਰਿਹਾ।
ਹਾਂਜੀ ਸੁਣਾ ਦਵਾਂ ਉਹ ਦੁਬਾਰਾ?
ਇੱਕ ਮਿੰਟ ਪਹਿਲਾਂ ਮੈਨੂੰ ਨਾ ਸੁਨੇਹੇ ਲੈ ਲੈਂਦੇ ਕਿਉਂਕਿ ਹਾਂ ਸਾਡੇ ਕਰਨੈਲ ਸਿੰਘ ਜੀ ਅੰਮ੍ਰਿਤਸਰ ਵਾਲੇ ਕਹਿੰਦੇ ਨੇ ਕਿ ਆਸਟ੍ਰੇਲੀਆ ਦਾ ਫੈਡਰਲ ਸਿਸਟਮ ਸਟੇਟਸ ਨੂੰ ਜ਼ਿਆਦਾ ਪਾਵਰ ਦਿੰਦਾ ਹੈ ਇੰਡੀਆ ਦੇ ਮੁਕਾਬਲੇ। ਹਾਂਜੀ ਕਾਫੀ ਕਾਫੀ ਪਾਵਰਸ ਨੇ ਇੱਥੇ, ਬਿਲਕੁਲ ਸਹੀ ਆਬਜ਼ਰਵੇਸ਼ਨ ਕੀਤੀ ਆ। ਅਤੇ ਰਜਿੰਦਰ ਸਿੰਘ ਧਨੀ ਕਹਿੰਦੇ ਨੇ ਕਿ ਕਹਿੰਦੇ ਜਦੋਂ ਵਸੀਕਾ ਕੋਲ ਜਾਂਦੇ ਨੇ ਤਾਂ ਉਹ ਕਹਿੰਦੇ ਨੇ ਕਿ 3,000 ਤਾਂ ਲੱਗਣਾ ਤਹਿਸੀਲਦਾਰ ਦਾ, ਠੀਕ ਹੈ, ਨਹੀਂ ਤਾਂ ਰਜਿਸਟਰੀ ਨਹੀਂ ਕਰਦੇ। ਬਾਕੀ ਲਿਖਣ ਵਾਲੇ, ਕੰਪਿਊਟਰ ਵਾਲੇ ਤਾਂ ਹੋਰ ਵੀ ਖਰਚੇ ਲੈ ਜਾਂਦੇ ਆ। ਹੈ ਸਾਨੂੰ ਵੀ ਕਹਿੰਦੇ ਬੁਲਾਉਣ ਵਾਸਤੇ ਆ ਜਾਓ ਸ਼ਨਿਚਰਵਾਰ ਨੂੰ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ, ਬੁਲਾਉਣ ਵਾਸਤੇ ਆ ਜਾਓ ਕਹਿੰਦੇ ਮਾਸਟਰ ਜੀ, ਅਤੇ ਧਨੀ ਸਾਹਿਬ ਕਹਿ ਰਹੇ ਨੇ। ਅਤੇ ਚਲੋ
ਅੱਛਾ
ਹਾਂ, ਅਤੇ ਭਿੰਦਰ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਹਾਂਜੀ ਇਹ ਐਡਲੇਡ ਤੋਂ ਨੇ ਜਸ ਕਲੇਰ, ਅਤੇ ਸਾਡੇ ਨਾਲ ਮਨਦੀਪ ਮਾਨ ਹੁਣੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਵੀ ਬੁਲਾ ਰਹੇ ਨੇ। ਅਤੇ ਪਰਮਜੀਤ ਸਿੰਘ ਧਾਲੀਵਾਲ ਵੀ ਸਭਨਾਂ ਜੀਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੰਦੀਪ ਸਿੰਘ ਸਾਡੇ ਨਾਲ ਜੁੜੇ ਨੇ, ਕਹਿੰਦੇ ਨਾਈਸ ਪ੍ਰੋਗਰਾਮ ਚੱਲ ਰਿਹਾ, ਚੰਗਾ ਪ੍ਰੋਗਰਾਮ ਚੱਲ ਰਿਹਾ। ਅਤੇ ਗੱਜਣਵਾਲਾ ਬਾਈ ਜੀ ਨੇ ਆਡੀਓ ਮੈਸੇਜ ਭੇਜਿਆ, ਦੇਖੋ ਜੀ ਮੈਂ ਲਾਈਵ ਪ੍ਰੋਗਰਾਮ 'ਚ ਨਹੀਂ ਸੁਣ ਸਕਦਾ, ਮਾਫੀ ਚਾਹੁੰਦੇ ਹਾਂ ਇਸ ਦੇ ਕਰਕੇ। ਇਹ ਪ੍ਰੋਗਰਾਮ ਦੇ ਵਿੱਚ ਮੈਂ ਹੁਣ ਗੱਲਬਾਤ ਕਰਦਾ ਹਾਂ ਕਿਉਂਕਿ ਬ੍ਰੇਕ ਵੀ ਨਹੀਂ ਹੈਗੀ। ਅਤੇ ਗੱਲ ਭਾਜੀ ਚੱਲੀ ਸੀਗੀ ਜਿਸ ਤਰ੍ਹਾਂ ਮੈਂ ਬਿਆਨ ਦਿੱਤਾ ਸੀ ਕਿ ਪੰਜਾਬੀਆਂ ਦੇ ਸਕਸੈਸ ਹੋਣ ਦਾ ਕਾਰਨ ਵਿਦੇਸ਼ਾਂ ਦੇ ਵਿੱਚ ਮਾਸਟਰ ਰਹੇ ਨੇ। ਮਾਸਟਰ ਦੇਖੋ ਇਹ ਤਾਂ ਸਾਰੇ ਕਹਿੰਦੇ ਕਿ ਜਿਹੜੇ ਟੀਚਰ ਹੈ ਉਹ ਹੁੰਦੇ, ਪਰ ਉਹ ਇੱਕ ਉਹ ਆਮ ਰੀਜ਼ਨ ਨਹੀਂ ਹੈਗਾ ਪੜ੍ਹਾਈ ਕਰਕੇ, ਵੀ ਪੜ੍ਹਾਇਆ ਬਹੁਤ ਤਾਂ ਕਰਕੇ ਸਕਸੈਸਫੁੱਲ ਹੋ ਗਏ, ਪਰ ਇੱਕ ਹੋਰ ਰੀਜ਼ਨ ਹੈ ਜਿਹੜਾ ਹੁਣ ਮੇਰੇ ਫਾਦਰ ਸਾਹਿਬ ਨੇ ਤੁਹਾਨੂੰ ਦੱਸਿਆ ਸੀ, ਉਹਦੇ ਬਾਰੇ ਜ਼ਿਕਰ ਕਰੋ।
ਅਮਨਦੀਪ ਜਿਲ੍ਹੇ ਤੁਹਾਡੇ ਡੈਡੀ ਨੂੰ ਮਿਲੇ ਨਾ ਉਦਣ, ਤੇ ਪਹਿਲਾਂ ਵੀ ਮਿਲੇ ਕਈ ਵਾਰੀ, ਫਿਰ ਉਦਣ ਪਹਿਲਾਂ ਤਾਂ ਉਹਨੇ ਕਿਹਾ ਵੀ ਜਿਹੜੇ ਦਾ ਮਾਸਟਰ ਹੁੰਦੇ ਨਾ, ਮਾਸਟਰ ਦੇ ਪਟਵਾਰੀ ਹੁੰਦੇ ਆ, ਇਹਨਾਂ ਨੂੰ ਕਦੇ ਇਹ ਨਹੀਂ ਪੁੱਛੀਦਾ ਵੀ ਨਹੀਂ, ਇਹਨਾਂ ਦੀ ਤਹੀਨ ਨਹੀਂ ਕਰੀਦੀ ਵੀ ਤੁਸੀਂ ਸ਼ਰਾਬ ਪੀਣੀ ਜਾਂ ਨਹੀਂ ਪੀਣੀ, ਤੇ ਬੋਤਲ ਰੱਖੀ ਦੀ ਮੋਹਰੇ ਆਪੇ ਖੋਲ ਕੇ ਆਪੇ
ਕੰਮ ਸ਼ੁਰੂ
ਲੈਂਦੇ ਆ,
ਕੰਮ
ਇਹ ਤਾਂ
ਸ਼ੁਰੂ।
ਗੱਲ ਜੁਦੀ ਕੰਮ ਸ਼ੁਰੂ। ਤੇ ਉਹਦੇ ਤੋਂ ਬਾਅਦ ਉਹਨੇ ਦੱਸਿਆ, ਕਹਿੰਦਾ ਮੈਂ ਨਾ ਬਹੁਤ ਡਿਪਰੈਸ ਰਹਿਣ ਲੱਗ ਪਿਆ,
ਅੱਛਾ
ਬਹੁਤ ਡਿਪਰੈਸ਼ਨ ਮੈਨੂੰ ਆ ਗਿਆ ਪਿਛਲੇ ਕੋਈ 35-40 ਸਾਲ ਤੋਂ, ਮੈਨੂੰ ਜਦੋਂ ਤਾਂ ਕਹਿੰਦਾ ਮੈਂ ਆਸਟ੍ਰੇਲੀਆ 'ਚ ਆਇਆ ਮੈਂ ਡਿਪਰੈਸ਼ਨ 'ਚ ਹੀ ਰਿਹਾ, ਬਹੁਤ ਜ਼ਿਆਦਾ ਡਿਪਰੈਸ਼ਨ ਆ। ਮੈਂ ਕਿਹਾ ਭਾਜੀ ਉਹਦਾ ਕਾਰਨ ਕੀ ਆ? ਉਹ ਕਾਰਨ ਕਹਿੰਦਾ ਉਹਦਾ ਇੱਕ ਸਾਡੇ ਕਹਿੰਦਾ ਸਕੂਲ ਦੇ ਵਿੱਚ ਮੁੰਡਾ ਹੁੰਦਾ ਸੀ ਬਲਕੌਰਾ,
ਅੱਛਾ
ਬਲਕਾਰ ਸਿੰਘ, ਉਹਨੂੰ ਬਲਕੌਰਾ ਕਹਿੰਦੇ ਸੀ।
ਅੱਛਾ
ਤੇ ਮੈਨੂੰ ਉਹ ਕਿਸੇ ਮਾਸਟਰ ਨੂੰ ਕਰਦਾ ਸੀ ਤੰਗ, ਤੇ
ਅੱਛਾ
ਕਹਿੰਦਾ ਮਾੜ ਮੋਟੀ ਨਿਆਣੇ ਛੇੜਦੇ ਹੀ ਹੁੰਦੇ ਆ, ਜਿਹੜੀ ਯੰਗ ਉਮਰ ਹੁੰਦੀ ਇੱਦਾਂ ਦੀ ਹੁੰਦੀ ਆ। ਉਹ ਮਾਸਟਰ ਨੇ ਕਹਿੰਦਾ ਮੈਨੂੰ ਕਿਹਾ ਵੀ ਏਦਾਂ ਤੁਸੀਂ ਹੈਗੇ ਪੀਟੀ ਆਪਣੇ ਡੀਪੀ, ਵੀ ਤੁਹਾਡੇ ਕੋਲ ਹੁੰਦੀ ਸੋਟੀ ਵਧੀਆ, ਵੀ ਇਹਨੂੰ ਜਿਹੜਾ ਬੰਦਾ ਬਣਾਉਣਾ ਹੈ। ਬਿਲਕੁਲ ਬਹੁਤ ਕਰਦਾ ਮੈਨੂੰ, ਕਹਿੰਦਾ
ਉਹਦਾ
ਮੇਰੇ ਆ ਗਿਆ, ਕਹਿੰਦਾ
ਉਹਦਾ ਤਾਏ ਦਾ ਹੀ ਮੁੰਡਾ ਸੀ ਮਾਸਟਰ ਵੀ।
ਹਾਂਜੀ ਉਹ ਕਹਿੰਦਾ ਵੀ ਮੈਂ ਮੇਰੇ ਕੋਲ ਸੀਗੀ ਪ੍ਰੈਣ ਡੰਡਾ ਤੇ ਸਾਈਕਲ ਸਟੈਂਡ ਦੇ, ਕਹਿੰਦਾ ਮੇਰੇ ਕੋਲ ਆ ਗਿਆ, ਉਹਨੂੰ ਕਿਤੇ ਗਲਤੀ ਕੀਤੀ, ਉਹ ਗਲਤੀ ਰੋੜ ਲਿਆ ਸੀ ਕਹਿੰਦਾ ਆਪਾਂ ਉਹਦੀ ਕੋਈ, ਤੇ ਕਹਿੰਦਾ ਮੈਂ ਜੀ ਉਹਨੂੰ ਫੜਕਾਇਆ ਚੰਗਾ ਐਨ, ਉਹਦੀ ਚੰਬ ਲਾਈ ਪੂਰੀ ਤਾਂ ਕੁੱਟਿਆ ਪੂਰਾ ਉਹਨੂੰ ਇਹਨੇ, ਕਹਿੰਦਾ ਉਹ ਜੀ ਮੁੜ ਕੇ ਸਕੂਲੇ ਨੇ ਪੜਿਆ।
ਅੱਛਾ
ਕਹਿੰਦਾ ਮੈਨੂੰ ਇੱਦਾਂ ਲੱਗੇ ਵੀ ਮੈਨੂੰ ਨਾ ਇੱਦਾਂ ਹੋਣ ਲੱਗ ਪਿਆ ਡਿਪਰੈਸ਼ਨ ਜਿਹਾ, ਵੀ ਮੈਂ ਤਾਂ ਬੇਕਾਰੇ ਕੁੜਤਾ, ਮੈਨੂੰ ਤਾਂ ਉਹਨੇ ਕਦੇ ਕਿਹਾ ਹੀ ਨਹੀਂ ਸੀ ਕੁਛ ਵੀ, ਕਹਿੰਦਾ ਮੈਂ ਤਾਂ ਆਪਣੇ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਸੀ, ਆਪਣਾ ਕੰਮ ਖੜਾਉਣਾ ਹੁੰਦਾ ਸੀ, ਕਹਿੰਦਾ ਉਹ ਆਏ ਨਹੀਂ ਸਕੂਲ 6 ਮਹੀਨੇ ਹੋ ਗਿਆ, ਸਾਲ ਹੋ ਗਿਆ, ਕੋਈ ਕਹਿੰਦਾ ਜੀ ਉਹ ਉੜੀਸਾ ਚਲਾ ਗਿਆ ਟਰੱਕ ਚਲਾਉਣ ਲੱਗ ਪਿਆ, ਕੋਈ ਕਹਿੰਦਾ ਜੀ ਉਹ ਆਸਾਮ ਵਿੱਚ ਚਲਾ ਗਿਆ ਤੇ ਉਹ ਕੰਮ ਸਿੱਖਣ ਲੱਗ ਪਿਆ, ਉਹ ਆਇਆ ਹੀ ਨਹੀਂ, ਕਹਿੰਦੇ ਕਈ ਚਿਰ ਆਇਆ ਹੀ ਨਹੀਂ, ਉਹ ਕਹਿੰਦਾ ਮੈਂ ਆਇਆ ਹੀ ਨਹੀਂ, ਕਹਿੰਦੇ ਫਿਰ ਕਹਿੰਦਾ ਪਿੱਛੇ ਜਿਹੇ ਅਸੀਂ ਕਨੇਡਾ ਗਏ ਤੇ ਉੱਥੇ ਇੱਦਾਂ ਬੈਠੇ ਇੱਦਾਂ ਪਾਰਟੀ ਵਿੱਚ ਆਪਣੇ ਯਾਰ ਦੋਸਤ ਬੈਠੇ, ਉਹ ਕਹਿੰਦਾ ਉੱਥੇ ਫਿਰ ਮੈਂ ਗੱਲ ਸੁਣਾਈ ਵੀ ਮੈਂ ਡਿਪਰੈਸ ਤਾਂ ਬਹੁਤ ਸੀ, ਅਮਨਦੀਪ ਨਾਲ ਵੀ ਕਈ ਵਾਰੀ ਗੱਲ ਕੀਤੀ, ਤੇ ਅਮਨਦੀਪ ਮੈਨੂੰ ਤਾਂ ਡਿਪਰੈਸ਼ਨ ਹੈ ਵੀ ਮੈਂ ਬੇਕਾਰ ਕੁੱਟਿਆ, ਵੀ ਮੁੰਡੇ ਦੇ ਪਤਾ ਨਹੀਂ ਉਹ ਜੀਂਦਾ ਵੀ ਹੈ ਕੀ ਹੈ ਨਾ,
ਕੈਰੀਅਰ ਏ ਖਰਾਬ
ਕਰ ਕੀ ਹੋਇਆ
ਉਹਦਾ, ਕੈਰੀਅਰ ਏ ਖਰਾਬ,
ਕੈਰੀਅਰ ਏ ਕੈਰੀਅਰ ਏ ਖਰਾਬ ਕਰਕੇ ਰੱਖ ਦਿੱਤਾ। ਫਿਰ ਕਹਿੰਦਾ ਉੱਥੇ ਬੈਠੇ ਬੈਠੇ ਬੰਦੇ ਕਹਿੰਦੇ ਉਹ ਉਹਦੇ ਬਾਰੇ ਗੱਲ ਹੋਈ, ਬਲਕੌਰੇ ਦੇ ਬਾਰੇ ਸੁਣਿਆ ਕਦੇ ਹੋਰ, ਕਹਿੰਦੇ ਜੀ ਬਲਕੌਰਾ ਉਹ ਤਾਂ ਜੀ ਇੱਥੇ ਉਹਦੇ ਤਾਂ ਕਈ ਟਰੱਕ ਆ, ਉਹ ਤਾਂ ਕਈ ਟੈਕਸੀਆਂ ਆ, ਉਹਨੇ ਕਈ ਫਾਰਮ ਲਾਏ, ਉਹ ਤਾਂ ਬਹੁਤ ਬੜਾ ਬੰਦਾ ਬਣਿਆ ਹੈ ਜੀ। ਉਹ ਫਿਰ ਕਹਿੰਦੇ ਉਹਨੂੰ ਲਿਆਓ, ਬਲਕੌਰਾ ਪੈਰੀ ਹੀ ਪੈ ਗਿਆ ਤੁਹਾਡੇ ਆਪਣੇ ਡੈਡੀ ਦੇ, ਤੁਹਾਡੇ
ਅੱਛਾ
ਜਰਨੈਲ ਸਿੰਘ, ਜਰਨੈਲ ਸਿੰਘ ਪੈਰੀ ਬਲਕੌਰਾ ਆ ਗਿਆ ਜੀ। ਫਿਰ
ਅੱਛਾ
ਮੇਰੇ ਉਹਨਾਂ ਨੂੰ ਦੱਸਿਆ ਮਾਸਟਰ ਜੀ ਆਏ ਹੋ, ਉਹ ਬਲਕੌਰਾ ਆ ਕੇ ਕਹਿੰਦਾ ਮਾਸਟਰ ਜੀ ਤੁਸੀਂ ਤਾਂ ਮੇਰੀ ਜ਼ਿੰਦਗੀ ਬਣਾ ਦਿੱਤੀ, ਜਿਹੜਾ ਕਹਿੰਦਾ ਤੁਸੀਂ ਉਦੋਂ ਕਟਾਪਾ ਕੀਤਾ ਨਾ, ਮੈਂ ਕਹਿੰਦਾ ਉਧਰ ਚਲ ਗਿਆ ਅੜੀਸਾ ਲਾ, ਟੱਕਾਂ ਦਾ ਕੰਮ ਸਿੱਖ ਲਿਆ, ਉਹ ਕੰਮ ਸਿੱਖ ਲਿਆ, ਆਹ ਕੰਮ ਸਿੱਖ ਲਿਆ, ਫਿਰ ਮੈਂ ਕਹਿੰਦਾ ਉਦੋਂ ਚੋਰੀ ਕੈਨੇਡਾ ਨੂੰ ਆ ਗਿਆ, ਕੈਨੇਡਾ ਦੇ ਵਿੱਚ ਵੀ ਮੈਂ ਨਾਲ ਆਪਣਾ ਪੁਰਾਣਾ ਐਕਸਪੀਰੀਅੰਸ ਚੱਕ ਕੇ ਇੱਥੇ ਮੈਂ ਟਰੱਕ ਲੈ ਲਿਆ, ਇੱਥੇ ਮੈਂ ਬੜੇ ਬੜੇ ਫਾਰਮ ਲੈ ਲਿਆ, ਮੈਂ ਤਾਂ ਬਹੁਤ ਬੰਦੇ ਰੱਖੇ ਉਹ ਮੋਹਰੇ, ਮੈਂ ਤਾਂ ਫਿਰ ਕਹਿੰਦੇ ਜੀ ਮੈਨੂੰ ਬੜੀ ਖੁਸ਼ੀ ਹੋਈ, ਫਿਰ ਕਹਿੰਦੇ ਜੀ ਮੈਂ ਮਨਦੀਪ ਨੂੰ ਕਿਹਾ ਮਨਦੀਪ ਪਾ ਦੋ ਤਿੰਨ ਪੈਗ ਤੇ ਮੈਂ ਤਾਂ ਸੋਣਾ, ਅੱਜ ਮੈਂ ਨਾ ਆਰਾਮ ਮੈਨੂੰ ਆ ਗਿਆ, ਮੈਂ ਤਾਂ ਬੜੇ ਆਰਾਮ ਨਾਲ ਸੁੱਤਾ ਸਾਰੀ ਰਾਤ, ਕਹਿੰਦਾ ਜਿਸੇ ਵੇਲੇ ਮੈਂ ਕਹਿੰਦੇ ਵੀ ਸਵੇਰੇ ਹੀ ਜਾਗਿਆ, ਕਹਿੰਦੇ ਮੈਨੂੰ ਖਿਆਲ ਆਏ ਮੈਂ ਨਾ ਹੋਰ ਬਹੁਤ ਜ਼ਿਆਦਾ ਡਿਪਰੈਸ ਹੋ ਗਿਆ, ਬਹੁਤ ਜ਼ਿਆਦਾ ਡਿਪਰੈਸ਼ਨ ਹੋਰ ਆ ਗਿਆ, ਮੈਂ ਅੱਗੇ ਨਾਲੋਂ ਵੀ 50 ਗੁਣਾ ਡਿਪਰੈਸ਼ਨ ਵੱਧ ਗਿਆ, ਅਮਨਦੀਪ ਜਿਹੜਾ ਤੁਸੀਂ ਗਏ ਹੁਣ ਪੁੱਛੋ ਵੀ ਡੈਡੀ ਹੁਣ ਤਾਂ ਤੁਹਾਡੀ ਪ੍ਰੋਬਲਮ ਹੱਲ ਹੋ ਗਈ, ਬਲਕੌਰਾ ਆ ਗਿਆ, ਤੁਹਾਡੇ ਪੈਰੀ ਹੱਥ ਵੀ ਲਾ ਗਿਆ, ਨਾਲੇ ਕਹਿ ਕੇ ਆ ਗਏ ਮੇਰੇ ਬਾਹਰ ਤੇ ਆਇਓ, ਗੱਲ ਬਤ ਗਏ, ਹੁਣ ਕਾਹਦੇ ਸਾਰੇ ਸੁਸਤ ਬੈਠੇ ਤੁਸੀਂ ਵੀ, ਹੁਣ ਕੀ ਹੋਇਆ? ਉਹ ਕਹਿੰਦੇ ਅਮਨਦੀਪ ਗੱਲ ਇਹ ਆ ਕਿ ਮੈਨੂੰ ਬੜਾ ਅਫਸੋਸ ਆ ਹੁਣ ਇਸ ਗੱਲ ਦਾ ਕਿ ਮੈਂ 50-60 ਹੋਰ ਫਟਕਾਣੇ ਸੀ ਜਿਹੜੇ ਵਿਹਲੇ ਘੁੰਮੀ ਜਾਂਦੇ ਆ ਇੱਧਰ ਉੱਧਰ, ਫਿਰ ਉਹਨੂੰ ਜ਼ਿਆਦਾ ਪੜ੍ਹਾਈਆਂ ਕਰਕੇ ਨੌਕਰੀਆਂ ਮਿਲੀਆਂ ਨੀ, ਕਦੇ ਜਾ ਕੇ ਮਿਲਦੇ ਕੀ ਕਰਦੇ ਆ ਜੀ, ਅਸੀਂ ਖੇਤੀਬਾੜੀ ਮਨ ਮੋਟੀ ਕਰਦੇ ਜੀ, ਆਹ ਕਰਦੇ ਹਾਂ, PhD ਕਰ ਲਈ ਜੀ, ਮੈਂ MA ਕਰ ਲਈ, ਨੌਕਰੀਆਂ ਮਿਲੀਆਂ ਨੀ। ਉਹ ਕਹਿੰਦੇ ਜੇ ਤੁਸੀਂ ਬਲਕੌਰੇ ਆ ਕੇ ਸਾਨੂੰ ਪਟਕਾਉਣ ਦੇ, ਸਾਨੂੰ ਵੀ ਕੋਈ ਇੱਦਾਂ ਕੰਮ ਕਾਰ ਮਿਲ ਜਾਂਦੇ, ਅਸੀਂ ਵੀ ਕੋਈ ਇੰਟਰਪ੍ਰੀਨਿਓਰ ਬਣ ਜਾਂਦੇ। ਉਹ ਕਹਿੰਦੇ ਹੁਣ ਟ੍ਰਬਲ ਇਹ ਆ,
ਉਨੀ ਸਾਰਿਆਂ ਨੇ ਇਕੱਠੇ ਹੋ ਕੇ ਰੰਜ ਕੀਤਾ ਵੀ ਤੁਸੀਂ ਬਲਕੌਰੇ ਨੂੰ ਇਕੱਲੇ ਨੂੰ ਇਕੱਲੇ ਇੰਨਾ ਖੜਕਾਇਆ, ਸਾਨੂੰ ਇਕੱਲੇ ਨੀ ਖੜਕਾਇਆ, ਅਸੀਂ ਤਾਂ ਜੌਬਾਂ ਕਰਦੇ ਰਹੇ। ਕਹਿੰਦੇ ਉਹਨੇ 100-200 ਜਣਿਆਂ ਨੇ ਇਕੱਠੇ ਹੋ ਕੇ ਨਾ ਅਰਜੀ ਦਿੱਤੀ DP ਸਾਹਿਬ ਨੂੰ ਭਈ ਅਸੀਂ ਜ਼ਿੰਦਗੀ ਭਰ ਇਹ ਭੁੱਲਾਂਗੇ ਨਹੀਂ ਕਿ ਤੁਸੀਂ ਸਾਨੂੰ ਖੜਕਾਇਆ ਨਹੀਂ, ਇਕੱਲੇ ਬਲਕੌਰੇ ਨੂੰ ਖੜਕਾ ਦਿੱਤਾ ਤੇ ਉਹ ਦੇਖੋ ਕਿੰਨਾ ਕਾਮਯਾਬ ਹੋ ਗਿਆ ਤੇ ਅਸੀਂ ਦੇਖ ਲਓ ਏਦਾਂ ਹੀ ਰਹਿ ਗਏ, ਹਨਾ। ਸੋ
ਗਏ ਸੀਗੇ ਪਿੱਛੇ ਜਾ ਗਏ 4-1 ਹਫ਼ਤਾ ਪਹਿਲਾਂ ਤੁਸੀਂ ਇੱਥੇ ਆਏ ਸੀਗੇ ਕਿਸੇ ਪ੍ਰੋਗਰਾਮ ਦੇ ਵਿੱਚ, ਉੱਥੇ ਵੀ ਜਿਹੜਾ ਇੰਟਰਵਿਊ ਸੀਗਾ ਮੁੰਡਾ
ਲੜਕੇ ਵਾਲਿਆਂ ਵੱਲੋਂ ਸੀਗੇ ਤੇ ਲਾਲੀ ਭਾਜੀ ਉਹਨਾਂ ਦੇ ਬੇਟੇ ਦਾ ਵਿਆਹ ਸੀ ਤੇ ਉਹਨਾਂ ਦੇ ਜਿਹੜੇ ਬੇਟੇ ਜਿਹਦਾ ਵਿਆਹ ਸੀ ਉਹਦੇ ਨਾਨਾ ਜੀ ਨਾ ਉਹ ਡੈਡੀ ਦੇ ਬੈਸਟ ਫਰੈਂਡ ਰਹੇ ਆ ਤੇ ਉਹਨਾਂ ਨੇ ਸੱਦ ਲਿਆ ਕਹਿੰਦੇ ਤੁਹਾਨੂੰ ਆਉਣਾ ਪੈਣਾ, ਹੋਰ ਵੀ ਕਾਫੀ ਮਿੱਤਰ ਆਏ ਨੇ ਸਾਡੇ ਇਲਾਕੇ ਦੇ ਬੜੇ ਮਤਲਬ ਧਨੰਤਰ ਬੰਦੇ ਆਏ ਹੋਏ ਸੀਗੇ ਡੈਡੀ ਉਹਨਾਂ ਦੇ ਆਉਣ ਦੇ, ਤੋਂ ਅਸੀਂ ਚਲੇ ਗਏ ਤਾਂ ਸਾਨੂੰ ਨਹੀਂ ਸੀ ਪਤਾ ਵੀ ਉਹ ਸੁਖਦੇਵ ਭਾਜੀ ਉਹਨਾਂ ਦੀ ਬੇਟੀ ਦੀ ਸ਼ਾਦੀ ਆ ਤੇ ਅਸੀਂ ਅੰਦਰ ਬੜੇ ਤਾਂ ਮੂਹਰੇ ਸੁਖਦੇਵ ਭਾਜੀ, ਉਹ ਕਹਿੰਦੇ ਜੀ ਹਾਂਜੀ ਮੇਰੀ ਬੇਟੀ ਦਾ ਲਿਆਇਆ ਸੀਗਾ, ਕਮਾਲ ਹੋ ਗਏ, ਅਸੀਂ ਉਹਨਾਂ ਨੂੰ ਵੀ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ, ਉਹ ਉਹਨਾਂ ਨੇ ਡੈਡੀ ਨੂੰ ਪਛਾਣ ਲਿਆ ਤੇ ਜਦੋਂ ਕਹਿੰਦੇ ਮੈਂ ਹੁਣ ਨਹੀਂ ਗੱਲ ਕਰਨੀ ਤੇ ਬਸ ਮੈਡਮ ਆਪਾਂ ਨਾ ਕਾਰਵਾਈ ਕਰ ਲੈਂਦੇ ਜਿਹੜੀ ਮੁੱਢਲੀ ਕਾਰਵਾਈ ਉਹ ਤੋਂ ਬਾਅਦ ਮੈਂ ਤੁਹਾਡੇ ਨਾਲ ਬੈਠਾਂਗਾ, ਤੇ ਅਸੀਂ ਨਾ ਬਾਹਰ ਨਿਕਲੇ ਆਉਣ ਵਾਲੇ ਸ਼ਾਮ ਵੇਲੇ 10:15 ਰਾਤ ਨੂੰ ਤੇ ਮੂਹਰੇ ਸੁਖਦੇਵ ਸਿੰਘ ਹੁਣੀ ਡੋਰ ਤੇ ਸੀ ਤੇ ਉਹਨਾਂ ਨੇ ਨਾ ਜੱਫੀ ਪਾ ਲਈ ਫਾਦਰ ਸਾਹਿਬ ਨੂੰ, ਕਹਿੰਦੇ ਤੁਸੀਂ ਮੈਨੂੰ ਤੁਸੀਂ ਨਹੀਂ ਪਛਾਣਿਆ ਮੈਂ ਤੁਹਾਨੂੰ ਪਛਾਣ ਲਿਆ, ਤੇ ਚਲੋ ਇਨ ਦਾ ਮੇਨ ਟਾਈਮ ਸਾਨੂੰ ਇਹ ਪਤਾ ਲੱਗਾ ਵੀ ਉਹਨਾਂ ਦਾ ਕੰਮ ਬਹੁਤ ਤਕੜਾ, ਰੈਸਟੋਰੈਂਟ ਚੇਨਸ ਆ, ਬੜੇ ਕਾਮਯਾਬ ਬੰਦੇ ਨੇ, ਤੇ ਅਸੀਂ ਕਹਿੰਦੇ ਤੁਸੀਂ ਅਮਨਦੀਪ ਮੈਂ ਤੁਹਾਨੂੰ ਜਾਣਦਾ ਹਾਂ ਮੈਨੂੰ ਤਾਂ ਜਾਣਦੇ, ਕਹਿੰਦੇ ਤੁਸੀਂ ਇਹਨਾਂ ਦੇ ਬੇਟੇ ਹੋ ਜਰਨੈਲ ਸਿੰਘ ਦੇ, ਮੈਂ ਕਿਹਾ ਹਾਂਜੀ, ਕਹਿੰਦਾ ਦੇਖੋ ਤੁਹਾਨੂੰ ਤਾਂ ਮੈਂ ਜਾਣਦਾ ਤੁਹਾਡੀ ਰਿਸਪੈਕਟ ਮੇਰੀ ਵੱਖਰੀ ਆ ਸਾਡੀ ਤੁਹਾਡੀ, ਪਰ ਇਹਨਾਂ ਦੀ ਰਿਸਪੈਕਟ ਉਹਨੇ ਨਾ ਮੇਰੇ ਫਾਦਰ ਸਾਹਿਬ ਦੀ ਦਾੜੀ ਨੂੰ ਚੁੰਮਿਆ ਹਨਾ ਮੱਥੇ ਨਾਲ ਲਾਇਆ ਤੇ ਕਹਿੰਦੇ ਇਹ ਤਾਂ ਮੇਰੇ ਟੀਚਰ ਆ, ਮੇਰਾ ਹਾਸਾ ਨਿਕਲ ਗਿਆ, ਮੈਨੂੰ ਬਲਕੌਰੇ ਵਾਲੀ ਗੱਲ ਯਾਦ ਆ ਗਈ, ਮੈਂ ਸੱਚੀ ਉਹਨਾਂ ਨੂੰ ਕਿਹਾ, ਮੈਂ ਕਿਹਾ ਅੱਛਾ ਡੰਡਾ ਤੁਹਾਡੇ ਵੀ ਫਿਰਿਆ ਹੋਇਆ ਇਹਨਾਂ ਦਾ, ਕਹਿੰਦੇ ਹਾਂ ਬਿਲਕੁਲ, ਕਹਿੰਦੇ ਹਾਂ ਬਿਲਕੁਲ ਬਿਲਕੁਲ, ਕਹਿੰਦੇ ਮੈਂ ਤਾਂ ਜੀ ਮੈਂ ਤਾਂ ਇਹਨਾਂ ਨੂੰ ਕਦੇ ਭੁਲਾ ਹੀ ਨਹੀਂ ਸਕਦਾ, ਕਹਿੰਦਾ ਮੇਰੀ ਕਾਮਯਾਬੀ ਦਾ ਕਾਰਨ ਹੀ ਇਹ, ਅਸਲ ਚ ਕੀ ਸੀਗਾ ਨਾ ਜਿਹੜੇ ਮੇਰੇ ਫਾਦਰ ਸਾਹਿਬ ਦੀ ਗੱਲ ਹੈ ਕਿ ਉਹਨਾਂ ਦੇ ਅੰਡਰ ਟੀਮ 9 ਸਾਲ ਜਿੱਤਦੀ ਰਹੀ ਆ ਡਿਸਟ੍ਰਿਕਟ, ਠੀਕ ਹੈ, ਖਾਲਸਾ ਸਕੂਲ ਦੀ, ਮਤਲਬ ਹਾਂ ਇਹ ਰਿਕਾਰਡ ਹੈ ਇਹ, ਮਤਲਬ ਉਹਨਾਂ ਦਾ ਮਤਲਬ ਜਿਹੜਾ ਸਪੋਰਟਸ ਦੇ ਵਿੱਚ ਰਿਕਾਰਡ ਹੈ ਉਹ ਮਤਲਬ ਸਟੇਟ ਵੀ ਖੇਡੇ ਹੋਏ ਨੇ ਫੁੱਟਬਾਲ ਦੇ ਪਰ ਉਹਨਾਂ ਦਾ ਜਿਹੜਾ ਮੇਨ ਕੰਮ ਹੈ ਜਿਹੜੇ ਕਾਮਯਾਬੀ ਸਟੂਡੈਂਟਸ ਦੀ ਇਹ ਸੀ ਕਿ ਡੀਪੀ ਦਾ ਕੰਮ ਹੁੰਦਾ ਹੈ ਸਪੋਰਟਸ ਵਾਲਿਆਂ ਨੂੰ ਘਲਾਉਣਾ, ਘਲਾਉਂਦੇ ਸੀ ਫਿਜ਼ੀਕਲ ਫਿਟਨੈਸ, ਪਲੱਸ ਡੀਪੀ ਦਾ ਕੰਮ ਖਾਲਸਾ ਸਕੂਲ ਹੋਰ ਦੇਵੇ, ਉਹਦਾ ਉਹਨਾਂ ਦਾ ਕੰਮ ਸੀ ਡਿਸਿਪਲਿਨ ਰੱਖਣਾ ਸਕੂਲ ਦੇ ਵਿੱਚ, ਕਿਉਂ ਕੁਛ ਨਾ ਜਾਵੇ, ਪਿੰਨ ਡਰੋਪ ਸਾਇਲੈਂਸ। ਇੱਕ ਵਾਰੀ ਉਹ ਦੱਸਦੇ ਆ, ਕਹਿੰਦੇ ਕੋਈ ਅਫਸਰ ਆ ਗਿਆ ਸੀਨੀਅਰ, ਅਤੇ ਕਹਿੰਦੇ ਅਸੀਂ ਕਹਿੰਦੇ ਮੈਂ ਬਾਹਰ ਬੈਠਾ ਡੰਡਾ ਲੈ ਕੇ, ਜਿੱਦਾਂ ਡੀਪੀ ਕੋਲ ਡੰਡਾ ਹੀ ਹੁੰਦਾ, ਅਤੇ ਉਹ ਆ ਕੇ ਕਹਿੰਦਾ ਕਹਿੰਦਾ ਸਕੂਲ ਲੱਗਿਆ ਨਹੀਂ ਅੱਜ, ਕਹਿੰਦਾ ਛੁੱਟੀ ਆ, ਅੱਜ ਕੋਈ ਆਇਆ ਹੀ ਨਹੀਂ। ਕਹਿੰਦੇ ਨਹੀਂ ਸਕੂਲ ਲੱਗਾ ਹੋਇਆ, ਕਹਿੰਦਾ ਰੌਲਾ ਇੱਕ ਵੀ ਨਹੀਂ ਪੈ ਰਿਹਾ। ਅਤੇ ਉਹ ਕਹਿੰਦੇ ਵੀ ਉਹਨਾਂ ਨੇ ਮੈਨੂੰ ਸ਼ਾਬਾਸ਼ ਦਿੱਤੀ ਵੀ ਮਤਲਬ ਡੀਪੀ ਦਾ ਜਿਹੜਾ ਡਿਸਿਪਲਿਨ ਹੈ ਵੀ ਕੋਈ ਮਾਸਟਰਾਂ ਨੂੰ ਤੰਗ ਨਾ ਕਰੇ, ਕੋਈ ਰੌਲਾ ਨਾ ਪਾਵੇ। ਉਹ ਜਦੋਂ ਰੌਲਾ ਨਹੀਂ ਪੈਂਦਾ, ਡਿਸਿਪਲਿਨ ਨਹੀਂ ਹੁੰਦਾ, ਤਾਂ ਓਬੀਅਸਲੀ ਜਿਹੜੇ ਨਿਆਣੇ ਆ ਉਹ ਪੜ੍ਹਾਈ ਵੱਲ ਧਿਆਨ ਦਿੰਦੇ ਆ, ਫਿਰ ਜਦੋਂ ਚੁੱਪ ਕਰੂਗੇ ਤਾਂ ਮਾਸਟਰ ਨੂੰ ਸੁਣੂਗੇ ਨਾ। ਸੋ ਇਸ ਕਰਕੇ ਮਤਲਬ ਇਨਡਾਇਰੈਕਟਲੀ ਜਿਹੜਾ ਆ ਸਕਸੈਸ ਦਾ ਕਾਰਨ ਡੀਪੀ ਬਣ ਜਾਂਦਾ ਉਹ ਤਾਂ ਡੰਡਾ ਜਿਹੜਾ
ਡੰਡਾ ਕੰਮ ਕਰਦਾ,
ਡੰਡਾ ਕੰਮ ਕਰ ਦਿੰਦਾ। ਸੋ ਇਹ ਸੀ ਜੀ ਦਿਲ ਵਾਲੀ ਗੱਲ ਅੱਜ ਦੀ ਜਿਹੜੀ ਮਾਸਟਰਾਂ ਵਾਲੀ। ਅਤੇ ਭਾਅ ਜੀ ਇੱਕ ਹੋਰ ਵੀ ਆਪਾਂ ਗੱਲ ਕਰਨੀ ਆ, ਪੈਸਿਆਂ ਦੀ ਥੋੜ੍ਹੀ ਗੱਲ ਕਰ ਲਈਏ। ਸਾਡੇ ਨਾਲ ਨਾ ਸਾਡੇ ਸਤਿਕਾਰਤ ਦਰਸ਼ਨ ਮਾਂਗਟ ਅੰਕਲ ਜੁੜੇ ਨੇ ਸਿਡਨੀ ਤੋਂ, ਅਤੇ ਉਹ ਕਹਿੰਦੇ ਯੂ ਆਰ ਲੁਕਿੰਗ ਗ੍ਰੇਟ ਅਮਰੀਕ ਸਾਹਿਬ ਜੀ ਤੁਹਾਡੀ, ਕਹਿੰਦੇ ਦੇਖ ਲਓ ਹੁਣ ਸਿਫਤਾਂ ਕਿੱਥੋਂ ਕਿੱਥੋਂ ਆ ਰਹੀਆਂ।
ਦਰਸ਼ਨ ਮਾਂਗਟ ਵੀਰ ਜੀ ਨੂੰ ਮਿਲਣਾ ਕਿਸ ਵੇਲੇ, ਇੱਕ ਵਾਰੀ ਮਿਲਣ ਗਏ ਸੀਗੇ ਤੇ ਇੱਕ ਵਾਰੀ ਫੇਰ ਮਿਲਣਾ। ਇਹ ਬਹੁਤ ਅੱਛੇ ਬੰਦੇ ਆ, ਬਹੁਤ ਅੱਛੇ ਪਰਸਨੈਲਿਟੀ ਆ, ਤੇ ਇਹ ਨਾ ਇਹ ਆਪਣੇ ਟੈਂਕੀ ਵਾਲੇ ਸਰਦਾਰ ਦੇ ਭਰਾ ਵੀ ਆ,
ਭਰਾ ਵੀ ਆ। ਹਾਂਜੀ ਸਾਨੇਵਾਲ ਮੋੜ ਤੇ ਭੁਲੇਖਾ ਪੈ ਗਿਆ, ਸਾਨੇਵਾਲ ਚੌਂਕ ਤੇ ਭੁਲੇਖਾ ਪੈ ਗਿਆ। ਹਾਂਜੀ ਸਾਡੇ ਸੰਦੀਪ ਸਿੱਧੂ ਵੀ ਜੁੜੇ ਨੇ ਵੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਭਾਅ ਜੀ ਇੱਕ ਹੋਰ ਖਬਰ ਆ ਰਹੀ ਹੈ ਜਿਹੜੀ ਕਿ ਗੱਲ ਕਰਨੀ ਬਣਦੀ ਹੈ, ਜਿਹੜੇ ਕ੍ਰੈਡਿਟ ਕਾਰਡ ਦਾ ਫੰਡਾ ਆ, ਜਿੱਦਾਂ ਹੁਣ ਡੈਬਿਟ ਕਾਰਡ ਹੈ, ਇੱਕ ਤਾਂ ਕ੍ਰੈਡਿਟ ਕਾਰਡ ਹੁੰਦਾ ਇੱਕ ਡੈਬਿਟ ਕਾਰਡ ਹੁੰਦਾ। ਕ੍ਰੈਡਿਟ ਕਾਰਡ ਹੁੰਦਾ ਕਿ ਤੁਸੀਂ ਲੋਨ ਹੀ ਆ ਬੇਸਿਕਲੀ, ਲੋਨ 'ਚੋਂ ਤੁਸੀਂ ਪੈਸੇ ਕਢਾ ਰਹੇ ਆ, ਪੈਸੇ ਦੇ ਰਹੇ। ਇੱਕ ਹੁੰਦਾ ਡੈਬਿਟ ਕਾਰਡ ਕਿ ਤੁਹਾਡੇ ਆਪਣੇ ਅਕਾਊਂਟ ਦੇ ਵਿੱਚ ਪੈਸੇ ਪਏ ਆ ਅਤੇ ਉਹਨੂੰ ਹੀ ਤੁਸੀਂ ਵਰਤ ਰਹੇ ਆ, ਅਤੇ ਇਹਦੇ ਉੱਤੇ ਸਰਕਾਰ ਜਿਹੜੀਆਂ ਫੀਸਾਂ ਲੱਗਦੀਆਂ ਨੇ, ਸਰਕਾਰ ਉਹ ਫੀਸਾਂ ਬੰਦ ਕਰਨ ਦੀ ਟਰਾਈ ਕਰ ਰਹੇ ਆ, ਤੇ ਇਹਦੇ ਬਾਰੇ ਥੋੜਾ ਖੁਲਾਸਾ ਕਰੂੰਗੇ ਕਿ
ਇਹ ਆ ਰਿਹਾ ਕਿ ਰੇਡੀਓ ਦੇ ਵੀ ਪ੍ਰੋਗਰਾਮ ਆਇਆ ਸੀ ABC ਤੇ ਕਿ ਜਿਹੜੇ ਡੈਬਿਟ ਕਾਰਡ ਆ ਨਾ ਉਹਦੇ ਵਿੱਚੋਂ ਸਰਕਾਰ ਜਿਹੜੀ ਆ, ਸਰਕਾਰ ਨੀ ਉਹ ਜਿਹੜੀ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਆ, ਉਹ ਤੁਸੀਂ ਇੱਕ ਕੱਪ ਅਗਰ ਚਾਹ ਦਾ ਪੀਂਦੇ ਆ $5 ਦਾ ਹੁੰਦਾ ਤੇ ਉਹਦੇ ਚ 5 ਸੈਂਟ ਜਿਹੜੇ ਪੈਸੇ ਲੱਗ ਜਾਂਦੇ ਆ ਉਹ ਡੈਬਿਟ ਕਾਰਡ ਦੇ ਵਿੱਚ ਤੁਸੀਂ ਯੂਜ ਕਰਨ ਦੇ ਲੱਗ ਜਾਂਦੇ ਆ। ਇਹਦੇ ਨਾਲ ਕੀ ਹੁੰਦਾ ਕਿ $950 million ਸਾਲ ਦਾ ਲੋਕਾਂ ਦੇ ਪੋਕਿਟ ਵਿੱਚੋਂ
ਨਿਕਲ
ਜਾਂਦਾ, $1 billion $1 billion ਉਹਨਾਂ ਨੂੰ ਚਲਾ ਜਾਂਦਾ, ਬਿਲਕੁਲ ਲੋਕਾਂ ਦਾ ਪੈਸਾ ਬਿਨਾਂ ਕਿਸੇ ਗੱਲ ਤੋਂ ਉਹਨਾਂ ਨੂੰ ਚਲ ਜਾਂਦਾ। ਤੇ ਹੁਣ ਸਰਕਾਰ ਜਿਹੜੀ ਆ ਇਹਦੇ ਤੇ ਰੋਕ ਲਾਉਣ ਦੀ ਕੋਸ਼ਿਸ਼ ਕਰ ਰਹੀ ਆ, 2026 ਤੋਂ ਬਾਅਦ ਡੈਬਿਟ ਕਾਰਡ ਤੇ ਜਿਹੜੇ ਤੁਸੀਂ ਜਿਸ ਵੇਲੇ ਕੋਈ ਚੀਜ਼ ਤੁਸੀਂ ਖਰੀਦਦੇ ਆ ਉਹ ਅਗਰ $10 ਦੀ ਖਰੀਦਦੇ ਆ $10 ਕੱਟੂਗੇ, ਉਹ ਤੇ ਸਰਚਾਰਜ ਨਹੀਂ ਲੱਗੂਗਾ। ਸਰਚਾਰਜ ਜਿਹੜਾ ਆ ਲੈਜੀਟੀਮੇਟ ਨਹੀਂ ਆ, ਇਹ ਇਲੀਗਲ ਆ, ਇਹ ਕਿਹਾ ਜਾ ਰਿਹਾ ਕਿ ਇਹ ਹਟਾਇਆ ਜਾਊਗਾ, ਸਰਕਾਰ ਇਹਦੇ ਪਿੱਛੇ ਕੰਮ ਕਰ ਰਹੀ ਆ। ਤੇ ਇਹ ਜਿਹੜਾ ਪੈਸਾ ਆ $1 billion ਇਹ ਲੋਕਾਂ ਕੋਲ ਰਹੂਗਾ, ਅਤੇ ਲੋਕ ਜਿਹੜੇ ਇਸ ਵੇਲੇ ਸਟਰਗਲ ਕਰ ਰਹੇ ਆ ਇਕੋਨਮੀ ਦੇ ਵਿੱਚ, ਚੀਜ਼ਾਂ ਦੀ ਕੀਮਤਾਂ ਬਹੁਤ ਜ਼ਿਆਦਾ ਆ, ਘਰਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਆ, ਜਾਂ ਹੋਰ ਲੋਕਾਂ ਦੇ ਖਰਚੇ ਬਹੁਤ ਆ, ਉਹਦੇ ਲਈ ਇਹ ਪੈਸਾ ਜਿਹੜਾ ਯੂਜ਼ ਹੋਊਗਾ। $1 million $1 billion ਸਾਲ ਦਾ ਬਹੁਤ ਹੁੰਦਾ, $1 billion ਦੇ ਨਾਲ ਤੁਸੀਂ ਆਪਣੀਆਂ ਇਕੋਨਮੀ ਦੀਆਂ ਪ੍ਰੋਬਲਮ, ਆਪਣੇ ਪਰਿਵਾਰ ਦੀਆਂ ਪ੍ਰੋਬਲਮ ਬੜੀਆਂ ਫਿਕਸ ਕਰ ਸਕਦੇ ਆ $1 billion ਨੂੰ। ਤੁਸੀਂ
ਭਾਜੀ ਗੱਲ ਤਾਂ ਇਹ ਹੈ ਵੀ ਇਹ ਜਿਹੜਾ $1 billion ਹੈ ਇਹ 5-6 ਇੰਸਟੀਟਿਊਸ਼ਨਾਂ ਦੀਆਂ ਪਾਕਟ ਚ ਜਾਂਦਾ ਹੈ, ਮਤਲਬ $200 million ਉਹ ਐਕਸਟਰਾ ਹੀ ਬਣਾਈ ਜਾ ਰਹੇ ਨੇ, ਤੇ ਜੋਬਾਂ ਉਹ ਘਟਾ ਰਹੇ ਨੇ, ਉਹਦਾ ਕੋਈ ਆਊਟਪੁੱਟ ਨਿਕਲ ਨਹੀਂ ਰਹੀ। ਤੇ ਦੂਜੀ ਗੱਲ ਇਹ ਹੈ ਭਾਜੀ ਵੀ ਜਿਹੜਾ ਪ੍ਰੈਸ਼ਰ ਹੈ, ਹੁਣ ਤੁਸੀਂ ਕੰਪੈਰੇਟਿਵਲੀ ਇੰਡੀਆ ਦੇਖੋ, ਉੱਥੇ ਬਹੁਤ ਘੱਟ ਟ੍ਰਾਂਜੈਕਸ਼ਨ ਫੀਸ ਹੈ। ਮੈਂ ਉਦੋਂ ਉੱਥੇ ਹੀ ਸੀਗਾ ਜਦੋਂ ਇਹਦੇ ਬਾਰੇ ਇੱਕ ਡਿਬੇਟ ਮੈਂ ਦੇਖਿਆ ਸੀ, ਚੱਲਿਆ ਸੀ ਕਿ ਮੰਨ ਲਓ ਉੱਥੋਂ ਜਿੱਦਾਂ ਹੁਣ ਵੀਜ਼ਾ ਕਾਰਡ ਹੋ ਗਿਆ 2.5% 2.3% ਚਾਰਜ ਕਰਦੇ ਨੇ, ਠੀਕ ਹੈ, ਕਿ ਟ੍ਰਾਂਜੈਕਸ਼ਨਾਂ ਬੈਂਕਾਂ ਕਿੱਦਾਂ ਕਰੀ ਜਾਂਦੀਆਂ ਨੇ। ਹੁਣ ਤੁਸੀਂ ਇਮੈਜਿਨ ਕਰੋ ਕਿ ਕਿਸੇ ਨੇ 50,000,000 ਰੁਪਈਆ ਮਤਲਬ ਭੇਜਣਾ ਹੈ ਜਾਂ 10,00,000 ਭੇਜਣਾ ਆ, ਕਿੰਨੀ ਉਹਦੀ ਫੀਸ ਬਣ ਗਈ, 20-23,000 ਰੁਪਈਆ ਬਣ ਗਈ, 25,000 ਰੁਪਈਆ 10 ਲੱਖ ਦੀ, ਕਿਸੇ ਨੇ ਫੀਸ ਭੇਜਣੀ ਹੈ ਬੱਚੇ ਦੀ। ਹੁਣ ਉਹ ਹਰ ਬੰਦਾ ਹੀਲਾ ਕਰਦਾ ਵੀ ਯਾਰ ਇਹ ਫੀਸ ਜਿਹੜੀ ਘਟਾਈ ਜਾਵੇ, ਪਰ ਉੱਥੇ ਕੀ ਕੀਤਾ ਵੀ ਜਿੰਨੀਆਂ ਇੰਡੀਆ 'ਚ ਟ੍ਰਾਂਜੈਕਸ਼ਨਸ ਹੋ ਰਹੀਆਂ ਨੇ, ਦੁਨੀਆ ਦੀਆਂ ਸਾਰਿਆਂ ਨਾਲੋਂ ਜ਼ਿਆਦਾ ਟ੍ਰਾਂਜੈਕਸ਼ਨਸ ਔਨਲਾਈਨ ਇੰਡੀਆ ਹੋ ਰਹੀਆਂ, ਰੇਹੜੀ ਵਾਲਾ ਵੀ ਕਰ ਰਿਹਾ। ਉਹਦਾ ਕਾਰਨ ਕੀ ਹੈ ਕਿ ਜਿਹੜੀ ਪਿੱਛੇ ਇੰਜਣ ਬਣਾਇਆ ਉਹਨਾਂ ਨੇ ਟ੍ਰਾਂਜੈਕਸ਼ਨਸ ਦਾ, ਉਹ ਸਰਕਾਰੀ ਬਣਾਇਆ ਆ, ਉਹਦੀ
ਹਾਂਜੀ
ਇੱਕ ਪੈਸਾ ਜਾਂ ਕੁਛ ਪੈਸੇ 'ਚੋਂ ਵੀ ਅੱਧਾ ਪੈਸਾ ਫੀਸ ਹੈ, ਜਿਹਨਾਂ ਕਿ ਉਹ ਕੋਸਟ ਪ੍ਰਾਈਸ 'ਤੇ ਕੰਮ ਕਰਦੇ ਨੇ, ਅਤੇ ਉਹ ਗਾਹਾਂ ਦਿੰਦੇ ਨੇ ਵੀ ਤੁਸੀਂ ਇਹ ਚਾਰਜ ਨਹੀਂ ਕਰਨਾ, ਇਹਨੂੰ ਵਰਤ ਲਓ ਬੈਂਕਾਂ ਵਾਲਿਆਂ ਨੂੰ, ਟ੍ਰਾਂਜੈਕਸ਼ਨ ਆਈ ਜਾਣ ਜਾਈ ਜਾਣ ਆਈ ਜਾਣ ਜਾਈ ਜਾਣ। ਠੀਕ ਹੈ, ਜਿਹੜਾ ਆਧਾਰ ਹੈ ਉਹ ਗੌਰਮੈਂਟ ਦੇ ਰਹੀ ਹੈ ਬਹੁਤ ਲੋਅ ਪ੍ਰਾਈਸ 'ਤੇ, ਮਤਲਬ ਕੋਸਟ ਪ੍ਰਾਈਸ 'ਤੇ। ਅਤੇ ਇੱਕ ਤਾਂ ਉਹ ਸਿਸਟਮ ਹੈ ਜਿਹੜਾ ਦੁਨੀਆ 'ਚ ਪਾਪੂਲਰ ਹੋ ਗਿਆ, ਜਿਹਦੇ ਨਾਲ ਟੈਕਸ ਘੇਰਾ ਵੱਧ ਗਿਆ, ਟ੍ਰਾਂਜੈਕਸ਼ਨਾਂ ਹੋਣ ਲੱਗ ਪਈਆਂ, ਮਨੀ ਟ੍ਰੇਲ ਪਤਾ ਲੱਗਣ ਲੱਗ ਪਈ ਕਿੱਧਰੋਂ ਕਿੱਧਰ ਜਾਂਦਾ ਆ, ਅਤੇ ਉਹਦੇ ਨਾਲ ਜਿਹੜੇ GST ਦੀ ਰਿਕਵਰੀ ਜ਼ਿਆਦਾ ਹੋਣ ਲੱਗ ਗਈ, ਟੈਕਸ ਦੀ ਰਿਕਵਰੀ ਜ਼ਿਆਦਾ ਹੋਣ ਲੱਗੀ, ਉਹ ਇਨਡਾਇਰੈਕਟਲੀ ਸਰਕਾਰ ਨੂੰ ਬਹੁਤ ਫਾਇਦਾ ਹੋਣ ਲੱਗ ਪਿਆ ਇਸ ਇਨਵੈਸਟਮੈਂਟ ਦਾ ਕੰਪੈਰੇਟਿਵਲੀ। ਹੁਣ ਇਸ ਸਿਸਟਮ ਨੇ ਇੰਡੀਆ ਦੇ ਵਿੱਚ ਵੀਜ਼ਾ ਕਾਰਡ ਮਾਸਟਰ ਕਾਰਡ ਫੇਲ ਕਰ ਦਿੱਤੇ, ਕੋਈ ਵੀ ਨਹੀਂ ਵਰਤਦਾ ਉੱਥੇ। ਠੀਕ ਹੈ,
ਹਾਂਜੀ।
ਅਤੇ ਹੁਣ ਆਸਟ੍ਰੇਲੀਆ ਵਰਗੇ ਦੇਸ਼ਾਂ, ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ, ਪੱਛਮ ਦੇ ਵਿੱਚ ਇਹ ਜਿਹੜੇ ਆ ਹੁਣ ਇਹ ਫੀਸਾਂ 2.5-2.5%, 3-3% ਉਹ ਲੈ ਰਹੇ ਨੇ, ਹੈ ਨਾ, ਇੱਕ ਸਿਸਟਮ ਨੂੰ ਦੇਣ ਯੂਜ਼ ਕਰਨ ਵਾਸਤੇ। ਅਤੇ ਇਹਦੇ ਇਹਦੇ ਤੋਂ ਵੀ ਲੋਕ ਦੁਖੀ ਆ। ਹੁਣ ਜੇ ਆਪਾਂ ਤੁਸੀਂ ਕੈਸ਼ ਦਿੰਦੇ ਹੋ ਕਿਤੇ ਜਾ ਕੇ, ਉਹਦੇ ਕੋਲ ਨਾ ਕੋਈ ਫੀਸ ਲੱਗਣੀ, ਨਾ ਤੁਹਾਡਾ ਕੋਈ ਪੈਸਾ ਕੱਟ ਹੋਣਾ ਆ। ਠੀਕ ਹੈ, ਸੋ ਇਹ ਜਿਹੜੀਆਂ ਗਲਤ ਪੋਲਿਸੀਆਂ ਬੈਂਕਿੰਗ ਦੀਆਂ, ਗਲਤ ਪੋਲਿਸੀਆਂ ਵੀ ਉਹ ਪੈਸੇ ਨਿਚੋੜਨ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ 'ਤੇ ਠੱਲ ਪੈਣੀ ਚਾਹੀਦੀ ਆ, ਮੈਂ ਇਹ ਸ਼ੱਕ 'ਚ।
ਬਿਲਕੁਲ ਮਨਦੀਪ, ਉਹਦੇ 'ਤੇ ਠੱਲ ਪੈਣੀ ਚਾਹੀਦੀ ਆ, ਅਤੇ ਆਸਟ੍ਰੇਲੀਆ ਨੇ ਇਸ ਪਾਸੇ ਕਦਮ ਲਿਆ ਵੀ ਆ, ਆਸਟ੍ਰੇਲੀਅਨ ਗਵਰਨਮੈਂਟ ਨੇ, ਚੰਗਾ ਕਦਮ ਆ। ਇੱਕ ਮਨਦੀਪ ਹੋਰ ਗੱਲ ਵੀ ਆ ਕਿ ਆਸਟ੍ਰੇਲੀਆ ਦੇ ਵਿੱਚ ਜਾਂ ਈਵਨ ਦੂਜੇ ਕੰਟਰੀਆਂ ਦੇ ਵਿੱਚ ਵੀ ਜਿਸ ਵੇਲੇ ਤੁਸੀਂ ਟ੍ਰਾਂਜੈਕਸ਼ਨ ਕਰਦੇ ਆ ਨਾ, ਜਿਸ ਵੇਲੇ ਤੁਸੀਂ ਪੈਸੇ ਕਢਾਉਂਦੇ ਵੀ ਆ, ਕਈ ਬੈਂਕਾਂ ਦੇ ਵਿੱਚ ਇੱਦਾਂ ਵੀ ਕਿ ਆਪਣੇ ਪੈਸੇ ਕਢਾਉਣ 'ਤੇ ਵੀ ਕਈ ਵਾਰ ਪੈਸੇ ਲੱਗਦੇ ਆ, ਜਾਂ ਪੈਸੇ ਨੂੰ ਇੱਕ ਦੂਜੇ ਥਾਂ 'ਤੇ ਦੂਜੀ ਬੈਂਕ 'ਚ ਟ੍ਰਾਂਸਫਰ ਕਰਨ 'ਤੇ ਵੀ ਪੈਸੇ ਲੱਗਦੇ ਆ, ਉਹਦੇ 'ਤੇ ਵੀ ਥੋੜ੍ਹੀ ਜਿਹੀ ਰੋਕ ਲੈਣੀ ਚਾਹੀਦੀ ਆ। ਸਭ ਤੋਂ ਵੱਡੀ ਗੱਲ ਜਿਹੜੀ ਮੈਂ ਅਮਦੀਪ ਮੈਂ ਕਰਨੀ ਚਾਹੁੰਦਾ, ਜਿਸ ਕੰਟਰੀ ਦਾ ਟੈਕਸ ਸਿਸਟਮ ਜ਼ਿਆਦਾ ਇਫੈਕਟਿਵ ਆ, ਬਹੁਤ ਜ਼ਿਆਦਾ ਇਫੈਕਟਿਵ ਆ, ਜ਼ਿਆਦਾ ਟੈਕਸ ਲੱਗਦੇ ਆ ਜਿਸ ਕੰਟਰੀ ਦੇ ਵਿੱਚ, ਉਹ ਕੰਟਰੀ ਬਹੁਤ ਜ਼ਿਆਦਾ ਪ੍ਰੋਗਰੈਸਿਵ ਹੁੰਦਾ ਆ, ਕਿਉਂਕਿ ਟੈਕਸ ਟੈਕਸ ਦਾ ਜਿਹੜਾ ਟੈਕਸ ਦੀ ਜਿਹੜੀ ਇਨਕਮ ਆ, ਟੈਕਸ ਦਾ ਜਿਹੜਾ ਪੈਸੇ ਆ, ਉਹ ਇੰਫਰਾਸਟ੍ਰਕਚਰ ਨੂੰ ਇੰਪਰੂਵ ਕਰਨ ਦੇ ਲਈ, ਲੋਕਾਂ ਦੀ ਇੰਪਲੋਇਮੈਂਟ ਜਨਰੇਟ ਕਰਨ ਦੇ ਲਈ, ਅਤੇ ਜਿਹੜੀਆਂ ਲੋੜਾਂ ਹੁੰਦੀਆਂ ਲੋਕਾਂ ਦੀ ਉਹਨਾਂ ਲਈ ਵਰਤਿਆ ਜਾਂਦਾ, ਅਗਰ ਐਫੀਸ਼ੀਐਂਟਲੀ ਵਰਤਿਆ ਜਾਂਦਾ। ਹੁਣ ਇੱਦਾਂ ਹਿੰਦੁਸਤਾਨ ਦੇ ਵਿੱਚ ਜਿੱਦਾਂ GST ਇੰਟਰੋਡਿਊਸ ਕੀਤੀ ਆ, ਇਹਦੇ ਕਾਫੀ ਡਰਾਮੈਟਿਕ ਪੋਜ਼ਿਟਿਵ ਇੰਪੈਕਟ ਦੇਖਣ ਨੂੰ ਮਿਲ ਰਿਹਾ। ਜੇ ਤੁਸੀਂ ਇਕਨੋਮੀ ਨੂੰ ਦੇਖੋ ਤਾਂ ਇਹਦੇ ਬਹੁਤ ਜ਼ਿਆਦਾ ਪੋਜ਼ਿਟਿਵ ਇੰਪੈਕਟ ਦੇਖਣ ਨੂੰ ਮਿਲ ਰਿਹਾ GST ਦੇ, ਜਿਹਨੂੰ ਗ੍ਰੋਸ ਗੁਡਸ ਐਂਡ ਸਰਵਿਸ ਜਿਹੜਾ ਹੈ ਡਿਫਰੈਂਟ ਰੇਟ 'ਤੇ ਡਿਫਰੈਂਟ। ਇਹਦੇ ਨਾਲ ਕੀ ਹੋਇਆ, ਜਿਹੜੇ ਜਿਹੜੇ ਪਛੜੇ ਹੋਏ ਸਟੇਟਸ ਆ, ਜਿਹਨਾਂ ਦੀ ਇਨਕਮ ਬਹੁਤ ਘੱਟ ਹੁੰਦੀ ਆ, ਜਿਹੜੇ ਐਫਲੂਐਂਟ ਸਟੇਟ ਆ ਜਿੱਦਾਂ ਪੰਜਾਬ ਆ, ਹਰਿਆਣਾ ਜਾਂ ਹੋਰ ਆ, ਉਹਨਾਂ ਦਾ ਥੋੜ੍ਹਾ ਜਿਹਾ ਪ੍ਰਪੋਰਸ਼ਨ ਉਹਨਾਂ ਨੂੰ ਵੀ ਦਿੱਤਾ ਜਾਂਦਾ, ਤਾਂ ਕਿ ਉਹ ਵੀ ਉਹਦੇ ਬਰਾਬਰ ਆ ਸਕਣ। ਇੱਦਾਂ ਆਸਟ੍ਰੇਲੀਆ ਵਿੱਚ ਵੀ ਹੋਇਆ, ਵੈਸਟਰਨ ਆਸਟ੍ਰੇਲੀਆ, ਨਾਰਦਰਨ ਟੈਰੀਟਰੀ, ਇਹ ਵੀ ਪਿਛੜੇ ਹੋਏ ਸੀ,
ਔਰ ਉਹਦੇ
GST ਇੰਟਰੋਡਿਊਸ ਹੋਈ,
ਉਹਦੇ ਰਿਜ਼ਲਟ ਆਏ ਨੇ, ਉਹਦੇ ਰਿਜ਼ਲਟ ਸਾਹਮਣੇ ਨੇ। ਤੇ ਹੁਣ ਹੁਣ ਆਪਾਂ ਨਾ ਸਮਾਪਤੀ ਵੱਲ ਨੂੰ ਵਧਣਾ ਆ। ਸਾਡੇ ਨਾਲ ਚਾਲ ਸਾਹਿਬ ਕਹਿੰਦੇ ਨੇ ਕਿ ਇੰਡੀਆ ਦੇ ਵਿੱਚ ਜਿਹੜਾ QR ਕੋਡ ਸਿਸਟਮ ਹੈ ਨਾ, ਉਹ ਮੋਸਟ ਐਫੀਸ਼ੀਐਂਟ ਅਤੇ ਮੋਸਟ ਯੂਸਫੁਲ ਸਿਸਟਮ ਹੈ। ਹਾਂਜੀ, ਇਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਚਾਲ ਸਾਹਿਬ। ਅਤੇ ਇੱਕ ਸਾਡੇ ਬੜੇ ਹੀ ਪਿਆਰੇ ਮਿੱਤਰ ਸਾਡੇ ਨਾਲ ਜੁੜੇ ਨੇ ਹੌਰਸ਼ਮ ਤੋਂ, ਸੁਖਜਿੰਦਰ ਸਿੰਘ ਜੀ, ਤੁਸੀਂ ਇਹਨਾਂ ਦੀ ਫੋਟੋ ਦੇਖ ਰਹੇ ਹੋ। ਅਤੇ ਐਕਸਲੈਂਸ ਅਵਾਰਡ ਮਿਲਿਆ ਹੋਟਲ ਇੰਡਸਟਰੀ ਦੇ ਵਿੱਚ ਨੇ ਇਹਨਾਂ ਕੋਲ, ਪਹਿਲਾਂ ਇੱਕ ਹੋਟਲ ਸੀ, ਹੁਣ ਦੋ ਹੋਟਲ ਹੈ। ਇਹ ਵਨ ਆਫ ਦਾ ਲੀਡਿੰਗ ਹੋਟਲੀਅਰ ਇਨ ਹੋਰਸ਼ਮ ਵਿਕਟੋਰੀਆ ਦੇ ਵਿੱਚ ਹੈ। ਅਤੇ ਇਹ ਨੌਜਵਾਨ ਟਕਾਰਲੇ ਤੋਂ ਹੈ, ਬਲਾਚੌਰ ਦੇ ਲਾਗੇ ਤੋਂ, ਮੈਲਬਰਨ ਰਹਿੰਦੇ ਸੀਗੇ। ਅਤੇ ਜਦੋਂ ਮੈਂ ਬਿਮਾਰ ਸੀ ਤਾਂ ਮੇਰੀ ਖਬਰ ਲੈਣ ਵੀ ਆਉਂਦੇ ਹੁੰਦੇ ਸੀ, ਬਹੁਤ ਦੇਰ ਤੋਂ ਸ਼ੁਰੂ ਤੋਂ ਹਰਮਾ ਰੇਡੀਓ ਨਾਲ ਜੁੜੇ ਹੋਏ ਨੇ। ਅਤੇ ਫਿਰ ਇਹ ਰੂਰਲ ਏਰੀਏ 'ਚ ਮੂਵ ਹੋ ਗਏ, ਅਤੇ ਇਹ ਕਹਿੰਦੇ ਵੀ ਸਾਰਿਆਂ ਨਾਲ ਬੈਸਟ ਚੀਜ਼ ਇਹ ਹੋਈ ਕਿ ਅਸੀਂ ਰੂਰਲ ਏਰੀਏ 'ਚ ਮੂਵ ਹੋਏ ਹਾਂ, ਉੱਥੇ ਪਰਿਵਾਰ ਰਹਿੰਦਾ ਜੀ। ਇਹਨਾਂ ਨੂੰ ਹੁਣ ਐਕਸਲੈਂਸ ਅਵਾਰਡ ਮਿਲਿਆ, ਇਹਨਾਂ ਨੇ ਸਾਡੇ ਨਾਲ ਤਸਵੀਰ ਸਾਂਝੀ ਕੀਤੀ ਆ, ਅਤੇ ਬੜਾ ਚੰਗਾ ਲੱਗਦਾ ਕਿ ਹੋਰ ਵੀ ਆਪਣੇ ਸੱਜਣ ਮਿੱਤਰ ਜਿਹੜੇ ਆ ਕੋਈ ਤਸਵੀਰਾਂ ਸਾਂਝੀਆਂ ਕਰਨਾ ਚਾਹੁੰਦੇ ਤਾਂ ਜ਼ਰੂਰ ਕਰਿਆ ਕਰਨ। ਅਤੇ ਬਹੁਤ ਬਹੁਤ ਵਧਾਈਆਂ ਜੀ ਸਾਡੇ ਵੱਲੋਂ, ਅਤੇ ਇਹਨਾਂ ਨੇ ਇਹ ਅਵਾਰਡ ਜਿੱਤਿਆ। ਅਤੇ ਕਹਿੰਦੇ ਕਿ ਸਤਿਗੁਰ ਦਾ ਸ਼ੁਕਰਾਨਾ ਅਤੇ ਮਿਹਨਤਾਂ ਦਾ ਸਨਮਾਨ। ਅਤੇ ਗੋਲਡ ਕੋਸਟ ਆਏ ਸੀ ਅਤੇ ਕਾਨਫਰੰਸ ਦੇ ਵਿੱਚ ਇਹਨਾਂ ਨੇ ਇਹ ਅਵਾਰਡ ਜਿੱਤਿਆ। ਭਾਜੀ
ਮਨਦੀਪ, ਮੈਂ ਤਾਂ ਸ਼ੁਕਰ ਵਾਲੀ ਗੱਲ ਆ, ਇਹਨਾਂ ਨੂੰ ਪੁੱਛਿਓ ਇਹਨਾਂ ਦੇ ਟੀਚਰ ਕਿੱਥੇ, ਤੁਹਾਡੇ ਡੈਡੀ ਦੇ ਦੋਸਤ ਤਾਂ ਨਹੀਂ
ਇਹਨਾਂ ਨੂੰ ਵੀ ਇਹਨਾਂ ਦੇ ਵੀ ਡੰਡਾ ਫੇਰਿਆ ਲੱਗਦਾ, ਮੈਨੂੰ ਲੱਗਦਾ ਵਧੀਆ ਟੀਚਰ ਦਾ। ਅੱਜ ਮਾਸਟਰਾਂ ਦੀ ਚੜ੍ਹਾਈ ਕਰਾਤੀ ਭਾਜੀ ਤੁਸੀਂ, ਜਸਟੀਫਾਈ ਕਰਤਾ, ਜਸਟੀਫਾਈ ਕਰਤੀ ਵਾਇਲੈਂਸ ਜਿਹੜੀ ਤੁਸੀਂ ਕਰਦੇ। ਠੀਕ ਹੈ ਭਾਜੀ, ਹੁਣ ਆਪਾਂ ਲਈਏ ਇਜਾਜ਼ਤ ਤੇ ਹੈਪੀ ਦੀਵਾਲੀ ਤੁਹਾਨੂੰ ਜੀ, ਬੰਦੀ ਛੋੜ ਦੇ ਵਧੀਆ, ਬਹੁਤ ਬਹੁਤ ਮੁਬਾਰਕਾਂ
ਸਾਰਿਆਂ ਨੂੰ, ਬਹੁਤ ਬਹੁਤ ਮੁਬਾਰਕਾਂ ਦੀਵਾਲੀ ਦੀਆਂ, ਤੇ ਅਗਲੇ ਹਫ਼ਤੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਤੇ ਪਿੱਛੇ ਸਕਰੀਨ ਲਿਆਉਣ ਦੀ ਕੋਸ਼ਿਸ਼ ਕਰਾਂਗੇ ਅਮਨਦੀਪ ਗਰੀਨ।
ਠੀਕ ਠੀਕ,
ਨੈਕਸਟ ਵੀਕ,
ਥੈਂਕ ਯੂ ਜੀ,
ਓਕੇ, ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ। ਸੋ ਇਹ ਸਨ ਅਮਰੀਕ ਸਿੰਘ ਫਲੋਰਾ ਭਾਜੀ ਸਾਡੇ ਨਾਲ ਜੁੜਦੇ ਨੇ ਜੀ ਸਿਡਨੀ ਤੋਂ, ਅਤੇ ਬੜਾ ਚੰਗਾ ਲੱਗਦਾ ਜਦੋਂ ਪਿਆਰਿਓ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਜੁੜਦੇ ਹੋ। ਗੁਰਪ੍ਰੀਤ ਸੰਦਰ ਵੀ ਪ੍ਰੋਗਰਾਮ 'ਚ ਆਏ ਨੇ ਅਤੇ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ, ਅਤੇ ਆਈ ਯੂਜ਼ UB ਬੈਂਕ ਡੈਬਿਟ ਕਾਰਡ ਐਂਡ ਨੋ ਚਾਰਜ ਐਨੀ ਫੀਸ ਫੋਰ ਇੰਟਰਨੈਸ਼ਨਲ ਟ੍ਰਾਂਜੈਕਸ਼ਨ ਈਵਨ ਇਫ ਯੂ ਯੂਜ਼ ਓਵਰਸੀਜ਼। ਬ੍ਰਿਸਬਨ ਤੋਂ ਬੋਲ, ਹਾਂਜੀ, ਸਾਡੇ ਨਾਲ ਸਾਂਝ ਪਾਈ ਹੈ, ਬਹੁਤ ਬਹੁਤ ਧੰਨਵਾਦ। ਅਤੇ ਹੋਰ ਵੀ ਸਾਰੇ ਸਰੋਤੇ ਜਿਹੜੇ ਫਿਰ ਬਾਅਦ 'ਚੋਂ ਵੀ ਕਮੈਂਟ ਕਰਦੇ ਨੇ ਉਹਨਾਂ ਦਾ ਵੀ ਸਵਾਗਤ ਹੈ, ਅਗਰ ਤੁਸੀਂ ਸਾਡਾ ਦੇਖ ਰਹੇ ਹੋ ਯੂਟਿਊਬ 'ਤੇ ਜਾਂ ਫੇਸਬੁੱਕ 'ਤੇ ਅਤੇ ਪੋਡਕਾਸਟ ਸੁਣ ਰਹੇ ਹੋ। ਅਤੇ ਇੱਕ ਵਾਰੀ ਫਿਰ ਦੱਸਦਾ ਕਿ ਇੰਸਟਾਰਮਿਟ ਤੁਸੀਂ ਐਪ ਜਿਹੜੀ ਆ instarmit.com.au ਰੇਡੀਓ 'ਤੇ ਵੀ ਐਡ ਚੱਲਦੀ ਆ, ਉਹ ਇੰਸਟਾਲ ਕਰੋ ਅਤੇ ਆਪਣੇ ਪੈਸੇ ਜਿਹੜੇ ਆ ਜੀਰੋ ਫੀਸ ਅਤੇ ਵੱਧ ਰੇਟ 'ਤੇ ਭੇਜ ਸਕਦੇ ਹੋ। ਸਾਡੇ ਸਪੋਂਸਰ ਨੇ, ਹੋਰ ਬਹੁਤ ਸਾਰੇ ਸਾਡੇ ਸਪੋਂਸਰ ਨੇ, ਸਾਰਿਆਂ ਦਾ ਧੰਨਵਾਦ। ਅਤੇ ਵੀਡੀਓ ਸਟ੍ਰੀਮ ਕਰਦੇ ਹਾਂ ਜੀ, ਇੱਥੇ ਹੀ ਸਮਾਪਤੀ, ਧੰਨਵਾਦ। ਸੋ ਰੇਡੀਓ ਵਾਲੇ ਸੱਜਣ ਨੋਟ ਕਰ ਲੈਣ ਕਿ ਪੋਡਕਾਸਟ ਚੰਦ ਕੁ ਮਿੰਟਾਂ ਦੇ ਵਿੱਚ ਚੜ ਜਾਏਗਾ ਸਿਸਟਮ ਦੇ ਵਿੱਚ, ਤੁਸੀਂ ਉਹ ਦੁਬਾਰਾ ਸੁਣ ਸਕਦੇ ਹੋ, ਸ਼ੇਅਰ ਕਰ ਸਕਦੇ ਹੋ। ਕੋਈ ਵੀ ਵਿਚਾਰ ਹੈ, ਗੱਲਬਾਤ ਹੈ, ਤੁਸੀਂ ਸਾਡੇ ਨਾਲ ਕਿਸੇ ਵੀ ਟਾਈਮ ਸਾਂਝ ਪਾ ਸਕਦੇ, ਅਸੀਂ ਪ੍ਰੋਗਰਾਮ 'ਚ ਗੱਲਬਾਤ ਕਰਨ ਲਈ ਤਿਆਰ ਹਾਂ ਜੀ, ਕੋਈ ਜਾਣਕਾਰੀਆਂ ਵੀ ਹੋਣ ਕੋਈ ਵੀ। ਸੋ ਆਪਣਾ ਰੱਖਿਓ ਖਿਆਲ ਅਤੇ ਦੀਵਾਲੀ ਮਨਾਇਓ ਚੰਗੀ ਤਰ੍ਹਾਂ, ਅਤੇ ਗੁਰੂ ਘਰ ਜਾ ਕੇ, ਮੰਦਰ ਜਾ ਕੇ ਧਾਰਮਿਕ ਤਰੀਕੇ ਨਾਲ ਜਿਹੜੀ ਬਣਦੀ ਹੈ। ਸੋ ਦਿਓ ਇਜਾਜ਼ਤ, ਮਿਲਦੇ ਹਾਂ ਜੀ ਫਿਰ ਅਗਲੇ ਹਫ਼ਤੇ। ਗੱਜਣ ਵਾਲਾ ਬਾਈ ਜੀ ਆਪਣਾ ਐਪੀਸੋਡ ਲੈ ਕੇ ਹਾਜ਼ਰ ਨੇ, ਬਸ 2 ਮਿੰਟਾਂ 'ਚ ਇੱਕ ਬ੍ਰੇਕ ਤੋਂ ਬਾਅਦ ਉਹਨਾਂ ਦਾ ਐਪੀਸੋਡ ਆਉਣਾ। ਸੋ ਜੁੜੇ ਰਹੋ ਹਰਮਨ ਰੇਡੀਓ ਨਾਲ, ਰੱਬ ਰਾਖਾ।